ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ। ਸਵਾਗਤ ਹੈ ਤੁਹਾਡਾ ਬੜਾ ਹੀ ਹਾਰਦਿਕ ਅੱਜ ਦੇ ਪ੍ਰੋਗਰਾਮ ਦੇ ਵਿੱਚ। ਅਤੇ ਅੱਜ ਨਾਨਕਸ਼ਾਹੀ ਕੈਲੰਡਰ ਦੇ ਉੱਤੇ ਸੱਤ ਹਾੜ ਸੰਮਤ 558 ਚੜ੍ਹ ਚੁੱਕਾ, ਦਿਨ ਐਤਵਾਰ ਸ਼ੁਰੂ ਹੋ ਚੁੱਕਾ ਆਸਟ੍ਰੇਲੀਆ ਦੇ ਵਿੱਚ, 21 ਜੂਨ 2026। ਬੜੀ ਲੰਬੀ ਰਾਤ ਦੀ ਨੀਂਦ ਦੇ ਮਗਰੋਂ ਉੱਠ ਕੇ ਇਸ ਵਕਤ ਪ੍ਰੋਗਰਾਮ ਦਿਲ ਵਾਲੀ ਗੱਲ ਸੁਣਦੇ ਹੋ, ਬੜਾ ਤਹਿ ਦਿਲ ਧੰਨਵਾਦ ਹੈ। ਗੁਰਬਾਣੀ ਵਿਚਾਰ ਪ੍ਰੋਗਰਾਮ ਸੁਣ ਰਹੇ ਸੀ, ਦਲਜੀਤ ਸਿੰਘ ਮਹਿਤਾ ਚੌਂਕ ਸੰਚਾਲਨ ਕਰ ਰਹੇ ਸੀ, ਉਹ ਵੀ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਵਾਪਸ ਆ ਗਏ ਨੇ। ਅਤੇ ਦੱਸ ਦਈਏ ਕਿ ਉਹ ਇੰਡੀਆ ਵੀ ਰਹਿੰਦੇ ਨੇ, ਇੱਥੇ ਵੀ ਰਹਿੰਦੇ ਨੇ, ਪਰਿਵਾਰ ਹੈ ਉਹਨਾਂ ਦਾ ਇੱਥੇ, ਸੋ ਉਹਨਾਂ ਦਾ ਵੀ ਸਵਾਗਤ ਅਫੀਸ਼ੀਅਲੀ ਅੱਜ ਕਰਦੇ ਹਾਂ। ਅਤੇ ਸਵਾਗਤ ਤੁਹਾਡਾ ਵੀ ਜਿੱਥੋਂ ਵੀ ਤੁਸੀਂ ਦੀਨ ਦੁਨੀਆ ਅਤੇ ਜਿਸ ਵੀ ਹਿੱਸੇ ਤੋਂ ਜੁੜਦੇ ਹੋ। ਅਤੇ ਆਓ ਫਿਰ ਅਸੀਂ ਸਾਰੇ ਰਲੀਏ, ਰਲ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਸਰਬੱਤ ਦੇ ਭਲੇ ਦੇ ਵਿੱਚ ਸਾਡਾ ਆਪਣਾ ਭਲਾ ਵੀ ਆ ਜਾਂਦਾ, ਸਾਡੇ ਆਸ ਪਾਸ ਆਲੇ ਦੁਆਲੇ ਜਿੰਨੇ ਜੀਵ ਨੇ ਜਿਹੜੀ ਸਾਡੀ ਦੇਖ ਰੇਖ 'ਚ ਨੇ ਜਾਂ ਅਸੀਂ ਜਿਨ੍ਹਾਂ ਦੀ ਦੇਖ ਰੇਖ 'ਚ ਹਾਂ ਉਹ ਵੀ ਆ ਜਾਂਦੇ ਨੇ। ਸੋ ਪਿਆਰਿਓ, ਹਮੇਸ਼ਾ ਹੀ ਉੱਠਦੇ ਬਹਿੰਦੇ ਅਕਾਲ ਪੁਰਖ ਨੂੰ ਚੇਤੇ ਰੱਖਣਾ ਅਸੀਂ, ਅਤੇ ਨਾਮ 'ਤੇ ਆਉਣਾ ਹੈ, ਅਤੇ ਉਹਦੇ ਭਲੇ ਦੇ ਵਿੱਚ ਹੀ ਭਲਾਈ ਹੈ, ਸਾਡੀ ਭਾਣੇ ਦੇ ਵਿੱਚ ਹੀ ਭਲਾਈ ਹੈ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਛ ਨਵੇਂ ਫੀਚਰ ਲੈ ਕੇ ਆਏ ਹਾਂ। ਸੋ ਪਹਿਲਾਂ ਤਾਂ ਅਸੀਂ ਸਵਿੱਚ ਔਨ ਕਰਦੇ ਹਾਂ ਜੀ, ਇੱਕ ਜਿਹੜਾ ਸਾਡਾ ਨਿਊਜ਼ ਦਾ ਸੈਕਸ਼ਨ ਹੈ ਉਹਨੂੰ ਕਰਦੇ ਹਾਂ ਸਵਿੱਚ ਔਨ। ਅਤੇ ਹੁਣ ਤੁਸੀਂ ਦੇਖ ਰਹੇ ਹੋਗੇ ਸਕਰੀਨ ਦੇ ਉੱਤੇ ਨਿਊਜ਼ ਚੱਲ ਰਹੀ ਹੈ ਟੌਪ ਦੇ ਉੱਤੇ, ਇਹ ਸਾਡੇ ਨਿਊਜ਼ ਸਿਸਟਮ ਦੇ ਵਿੱਚੋਂ ਡਾਇਰੈਕਟ ਚੱਲ ਰਹੀ ਹੈ, ਅਤੇ ਸਾਡੇ ਜਿਹੜਾ ਪੰਜਾਬ ਵਾਲਾ ਸਟੂਡੀਓ ਹੈ ਉੱਥੋਂ ਇਹਨੂੰ ਸੰਚਾਲਨ ਕੀਤਾ ਜਾਂਦਾ। ਸੋ ਇਹ ਵੀ ਅਸੀਂ ਸਵਿੱਚ ਔਨ ਕੀਤੀ ਹੈ। ਸੋ ਲਓ ਜੀ, ਮੁਬਾਰਕਾਂ ਬਹੁਤ ਬਹੁਤ। ਅਤੇ ਜਿਵੇਂ ਅਸੀਂ ਪਹਿਲਾਂ ਦੱਸਦੇ ਸੀ, ਕਹਿੰਦੇ ਸੀ ਕਿ ਨਵੇਂ ਵਰਜ਼ਨ ਆ ਰਹੇ ਨੇ, ਨਵੇਂ ਸਿਸਟਮ ਬਣ ਰਹੇ ਨੇ, ਇਹ ਸਿਸਟਮ ਪਿਛਲੇ 1.5 ਸਾਲ ਤੋਂ ਬਣ ਰਿਹਾ, ਅਤੇ ਹਰਮਨ ਰੇਡੀ ਦੀ ਐਪ ਦੇ ਵਿੱਚ ਵੀ ਐਮਬੈਡ ਹੈ। ਸੋ ਡੇਲੀ ਤਕਰੀਬਨ 40 ਤੋਂ ਲੈ ਕੇ 60 ਨਵੀਆਂ ਨਿਊਜ਼ ਜਿਹੜੀਆਂ ਇੱਥੇ ਪਾਈਆਂ ਜਾਂਦੀਆਂ ਪੜ੍ਹਨ ਵਾਸਤੇ, ਸੁਣਨ ਵਾਸਤੇ, ਅਤੇ ਚੱਲਦੇ ਪ੍ਰੋਗਰਾਮ 'ਚ ਵੀ ਤੁਸੀਂ ਇਹਨੂੰ ਦੇਖ ਰਹੇ ਹੋ ਹੁਣ। ਸੋ ਇੱਕ ਨਵਾਂ ਫੀਚਰ ਸ਼ੁਰੂ ਕੀਤਾ, ਇਸ ਨੂੰ ਅਸੀਂ ਬਾਅਦ 'ਚੋਂ ਵੀ ਦੱਸਾਂਗੇ। ਅਤੇ ਪਹਿਲਾਂ ਦਿਨ ਦੀ ਗੱਲ ਕਰ ਲਈਏ ਕਿ ਦਿਨ ਬਹੁਤ ਸੋਹਣਾ ਅੱਜ ਚੜ੍ਹਿਆ, ਐਨ ਟਿਕਿਆ ਪਿਆ ਆ, ਅਤੇ ਧੁੱਪ ਜਿਹੜੀ ਆ ਉਹ ਨਿਕਲੀ ਹੈ, ਹਵਾ ਦੇ ਵਿੱਚ ਠੰਡਕ ਹੈ। ਅਤੇ ਆਪਣੇ ਆਲੇ ਦੁਆਲੇ ਵੀ ਦੱਸਿਓ ਕਿ ਕਿਸ ਤਰ੍ਹਾਂ ਦਾ ਦਿਨ ਹੈ, ਤਾਂ ਕਿ ਅਸੀਂ ਸਾਂਝਾ ਪਾ ਸਕੀਏ। ਮੌਸਮ ਤੋਂ ਸ਼ੁਰੂ ਕਰਦੇ ਹਾਂ। ਮੌਸਮ ਸਿਡਨੀ ਦੇ ਵਿੱਚ 10.4 ਡਿਗਰੀ ਤਾਪਮਾਨ ਦੱਸ ਰਹੇ ਨੇ ਠੰਡੂ ਰਾਮ ਹੋਣੀ, ਅਤੇ ਦਿਨ ਤਕਰੀਬਨ ਸਾਫ ਚੱਲੇਗਾ। ਮੈਲਬਨ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੋਏਗਾ, ਅਤੇ ਬ੍ਰਿਸਬਨ ਦੇ ਵਿੱਚ ਹਲਕਾ ਕਿਤੇ ਕਿਤੇ ਸ਼ਾਵਰ ਹੋ ਸਕਦਾ, 15.5 ਡਿਗਰੀ ਤਾਪਮਾਨ ਦੱਸਿਆ ਜਾ ਰਿਹਾ। ਅਤੇ ਪਰਥ ਦੇ ਵਿੱਚ 11.9, ਅਤੇ ਐਡਲੇਡ ਦੇ ਵਿੱਚ 4.9, ਅਤੇ ਮੀਂਹ ਦੱਸਿਆ ਜਾ ਰਿਹਾ। ਅਤੇ ਇਹ ਹੁਣ ਤੱਕ ਦਾ ਇਤਿਹਾਸ ਦੇ ਵਿੱਚ ਸਭ ਤੋਂ ਵੈੱਟ ਮਹੀਨਾ ਨਿਕਲਿਆ ਐਡਲੇਡ ਦਾ, ਜਾਣੀ ਕਿ ਮੀਂਹ ਭਰਿਆ। ਕੈਨਬਰਾ ਵਿੱਚ ਵੀ ਹਲਕਾ ਮੀਂਹ ਦੱਸਿਆ ਜਾ ਰਿਹਾ, 3.8 ਡਿਗਰੀ ਤਾਪਮਾਨ, ਔਰ ਹੋਬਾਟ ਦੇ ਵਿੱਚ 4.5, ਅਤੇ ਡਾਰਵਿਨ ਦੇ ਵਿੱਚ 20.1 ਡਿਗਰੀ ਤਾਪਮਾਨ ਦੱਸਿਆ ਜਾ ਰਿਹਾ। ਵੱਧ ਤੋਂ ਵੱਧ 31 ਤੱਕ ਉੱਥੇ ਪਹੁੰਚੇਗਾ। ਅਤੇ ਜੇ ਅਸੀਂ ਨਕਸ਼ਿਆਂ ਦੀ ਗੱਲ ਕਰੀਏ ਤਾਂ ਨਕਸ਼ੇ 'ਤੇ ਦੇਖੋ ਆਸਟ੍ਰੇਲੀਆ ਦੇ ਵਿੱਚ ਬਿਲਕੁਲ ਸਾਫ਼ ਹੈ। ਇੱਕ ਕੈਨਬਰਾ ਦੇ ਉੱਤੇ ਅਤੇ ਹੋ ਸਕਦਾ ਕਿਤੇ ਐਡਲੇਡ 'ਤੇ ਹਲਕੇ ਬੱਦਲ ਹੋਣ, ਨਹੀਂ ਤਾਂ ਬਿਲਕੁਲ ਸਾਫ਼ ਹੈ, ਠੰਡਾ ਹੈ, ਨੀਲਾ ਆ। ਨੀਲੇ ਦਾ ਮਤਲਬ ਠੀਕ ਹੈ, ਠੰਡਾ ਹੈ, ਅਤੇ ਹਰਾ ਤਾਂ ਜਿਹੜਾ ਸੰਗਤਰੀ ਹੈ, ਅਤੇ ਲਾਲ ਉਹ ਹੌਟ ਆਲ ਨੂੰ ਚਲਿਆ ਜਾਂਦਾ ਹੈ। ਤੋ ਉਸ ਤੋਂ ਬਾਅਦ ਚੱਲਦੇ ਹਾਂ ਜੀ ਐਕਸਟ੍ਰੀਮ ਤਾਪਮਾਨ। ਕੋਕੋਜ਼ ਆਈਲੈਂਡ ਵੈਸਟਰਨ ਆਸਟ੍ਰੇਲੀਆ ਹੀ 26.9 ਡਿਗਰੀ ਤਾਪਮਾਨ ਰਿਹਾ ਸਵੇਰੇ 3:10 'ਤੇ, ਔਰ ਘੱਟ ਤੋਂ ਘੱਟ ਤਾਪਮਾਨ ਲਾਈਵੀਨ ਤਸਮੇਨੀਆ ਦੇ ਵਿੱਚ -3.8 ਡਿਗਰੀ 6:40 'ਤੇ, ਜਾਣੀ ਕਿ ਹੁਣ ਥੋੜ੍ਹੀ ਦੇਰ ਪਹਿਲਾਂ 2 ਘੰਟੇ ਹੋ ਕੇ ਹਟਿਆ, ਅਤੇ -5 ਡਿਗਰੀ ਸਵੇਰੇ 5:30 ਰਿਕਾਰਡ ਕੀਤਾ ਗਿਆ। ਅਤੇ ਸਭ ਤੋਂ ਵੱਧ ਮੀਂਹ ਆਸਟ੍ਰੇਲੀਆ ਦੇ ਵਿੱਚ ਵਿਕਟੋਰੀਆ ਸੂਬੇ ਦੇ ਵਿੱਚ ਮਾਊਂਟ ਮੁਰਨਾਪਾ ਦੇ ਵਿੱਚ ਰਿਕਾਰਡ ਕੀਤਾ ਗਿਆ, 34.2 mm। ਅਤੇ ਉਸ ਤੋਂ ਬਾਅਦ ਚੱਲਦੇ ਹਾਂ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ, ਜਿੱਥੇ ਅੱਜ ਅਸੀਂ ਗੱਲਬਾਤ ਕਰਨੀ ਹੈ, ਅੰਮ੍ਰਿਤਸਰ ਸਾਹਿਬ ਦੀ ਵੀ ਗੱਲ ਕਰਨੀ ਹੈ। ਅਤੇ ਇਸ ਵੇਲੇ ਉੱਥੇ 29 ਡਿਗਰੀ ਤਾਪਮਾਨ ਜਿਹੜਾ ਰਿਕਾਰਡ ਕੀਤਾ ਗਿਆ ਸੀ, ਅਤੇ 38 ਡਿਗਰੀ ਤੱਕ ਜਾਣ ਦੀ ਸੰਭਾਵਨਾ ਹੈ, ਅਤੇ ਗਰਮੀ ਕਾਫੀ ਹੋਣੀ ਹੈ, ਆਪਣਾ ਰੱਖਿਓ ਖਿਆਲ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਅਤੇ ਬਹੁਤ ਸਾਰੇ ਮਿੱਤਰ ਪਿਆਰੇ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ, ਉਹਨਾਂ ਦਾ ਮੈਂ ਇੱਕ ਵਾਰੀ ਫੇਰ ਸਵਾਗਤ ਕਰਦਾ ਜੀ ਆਇਆਂ ਕਹਿੰਦਾ, ਅਤੇ ਆਪਣੇ ਸੁਨੇਹੇ ਜ਼ਰੂਰ ਸਾਡੇ ਤੱਕ ਸਾਂਝ ਪਾਇਓ। ਅਤੇ ਮੌਸਮ ਦੀ ਚਲੋ ਸਾਂਝ ਮੈਂ ਪਾ ਦਿੰਦਾ, ਅਤੇ ਸਾਡੇ ਨਾਲ ਐਡਮਿੰਟਨ ਤੋਂ ਜੁੜੇ ਨੇ ਸਾਡੇ ਕੁਲਵੀਰ ਸੰਧੂ ਭਾਅ ਜੀ, ਅਤੇ ਉਹਨਾਂ ਨੇ ਕਿਹਾ ਕਿ ਸਾਊਥ ਐਡਮਿੰਟਨ ਦਾ ਵੈਦਰ ਸ਼ੇਅਰ ਕੀਤਾ ਹੈ, 11 ਡਿਗਰੀ, ਰੇਨ ਸ਼ਾਵਰ ਮੀਂਹ ਪੈ ਰਿਹਾ ਕੈਨੇਡਾ ਦੇ ਵਿੱਚ। ਕਿਆ ਬਾਤ ਹੈ, ਵੈਰੀ ਨਾਈਸ। ਅਤੇ ਲਓ ਨਜ਼ਾਰੇ ਮੀਂਹ ਦੇ, ਇੰਜੋਏ ਕਰ ਰਹੇ ਹਾਂ ਜੀ ਕਹਿੰਦੇ ਪ੍ਰੋਗਰਾਮ। ਮੀਂਹ ਨਹੀਂ, ਮੀਂਹ ਤਾਂ ਫਿਰ ਉੱਤੇ ਤੁਹਾਨੂੰ ਪਤਾ ਹੈ ਕਿ ਮੈਨੂੰ ਲੱਗਦਾ ਕਿ ਹੁਣ ਤਾਂ ਵੈਸੇ ਗਰਮੀਆਂ ਚੱਲਦੀਆਂ ਹੋਣੀਆਂ, ਐਡੀ ਗੱਲ ਨਹੀਂ ਹੈਗੀ। ਅਤੇ ਚਲੋ ਤੁਹਾਡੇ ਸੁਨੇਹੇ ਆ ਰਹੇ ਨੇ, ਫਿਰ ਆਪਾਂ ਇਕੱਠੇ ਬਾਅਦ ਦੇ ਵਿੱਚੋਂ ਪੜ੍ਹਾਂਗੇ। ਅਤੇ ਅੱਜ ਕੁਛ ਟੌਪਿਕ ਵੀ ਸਾਂਝੇ ਕਰਨੇ ਆ, ਅਤੇ ਦੱਸ ਦਈਏ ਕਿ ਹਰਮਨ ਰੇਡੀਓ ਦੀ ਜਿਹੜੀ ਐਪ ਹੈ ਐਂਡਰਾਇਡ ਦੀ, ਬੜੀ ਸਕਸੈਸਫੁਲ ਚੱਲ ਰਹੀ ਹੈ। ਉਸਦੇ ਹੋਰ ਕੁਛ ਫੀਚਰ ਅਸੀਂ ਥੋੜ੍ਹੀ ਦੇਰ ਬਾਅਦ ਪਾਵਾਂਗੇ, ਥੋੜ੍ਹੇ ਦਿਨਾਂ ਤੱਕ ਪਾਵਾਂਗੇ, ਪਰ ਸੋ ਫਾਰ ਜਿਹੜੀ ਰਿਪੋਰਟ ਹੈ ਐਂਡਰਾਇਡ ਐਪ ਦੀ ਕਿ ਕੋਈ ਵੀ ਕ੍ਰੈਸ਼, 0% ਕ੍ਰੈਸ਼ ਅਤੇ 0% ਪ੍ਰੋਬਲਮ ਉਹਦੇ ਵਿੱਚ ਰਿਪੋਰਟ ਕਰ ਰਹੇ ਨੇ ਗੂਗਲ ਪਲੇ ਸਟੋਰ ਵਾਲੇ। ਸੋ ਅਗਰ ਤੁਸੀਂ ਯੂਟਿਊਬ ਅਤੇ ਫੇਸਬੁੱਕ 'ਤੇ ਸਾਨੂੰ ਦੇਖ ਰਹੇ ਹੋ ਤਾਂ ਸਾਡੀ ਐਪ ਵੀ ਜ਼ਰੂਰ ਡਾਊਨਲੋਡ ਕਰੋ। ਤੁਸੀਂ ਇਹ ਵੀਡੀਓ ਉਹਦੇ ਵਿੱਚ ਵੀ ਦੇਖ ਸਕਦੇ ਹੋ ਲਾਈਵ, ਅਤੇ ਪੁਰਾਣੇ ਵੀਡੀਓ ਵੀ ਦੇਖ ਸਕਦੇ ਹੋ, ਪੌਡਕਾਸਟ ਵੀ ਦੇਖ ਸਕਦੇ ਹੋ, ਨਿਊਜ਼ ਵੀ ਪੜ੍ਹ ਸਕਦੇ ਹੋ। ਦਰਬਾਰ ਸਾਹਿਬ ਤੋਂ ਬਹੁਤ ਸ਼ਾਨਦਾਰ ਸਿਸਟਮ ਬਣਿਆ ਕਿ ਤੁਸੀਂ ਉੱਤੋਂ ਕੀਰਤਨ ਸੁਣ ਸਕਦੇ ਹੋ, ਰਾਗੀ ਕਿਹੜੇ ਰਾਗੀ ਕੀਰਤਨ ਕਰਦੇ ਨੇ, ਸ਼ਡਿਊਲ ਦੇਖ ਸਕਦੇ ਹੋ, ਅਤੇ ਬੜਾ ਕੁਛ ਹੈ। ਅਤੇ ਗੁਰਦੁਆਰਾ ਗਲੈਨਵੁੱਡ ਸਿਡਨੀ ਤੋਂ ਵੀ ਲਾਈਵ ਵੀਡੀਓ ਅਤੇ ਲਾਈਵ ਆਡੀਓ ਤੁਸੀਂ ਸੁਣ ਸਕਦੇ ਹੋ। ਸੋ ਬਹੁਤ ਸਾਰੇ ਫੀਚਰ ਜਿਹੜੇ ਨੇ ਉਹ ਨਵੀਂ ਐਪ 'ਚ ਪਾਏ ਗਏ ਨੇ, ਅਤੇ ਐਪ ਦੇ ਰਾਹੀਂ ਹੀ ਤੁਸੀਂ ਸਾਨੂੰ ਟੈਲੀਗ੍ਰਾਮ, ਵਟਸਐਪ, ਈਮੇਲ 'ਤੇ ਸੁਨੇਹਾ ਘੱਲ ਸਕਦੇ ਹੋ। ਇੱਥੋਂ ਤੱਕ ਕਿ ਤੁਸੀਂ ਹੁਕਮਨਾਮਾ ਸਾਹਿਬ ਦਰਬਾਰ ਸਾਹਿਬ ਦਾ ਅਤੇ ASA ਦਾ, ਗੁਰਦੁਆਰਾ ਸਾਹਿਬ ਦਾ, ਸ਼ੇਅਰ ਵੀ ਕਰ ਸਕਦੇ ਹੋ ਆਪਣੇ ਕਿਤੇ ਵੀ, ਵਟਸਐਪ ਅਤੇ ਟੈਲੀਗ੍ਰਾਮ 'ਤੇ। ਅਤੇ ਰਹੀ ਗੱਲ ਹੁਣ ਸੁਨੇਹਿਆਂ ਦੀ, ਅਤੇ ਸੁਨੇਹੇ ਜਿਹੜੇ ਕਿੱਦਾਂ ਪੁੱਜਣੇ ਨੇ ਇਹ ਮੈਂ ਤੁਹਾਨੂੰ ਦੱਸਦਾ। ਇੱਕ ਨਿਊਜ਼ ਵੀ ਆਪਾਂ ਕਹਿ ਲਈਏ, ਜਾਂ ਆਪਾਂ ਕਹਿ ਲਈਏ ਕਿ ਇੱਕ ਸਿਚੁਏਸ਼ਨ ਚੱਲ ਰਹੀ ਹੈ ਕਿ ਭਾਰਤ ਦੇ ਵਿੱਚ ਟੈਲੀਗ੍ਰਾਮ ਜਿਹੜੀ ਆ ਉਹ ਬੰਦ ਕੀਤੀ ਹੋਈ ਹੈ, ਸਸਪੈਂਡ ਕੀਤੀ ਹੋਈ ਹੈ। ਇਸ ਕਰਕੇ ਇੰਡੀਆ ਤੋਂ ਟੈਲੀਗ੍ਰਾਮ ਦੇ ਮੈਸੇਜ ਨਹੀਂ ਆ ਰਹੇ ਜਾਂ ਆ ਸਕਦੇ, ਅਤੇ ਪਰ ਇੱਥੇ ਚੱਲ ਰਹੀ ਹੈ ਆਸਟ੍ਰੇਲੀਆ 'ਚ, ਅਤੇ ਬਾਹਰੋਂ ਕਿਤੇ ਵੀ ਤੁਸੀਂ ਟੈਲੀਗ੍ਰਾਮ ਦੇ ਰਾਹੀਂ ਜੁੜਦੇ ਹੋ ਤਾਂ ਮੈਸੇਜ ਸਾਡੇ ਆ ਰਹੇ ਆ। ਪਰ ਅਗਰ ਤੁਸੀਂ ਜਿੱਦਾਂ ਤਾਇਆ ਜੀ ਦਾ ਪ੍ਰੋਗਰਾਮ ਸੁਣਦੇ ਹੋ, ਮਨਦੀਪ ਦਾ, ਢਿੱਲੋਂ ਦਾ, ਅਤੇ ਉੱਥੇ ਸੁਨੇਹਾ ਭੇਜਣਾ ਚਾਹੁੰਦੇ ਹੋ ਟੈਲੀਗ੍ਰਾਮ 'ਤੇ, ਤਾਂ ਉਹ ਮਿਲੇਗਾ ਨਹੀਂ ਕਿਉਂਕਿ ਇੰਡੀਆ ਦੇ ਵਿੱਚ ਟੈਲੀਗ੍ਰਾਮ ਬੰਦ ਕਰ ਦਿੱਤੀ ਗਈ ਹੈ। ਸੋ ਇੱਕ ਸਮੱਸਿਆ ਹੈ, ਪਰ ਇੱਥੇ ਚੱਲਦੀ ਹੈ ਟੈਲੀਗ੍ਰਾਮ, ਵਟਸਐਪ ਤੁਸੀਂ ਨੰਬਰ ਸਕਰੀਨ 'ਤੇ ਦੇਖ ਰਹੇ ਹੋ, ਈਮੇਲ ਵੀ ਚੱਲਦੀ ਹੈ, ਯੂਟਿਊਬ, ਫੇਸਬੁੱਕ ਦੇ ਸਾਰੇ ਮੈਸੇਜ ਸਾਡੇ ਤੱਕ ਅੱਪੜਦੇ ਨੇ। ਅਤੇ ਅੱਜ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਸ਼ਾਮਿਲ ਹੋਣਗੇ ਥੋੜ੍ਹੀ ਦੇਰ ਬਾਅਦ, ਤਕਰੀਬਨ 20 ਮਿੰਟਾਂ ਤੱਕ, ਔਰ ਉਸ ਤੋਂ ਬਾਅਦ ਅਸੀਂ ਇੱਕ ਕੋਸ਼ਿਸ਼ ਕਰ ਰਹੇ ਹਾਂ ਕਿ ਮੈਲਬਨ ਸਿੱਖ ਖੇਡਾਂ ਹੋ ਕੇ ਹਟੀਆਂ ਨੇ, ਉੱਥੇ ਸਿੱਖ ਫੋਰਮ ਬੜਾ ਸ਼ਾਨਦਾਰ ਕਰਵਾਇਆ ਗਿਆ, ਅਤੇ ਉਹਨਾਂ ਦੇ ਜਿਹੜੇ ਸੰਚਾਲਕ ਨੇ ਕੁਲਵੰਤ ਸਿੰਘ, ਉਹ ਸ਼ੁਕਰਾਨੇ ਵਜੋਂ ਅੱਜ ਸੁਖਮਨੀ ਸਾਹਿਬ ਦੇ ਪਾਠ ਕਰਵਾ ਰਹੇ ਨੇ। ਅਤੇ ਇਸ ਪਾਠ ਦੇ ਮੌਕੇ ਦੇ ਉੱਤੇ ਜਿੰਨੇ ਵੀ ਪਾਰਟਿਸਪੈਂਟ ਹੈ, ਹਿੱਸਾਦਾਰੀ ਜਿਨ੍ਹਾਂ ਨੇ ਕੀਤੀ ਹੈ, ਉਹਨਾਂ ਨੂੰ ਇਨਾਮ ਵੰਡ, ਸਰਟੀਫਿਕੇਟ ਵੰਡ ਸਮਾਰੋਹ ਕਰਨਗੇ। ਉਹਨਾਂ ਨਾਲ ਇੱਕ ਬਰੀਫ ਜਿਹੀ ਗੱਲਬਾਤ ਵੀ ਅਸੀਂ ਕਰਾਂਗੇ। ਇਸ ਤੋਂ ਇਲਾਵਾ GS ਚਾਹਲ ਦਿਲ ਵਾਲੀ ਭੜਾਸ ਪ੍ਰੋਗਰਾਮ ਦੇ ਵਿੱਚ ਆ ਰਹੇ ਨੇ ਤਕਰੀਬਨ 9:15, ਅਤੇ ਸਾਡਾ ਤੁਹਾਡਾ ਸਾਥ 2 ਘੰਟੇ ਬਣਿਆ ਰਹੇਗਾ। ਬਹੁਤ ਸਾਰੀਆਂ ਅਸੀਂ ਗੱਲਾਂ ਕਰਾਂਗੇ, ਚਿੰਤਨ ਕਰਾਂਗੇ, ਸਾਂਝਾਂ ਪਾਵਾਂਗੇ, ਗਿਆਨ ਦੇਵਾਂਗੇ, ਗਿਆਨ ਲਵਾਂਗੇ। ਸੋ ਪਿਆਰਿਓ, ਨਾਲ ਦੀ ਨਾਲ ਇੱਕ ਹੋਰ ਫੀਚਰ ਸ਼ੁਰੂ ਕੀਤਾ ਹੈ ਅਸੀਂ, ਇਹ ਹੈਗਾ ਸਾਡੇ ਸਪੌਂਸਰਸ ਦਾ, ਅਤੇ ਅਸੀਂ ਅਕਨੋਲੇਜ ਕਰਨਾ ਚਾਹੁੰਦੇ ਹਾਂ, ਅਤੇ ਸਕਰੀਨ 'ਤੇ ਤੁਸੀਂ ਦੇਖ ਰਹੇ ਹੋ ਮਿਨਹਾਸ ਐਂਡ ਕੰਪਨੀ, ਸਾਡੇ ਅੰਮ੍ਰਿਤਪਾਲ ਮਿਨਹਾਸ, ਦੁਆਬਾ ਹੋਮਸ, ਪੱਡਾ ਸਾਹਿਬ ਆਪਣੇ ਮੈਲਬਨ ਵਾਲੇ, ਜਿਹੜੇ ਕਿ ਬਹੁਤ ਸ਼ਾਨਦਾਰ ਘਰ ਬਣਾਉਂਦੇ ਨੇ, ਇਹ ਵੀ ਸਾਡੇ ਸਪੌਂਸਰ ਨੇ। ਅਤੇ ਪੰਜਾਬੀ ਫਰਨੀਚਰ ਬ੍ਰਿਸਬਨ ਵਾਲੇ ਬਹੁਤ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਨੇ, ਬਹੁਤ ਸ਼ਾਨਦਾਰ ਫਰਨੀਚਰ, ਸਾਰਾ ਇੰਡੀਅਨ ਫਰਨੀਚਰ ਕਿਸੇ ਵੀ ਤਰ੍ਹਾਂ ਦਾ ਹੋਵੇ ਉਹ, ਅਤੇ ਗਰੇਵਾਲ ਆਟਾ ਫਰੋਮ ਡੇ 1 ਸ਼ੁਰੂ ਤੋਂ ਸਾਡੇ ਨਾਲ ਨੇ, ਅਤੇ ਕਮਲਜੀਤ ਭਾਅ ਜੀ, ਮਨਜਿੰਦਰ ਭਾਅ ਜੀ, ਆਗਿਆਕਾਰ ਭਾਅ ਜੀ, ਸਾਰੇ ਫੈਮਿਲੀ ਬੜਾ ਸ਼ਾਨਦਾਰ ਸਾਡੇ ਸਪੋਰਟ ਕਰਦੇ ਨੇ। ਅਸੀਂ ਆਪ ਵੀ ਆਪਣੀ ਸਪੋਰਟ ਕਰਦੇ ਹਾਂ ਕਿਉਂਕਿ ਸਾਡੇ ਸਾਰੇ ਸਰੋਤੇ, ਸਾਡੇ ਲਿਸਨਰਸ ਜਿਹੜੇ ਨੇ ਉਹ ਪਾਰਟ ਆਫ ਦਾ ਟੀਮ ਹੈ, ਉਹਨਾਂ ਦੀ ਵੀ ਇੱਕ ਤਰ੍ਹਾਂ ਨਾਲ ਫੰਡਿੰਗ ਹੈ। ਅਤੇ ਆਹ ਨਵੀਂ ਫਿਲਮ ਆ ਰਹੀ ਹੈ ਵਾਈਟ ਹਿੱਲ ਪ੍ਰੋਡਕਸ਼ਨ ਦੀ, ਸਰਪੰਚ, ਅਤੇ ਇਹ 10 ਜੁਲਾਈ ਨੂੰ ਰਿਲੀਜ਼ ਹੋ ਰਹੀ ਆ ਅਤੇ ਫਿਲਮ ਕਹਿੰਦੇ ਬਹੁਤ ਵਧੀਆ ਹੈ। ਸੋ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਹੋਰ ਵੀ ਇਹਦੇ ਬਾਰੇ ਗੱਲ ਕਰਾਂਗੇ। ਅਤੇ ਹੁਣ ਅਸੀਂ ਗੱਲ ਕਰਨੀ ਹੈ ਥੋੜ੍ਹੀ ਜਿਹੀ ਸਿਵਿਕ ਸੈਂਸ ਦੀ। ਸਿਵਿਕ ਸੈਂਸ ਕੀ ਹੈ? ਜਦੋਂ ਅਸੀਂ ਸਿਵਿਕਸ ਦਾ ਮਤਲਬ ਹੈ ਸਿਵਿਲੀਅਨ, ਅਤੇ ਦੂਜੀ ਪ੍ਰਜਾਤੀ ਕੀ ਹੈ? ਮਿਲਟਰੀ, ਆਰਮੀ। ਅਤੇ ਆਰਮੀ ਦੇ ਵਿੱਚ ਬੜਾ ਡਿਸਿਪਲਿਨ ਹੁੰਦਾ ਆ, ਉੱਥੇ ਜ਼ੋਰ ਨਾਲ ਰੱਖਿਆ ਜਾਂਦਾ ਡਿਸਿਪਲਿਨ, ਅਤੇ ਰਹਿਣਾ ਬਹਿਣਾ, ਉੱਠਣਾ ਖਾਣਾ ਪੀਣਾ ਸਾਰਾ ਕੰਟਰੋਲਡ ਹੁੰਦਾ ਆ। ਅਤੇ ਟੌਪਿਕ ਹੈ ਸਾਡੇ ਜੀ ਡਿਗਰੀਆਂ ਤੋਂ ਪਰੇ, ਅਤੇ ਆਪਾਂ ਡਿਗਰੀਆਂ ਤੋਂ ਪਰੇ ਹੋਰ ਕੀ ਹੈ ਇਹਦੇ ਬਾਰੇ ਅੱਜ ਸਾਡੀ ਚਰਚਾ ਚੱਲਦੀ ਰਹਿਣੀ ਹੈ। ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਜਾਣਕਾਰੀਆਂ ਡਿਗਰੀਆਂ ਦੀਆਂ ਅਤੇ ਡਿਗਰੀਆਂ ਤੋਂ ਪਰੇ ਦੀਆਂ ਗੱਲਾਂ ਦੀਆਂ ਕਰਾਂਗੇ। ਅਮਰੀਕ ਭਾਅ ਜੀ ਵੀ ਇੱਕ ਬੜਾ ਸ਼ਾਨਦਾਰ ਟੌਪਿਕ ਲੈ ਕੇ ਆ ਰਹੇ ਨੇ ਇਸੇ ਸੰਦਰਭ ਦੇ ਵਿੱਚ। ਸੋ ਇਹ ਜਿਹੜੇ ਡਿਗਰੀਆਂ ਤੋਂ ਪਰੇ ਹੈ ਨਾ, ਇੱਕ ਲੇਖ ਛਪਿਆ ਆ ਅਤੇ ਜੋਤੀ ਸ਼ਰਮਾ ਨੇ ਇਹ ਲੇਖ ਛਾਪਿਆ ਸੀ ਸ਼ਾਇਦ ਕਿਸੇ ਅਖਬਾਰ ਦੇ ਵਿੱਚ, ਮੈਨੂੰ ਬੜਾ ਚੰਗਾ ਲੱਗਿਆ। ਸੋ ਮੈਂ ਸੋਚਿਆ ਮੈਂ ਤੁਹਾਡੇ ਨਾਲ ਸਾਂਝ ਪਾ ਲਵਾਂ। ਇੱਕ ਹਲਕਾ ਜਿਹਾ ਵਾਕਿਆ ਉਹਨਾਂ ਨੇ ਸਾਂਝਾ ਕੀਤਾ, ਇਸ ਦੇ ਵਿੱਚ ਬੜੀ ਜਾਣਕਾਰੀ ਮਿਲਦੀ ਆ। ਉਹ ਕਹਿੰਦੀ ਨੇ ਕਿ ਮੈਨੂੰ ਆਪਣੇ ਪਤੀ ਨਾਲ ਰੋਜ਼ ਸ਼ਾਮ ਨੂੰ ਸੈਰ ਕਰਨ ਦੀ ਆਦਤ ਹੈ। ਸੈਰ ਵਾਸਤੇ ਰਸਤੇ ਵਿੱਚ ਇੱਕੋ ਜਗ੍ਹਾ 'ਤੇ ਇੱਕ ਕੁਲਫੀ ਵਾਲਾ ਹਰ ਰੋਜ਼ ਖੜਾ ਹੁੰਦਾ ਹੈ। ਅਸੀਂ ਵੀ ਅਕਸਰ ਉਸ ਦੇ ਕੋਲੋਂ ਕੁਲਫੀ ਲੈਂਦੇ ਹਾਂ। ਉਸ ਦੀ ਛੋਟੀ ਜਿਹੀ ਕੁਲਫੀ ਵਾਲੀ ਬੱਗੀ ਦੇ ਆਲੇ ਦੁਆਲੇ ਹਮੇਸ਼ਾ ਬੱਚਿਆਂ, ਔਰਤਾਂ ਅਤੇ ਨੌਜਵਾਨਾਂ ਦੀ ਭੀੜ ਲੱਗੀ ਰਹਿੰਦੀ ਹੈ। ਕੋਈ ਕੁਲਫੀ ਖਾ ਰਿਹਾ ਹੁੰਦਾ ਹੈ, ਕੋਈ ਚੋਣ ਕਰ ਰਿਹਾ ਹੁੰਦਾ ਹੈ, ਅਤੇ ਕੋਈ ਖਾ ਕੇ ਲਿਫਾਫਾ ਉੱਥੇ ਹੀ ਸੁੱਟ ਕੇ ਅੱਗੇ ਲੰਘ ਜਾਂਦਾ ਹੈ। ਇੱਕ ਦਿਨ ਮੈਂ ਉਸ ਕੋਲ ਖੜੀ ਕੁਲਫੀ ਲੈਣ ਦੀ ਉਡੀਕ ਕਰ ਰਹੀ ਸੀ, ਪਰ ਉਹ ਮੈਨੂੰ ਕੁਲਫੀ ਦੇਣ ਦੀ ਬਜਾਏ ਆਪਣੇ ਆਲੇ ਦੁਆਲੇ ਖਿਲਰੇ ਕੁਲਫੀਆਂ ਦੇ ਲਿਫਾਫੇ ਚੁੱਕ ਰਿਹਾ ਸੀ। ਮੈਂ ਧਿਆਨ ਨਾਲ ਦੇਖਿਆ ਕਿ ਉਸ ਦੀ ਬੱਗੀ ਦੇ ਨਾਲ ਇੱਕ ਛੋਟਾ ਜਿਹਾ ਗੱਤੇ ਦਾ ਡੱਬਾ ਕੂੜੇਦਾਨ ਵਜੋਂ ਟੰਗਿਆ ਹੋਇਆ ਸੀ। ਫਿਰ ਵੀ ਲਿਫਾਫੇ ਉਸ ਦੇ ਵਿੱਚ ਪਾਉਣ ਦੀ ਬਜਾਏ ਲੋਕਾਂ ਨੇ ਸੜਕ 'ਤੇ ਹੀ ਸੁੱਟੇ ਹੋਏ ਸਨ। ਮੈਂ ਹੌਲੀ ਜਿਹੀ ਉਸ ਨੂੰ ਪੁੱਛਿਆ, ਤੁਸੀਂ ਦੂਜਿਆਂ ਦੇ ਸੁੱਟੇ ਹੋਏ ਲਿਫਾਫੇ ਖੁਦ ਕਿਉਂ ਚੁੱਕ ਰਹੇ ਹੋ? ਉਹ ਮੁਸਕਰਾ ਕੇ ਬੋਲਿਆ, ਗੰਦਾ ਲੱਗਤਾ ਹੈ, ਐਸੇ ਬੁਖਰੋ ਹੁਆ ਆਸ ਪਾਸ। ਪੂਰੀ ਸੜਕ ਭਰ ਗਈ ਥੀ, ਇਹ ਡਿੱਬਾ ਵੀ ਹੈ, ਲੇਕਿਨ ਕੋਈ ਇਸਮੇਂ ਡਾਲਤਾ ਹੀ ਨਹੀਂ। ਉਸਦੀ ਆਵਾਜ਼ ਵਿੱਚ ਕੋਈ ਸ਼ਿਕਾਇਤ ਨਹੀਂ ਸੀ। ਮੈਂ ਇਹ ਵੀ ਸੋਚਿਆ ਕਿ ਸ਼ਾਇਦ ਉਸਦੇ ਮਨ ਵਿੱਚ ਇਹ ਡਰ ਵੀ ਹੋਵੇਗਾ ਕਿ ਕਿਤੇ ਇਹ ਖਿਲਰਿਆ ਗੰਦ ਉਸਦੀ ਰੋਜ਼ੀ ਰੋਟੀ ਦੇ ਲਈ ਹੀ ਮੁਸ਼ਕਲ ਨਾ ਬਣ ਜਾਵੇ। ਉਸਦੇ ਇਸ ਜਵਾਬ ਦੇ ਨਾਲ ਮੈਨੂੰ ਇਹ ਵੀ ਯਾਦ ਆਇਆ ਕਿ ਸੈਰ ਕਰਦੇ ਦੌਰਾਨ ਕਈ ਵਾਰੀ ਲੰਘਦਿਆਂ ਬੱਸਾਂ ਅਤੇ ਕਾਰਾਂ ਵਿੱਚ ਕੋਲਡ ਡਰਿੰਕਸ ਦੀਆਂ ਖਾਲੀ ਬੋਤਲਾਂ, ਲੇਜ਼ ਅਤੇ ਕੁਰਕੁਰਿਆਂ ਦੇ ਲਿਫਾਫੇ ਜਾਂ ਕੇਲਿਆਂ ਦੇ ਛਿਲਕੇ ਲੋਕ ਬਾਹਰ ਸੜਕ 'ਤੇ ਸੁੱਟਦੇ ਨਜ਼ਰ ਆਉਂਦੇ ਹਨ। ਅਕਸਰ ਜਨਤਕ ਥਾਂ 'ਤੇ ਪਿਆ ਗੰਦ ਸਾਡੇ ਵਰਗਿਆਂ ਦਾ ਹੀ ਪਾਇਆ ਹੁੰਦਾ ਹੈ, ਜਿਸ ਨੂੰ ਇੱਕ ਸਫਾਈ ਕਰਮਚਾਰੀ ਸਾਫ਼ ਕਰ ਰਿਹਾ ਹੁੰਦਾ ਹੈ। ਅਸੀਂ ਆਪਣੇ ਆਪ ਨੂੰ ਪੜ੍ਹਿਆ ਲਿਖਿਆ ਅਤੇ ਸੱਭਿਆਚਾਰਕ ਸਮਝਦੇ ਹਾਂ, ਪਰ ਸੜਕ 'ਤੇ ਕਾਗਜ਼, ਲਿਫਾਫੇ ਜਾਂ ਬੋਤਲਾਂ ਸੁੱਟਦੇ ਹਾਂ ਇੱਕ ਪਲ ਲਈ ਵੀ ਇਹ ਨਹੀਂ ਸੋਚਦੇ ਕਿ ਇਹ ਕੂੜਾ ਅਕਸਰ ਕੌਣ ਚੱਕੇਗਾ। ਅਕਸਰ ਇਹ ਕੂੜਾ ਉਹ ਲੋਕ ਸਾਫ਼ ਕਰਦੇ ਹਨ ਜਿਨ੍ਹਾਂ ਨੂੰ ਅਸੀਂ ਖੁਦ ਤੋਂ ਨੀਵੇਂ ਸਮਝਦੇ ਹਾਂ। ਨਹੀਂ ਤਾਂ ਇਹੋ ਕੂੜਾ ਸੜਕਾਂ ਅਤੇ ਗਲੀਆਂ ਦੇ ਕੋਨਿਆਂ 'ਤੇ ਸਾਡੇ ਸਲੀਕੇ ਦੀ ਪਛਾਣ ਬਣਿਆ ਰਹਿੰਦਾ ਹੈ। ਇਹ ਸਭ ਸੋਚਦਿਆਂ ਮੈਨੂੰ ਆਪਣੇ 3.5 ਸਾਲ ਦਾ ਭਤੀਜਾ ਯਾਦ ਆ ਗਿਆ। ਇੱਕ ਦਿਨ ਮੈਂ ਉਸ ਨੂੰ ਗਲੀ ਵਿੱਚ ਘੁਮਾ ਰਹੀ ਸੀ। ਮੈਂ ਉਸ ਨੂੰ ਇੱਕ ਟੌਫੀ ਦਿੱਤੀ। ਉਸ ਨੇ ਟੌਫੀ ਖੋਲ੍ਹ ਕੇ ਰੈਪਰ ਆਪਣੀ ਜੇਬ ਦੇ ਵਿੱਚ ਪਾ ਲਿਆ। ਮੈਂ ਪੁੱਛਿਆ, ਪੁੱਤਰ ਜੇਬ ਦੇ ਵਿੱਚ ਕਿਉਂ ਪਾਇਆ? ਉਹ ਪਿਆਰੀ ਜਿਹੀ ਆਵਾਜ਼ ਵਿੱਚ ਬੋਲਿਆ, ਭੂਆ ਜੀ, ਮੇਰੇ ਮੈਮ ਨੇ ਕਿਹਾ ਹੈ ਕਿ ਕੂੜਾ ਹਮੇਸ਼ਾ ਡਸਟਬਿਨ ਵਿੱਚ ਹੀ ਸੁੱਟਣਾ ਹੈ। ਮੈਂ ਆਪਣੇ ਘਰ ਜਾ ਕੇ ਡਸਟਬਿਨ ਵਿੱਚ ਪਾ ਦੇ ਦਵਾਂਗਾ। ਮੈਨੂੰ ਹੈਰਾਨੀ ਵੀ ਹੋਈ ਅਤੇ ਖੁਸ਼ੀ ਵੀ। ਇੱਕ ਛੋਟਾ ਜਿਹਾ ਬੱਚਾ ਆਪਣੇ ਅਧਿਆਪਕ ਦੀ ਗੱਲ ਨੂੰ ਇੰਨੀ ਇਮਾਨਦਾਰੀ ਨਾਲ ਮੰਨ ਰਿਹਾ ਸੀ। ਫਿਰ ਮਨ ਵਿੱਚ ਇੱਕ ਸਵਾਲ ਉੱਠਿਆ ਕਿ ਜਦੋਂ ਇਹ ਬੱਚੇ ਵੱਡੇ ਹੁੰਦੇ ਹਨ ਤਾਂ ਇਹ ਆਦਤਾਂ ਕਿੱਥੇ ਗੁਆਚ ਜਾਂਦੀਆਂ ਹਨ? ਕਿਉਂ ਸਾਡੀ ਸਿੱਖਿਆ ਸਿਰਫ ਕਿਤਾਬਾਂ ਅਤੇ ਡਿਗਰੀਆਂ ਤੱਕ ਹੀ ਸੀਮਿਤ ਰਹਿ ਜਾਂਦੀ ਹੈ? ਕਿਉਂ ਨੈਤਿਕਤਾ ਅਤੇ ਸੱਭਿਆਚਾਰਕ ਵਿਹਾਰ ਨਾਲ ਜੁੜੀਆਂ ਗੱਲਾਂ ਸਾਨੂੰ ਛੋਟੀਆਂ ਲੱਗਣ ਲੱਗ ਜਾਂਦੀਆਂ ਹਨ? ਕਿਉਂ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਜਨਤਕ ਥਾਵਾਂ ਨੂੰ ਸਾਫ਼ ਰੱਖਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ? ਜੇ ਕਿਤੇ ਪ੍ਰਬੰਧ ਦੀ ਕਮੀ ਹੈ ਤਾਂ ਕੀ ਅਸੀਂ ਇੱਕ ਛੋਟੇ ਬੱਚੇ ਵਾਂਗਰ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਸਕਦੇ? ਕੀ ਅਸੀਂ ਕੂੜੇਦਾਨ ਜਾਂ ਡਸਟਬਿਨ ਮਿਲਣ ਤੱਕ ਇੱਕ ਛੋਟਾ ਜਿਹਾ ਲਿਫਾਫਾ ਜਾਂ ਰੈਪਰ ਆਪਣੇ ਕੋਲ ਨਹੀਂ ਰੱਖ ਸਕਦੇ? ਸੜਕਾਂ 'ਤੇ ਪਿਆ ਗੰਦ ਸਿਰਫ ਕੂੜਾ ਨਹੀਂ ਹੁੰਦਾ, ਉਹ ਸਾਡਾ ਸਮਾਜਿਕ ਵਰਤਾਰਾ ਹੁੰਦਾ ਹੈ। ਕਈ ਵਾਰ ਘੱਟ ਪੜ੍ਹਿਆ ਲਿਖਿਆ ਕੁਲਫੀ ਵਾਲਾ ਸਾਨੂੰ ਇਹ ਸ਼ੀਸ਼ਾ ਦਿਖਾ ਜਾਂਦਾ ਹੈ ਜੋ ਵੱਡੀਆਂ ਡਿਗਰੀਆਂ ਵਾਲੇ ਨਹੀਂ ਦੇਖ ਸਕਦੇ। ਡਿਗਰੀਆਂ ਮਨੁੱਖ ਨੂੰ ਪੜ੍ਹਿਆ ਲਿਖਿਆ ਬਣਾਉਂਦੀਆਂ ਹਨ, ਪਰ ਉਸਦਾ ਵਰਤਾਰਾ ਹੀ ਉਸਦੀ ਅਸਲੀ ਸਿੱਖਿਆ ਅਤੇ ਸੱਭਿਆਚਾਰ ਦੀ ਪਛਾਣ ਹੁੰਦਾ ਹੈ। ਸਮਾਜ ਨੂੰ ਸਾਫ਼ ਰੱਖਣ ਦੀ ਆਦਤ ਕੋਈ ਛੋਟੀ ਗੱਲ ਨਹੀਂ ਹੈ, ਇਹ ਸਾਡੀ ਸੋਚ ਅਤੇ ਸੰਸਕਾਰਾਂ ਦਾ ਦਰਪਣ ਹੁੰਦੀ ਹੈ। ਬਹੁਤ ਹੀ ਸੋਹਣਾ ਲੇਖ ਲਿਖਿਆ ਜੋਤੀ ਸ਼ਰਮਾ ਜੀ ਨੇ, ਜਿਹੜਾ ਮੈਂ ਸੋਚਿਆ ਕਿ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂ ਅਤੇ ਇਸ ਸੁਨੇਹੇ ਨੂੰ ਹੋਰ ਅੱਗੇ ਤੋਰਾਂ, ਆਪ ਨਾਲ ਸਾਂਝ ਪਾਵਾਂ ਅਤੇ ਇਹ ਸਾਂਝ ਜਿਹੜੀ ਹੈ ਤੁਸੀਂ ਹੋਰ ਅੱਗੇ ਤੋਰੋ ਅਤੇ ਇਹ ਕਾਫਲਾ ਬਰਕਰਾਰ ਰਹੇ, ਬਣਦਾ ਰਹੇ, ਇਸ 'ਤੇ ਚਿੰਤਨ ਹੁੰਦਾ ਰਹੇ, ਗੱਲਬਾਤ ਹੁੰਦੀ ਰਹੇ। ਇਹ ਗੱਲਾਂ ਅਸੀਂ ਭੁੱਲ ਗਏ ਹਾਂ, ਇਹ ਗੱਲਾਂ ਕਰਦੇ ਹੀ ਨਹੀਂ ਅਸੀਂ। ਅਸੀਂ ਕੀ ਗੱਲਾਂ ਕਰਦੇ ਹਾਂ? ਭਗਵੰਤ ਮਾਨ ਨੇ ਕੀ ਕਹਿ ਦਿੱਤਾ, ਮੋਦੀ ਨੇ ਕੀ ਕਹਿ ਦਿੱਤਾ, ਟਰੰਪ ਨੇ ਕੀ ਕਰਤਾ, ਠੀਕ ਹੈ, ਜਿਨ੍ਹਾਂ ਦਾ ਸਾਡੇ ਨਾਲ ਕੋਈ ਲਾਗਾ ਤੇਗਾ ਨਹੀਂ ਹੈਗਾ, ਉਹ ਪੋਲਿਸੀ ਲੈਵਲ ਦੀਆਂ ਗੱਲਾਂ ਨੇ, ਹਾਈਪੋਥੈਟੀਕਲ ਗੱਲਾਂ ਨੇ, ਕੀ ਹੋਣਾ ਕੀ ਨਹੀਂ ਹੋਣਾ ਇਹ ਫਿਊਚਰ ਦੀਆਂ ਗੱਲਾਂ ਨੇ, ਪਰ ਜੋ ਅੱਜ ਹੋ ਰਿਹਾ ਆ, ਜੋ ਵਰਤਾਰਾ ਵਰਤ ਰਿਹਾ ਆ ਸਾਡੀਆਂ ਜ਼ਿੰਦਗੀਆਂ ਦੇ ਵਿੱਚ, ਸਾਡੇ ਆਲੇ ਦੁਆਲੇ, ਸਾਡੇ ਭਾਈਚਾਰੇ 'ਚ, ਸਾਡੇ ਪਰਿਵਾਰ 'ਚ, ਉਹਦੇ ਬਾਰੇ ਬਹੁਤ ਘੱਟ ਲੋਕ ਗੱਲ ਕਰਦੇ ਨੇ, ਕਨਵਰਸੇਸ਼ਨ ਨਹੀਂ ਕਰਦੇ ਕਿ ਸਾਡੀਆਂ ਸਮੱਸਿਆਵਾਂ ਕੀ ਆ। ਹੈਗੀਆਂ ਸਾਰਿਆਂ ਦੀਆਂ ਹੀ ਆ, ਹਰ ਬੰਦੇ ਕੋਲ ਕੋਈ ਨਾ ਕੋਈ ਸਮੱਸਿਆ ਆ, ਹਰ ਬੰਦਾ ਉਸਦਾ ਹੱਲ ਚਾਹੁੰਦਾ ਆ, ਪਰ ਹੱਲ ਦੇ ਲਈ ਗੱਲ ਕਰਨੀ ਪੈਂਦੀ ਹੈ, ਦਿਲ ਵਾਲੀ ਗੱਲ ਕੋਈ ਕਰਦਾ ਨਹੀਂ ਹੈਗਾ। ਅਤੇ ਉਹ ਇਸ ਕਰਕੇ ਕਿ ਬਹੁਤ ਲੋਕ ਡਰਾ ਰਹੇ ਨੇ ਵੀ ਭਾਈ ਦਿਲ ਦਾ ਭੇਤ ਨਹੀਂ ਕਿਸੇ ਨੂੰ ਦੇਣਾ ਚਾਹੀਦਾ। ਚਲੋ ਕਈ ਗੱਲਾਂ ਤਾਂ ਠੀਕ ਹੈ, ਕਈ ਥਾਂ 'ਤੇ ਨਹੀਂ ਦੇਣਾ ਚਾਹੀਦਾ, ਪਰ ਕੋਈ ਤੁਹਾਡਾ ਖਾਸ ਮਿੱਤਰ, ਸੱਜਣ, ਦੋਸਤ ਜਿਹਨਾਂ ਤੁਸੀਂ ਗੱਲ ਕਰ ਸਕੋ, ਆਪਣੇ ਮਨ ਦੀ ਗੱਲ ਕਰ ਸਕੋ, ਠੀਕ ਹੈ, ਔਰ ਉਹਨਾਂ ਨਾਲ ਜ਼ਰੂਰ ਕਰੋ, ਆਪਣੇ ਮਨ 'ਚ ਨਾ ਰੱਖੋ। ਔਰ ਇਹ ਜਿਹੜੇ ਟੋਪਿਕ ਜਿੱਦਾਂ ਅੱਜ ਆਪਾਂ ਛੇੜਿਆ ਆ, ਪੂਅਰ ਸਿਵਿਕ ਸੈਂਸ ਜਾਂ ਇੰਪਰੂਵਡ ਸਿਵਿਕ ਸੈਂਸ, ਪੂਅਰ ਤੋਂ ਇੰਪਰੂਵ ਵੱਲ ਕਿੱਦਾਂ ਜਾਣਾ ਆ, ਇਹ ਗੱਲ ਕਰਕੇ ਹੀ ਜਾਣਾ ਆ। ਇਹਦੇ ਨਾਲ ਬਹੁਤੀਆਂ ਮਸ਼ੀਨਾਂ ਦੀ ਲੋੜ ਨਹੀਂ ਹੈਗੀ, ਇਹ ਪ੍ਰੋਗਰਾਮਿੰਗ ਦੀ ਲੋੜ ਹੈ। ਪ੍ਰੋਗਰਾਮਿੰਗ ਕਿੱਦਾਂ ਹੁੰਦੀ ਆ, ਮਨੁੱਖ ਇੱਕ ਦੂਜੇ ਨੂੰ ਕਿੱਦਾਂ ਸਮਝਾਉਂਦਾ, ਕਿੱਦਾਂ ਸਮਝਦਾ ਆ, ਆਵਾਜ਼ ਦੇ ਨਾਲ। ਆਵਾਜ਼ ਦਿਲ 'ਚੋਂ ਆਉਂਦੀ ਹੈ ਔਰ ਆਵਾਜ਼ ਦੇ ਨਾਲ ਮੈਸੇਜ ਗਾਂਹ ਜਾਂਦਾ, ਉਹ ਅੰਬੈਡ ਹੁੰਦਾ, ਉਹੀ ਵਾਪਸ ਆਉਂਦਾ, ਉਹ ਕਨੋਲੇਜ ਹੁੰਦਾ। ਸੋ ਸਾਡੇ ਕੋਲ ਇੱਕ ਟੂਲ ਹੈ ਰੇਡੀਓ ਦਾ, ਜਿਹੜਾ ਕਿ ਅਸੀਂ ਆ ਵਰਤ ਰਹੇ ਹਾਂ, ਅਸੀਂ ਗੱਲਾਂ ਬਾਤਾਂ ਆਦਾਨ ਪ੍ਰਦਾਨ ਕਰ ਰਹੇ ਹਾਂ, ਅਤੇ ਇਸ ਟੂਲ ਦੇ ਰਾਹੀਂ ਅਸੀਂ ਇਹ ਕਨਵਰਸੇਸ਼ਨ ਕਰਨੀ ਆ ਔਰ ਕਰਦੇ ਰਹਾਂਗੇ। ਇਹ ਕਨਵਰਸੇਸ਼ਨ ਜਿਹੜੀਆਂ ਗੱਲਾਂ ਬਾਤਾਂ ਨੇ, ਇਹਨੂੰ ਅਸੀਂ ਅੱਜ ਹੋਰ ਵੀ ਵਧਾਵਾਂਗੇ, ਹੋਰ ਵੀ ਥੋੜ੍ਹਾ ਜਿਹਾ ਇਹਤੇ ਚਾਨਣਾ ਪਾਵਾਂਗੇ। ਕੁਛ ਜੌਬਾਂ ਨਾਲ ਰਿਲੇਟ ਹੋ ਜਾਣੀਆਂ ਇਹ ਗੱਲਾਂ ਸਾਰੀਆਂ, ਅਤੇ ਕੁਛ ਤੁਹਾਡੇ ਵਿਚਾਰ ਆ ਜਾਣੇ ਆ, ਅਤੇ ਅਸੀਂ ਦੇਖਦੇ ਹਾਂ ਅੱਜ ਅਸੀਂ ਕਿੱਧਰ ਨੂੰ ਜਾਂਦੇ ਹਾਂ। ਕੁਛ ਇਤਿਹਾਸਿਕ ਦਿਹਾੜੇ ਵੀ ਆ ਜਿਹੜੇ ਕਿ ਮਨਾਏ ਜਾ ਰਹੇ ਨੇ, ਅਤੇ ਉਹ ਵੀ ਇਹਦੇ ਨਾਲ ਰਿਲੇਟਡ ਹੈ। ਕੁਛ ਸਾਡੇ ਫੰਕਸ਼ਨ ਹੁੰਦੇ ਨੇ ਸਮਾਜ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਜਾਂ ਵਿਦੇਸ਼ਾਂ ਦੇ ਵਿੱਚ ਵੀ, ਉੱਥੇ ਵੀ ਇਹ ਚੀਜ਼ਾਂ ਜਿਹੜੀਆਂ ਨੇ ਉਹ ਜੁੜ ਜਾਂਦੀਆਂ ਨੇ। ਸੋ ਇਸ ਕਰਕੇ ਇਹ ਬਹੁਤ ਵੱਡਾ ਇੱਕ ਇਸ਼ੂ ਹੈ ਕਿ ਅਸੀਂ ਜਦ ਬਾਹਰ ਜਾਂਦੇ ਹਾਂ, ਹੁਣ ਮੈਂ ਬਹੁਤ ਪੋਚਵੀਂ ਪੱਗ ਬੰਨੀ ਹੋਈ, ਐਨਕਾਂ ਲਾਈਆਂ, ਲੱਗਦਾ ਨਾ ਪ੍ਰੋਫੈਸਰ ਮੈਂ, ਅਤੇ ਆਹ ਨੀਲੀ ਜੈਕਟ ਜੀ ਪਾ ਲਈ ਅੰਦਰੋਂ, ਅਤੇ ਤੁਹਾਨੂੰ ਇੱਦਾਂ ਲੱਗਣਾ ਵੀ ਬੰਦਾ ਬੜਾ ਮਤਲਬ ਪੋਚਿਆ ਹੋਇਆ, ਪੋਸ਼ ਹੈ, ਹੈ ਨਾ, ਅਤੇ ਬੜਾ ਹੀ ਸੂਝਵਾਨ ਹੋਏਗਾ। ਕਈ ਹੁਣ ਮੈਨੂੰ ਮੈਸੇਜ ਪਾ ਕੇ ਕਹਿਣਗੇ, ਅਮਨ ਕੰਗ ਕਹਿਣਗੇ, ਮੇਰੀ ਭੈਣ ਹੈ ਉਹ ਸਿਡਨੀ ਮੈਲਬਨ ਤੋਂ, ਉਹ ਤੁਸੀਂ ਜੀ ਪ੍ਰੋਫੈਸਰ ਲੱਗਦੇ ਹਾਂ। ਮੈਂ ਲੱਗਦਾ ਹੀ ਹੈ ਨਹੀਂ। ਸੋ ਇਸ ਕਰਕੇ ਜੋ ਮੈਂ ਹੈ ਉਹ ਕਮਿਊਨਿਟੀ ਦੇ ਵਿੱਚ ਝਲਕ ਨਜ਼ਰ ਆਉਂਦੀ ਹੈ ਜਦੋਂ ਮੈਂ ਤੁਰਦਾ, ਮੈਂ ਗੱਲ ਕਰਦਾ ਹਾਂ, ਮੇਰਾ ਵਰਤਾਰਾ ਕੀ ਆ, ਮੈਂ ਆਪ ਤੋਂ ਵੱਡਿਆਂ ਦੇ ਨਾਲ ਕਿੱਦਾਂ ਵਰਤਦਾ, ਮੈਂ ਆਪਣੇ ਛੋਟਿਆਂ ਨਾਲ ਕਿੱਦਾਂ ਪੇਸ਼ ਆਉਂਦਾ ਹਾਂ, ਹੈ ਨਾ, ਮੈਂ ਕਿੱਦਾਂ ਖਾਂਦਾ ਹਾਂ ਬੈਠ ਕੇ ਪਬਲਿਕ ਦੇ ਵਿੱਚ, ਅਤੇ ਮੈਂ ਆਪਣੇ ਆਪ ਨੂੰ ਕਿੱਦਾਂ ਮੇਨਟੇਨ ਰੱਖਦਾ ਹਾਂ। ਮੇਰੇ ਆਲੇ ਦੁਆਲੇ ਜਿੱਦਾਂ ਅੱਜ ਗੱਲ ਹੈ ਫਿਰ ਰਵਿਸ਼ ਦੀ ਹੈ ਨਾ, ਮੈਂ ਆਪਣਾ ਰਵਿਸ਼ ਇੱਦਾਂ ਸੁੱਟ ਦਿੰਦਾ ਹਾਂ ਜਾਂ ਉੱਥੇ ਹੀ ਰੱਖ ਦਿੰਦਾ ਹਾਂ ਜਾਂ ਫਿਰ ਮੈਂ ਚੱਕ ਕੇ ਬਿੰਨ 'ਚ ਪਾਉਂਦਾ। ਇਹ ਗੱਲਾਂ ਜਿਹੜੀਆਂ ਨੇ ਇਹ ਮੈਟਰ ਕਰਦੀਆਂ ਨੇ। ਮੈਂ ਵੱਡਿਆਂ ਦੇ ਪੈਰੀਂ ਹੱਥ ਲਾਉਂਦਾ ਹਾਂ, ਛੋਟਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਾ ਹਾਂ, ਜੱਫੀ ਪਾਉਂਦਾ ਹਾਂ, ਠੀਕ ਹੈ, ਅਤੇ ਔਰਤਾਂ ਦਾ ਸਤਿਕਾਰ ਕਰਦਾ। ਇਹ ਚੀਜ਼ਾਂ ਮੈਨੇ ਰੱਖਦੀਆਂ ਨੇ, ਇਹਦੇ ਬਾਰੇ ਗੱਲਾਂ ਕਰਨੀਆਂ ਨੇ। ਅਤੇ ਇਹ ਡਿਗਰੀਆਂ ਦੀਆਂ ਗੱਲਾਂ ਜਿਹੜੀਆਂ ਕਰਨੀਆਂ ਨੇ ਪੜ੍ਹਾਈ ਦੀਆਂ, ਉਹ ਪ੍ਰੋਫੈਸਰ ਸਾਹਿਬ ਨੇ ਕਰਨੀਆਂ ਨੇ, ਜਿਹੜਾ ਕਿ ਮੈਂ ਹੈ ਨਹੀਂ, ਉਹ ਕਰਨੀਆਂ ਨੇ ਕਾਲਜ ਦੇ ਵਿੱਚ, ਯੂਨੀਵਰਸਿਟੀ 'ਚ। ਉੱਥੇ ਆਪਾਂ ਇਹ ਕਰਨੀ ਆ, ਪਰ ਸਮਾਜਿਕ ਜਿਹੜੀ ਸਿੱਖਿਆ ਆ ਉਹ ਅਸੀਂ ਆਪਸ 'ਚ ਡਿਬੇਟ ਕਰਨਾ, ਗੱਲਾਂ ਕਰਨੀਆਂ। ਸੋ ਪਿਆਰਿਓ, ਅੱਜ ਦਾ ਟੌਪਿਕ ਤੁਸੀਂ ਉਮੀਦ ਰੱਖਦੇ ਆ ਪਸੰਦ ਕਰਦੇ ਹੋਵੋਗੇ, ਕਰ ਰਹੇ ਹੋਵੋਗੇ, ਅਤੇ ਆਪਣੇ ਸੁਨੇਹੇ ਸਾਡੇ ਤੱਕ ਜ਼ਰੂਰ ਅੱਪੜਦੇ ਕਰਦੇ ਰਹਿਣਾ, ਅਤੇ ਤਾਂ ਕਿ ਸਾਡਾ ਜਿਹੜਾ ਸੰਵਾਦ ਹੈ, ਗੱਲਬਾਤ ਹੈ, ਉਹ ਚੱਲਦੀ ਰਹੇ। ਸੁਨੇਹੇ ਆ ਰਹੇ ਨੇ ਅਤੇ ਆਪਾਂ ਸੁਨੇਹੇ ਲੈ ਰਹੇ ਹਾਂ। ਸੋ ਪਹਿਲਾ ਸੁਨੇਹਾ ਸਾਡੇ ਨਾਲ ਸਾਂਝ ਪਾਉਂਦੇ ਨੇ ਸੁਖਵਿੰਦਰ ਸੌਂਧ ਭਾਜੀ, ਕੁਇਕਰ ਜ਼ਿੱਲ ਤੋਂ, ਨਿਊ ਸਾਊਥ ਵੇਲਸ ਤੋਂ। ਸਿਡਨੀ ਦਾ ਇੱਕ ਸਬਰਬ ਹੈ, ਗੁਰਦੁਆਰਾ ਸਾਹਿਬ ਦੇ ਬਿਲਕੁਲ ਕੋਲ ਹੈ, ਅਤੇ ਬਹੁਤ ਦੇਰ ਤੋਂ ਭਾਜੀ ਸਾਡੇ ਨਾਲ ਜੁੜੇ ਹੋਏ ਨੇ। ਉਸ ਤੋਂ ਉਪਰੰਤ ਬਲਵੰਤ ਸੰਧੂ ਵਿਟ ਸੰਡੇ ਤੋਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ, ਅਤੇ ਜਸਵੰਤ ਸਿੰਘ ਬਲਗੁਲਗਾ ਤੋਂ ਸਾਡੇ ਨਾਲ ਸਾਂਝ ਪਾ ਰਹੇ ਨੇ ਵਿਚਾਰ ਦੀ। ਗੁਰਬਾਣੀ ਵਿਚਾਰ ਸਾਂਝ ਪਾਈ ਹੈ ਉਹਨਾਂ ਨੇ, ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸੰਸਰ ਜਾਣੇ, ਜੋਗੀ ਕਹੀਏ ਸੋਈ। ਅਤੇ ਅੱਜ ਕੱਲ੍ਹ ਯੋਗਾ ਦਾ ਬੜਾ ਟ੍ਰੈਂਡ ਚੱਲ ਰਿਹਾ, ਯੋਗ ਕਰਨਾ ਜੀ, ਯੋਗ ਕਰਨਾ, ਯੋਗ ਕਰਨਾ। ਅਤੇ ਯੋਗ ਕਿੱਦਾਂ ਕਰਨਾ ਹੈ ਨਾ, ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਦੱਸ ਕੇ ਗਏ ਨੇ ਕਿ ਗੱਲੀ ਯੋਗ ਨਾ ਹੋਈ, ਗੱਲਾਂ ਨਾਲ ਨਹੀਂ ਹੋਣਾ ਯੋਗ, ਜਾਂ ਆਸਣ ਨਾਲ ਯੋਗ ਨਹੀਂ ਹੋਣਾ। ਆਸਣ ਤਾਂ ਇੱਕ ਟੂਲ ਹੈ, ਯੋਗ ਤਾਂ, ਯੋਗ ਦਾ ਮਤਲਬ ਹੈ ਯੂਨੀਅਨ। ਯੂਨੀਅਨ ਕਿਹਦੇ ਨਾਲ? ਬੰਦੇ ਦੀ ਅਤੇ ਪਰਮਾਤਮਾ ਦੀ ਯੂਨੀਅਨ ਕਰਨੀ ਹੈ। ਉਹਦੇ ਲਈ ਜਿਹੜਾ ਸੁੱਖ ਆਸਣ ਲਾਉਣਾ ਆ, ਸਹਿਜ ਦਾ ਆਸਣ ਲਾਉਣਾ ਆ, ਕੀਰਤਨ ਦਾ ਆਸਣ ਲਾਉਣਾ ਆ, ਇਹ ਗੁਰਦੁਆਰਿਆਂ ਦੇ ਵਿੱਚ ਹੋਣਾ ਚਾਹੀਦਾ, ਇਹੀ ਹੁੰਦਾ ਆ। ਅਤੇ ਕਈ ਲੋਕ ਜਿਹੜੇ ਨੇ ਹੁਣ ਥੋੜ੍ਹਾ ਜਿਹਾ ਪੁੱਠੇ ਪਾਸੇ ਨੂੰ ਲੈ ਕੇ ਜਾ ਰਹੇ ਨੇ, ਈਵਨ ਸਾਡਾ ਹਿੰਦੂ ਭਾਈਚਾਰਾ ਵੀ ਆ, ਉਹ ਯੋਗ ਦੇ ਟੂਲਾਂ ਵੱਲ ਧਿਆਨ ਦੇ ਰਿਹਾ ਕਿ ਕਿਸ ਤਰ੍ਹਾਂ ਸਾਹ ਅੰਦਰ ਲੈਣੇ, ਕਿਸ ਤਰ੍ਹਾਂ ਬਾਹਰ ਲੈਣੇ ਆ, ਕਿਸ ਤਰ੍ਹਾਂ ਚੌਂਕੜੀ ਲਾਉਣੀ ਆ। ਪਰ ਅਸਲ ਦੇ ਵਿੱਚ ਜੋ ਆਤਮਾ ਅਤੇ ਪਰਮਾਤਮਾ ਦਾ ਪਾਰ ਬ੍ਰਹਮ ਦੇ ਨਾਲ ਮੇਲ ਹੈ, ਉਹਦੇ ਬਾਰੇ ਕੋਈ ਗੱਲ ਨਹੀਂ ਹੈਗੀ। ਉਹ ਕਿੱਦਾਂ ਕਰਨੀ? ਉਹ ਸਹਿਜ ਨਾਲ ਆਉਣੀ ਆ, ਸਵਾਸਣ ਲਾ ਕੇ ਸਹਿਜ ਦੇ ਵਿੱਚ ਆਉਣਾ, ਅਤੇ ਫਿਰ ਕੀਰਤਨ ਕਰਨਾ, ਨਾਮ ਜਪਣਾ ਹੀ ਵੱਡੀ ਗੱਲ ਹੈ। ਅਤੇ ਭੁਪਿੰਦਰ ਸਿੰਘ ਜੀ ਵੀ ਸਾਡੇ ਨਾਲ ਜੁੜੇ ਨੇ, ਅਤੇ ਟੀਵੀ ਦੀ ਫੋਟੋ ਭੇਜ ਰਹੇ ਨੇ, ਟੀਵੀ ਦੀ ਖਿੱਚ ਕੇ। ਬਹੁਤ ਬਹੁਤ ਧੰਨਵਾਦ ਬਾਈ ਜੀ, ਅਤੇ ਸੋ ਨਾਈਸ ਕਿ ਤੁਸੀਂ ਯਾਦ ਰੱਖਦੇ। ਇਹਨਾਂ ਦੇ ਗੀਤ ਵੀ ਆਉਣੇ ਨੇ, ਇਹਨਾਂ ਨੂੰ ਆਪਾਂ ਆਉਣ ਵਾਲੇ ਦਿਨਾਂ 'ਚ, ਅਗਲੇ ਹਫ਼ਤੇ ਪ੍ਰੋਗਰਾਮ 'ਚ ਸ਼ਾਮਿਲ ਕਰ ਰਹੇ ਹਾਂ। ਅਤੇ ਜਸਵੰਤ ਰਾਏ ਜੀ, ਕੀ ਹਾਲ ਚਾਲ ਹੈ ਪਿਆਰਿਓ? ਠੀਕ ਠਾਕ ਹੋ? ਚੜ੍ਹਦੀ ਕਲਾ ਜੀ ਆਇਆਂ ਨੂੰ ਤੁਹਾਡਾ ਪ੍ਰੋਗਰਾਮ ਦੇ ਵਿੱਚ ਅਤੇ ਸਵਾਗਤ ਹੈ। ਅਤੇ ਭੁਪਿੰਦਰ ਸਿੰਘ ਹੁਣੀ ਉੱਧਰ ਸਾਡੇ ਨਾਲ ਫੇਸਬੁੱਕ 'ਤੇ ਵੀ ਸਾਂਝ ਪਾਈ ਹੈ। ਗੁਰਸ਼ਰਨ ਚਾਲ ਬ੍ਰਿਸਬਨ ਵਾਲੇ, ਕੀ ਹਾਲ ਹੈ ਪਿਆਰਿਓ? ਸਤਿ ਸ਼੍ਰੀ ਅਕਾਲ। ਅਤੇ ਸਾਡੇ ਨਾਲ ਜੁੜੇ ਨੇ ਵਿਪੀ ਹੰਸਰਾ ਜੀ, ਸਤਿ ਸ਼੍ਰੀ ਅਕਾਲ ਬੁਲਾਈ ਹੈ। ਕੱਲ੍ਹ 40 ਦਿਨ ਦੇਖੀ, ਬਹੁਤ ਵਧੀਆ ਲੱਗੀ। ਇਹ ਆਮ ਫਿਲਮਾਂ ਵਰਗੀ ਨਹੀਂ ਸੀ, ਇੱਕ ਸਧਾਰਨ ਪਰ ਡੂੰਘੀ ਕਹਾਣੀ, ਕੁਝ ਵੱਖਰਾ ਵੇਖਣ ਵਾਲਿਆਂ ਲਈ ਜ਼ਰੂਰ ਦੇਖਣ ਵਾਲੀ ਫਿਲਮ ਹੈ। ਹਾਂਜੀ, ਇਸੇ ਤਰ੍ਹਾਂ ਹੀ ਸੁਣਦੇ ਹਾਂ ਕਿ ਫਿਲਮ ਬਹੁਤ ਵਧੀਆ ਹੈ। 40 ਦਿਨ ਕਿਤਾਬ ਸੀਗੀ ਇੱਕ, ਅਤੇ ਉਹਨਾਂ ਦੇ ਲਿਖਾਰੀ ਵੀ ਇੱਥੇ ਆਏ ਹੋਏ ਨੇ, ਅਤੇ ਐਕਟਰ ਵੀ ਆਏ ਹੋਏ ਨੇ, ਅਤੇ ਜ਼ਰੂਰ ਫਿਲਮ ਦੇਖਣ ਵਾਲੀ ਹੈ। ਬਹੁਤ ਬਹੁਤ ਧੰਨਵਾਦ ਰੈਕਮੈਂਡ ਕਰਨ ਵਾਸਤੇ। ਅਤੇ ਸਾਡੇ ਨਾਲ ਕੁਲਵਿੰਦਰ ਸਿੰਘ ਹੁਣੀ ਜੁੜੇ ਨੇ ਮੁਕਤਸਰ ਸਾਹਿਬ ਤੋਂ ਜੀ ਆਇਆਂ ਨੂੰ, ਅਤੇ ਹਰਪ੍ਰੀਤ ਰਾਜੂ ਮੰਗਲੀ ਵੀ ਸਾਡੇ ਨਾਲ ਜੁੜੇ ਨੇ, ਮੰਗਲੀ ਵਾਲੇ, ਅਤੇ ਇਹ ਵੀ ਸਤਿ ਸ਼੍ਰੀ ਅਕਾਲ ਸਾਰੀ ਟੀਮ ਨੂੰ ਬੁਲਾ ਰਹੇ ਨੇ ਜੀ ਆਇਆਂ ਨੂੰ। ਰੁਪਿੰਦਰ ਗਿੱਲ ਘਾਲ ਕਲਾਂ ਵਾਲੇ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਮੈਲਬਨ ਤੋਂ, ਅਤੇ ਸਾਡੇ ਪਰਮਵੀਰ ਸਿੰਘ ਬਾਈ ਜੀ ਸ਼ਾਮਿਲ ਹੋ ਗਏ ਨੇ ਐਲਿਸ ਸਪ੍ਰਿੰਗ ਤੋਂ, ਅਤੇ ਸਾਡੇ ਨਾਲ ਕੁਲਵੰਤ ਸਿੰਘ ਜੀ ਬ੍ਰਿਸਬਨ ਵਾਲੇ ਸ਼ਾਮਿਲ ਹੋਏ ਨੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ ਸਾਡੇ ਸਤਿਕਾਰਯੋਗ ਅੰਕਲ ਦਰਸ਼ਨ ਮਾਂਗਟ ਅੰਕਲ ਸਿਡਨੀ ਤੋਂ, ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਮਹਿੰਦਰ ਸਿੰਘ JP ਪੈਨਰਥ ਤੋਂ ਸਾਡੇ ਨਾਲ ਸ਼ਾਮਿਲ ਹੋ ਗਏ ਨੇ, ਅਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਕੀਪ ਸਪਰੈਡਿੰਗ ਦਾ ਪੋਜ਼ਿਟਿਵਿਟੀ, ਥੈਂਕ ਯੂ ਭਾਜੀ। ਬਿਲਕੁਲ, ਇਹ ਵੀ ਇਹੀ ਕੰਮ ਕਰਦੇ ਨੇ, ਇਹ ਵੀ ਅੰਬੈਸਡਰ ਨੇ, ਅਤੇ ਜੇਲ੍ਹ ਡਿਪਾਰਟਮੈਂਟ 'ਚ ਕੰਮ ਕਰਦੇ ਨੇ, ਬਹੁਤ ਵਧੀਆ ਕੰਮ ਕਰਦੇ ਨੇ। ਬਹੁਤ ਬਹੁਤ ਧੰਨਵਾਦ ਤੁਹਾਡਾ। ਅਤੇ ਹਰਦੀਪ ਸਿੰਘ ਜਿਹੜੇ ਨੇ, ਗੁੱਡ ਮੋਰਨਿੰਗ, ਗੁੱਡ ਮੋਰਨਿੰਗ ਜੀ। ਅਤੇ ਸਾਡੀ ਬੜੀ ਹੀ ਪਿਆਰੀ ਭੈਣ ਨਰਪਿੰਦਰ ਰੂਹਦਾਰੀਆਂ ਵਾਲੇ ਪੋਡਕਾਸਟ ਕਰਦੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਸੁਣਦੇ ਹਾਂ, ਦੇਖਦੇ ਹੁੰਦੇ ਹਾਂ ਤੁਹਾਡੇ ਪੋਡਕਾਸਟ, ਅਤੇ ਕਿਸ ਦਿਨ ਪ੍ਰੋਗਰਾਮ ਦੇ ਵਿੱਚ ਵੀ ਸ਼ਾਮਿਲ ਕਰਾਂਗੇ ਤੁਹਾਨੂੰ। ਅਤੇ ਸਾਡੇ ਵਕੀਲ ਸਾਹਿਬ ਲੋਇਰ ਸਾਹਿਬ ਮੈਲਬਨ ਤੋਂ ਗੁਰਪਾਲ ਸਿੰਘ ਭਾਅ ਜੀ ਜੁੜ ਗਏ ਨੇ ਪ੍ਰੋਗਰਾਮ ਦੇ ਵਿੱਚ, ਸਭ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ। ਅਤੇ ਭੁਪਿੰਦਰ ਸਿੰਘ ਕਹਿੰਦੇ ਨੇ ਕਿ ਹਾਂਜੀ ਦੈਟਸ ਰਾਈਟ ਵੀਰ ਜੀ, ਅਤੇ ਕਹਿੰਦੇ ਕਿ ਵੀਰ ਜੀ ਨਿਊਜ਼ ਦੇ ਅਕਸ਼ਰ ਨਜ਼ਰ ਨਹੀਂ ਆ ਰਹੇ। ਹਾਂਜੀ ਉਹ ਐਪ 'ਚ ਸ਼ਾਇਦ ਨਾ ਆਉਣ, ਪਰ ਜਿਹੜੇ ਟੀਵੀ 'ਤੇ ਉਹ ਟੀਵੀ ਵਾਸਤੇ ਆ ਵੱਡੇ ਆਉਣਗੇ। ਅਤੇ ਗੈਰੀ ਨੱਥ ਹੁਣੀ ਜੁੜੇ ਨੇ, ਸਤਿ ਸ਼੍ਰੀ ਅਕਾਲ ਗੈਰੀ, ਕਿੱਦਾਂ ਠੀਕ ਠਾਕ ਹੋ। ਅਤੇ ਮਹਿੰਦਰ ਸਿੰਘ ਜੇ ਪੀ ਟਿੱਪਣੀ ਕਰਦੇ ਨੇ ਕਿ ਮੈਂ ਅਗਰੀ ਕਰਦਾ ਕਿ ਜਿਹੜੀ ਸਾਡੀ ਪੂਅਰ ਸੈਂਸ ਆਫ ਸਿਵਿਕ ਸੈਂਸ ਹੈ ਉਹ ਸਾਡੇ ਮਾਈਂਡ ਸੈੱਟ 'ਤੇ ਡਿਪੈਂਡ ਕਰਦੀ ਹੈ, ਸਾਡੀ ਦਇਆ ਭਾਵਨਾ 'ਤੇ ਜਾਂ ਸਾਡੀ ਜਿਹੜੀ ਸੋਸ਼ਲ ਕੰਡੀਸ਼ਨਿੰਗ ਹੈ ਉੱਤੇ ਇਹ ਨਿਰਭਰ ਕਰਦੀ ਹੈ, ਨਾ ਕਿ ਸਾਡੀ ਜਿਹੜੀ ਅਕੈਡਮਿਕ ਕੁਆਲੀਫਿਕੇਸ਼ਨ ਹੈ, ਸਾਡੀ ਪੜ੍ਹਾਈ ਲਿਖਾਈ 'ਤੇ। ਇਹ ਬਹੁਤ ਡੂੰਘਾ ਅਤੇ ਗੁੰਝਲਦਾਰ ਇਸ਼ੂ ਹੈ, ਅਤੇ ਜਿਹੜੇ ਕਿ ਜਿਹਦੇ ਲਈ ਮਤਲਬ ਕਈ ਪੱਖਾਂ ਤੋਂ ਸਾਨੂੰ ਅਪਰੋਚ ਕਰਨੀ ਪੈਣੀ ਹੈ ਤਾਂ ਕਿ ਅਸੀਂ ਸਿਵਿਕ ਸੈਂਸ ਨੂੰ ਹੋਰ ਵਧੀਆ ਤਰੀਕੇ ਨਾਲ ਨਿਭਾ ਸਕੀਏ। ਇਹਦੇ ਬਾਰੇ ਆਪਾਂ ਗੱਲਾਂ ਜਾਰੀ ਰੱਖਣੀਆਂ ਨੇ। ਅਤੇ ਧੰਨਵਾਦ ਕਾਹਦਾ ਕਰ ਰਹੇ ਹੋ ਨਰਪਿੰਦਰ ਜੀ, ਧੰਨਵਾਦ ਤੁਹਾਡਾ ਕਿ ਤੁਸੀਂ ਪ੍ਰੋਗਰਾਮ 'ਚ ਸ਼ਾਮਲ ਹੋ ਕੇ ਵਿਚਾਰ ਸਾਡੇ ਨਾਲ ਸਾਂਝੇ ਕਰ ਰਹੇ ਹੋ। ਥੈਂਕ ਯੂ ਜੀ। ਮਨਜੀਤ ਸੰਘਾ ਸਾਡੇ ਨਾਲ ਜੁੜੇ ਨੇ ਵਲਗੁਲਗੇ ਤੋਂ, ਅਤੇ ਇਹਨਾਂ ਦਾ ਵੀ ਸਵਾਗਤ ਹੈ। ਅਤੇ ਕੁਲਵੀਰ ਸੰਧੂ ਬਾਈ ਜੀ ਜੁੜੇ ਨੇ, ਕਹਿੰਦੇ ਬਹੁਤ ਵਧੀਆ ਐਪ ਚੱਲਦੀ ਹੈ ਅਤੇ ਆਡੀਓ ਅਤੇ ਵੀਡੀਓ ਬਹੁਤ ਸੋਹਣਾ ਚੱਲ ਰਿਹਾ ਐਪਾਂ ਦੇ ਵਿੱਚ, ਸੋ ਬਹੁਤ ਬਹੁਤ ਧੰਨਵਾਦ। ਅਤੇ ਪਰਮਜੀਤ ਸਿੰਘ ਧਾਲੀਵਾਲ ਵੀ ਬ੍ਰਿਸਬਨ ਤੋਂ ਸ਼ਾਮਲ ਹੋ ਗਏ ਨੇ, ਅਤੇ ਇਹਨਾਂ ਦਾ ਵੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਤਹਿ ਦਿਲੋਂ ਧੰਨਵਾਦ ਕਿ ਉਹ ਸਾਡੇ ਨਾਲ ਜੁੜਦੇ ਨੇ, ਸਪੋਰਟ ਕਰਦੇ ਨੇ, ਸਪੌਂਸਰ ਵੀ ਕਰਦੇ ਨੇ। ਅਤੇ ਉੱਧਰ ਤਾਏ ਦਾ ਪ੍ਰੋਗਰਾਮ, ਮਨਦੀਪ ਢਿੱਲੋਂ ਦਾ ਪ੍ਰੋਗਰਾਮ ਹੁਣ 2 ਘੰਟੇ ਦਾ ਦੁਬਾਰਾ ਹੋ ਗਿਆ, 3 ਤੋਂ ਲੈ ਕੇ 5 ਵਜੇ ਤੱਕ, ਅਤੇ ਉੱਥੇ ਵੀ ਲਹਿਰਾਂ ਲੱਗਦੀਆਂ ਨੇ ਬਹੁਤ ਵਧੀਆ। ਮੰਡੇ ਟੂ ਫਰਾਈਡੇ ਸ਼ਾਮ ਨੂੰ ਤਾਇਆ ਬਿਸ਼ਨ ਸੋਂ, ਮਨਦੀਪ, ਟੀ ਟੂ, ਮਲਕੀਤ, ਇਹ ਸਾਰੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਨੇ। ਸੋ ਬੜਾ ਹੀ ਵਧੀਆ ਪ੍ਰੋਗਰਾਮ ਹੁੰਦਾ, ਡਰਾਈਵਿੰਗ ਲਈ ਬਹੁਤ ਵਧੀਆ ਹੁੰਦਾ। ਮੈਂ ਡਰਾਈਵ ਕਰ ਰਿਹਾ ਸੀ ਥਰਸਡੇ ਫਰਾਈਡੇ, ਅਤੇ ਉਹ ਤਾਂ ਕਿਆ ਬਾਤ ਹੀ ਆ। ਵੈਸੇ ਗੀਤ ਸੰਗੀਤ ਸਾਡੀ ਜਿਹੜੀ ਸਿਸਟਮ 'ਚ ਚੱਲਦੇ ਨੇ ਉਹ ਟੌਪ ਟੌਪ ਦੇ ਗੀਤ ਵਧੀਆ ਚੱਲਦੇ ਨੇ, ਵਿਚਾਰ ਚੱਲਦੇ ਨੇ, ਬੜਾ ਕੁਛ ਚੱਲਦਾ ਹੈ ਅਖਾਣ। ਸੋ ਤੁਸੀਂ ਆਪਣੇ ਸਫ਼ਰ ਦਾ ਸਾਥੀ ਜ਼ਰੂਰ ਸਾਨੂੰ ਬਣਾਓ, ਸਾਡੀਆਂ ਐਪਸ ਡਾਊਨਲੋਡ ਕਰੋ। ਅਤੇ ਐਂਡਰਾਇਡ ਦੀ ਹੋ ਗਈ ਹੈ, ਅਤੇ iOS ਐਪਲ ਦੀ ਜਿਹੜੀ ਹੈ ਉਹ ਸਬਮਿਟ ਕੀਤੀ ਹੋਈ ਹੈ, ਉਸ ਨੂੰ ਟਾਈਮ ਲੱਗਦਾ ਹੈ, ਤਾਂ ਜਿੱਦਾਂ ਹੀ ਹੋਏਗੀ ਤੁਹਾਨੂੰ ਨੋਟੀਫਿਕੇਸ਼ਨ ਆ ਜਾਏਗੀ, ਅਸੀਂ ਵੀ ਦੱਸ ਦਾਂਗੇ। ਸੋ ਤਕਰੀਬਨ 8:30 ਹੋਣ ਨੂੰ ਹੈ ਸਵੇਰ ਦੇ, ਅਤੇ ਗੱਲਾਂ ਬਾਤਾਂ ਚੱਲ ਰਹੀਆਂ, ਅਤੇ ਟੌਪਿਕ ਬੜੇ ਨੇ ਸਾਡੇ ਨਾਲ, ਸਾਡੇ ਸਤਿਕਾਰਯੋਗ ਵੱਡੇ ਭਾਅ ਜੀ AJ ਪ੍ਰਤਾਪ ਸਿੰਘ ਸ਼ਾਮਲ ਹੋ ਗਏ ਨੇ ਪ੍ਰੋਗਰਾਮ ਦੇ ਵਿੱਚ, ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ AJ ਪ੍ਰਤਾਪ ਸਿੰਘ ਜੀ, ਜੀ ਆਇਆਂ ਨੂੰ ਤੁਹਾਡਾ ਸਵਾਗਤ ਹੈ ਜੀ।
ਸਤਿ ਸ੍ਰੀ ਅਕਾਲ ਅਮਨਦੀਪ, ਤੇ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਇਸ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਆ ਤੇ ਆਪਣੇ ਵਿਚਾਰ ਪ੍ਰਗਟ ਕਰ ਰਹੇ ਆ। ਉਹਨਾਂ ਸਾਰਿਆਂ ਨੂੰ ਇੱਕ ਵਾਰੀ ਫਿਰ ਸਤਿ ਸ੍ਰੀ ਅਕਾਲ, ਤੁਹਾਨੂੰ ਵੀ ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਦਾਬ ਵੀ ਕਹਿ ਦਿੰਦੇ ਆ।
ਜੀ ਜੀ
ਤੇ ਜਿਹੜਾ ਅੱਜ ਛੋਟੇ ਤੋਂ ਛੋਟਾ ਦਿਨ ਇੱਥੇ ਆਸਟ੍ਰੇਲੀਆ ਦੇ ਵਿੱਚ ਆ, ਸਾਰੇ ਆਸਟ੍ਰੇਲੀਆ ਵਿੱਚ ਛੋਟੇ ਤੋਂ ਛੋਟਾ ਦਿਨ ਆ, ਤੇ ਉੱਧਰ ਭਾਰਤ ਦੇ ਵਿੱਚ ਵੱਡੇ ਤੋਂ ਵੱਡਾ ਦਿਨ ਇੰਗਲੈਂਡ ਦੇ ਵਿੱਚ, ਤੇ ਇਸ ਨੂੰ ਮਨਾਇਆ ਵੀ ਗਿਆ ਹੈ। ਅਮਨਦੀਪ
ਅੱਛਾ,
ਤੁਸੀਂ ਗਏ ਹੋਵੋਗੇ,
ਹਾਂਜੀ
ਇੰਗਲੈਂਡ ਤੋਂ ਸਾਊਥ ਦੇ ਵਿੱਚ ਜਾਓ ਤਾਂ ਉੱਥੇ ਪਿੱਲਰਸ ਹੈ, ਬਹੁਤ ਵੱਡੇ ਵੱਡੇ ਉੱਥੇ ਲੋਕ ਇਕੱਠੇ ਹੁੰਦੇ ਆ, ਤੇ
ਅੱਛਾ,
ਉੱਥੇ ਕੱਲ ਇਸ ਨੂੰ ਮਨਾਇਆ ਵੀ ਗਿਆ, ਬੜੇ ਜ਼ੋਰ ਸ਼ੋਰ ਦੇ ਨਾਲ ਮਨਾਇਆ ਗਿਆ। ਤੇ ਮੈਨੂੰ ਬੰਦਾ ਸਵੇਰੇ ਸਵੇਰੇ, ਉਹ ਅੱਜ ਮਿਲਿਆ ਨਹੀਂ, ਅੱਜ ਨਹੀਂ ਮਿਲਿਆ, ਮੈਂ ਸਵੇਰੇ ਨਹੀਂ ਜਾਂਦਾ ਹੁਣ ਯਾਤਰਾ ਤੇ ਆਪਣੀ ਸੈਰ ਕਰਨ, ਸ਼ਾਮ ਨੂੰ ਮੈਨੂੰ ਮਿਲਿਆ ਸੀ ਤਾਂ ਉਹਨੇ ਮੈਨੂੰ ਇੱਕ ਗੱਲ ਸੁਣਾਈ ਕਿ ਇਸ ਦੁਨੀਆ ਤੇ ਕਹਿੰਦਾ ਕੋਈ ਰਹਿਣ ਵਾਲੀ ਚੀਜ਼ ਨਹੀਂ ਹੈ,
ਅੱਛਾ
ਕਹਿੰਦਾ ਜਿਹੜਾ ਸੂਰਜ ਵੀ ਆ ਨਾ ਆਪਣੀ ਅੱਧੀ ਉਮਰ ਭੋਗ ਚੁੱਕਿਆ ਆ, ਇਹਦੀ ਉਮਰ ਜਿਹੜੀ ਹੈ ਸੂਰਜ ਦੀ ਉਮਰ ਆ 9 ਬਿਲੀਅਨ ਸਾਲ ਆ,
ਅੱਛਾ
ਜਿਹਦੇ ਵਿੱਚੋਂ ਇਹ ਆਪਣੇ 450 ਬਿਲੀਅਨ ਸਾਲ ਪੂਰੇ ਕਰ ਚੁੱਕਾ ਆ, ਤੇ
ਅੱਛਾ
450 ਬਿਲੀਅਨ ਸਾਲ ਇਹਦੇ ਹੋਰ ਪਏ ਆ।
ਅੱਛਾ
ਉਹਨੇ ਮੈਨੂੰ ਧਰਤੀ ਦੀ ਉਮਰ ਵੀ ਦੱਸੀ ਸੀ ਕਿੰਨੀ ਆ, ਕਿੰਨੀ ਦੇਰ ਬਾਅਦ ਇਹਨੇ ਫਨਾ ਹੋ ਜਾਣਾ, ਖਤਮ ਹੋ ਜਾਣਾ, ਤੇ ਮੈਨੂੰ ਯਾਦ ਨਹੀਂ ਰਿਹਾ।
ਇਹ ਉਹੀ ਹੈ, ਇਹ ਉਹੀ ਹੈ ਜਿਹੜੀ ਇੰਗਲਿਸ਼ 'ਚ ਕਵਿਤਾ ਲਿਖਦਾ।
ਬਿਲਕੁਲ ਬਿਲਕੁਲ ਉਹੀ ਆ, ਤੇ ਉਹਨੇ ਮੈਨੂੰ ਕਿਹਾ ਸੀ ਵੀ ਤੁਸੀਂ ਨਾ ਇਸ ਤੇ ਕੋਈ ਭਜਨ ਸੁਣਾਇਓ, ਜਿਹੜੀ ਮੈਂ ਤੁਹਾਨੂੰ ਗੱਲ ਸੁਣਾਈ ਆ ਵੀ ਜਿਹੜੀ ਕੋਈ ਵੀ ਚੀਜ਼ ਆ ਹਮੇਸ਼ਾ ਨਹੀਂ ਰਹਿੰਦੀ, ਉਹਦਾ ਜਿਹੜਾ ਸਮਾਂ ਤੈਅ ਕੀਤਾ ਜਾਂਦਾ ਆ, ਹਮੇਸ਼ਾ ਤੈਅ ਕੀਤਾ ਜਾਂਦਾ ਆ, ਤੇ ਉਹ ਕੁਛ ਦੇਰ ਬਾਅਦ ਖਤਮ ਹੋ ਜਾਂਦੀ ਆ, ਕੁਛ ਦੇਰ ਕਈ ਬਿਲੀਅਨ ਸਾਲ ਵੀ ਹੋ ਸਕਦੇ ਆ, ਕੁਛ ਦੇਰ 10 ਸਾਲ ਵੀ ਹੋ ਸਕਦੇ ਆ, ਕੁਛ ਦੇਰ 50 ਸਾਲ ਵੀ ਹੋ ਸਕਦੇ ਆ, ਕੁਛ ਦੇਰ 15 ਮਿੰਟ ਵੀ ਹੋ ਸਕਦੇ, 15 ਸਕਿੰਟ ਵੀ ਹੋ ਸਕਦੇ ਆ। ਇਹ ਜਿਹੜੀਆਂ ਉਹਨੇ ਫਿਲੋਸਫਿਕ ਗੱਲਾਂ ਕੀਤੀਆਂ, ਮੈਂ ਇਹਨਾਂ ਬੜਾ ਪ੍ਰਭਾਵਿਤ ਹੋਇਆ ਤੇ ਮੈਨੂੰ ਇੱਕ ਭਜਨ ਯਾਦ ਆ ਗਿਆ ਤੇ ਫਿਰ ਮੈਂ ਉਹ ਭਜਨ ਵੀ ਗੁਣਗੁਣਾਇਆ ਉੱਥੇ, ਉਹਨੂੰ
ਅੱਛਾ,
ਸੁਣਾਇਆ
ਸੱਚ ਲੈ
ਤੇ
ਉਹ ਤੁਸੀਂ ਤਾਂ ਆਪ ਤੁਹਾਡਾ ਮਤਲਬ ਤੁਸੀਂ ਗਾਉਂਦੇ ਹੋ ਤੇ ਤੁਸੀਂ ਟਰਾਈ ਕਰਦੇ ਹੋ, ਤੇ ਇਹ ਤਾਂ ਤੁਸੀਂ ਫਿਰ ਉਹ ਉਸੇ ਲਾਈਵ ਹੀ ਸੁਣਾ ਦੇਣਾ ਸੀ ਉਹਨੂੰ,
ਨਹੀਂ ਲਾਈਵ ਵੀ ਸੁਣਾਤਾ ਸੀਗਾ, ਫਿਰ ਉਹ ਥੋੜਾ ਜਿਹਾ ਖੁਸ਼ ਹੋ ਗਿਆ ਤੇ
ਪਸੰਦ
ਜਿਹੜੀ
ਹੋਏ।
ਗੱਲ ਉਹ ਕਹਿਣੀ ਚਾਹੁੰਦਾ ਸੀ ਮੈਂ ਵੀ ਭਜਨ ਦੇ ਵਿੱਚ ਉਹਨੂੰ ਸੁਣਾਤੀ। ਜੇ ਤੁਸੀਂ ਆਗਿਆ ਦਿਓ, ਸਾਡੇ ਸਰੋਤੇ ਆਗਿਆ ਦਿਓ, ਤਾਂ
ਨਾ
ਮੈਂ ਗੁਣਗੁਣਾ ਦਿੰਦਾ ਭਜਨ ਥੋੜਾ ਜਿਹਾ।
ਭਾਜੀ, ਤੁਹਾਨੂੰ ਆਗਿਆ ਲੈਣ ਦੀ ਲੋੜ ਹੈ। ਇਹ ਚੰਗੀਆਂ ਚੀਜ਼ਾਂ ਜਿਹੜੀਆਂ ਸੁਣਨ ਦੇ ਲਈ, ਆਪਾਂ ਇਹੀ ਤਾਂ ਅੱਜ ਗੱਲ ਕਰ ਰਹੇ ਹਾਂ ਕਿ ਜਿਹੜੀਆਂ ਚੰਗੀਆਂ ਚੀਜ਼ਾਂ ਸੁਣਨ ਦੇ ਲਈ ਆਗਿਆ ਲੈਣ ਦੀ ਲੋੜ ਨਹੀਂ ਪੈਂਦੀ, ਸਮਝ ਕੇ ਬੇਨਤੀ ਕਰਨੀ ਪੈਂਦੀ, ਅਸੀਂ ਤਾਂ ਤੁਹਾਨੂੰ ਬੇਨਤੀ ਕਰ ਰਹੇ ਹਾਂ।
ਜਨਮ ਦਿਸ ਦਿਨ ਹੋਆ ਸਮਝੋ, ਜਨਮ ਦਿਸ ਦਿਨ ਹੋਆ ਸਮਝੋ, ਕਭੀ ਤੋ ਮੌਤ ਵੀ ਹੋਗੀ, ਸੁਬਹ ਹੋਣੇ ਸੇ ਪਹਿਲੇ ਤੈ, ਸੁਬਹ ਹੋਣੇ ਸੇ ਪਹਿਲੇ ਤੈ, ਕੇ ਆਗੇ ਰਾਤ ਵੀ
ਕਿਆ ਬਾਤ,
ਹੋਗੀ, ਜਨਮ ਦਿਸ ਦਿਨ ਹੁਆ ਸਮਝੋ, ਕਭੀ ਤੋ ਮੌਤ ਵੀ ਹੋਗੀ, ਅਭੀ ਸੇ ਲੋ ਲਗਾ ਲੋ ਤੁਮ, ਅਭੀ ਸੇ ਲੋ ਲਗਾ ਲੋ ਤੁਮ, ਪ੍ਰਭੂ ਸੇ ਲੋ ਲਗਾ ਲੋ ਤੁਮ, ਕਭੀ ਤੋ ਬਾਤ ਵੀ ਹੋਗੀ, ਜਨਮ ਦਿਸ ਦਿਨ ਹੋਆ ਸਮਝੋ, ਕਭੀ ਤੋ ਮੌਤ ਵੀ ਹੋਗੀ। ਇਹ ਫਿਰ ਮੈਂ
ਕਿਆ ਬਾਤ ਹੈ ਭਾਜੀ, ਤੁਹਾਨੂੰ ਤਾਂ ਸਾਈ ਦੇਣੀ ਪਿਆ ਕਰਨੀ ਹੈ, ਮਤਲਬ ਲੈਵਲ ਤੁਹਾਡਾ ਬਹੁਤ ਹਾਈ ਹੋ ਗਿਆ ਹੁਣ ਤੁਸੀਂ ਸਾਈ ਲੈਵਲ ਤੱਕ ਪਹੁੰਚ ਗਏ ਹੋ, ਸਾਈ ਲੈਵਲ ਤੱਕ ਪਹੁੰਚ ਗਏ ਹੋ। ਅੱਛਾ, ਫਿਰ ਉਹ ਖੁਸ਼ ਹੋਇਆ, ਖੁਸ਼ ਹੋਇਆ ਬੰਦਾ,
ਹਾਂਜੀ
ਬੰਦਾ ਖੁਸ਼ ਹੋਇਆ ਉਹ।
ਉਹ ਕਹਿੰਦਾ ਜੋ ਮੈਂ ਗੱਲ ਕਹਿਣੀ ਚਾਹੁੰਦਾ ਤੁਸੀਂ ਇਹਨਾਂ ਲਾਈਨਾਂ 'ਚ ਕਹਿ ਦਿੱਤੀ ਆ। ਗੱਲ ਵੀ ਤਾਂ ਸੱਚੀ ਆ ਕਿ ਜਿੱਦਣ ਜਨਮ ਹੁੰਦਾ ਮੌਤ ਵੀ ਉਦੋਂ ਹੀ ਤੈਅ ਹੋ ਜਾਂਦੀ ਹੈ, ਤੇ ਜਿੱਦਣ ਸੂਰਜ ਚੜ੍ਹਦਾ ਇਹ ਵੀ ਤੈਅ ਹੋ ਜਾਂਦਾ ਕਿ ਮੂਹਰੇ ਰਾਤ
ਰਾਤ
ਵੀ ਹੈ।
ਵੀ ਆ।
ਤੇ ਉਹਨੇ ਜਿਹੜੀ ਗੱਲ ਕਹਿੰਦਾ, ਗੱਲ ਮੈਨੂੰ ਸਭ ਤੋਂ ਵਧੀਆ ਇਹ ਲੱਗਦੀ ਹੈ, ਕਹਿੰਦਾ ਹੁਣੇ ਲਾ ਲਾ ਲਓ ਪਰਮਾਤਮਾ ਨਾਲ, ਆਸ ਕਰੋ ਕਦੇ ਨਾ ਕਦੇ ਉਹਨਾਂ ਨਾਲ ਮੁਲਾਕਾਤ ਵੀ ਹੋਊਗੀ, ਗੱਲ ਵੀ ਹੋਊਗੀ, ਜੇ ਵਿਸ਼ਵਾਸ ਹੈ ਤਾਂ ਪਾਠ ਕਰੋ, ਪੂਜਾ ਕਰੋ, ਤੇ ਗੁਰਦੁਆਰੇ ਸਾਹਿਬ ਜਾਓ, ਮੰਦਿਰ ਜਾਓ, ਮਸਜਿਦ ਜਾਓ, ਜੋ ਵੀ ਤੁਹਾਡਾ ਅਕੀਦਤ ਆ ਉਹਨੂੰ ਕਰੋ, ਤੇ ਉਹਦੇ ਨਾਲ ਫਿਰ ਕੀ ਤੁਹਾਨੂੰ ਸ਼ਾਂਤੀ ਵੀ ਮਿਲ ਜਾਂਦੀ ਆ, ਤੁਹਾਡੇ ਆਉਣ ਦਾ ਜੀਵਨ ਦਾ ਜਿਹੜਾ ਸਫ਼ਰ ਆ ਉਹ ਵੀ ਸਫਲ ਹੋ ਜਾਂਦਾ। ਮੇਰੀ ਗੱਲ ਦੇ ਨਾਲ ਤੁਸੀਂ ਸਹਿਮਤ ਹੈ ਜਾਂ ਨਹੀਂ ਹੈ? ਨਹੀਂ ਹੋ ਇਹ ਤਾਂ ਹੁਣ ਤੁਸੀਂ ਜਾਣਦੇ ਆ, ਸਾਡੇ ਸਰੋਤੇ ਜਾਣਦੇ ਆ, ਪਰ ਮੈਂ ਉਹਨਾਂ ਦੀਆਂ ਗੱਲਾਂ ਦੇ ਨਾਲ ਕਾਫੀ ਪ੍ਰਭਾਵਿਤ ਹੋਇਆ, ਤੇ ਮੈਨੂੰ ਉਹ ਆਦਮੀ ਬਹੁਤ ਚੰਗਾ ਲੱਗਾ। ਕਹਿੰਦਾ ਮੈਂ ਕਵਿਤਾ ਹੀ ਨਹੀਂ, ਕਵਿਤਾ ਦੇ ਵਿੱਚ ਕਹਿੰਦੇ ਸੁਨੇਹਾ ਦਿੰਦਾ ਬਹੁਤ ਬੜਾ, ਤੇ ਉਹ ਸੁਨੇਹਾ ਜਿਹੜਾ ਇਹੀ ਆ ਕਿ ਇਹ ਜਿਹੜੀ ਦੁਨੀਆ ਹੈ ਨਾ, ਇਹ ਫਨਾ ਹੋ ਜਾਣੀ ਹੈ, ਖਤਮ ਹੋ ਜਾਣੀ ਆ, ਇਹਨੂੰ ਜੱਫੇ ਪਾ ਕੇ ਨਾ ਰੱਖੋ, ਛੱਡ ਦਿਓ, ਗਾਣੇ ਗਾਇਆ ਕਰੋ ਤੇ ਹੋਰ ਆਪਣੇ ਮਜ਼ੇ ਲਓ।
ਮੈਨੂੰ ਲੱਗਦਾ ਹੁਣ ਸਾਡਾ ਪ੍ਰੋਗਰਾਮ ਦੇਖ ਲਿਆ ਪਿਛਲਾ, ਉਹਨੇ ਜਿਹੜੀ ਕਵਿਤਾ ਸੁਣਾਈ ਸੀਗੀ ਉਹ ਖੁੱਲ੍ਹੀ ਕਵਿਤਾ ਸੀਗੀ ਤਕਰੀਬਨ, ਸਾਈਕਲਿਕ ਹੈ ਨਾ,
ਸਹੀ
ਅਤੇ ਸਾਈਕਲਿਕ ਕਵਿਤਾ ਸੀਗੀ, ਅਤੇ ਆਪੇ ਹੀ ਉਹ ਰਜਾਮੰਦ ਹੋ ਜਾਂਦਾ ਸੀ, ਆਪੇ ਵਿਰੋਧ ਕਰਨ ਲੱਗਦੇ। ਮੈਨੂੰ ਲੱਗਦਾ ਹੁਣ ਪ੍ਰੋਗਰਾਮ ਸੁਣ ਲਿਆ ਥੋੜ੍ਹਾ ਜਿਹਾ, ਇਸ ਕਰਕੇ ਕਹਿੰਦਾ ਵੀ ਇਹ ਬੰਦੇ ਥੋੜ੍ਹੇ ਭਾਜੀ ਹੁਣੀ ਹੰਡੇ ਹੋਏ ਆ, ਉਹਨੇ ਦੇਖ ਲਿਆ, ਅਤੇ ਉਹਨੇ ਫਿਰ ਤੁਹਾਡੀ ਜ਼ਿੰਮੇਵਾਰੀ ਲਈ ਵੀ ਤੁਸੀਂ ਕੋਈ ਵਿਚਾਰ ਮੇਰੇ ਆ, ਅਤੇ ਤੁਸੀਂ ਹੁਣ ਕਰੋ ਮਤਲਬ, ਤੋ ਇਸ ਕਰਕੇ ਮੈਨੂੰ ਲੱਗਦਾ ਤੁਹਾਡੀ ਜ਼ਿੰਮੇਵਾਰੀ ਲੈ। ਬਹੁਤ ਸੋਹਣਾ ਵਿਚਾਰ ਭਾਅ ਜੀ, ਇਹ ਵੀ ਸਿਵਿਕ ਸੈਂਸ ਦਾ ਹੀ ਹੈ। ਅਤੇ ਦੂਜਾ, ਤੁਸੀਂ ਜਿਹੜਾ ਜਾ ਕੇ ਮਿਲਦੇ ਹੋ ਨਾ ਪਾਰਕਾਂ ਦੇ ਵਿੱਚ ਬੰਦਿਆਂ ਨੂੰ, ਹੈ ਨਾ, ਇਹ ਵੀ ਇੱਕ ਵੱਡੀ ਗੱਲ ਹੈ। ਨਹੀਂ ਤਾਂ ਤੁਸੀਂ ਦੇਖਿਆ ਹੋਣਾ ਭਾਅ ਜੀ, ਪਹਿਲੀ ਗੱਲ ਤਾਂ ਆਪਣੇ ਬੰਦੇ ਸੈਰ 'ਤੇ ਨਹੀਂ ਜਾਂਦਾ ਕੋਈ, ਜੇ ਜਾਂਦਾ ਆ ਤਾਂ
ਪਾਰਕ ਆ ਮਨਦੀਪ, ਜਿੱਥੇ ਜਿੱਥੇ ਤੁਸੀਂ ਕਹਿੰਦੇ ਸਿਵੇ ਬਣੇ ਹੋ,
ਆਹੋ
ਉਹਦੇ
ਆਹੋ
ਨਾਲੇ ਬੈਂਚ ਲੱਗੇ ਆ, ਉਹ ਸਿਵੇ ਵੀ ਜਿਹੜੀ ਉਹ ਐਕਚੁਅਲੀ ਕਮਿਊਨਿਟੀ ਗਾਰਡਨਿੰਗ ਆ, ਉਹੀ ਜਾਤ ਆਉਂਦੀ ਆ ਸਿਵਿਆਂ ਦੀ, ਤੇ ਅਖੀਰ ਘਰ ਇਹੀ ਆ।
ਅਖੀਰ ਕਰਤਾ ਇਹੀ ਆ, ਅਤੇ ਉਹ ਅਸਲ ਦੇ ਵਿੱਚ ਲੋਕ ਸਾਡੇ ਸੈਰ ਨਹੀਂ ਕਰਦੇ, ਸੈਰ ਕਰਦੇ ਆ ਤਾਂ ਬੁਲਾਉਂਦੇ ਨਹੀਂ, ਅਤੇ ਅਸੀਂ ਕਿਤੇ ਵਾਕਿੰਗ ਤਾਂ ਅੱਜ ਕੱਲ੍ਹ ਸਾਡੇ ਪੰਜਾਬੀ ਬਹੁਤ ਘੱਟ ਹੀ ਕਰਦੇ ਆ, ਪਰ ਮੈਨੂੰ ਲੱਗਦਾ ਜਿਹੜਾ ਵੀ ਕੋਈ ਆਉਂਦਾ ਉਹਨੂੰ ਹੈਲੋ ਗੁੱਡ ਮਾਰਨਿੰਗ ਹਾਊ ਆਰ ਯੂ ਜ਼ਰੂਰ ਕਹਿਣਾ ਚਾਹੀਦਾ ਆਪਾਂ ਨੂੰ, ਹੈ ਨਾ, ਤਾਂ ਕਿ ਮਤਲਬ ਇੱਕ ਇਹ ਵੀ ਇੱਕ ਸਿਵਿਕ ਸੈਂਸ ਹੈ। ਸਿਵਿਕ ਸੈਂਸ ਦੀਆਂ ਗੱਲਾਂ ਕਰਨੀਆਂ ਨੇ, ਅਤੇ ਸਾਡੇ ਨਾਲ ਪਰਮਜੀਤ ਸਿੰਘ ਰੂਪਰਾ ਭਾਅ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਵਿਚਾਰ ਬਹੁਤ ਵਧੀਆ ਸੀ ਜੀ। ਕਹਿੰਦੇ ਭਾਈ ਸਾਹਿਬ ਯੂ ਆਰ ਡੂਇੰਗ ਐਕਸਲੈਂਟ ਸਟੋਰੀ ਐਂਡ ਇਨਫੋਰਮੇਸ਼ਨ ਟੂ ਲਰਨ। ਥੈਂਕ ਯੂ ਜੀ। ਵੁੱਡਕ੍ਰਾਫਟ ਤੋਂ ਸਾਡੇ ਨਾਲ ਜੁੜਦੇ ਨੇ ਕੁਲਵੰਤ ਸਿੰਘ, ਹੁਣ ਵੀ ਸ਼ਾਮਿਲ ਹੋਣਗੇ 9 ਵਜੇ, ਉਹਨਾਂ ਦੀ ਵੀ ਅਕਨੋਲੇਜਮੈਂਟ ਆ ਗਈ ਹੈ। ਅਤੇ ਪਰਮਜੀਤ ਧਾਲੀਵਾਲ ਬ੍ਰਿਜਬੰਦ ਕਹਿੰਦੇ ਸਿੱਧੂ ਸਾਹਿਬ ਇਹ ਕਿਸੇ ਦਿਨ ਕਿਸੇ ਨੇ ਗੁੱਸੇ ਹੋ ਗਿਆ ਤਾਂ ਜਿਹੜਾ ਇਸ ਨੂੰ ਮਨਾਉਣਾ ਪੈਣਾ ਆ। ਸਿੱਧੂ ਸਾਹਿਬ ਇਹ ਦਿਨ ਕਿਸੇ ਨਾਲ ਗੁੱਸੇ ਹੋ ਗਿਆ, ਉਹ ਜਿਹੜਾ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਦਿਨ ਹੈ, ਕਹਿੰਦੇ ਮਨਾ ਰਹੇ ਆ, ਕਹਿੰਦੇ ਇਹ ਕਿਹੜੇ ਕਿਸੇ ਨੇ ਗੁੱਸੇ ਹੋ ਗਿਆ ਜਿਹੜਾ ਮਨਾਉਣਾ ਪੈਣਾ, ਇਹ ਆਉਣਾ ਅਤੇ ਚਲੇ ਜਾਣਾ। ਭਾਅ ਜੀ ਅੱਛਾ, ਸਾਡੇ ਤਾਂ ਫਿਰ ਐਡਵਾਂਟੇਜ ਹੈ ਵੱਡੀਆਂ, ਜਿੱਦਾਂ ਰਾਤਾਂ ਸੌਣ ਦੀ ਜ਼ਿਆਦਾ ਮਤਲਬ ਓਪਰਚੁਨਿਟੀ ਮਿਲ ਜਾਂਦੀ ਹੈ। ਵੈਸੇ ਅੱਜ ਕੱਲ੍ਹ ਤਾਂ ਇਹ ਟਾਈਮ ਹੀ ਚਲੇ ਗਿਆ ਕਿਉਂਕਿ ਲਾਈਟਾਂ ਲੱਗਦੀਆਂ ਨੇ, ਉੱਠਣ ਸੌਣ ਦਾ ਕੋਈ ਟਾਈਮ ਨਹੀਂ। ਪਰ ਆਸਟ੍ਰੇਲੀਆ ਦੇ ਵਿੱਚ ਵੱਡੀ ਤੋਂ ਵੱਡੀ ਰਾਤ ਕਿੱਥੇ ਹੈ, ਪਤਾ ਕੁਛ?
ਅਮਨ ਅੱਜ ਹੀ ਵੱਡੀ ਤੋਂ ਵੱਡੀ ਰਾਤ ਸੀ, 21 ਜੂਨ ਦੀ ਰਾਤ, ਜਿਹੜੀ 20 ਤੇ 21 ਜੂਨ ਦੇ ਵਿਚਾਲੀ ਰਾਤ ਹੁੰਦੀ, ਉਹ ਵੱਡੀ ਤੋਂ ਵੱਡੀ ਰਾਤ ਹੁੰਦੀ ਹੈ ਆਸਟ੍ਰੇਲੀਆ ਦੇ ਵਿੱਚ। ਤੇ ਭਾਰਤ ਦੇ ਵਿੱਚ ਇਹ 1-2 ਦਿਨ ਅੱਗੇ ਪਿੱਛੇ ਵੱਡੇ ਤੋਂ ਵੱਡਾ ਦਿਨ ਹੁੰਦਾ ਆ ਨਾਰਦਰਨ ਹੈਮਸਫੇਅਰ ਦੇ ਵਿੱਚ। ਸਾਊਦਰਨ ਹੈਮਸਫੇਅਰ ਦੇ ਵਿੱਚ ਅੱਜ ਵੱਡੀ ਤੋਂ ਵੱਡੀ ਰਾਤ ਹੈ, ਛੋਟੇ ਤੋਂ ਛੋਟਾ ਦਿਨ ਆ। ਅੱਜ ਦਿਨ ਜਿਹੜਾ ਉਹ ਕਾਫੀ ਦੇਰ ਨਾਲ ਚੜਿਆ ਆ, ਤੇ ਉਹ ਕਾਫੀ ਛੇਤੀ ਛਿਪ ਜਾਣਾ ਆ। ਤੇ ਇੱਦਾਂ ਜਿਹੜੀ ਇਹ ਪ੍ਰਕਿਰਤੀ ਆ, ਇਹ ਚੱਲਦੀ ਰਹਿੰਦੀ ਆ, ਇਹਦੇ ਨਿਯਮ ਜਿਹੜੇ ਆ ਉਹਨੂੰ ਉਹ ਤੁਹਾਨੂੰ ਫੋਲੋ ਕਰਨੇ ਪੈਂਦੇ ਹੀ ਆ।
ਹਾਂ, ਜੇ ਥੋੜ੍ਹਾ ਜਿਹਾ ਆਪਾਂ ਹੋਰ ਝਾਤੀ ਮਾਰੀਏ, ਚਲੋ, ਕਿਉਂਕਿ ਇਹ ਦਿਨ ਦੇ ਨਾਲ ਸੰਬੰਧਿਤ ਕਈ ਵਾਰੀ ਨਹੀਂ ਵੀ, ਅਸੀਂ ਜੋਗ੍ਰਾਫੀ 'ਚ ਪੜ੍ਹਦੇ ਹੁੰਦੇ 6ਵੀਂ 7ਵੀਂ ਦੇ ਵਿੱਚ, ਅਤੇ ਐਡਲੇਡ ਦੇ ਵਿੱਚ 9 ਘੰਟੇ 48 ਮਿੰਟ ਦੀ ਰਾਤ ਜੀ ਹੋਈ ਆ, ਅਤੇ ਬ੍ਰਿਸਬਨ ਦੇ ਵਿੱਚ ਤਕਰੀਬਨ ਨਹੀਂ, ਹਾਂ, ਬ੍ਰਿਸਬਨ ਦੇ ਵਿੱਚ 10 ਘੰਟੇ 24 ਮਿੰਟ ਦੀ, ਕੈਨਬਰਾ 'ਚ 9 ਘੰਟੇ 46 ਮਿੰਟ ਦੀ, ਅਤੇ ਹੋਬਾਰਟ ਦੇ ਵਿੱਚ ਜੀ 11 ਘੰਟੇ ਅਤੇ 24 ਮਿੰਟ। ਸਾਰਿਆਂ ਨੂੰ ਲੰਬੀ ਰਾਤ ਹੋਵੇ, ਸੋ ਹੋਬਾਰਟ ਜਾਣਾ ਚਾਹੀਦਾ ਜੀ, ਥੋੜ੍ਹੇ 2 ਘੰਟੇ ਹੋਰ ਸੌਣ ਲੈਣਾ ਸੀਗਾ, ਉਹਨਾਂ ਨੂੰ ਜ਼ਿਆਦਾ ਮੌਕਾ ਮਿਲਦਾ।
ਸੋਨੇ ਦੀ ਜਿਹੜੀ ਕਨਸੈਪਟ ਆ, ਇਹ ਰਾਤਾਂ ਵੱਡੀਆਂ ਜਾਂ ਰਾਤਾਂ ਛੋਟੀਆਂ ਹੋਣ ਦੇ ਨਾਲ ਨਹੀਂ ਹੁੰਦੀ। ਸੋਨੇ ਦੀ ਕਨਸੈਪਟ ਹੁੰਦੀ ਹੈ ਕਿ ਤੁਹਾਡੀ ਸਿਹਤ ਕਿੱਦਾਂ ਦੀ ਆ, ਤੁਹਾਡਾ ਵਾਤਾਵਰਨ ਆਲੇ ਦੁਆਲੇ ਕਿੱਦਾਂ ਦਾ ਆ, ਤੁਸੀਂ ਤੁਹਾਡੇ ਦਿਲ ਦੇ ਵਿੱਚ ਸ਼ਾਂਤੀ ਹੈ ਜਾਂ ਨਹੀਂ, ਖੁਸ਼ੀ ਹੈ ਜਾਂ ਨਹੀਂ, ਉਹਤੇ ਡਿਪੈਂਡ ਕਰਦਾ ਤੁਸੀਂ ਕਿੰਨਾ ਸੋਣਾ ਆ। ਸੋਣਾ ਤਾਂ ਬੰਦੇ ਨੇ 8 ਘੰਟੇ ਹੁੰਦਾ, ਚਾਹੇ ਰਾਤ ਵੱਡੀ ਹੋਵੇ ਜਾਂ ਛੋਟੀ ਹੋਵੇ। ਜ਼ਿਆਦਾ ਸੋਣਾ ਵੀ ਸਿਹਤ ਲਈ ਹਾਨੀਕਾਰਕ ਆ ਜੀ, ਘੱਟ ਸੋਣਾ ਵੀ ਸਿਹਤ ਲਈ ਹਾਨੀਕਾਰਕ ਆ। ਰੀਜਨੇਬਲ ਅਮਾਉਂਟ ਆਫ ਨੀਂਦ ਜਿਹੜੀ ਆ ਉਹੀ ਲੈਣੀ ਚਾਹੀਦੀ ਆ, ਅਤੇ ਕਮਾਈ ਹੋਈ ਨੀਂਦ ਲੈਣੀ ਚਾਹੀਦੀ ਆ। ਕਮਾਈ ਹੋਣ ਦਾ ਭਾਵ ਆ ਜੇ ਤੁਸੀਂ ਦਿਨ ਨੂੰ ਕੋਈ ਕੰਮ ਕਰਦੇ ਆ, ਦਿਮਾਗੀ ਤੌਰ ਤੇ ਆਪਣੇ ਆਪ ਨੂੰ ਬਿਜ਼ੀ ਰੱਖਦੇ ਆ, ਤੁਹਾਡਾ ਦਿਮਾਗ ਸੈੱਟ ਠੀਕ ਹੁੰਦਾ ਆ, ਜਾਂ ਮਿਹਨਤ ਕਰਦੇ ਆ, ਜਾਂ ਮਜ਼ਦੂਰੀ ਕਰਦੇ ਆ, ਕੁਛ ਵੀ ਕਰਦੇ, ਜਿਹੜੇ ਸਾਡੇ ਲੋਕ ਪੜ੍ਹਾਈ ਕਰਦੇ ਆ, ਜਦੋਂ ਕੋਈ ਕੰਮ ਕਰਨ ਜਾਂਦੇ ਆ ਤਾਂ ਆ ਕੇ ਤੁਸੀਂ ਥੱਕ ਜਾਂਦੇ ਆ, ਫਿਰ ਥੱਕਣ ਦੇ ਨਾਲ ਜਿਹੜੀ ਤੁਹਾਨੂੰ ਨੀਂਦ ਆਉਂਦੀ ਆ ਉਹ ਕਮਾਈ ਹੋਈ ਨੀਂਦ ਹੁੰਦੀ ਆ। ਜਿਹੜੀ ਆਵਾਗੌਣ ਨੀਂਦ ਆ, ਜਿੱਦਾਂ ਹੁਣ ਸਾਰਾ ਦਿਨ ਤਾਂ ਤੁਸੀਂ ਬੈਠੇ ਰਹਿਣਾ ਲੈਪਟਾਪ ਤੇ ਬੈਠਾ ਰਹਿਣਾ, ਟੀਵੀ ਦੇਖੀ ਜਾਣੇ, ਉਸ ਤੋਂ ਬਾਅਦ ਉੱਥੇ ਬੈਠ ਕੇ ਸੋਫੇ ਤੇ ਸੌਂ ਲੈਣਾ, ਫਿਰ ਰਾਤ ਨੂੰ ਨੀਂਦ ਨਹੀਂ ਆਉਣੀ। ਰਾਤ ਵੱਡੀ ਹੋਵੇ ਜਾਂ ਛੋਟੀ ਹੋਵੇ ਉਹਦਾ ਕੀ ਫਰਕ ਪੈਂਦਾ ਜਦ ਤੁਹਾਨੂੰ ਨੀਂਦ ਹੀ ਨਹੀਂ ਆਈ। ਨੀਂਦ ਹਮੇਸ਼ਾ ਕਮਾਈ ਹੋਈ ਨੀਂਦ ਤੁਹਾਨੂੰ ਲੈਣੀ ਚਾਹੀਦੀ ਆ, ਉਹੀ ਸਾਰਥਿਕ ਨੀਂਦ ਹੁੰਦੀ ਹੈ। ਤੇ ਪਹਿਲਾਂ ਵੀ ਇੱਕ ਵਾਰੀ ਅਸੀਂ ਅਮਨ ਦੀ ਵੀ ਗੱਲ ਕੀਤੀ ਸੀਗੀ ਕਿ ਅਜਿਹਾ ਹੋਣਾ ਚਾਹੀਦਾ
ਜੀ। ਚਲੋ, ਬਹੁਤ ਵਧੀਆ ਭਾਅ ਜੀ, ਅਤੇ ਅਸੀਂ ਕੁਛ ਸੁਨੇਹੇ ਵੀ ਨਾਲ ਲੈ ਲਈਏ। ਸਾਡੇ ਦੇਵ ਸਿੱਧੂ ਅੰਕਲ ਜੁੜਦੇ ਨੇ ਬ੍ਰਿਸਬਨ ਤੋਂ, ਸਤਿ ਸ਼੍ਰੀ ਅਕਾਲ ਬੁਲਾ ਮਰਾ ਰਹੇ ਨੇ ਜੀ ਆਇਆਂ ਨੂੰ ਅੰਕਲ ਜੀ। ਅਤੇ ਭੁਪਿੰਦਰ ਸਿੰਘ ਹੁਣੀ ਕਹਿੰਦੇ ਨੇ ਕਿ ਅਮਰੀਕ ਭਾਅ ਜੀ ਨੂੰ ਵਾਹ ਕਿਹਾ, ਕਿਆ ਬਾਤ ਹੈ ਜੀ, ਫੁੱਲ ਸ਼ਾਈਨੀਜ਼ ਟੁਡੇ। ਠੀਕ ਹੈ, ਬਹੁਤ ਵਧੀਆ, ਤੁਹਾਨੂੰ ਮਤਲਬ ਦਾਤ ਮਿਲੀ ਹੈ ਭਾਅ ਜੀ। ਅਤੇ
ਮਿਹਰਬਾਨੀ।
ਸਾਡੇ ਨਾਲ ਪਵਨਜੀਤ ਸਿੰਘ ਜੁੜੇ ਨੇ, ਇਹਨਾਂ ਦਾ ਵੀ ਸਵਾਗਤ ਹੈ ਜੀ, ਗੁੱਡ ਮਾਰਨਿੰਗ। ਅਤੇ ਸਾਡੇ ਨਾਲ ਜੁੜੇ ਨੇ ਜੀ ਦੀਪਜੋਤ ਸਿੰਘ, ਕਹਿੰਦੇ ਸਵੇਰੇ ਸਵੇਰੇ ਸ਼ਾਮ ਦਾ ਅਹਿਸਾਸ ਕਰਵਾਈ ਜਾਂਦੇ ਹੋ ਜੀ, ਕੁਝ ਚੜ੍ਹਦੀ ਕਲਾ ਵਾਲਾ ਪ੍ਰੋਗਰਾਮ ਕਰੋ। ਹਾਂਜੀ ਹਾਂਜੀ, ਕਰਦੇ ਹਾਂ ਜੀ, ਬਸ ਚੜ੍ਹਦੀ ਕਲਾ ਵਾਲਾ ਹੀ ਕਰ ਰਹੇ ਹਾਂ। ਅਤੇ ਵੀਪੀ ਹੰਸਰਾ ਜੀ ਸਾਡੇ ਨਾਲ ਜੁੜੇ ਨੇ, ਅਤੇ ਉਹ ਕਹਿ ਰਹੇ ਨੇ ਕਿ ਮੇਰੇ ਖਿਆਲ ਦੇ ਵਿੱਚ ਜਿਹੜੀ ਸਿਵਿਕ ਸੈਂਸ ਦੀ ਕਮੀ ਦਾ ਇੱਕ ਕਾਰਨ ਇਹ ਹੈ ਕਿ ਅਸੀਂ ਬਚਪਨ ਤੋਂ ਆਪਣੇ ਘਰ ਦੀ ਸਫਾਈ ਖੁਦ ਕਰਨ ਦੇ ਆਦੀ ਨਹੀਂ ਹੁੰਦੇ, ਅਕਸਰ ਹੋਰ ਕੋਈ ਆ ਕੇ ਸਫਾਈ ਕਰ ਜਾਂਦਾ। ਜਦੋਂ ਬੱਚਾ ਇਹ ਦੇਖਦਾ ਆ, ਇਹੀ ਵੱਡਾ ਹੁੰਦਾ ਆ, ਤਾਂ ਤਾਂ ਉਸ ਦੇ ਮਨ ਵਿੱਚ ਸਫਾਈ ਅਤੇ ਜਨਤਕ ਥਾਵਾਂ ਦੀ ਜ਼ਿੰਮੇਵਾਰੀ ਦਾ ਅਹਿਸਾਸ ਘੱਟ ਬਣਦਾ ਹੈ। ਜੇ ਅਸੀਂ ਆਪਣੇ ਘਰ ਦੀ, ਆਪਣੀ ਗਲੀ ਅਤੇ ਆਪਣੇ ਆਲੇ ਦੁਆਲੇ ਦੀ ਸਫਾਈ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਸ਼ੁਰੂ ਕਰੀਏ ਤਾਂ ਸਿਵਿਕ ਸੈਂਸ ਵੀ ਉੱਥੇ ਹੀ ਪੈਦਾ ਹੋਏਗੀ। ਬਦਲਾਅ ਸਰਕਾਰਾਂ ਤੋਂ ਨਹੀਂ, ਘਰਾਂ ਤੋਂ ਸ਼ੁਰੂ ਹੁੰਦਾ ਹੈ। ਬਹੁਤ ਵਧੀਆ ਸੁਨੇਹਾ ਦਿੱਤਾ ਹੈ ਭਾਅ ਜੀ। ਵੈਸੇ ਮੈਂ ਬੀਪੀ ਨਾਲ ਬਿਲਕੁਲ ਸਹਿਮਤ ਹਾਂ। ਮੈਂ ਖੁਦ ਦੇਖਿਆ ਹੈ ਕਿ ਸਾਡੀ ਜਿਹੜੀ ਹੁਣ ਮਾਡਰਨ ਜਨਰੇਸ਼ਨ ਹੈ ਨਾ, ਅੱਜ ਕੱਲ੍ਹ ਦੀ ਜਨਰੇਸ਼ਨ, ਉਹ ਜਿਹੜੀ ਕਈ ਕੰਮ ਜਿਹੜੇ ਛੱਡ ਬੈਠੀ ਆ, ਖਾਣਾ ਬਣਾਉਣਾ, ਸਫਾਈ ਕਰਨੀ, ਬਿਸਤਰੇ ਇਕੱਠੇ ਕਰਨੇ, ਸੁਕਾਉਣੇ ਕਰਨਾ, ਸਾਰਾ ਕੁਝ। ਔਰ ਇਹਦਾ ਕਾਰਨ ਮੈਂ ਕਈ ਵਾਰੀ ਪਹਿਲਾਂ ਵੀ ਦੱਸਿਆ ਕਿ ਇਹਦਾ ਕਾਰਨ ਜਿਹੜੇ ਘਰ ਦੇ ਵਿੱਚ ਨੌਕਰ ਕਲਚਰ ਹੈ, ਉਹ ਸਾਰਿਆਂ ਨਾਲੋਂ ਵੱਡਾ ਕਲਚਰ ਹੈ। ਸਕੂਲੇ ਤਾਂ ਸਿਖਾਲਦੇ ਨੇ, ਪਰ ਜਦੋਂ ਘਰੇ ਉਹ ਆਪਣੇ ਰੋਲ ਮਾਡਲ ਨਹੀਂ ਦੇਖਦੇ ਇਹ ਕੰਮ ਕਰਦੇ, ਤਾਂ ਫਿਰ ਉਹ ਵੀ ਨਹੀਂ ਕਰਦੇ, ਅਤੇ ਉਹੀ ਬੀਪੀ ਹੋਣਾ ਵਾਂਗਰ ਜਿੱਦਾਂ ਕਿਹਾ ਵੀ ਉਹ ਬਾਹਰ ਵੀ ਇਹੀ ਕੰਮ ਕਰਦੇ। ਤੁਹਾਡਾ ਕੀ ਖਿਆਲ ਹੈ?
ਅਮਨਦੀਪ, ਜਿਹੜੀ ਤੁਸੀਂ ਸਿਵਿਕ ਸੈਂਸ ਦੀ ਗੱਲ ਕੀਤੀ ਨਾ, ਕਮਿਊਨਿਟੀ ਸੈਂਸ ਹੁੰਦੀ ਆ।
ਹਾਂਜੀ
ਹੁਣ ਭਾਰਤ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿਹੜੇ ਟੌਪ ਕਲਾਸ ਬੰਦੇ ਹੁੰਦੇ ਆ, ਜੇ ਉਹ ਸੜਕ ਤੋਂ ਕਾਗਜ਼ ਚੱਕਣ ਲੱਗ ਪੈਣ ਤਾਂ ਉਹਦੇ ਵਿੱਚ ਉਹ ਤਹੀਨ ਸਮਝਦੇ ਆ। ਜੇ ਕੋਈ ਅਫਸਰ ਜਾ ਰਿਹਾ, ਕੋਈ ਕੇਲੇ ਦਾ ਛਿਲਕਾ ਪਿਆ, ਉਹਨੂੰ ਚੱਕ ਕੇ ਉਹ ਪਾਊਗਾ ਪਹਿਲਾਂ ਕਿੱਥੇ, ਜ਼ਿਆਦਾ ਜੇਬ 'ਚ ਪਾਊਗਾ, ਬਿਨ ਉੱਥੇ ਹੁੰਦਾ ਨਹੀਂ ਹੈ, ਬਿਨ ਕਲਚਰ ਹੁੰਦਾ ਨਹੀਂ ਹੈ, ਜਾਂ ਉਹ ਲਿਫਾਫਾ ਆਪਣੇ ਕੋਲ ਰੱਖੂਗਾ, ਉਹਦੇ ਕੋਲ ਹੁੰਦਾ ਨਹੀਂ ਹੈ, ਉਹ ਕਈ ਵਾਰੀ ਮਜਬੂਰੀ ਵੀ ਹੁੰਦੀ ਆ ਤੁਹਾਡੀ ਕਿ ਤੁਸੀਂ ਚੱਕ ਨਹੀਂ ਸਕਦੇ। ਲੇਕਿਨ ਤੁਸੀਂ ਦੇਖਿਆ ਹੋਊਗਾ ਕਿ ਜਿਹੜਾ ਬੰਦਾ ਜ਼ਿਆਦਾ ਖਲਾਰਾ ਪਾਉਂਦਾ, ਇੱਧਰ ਉੱਧਰ ਚੀਜ਼ਾਂ ਸਿੱਟਦਾ, ਉਹਨੂੰ ਘੈਂਟ ਸਮਝਿਆ ਜਾਂਦਾ, ਜਾਂ ਉਹ ਬਹੁਤ ਫੜਾ ਬੰਦਾ ਆ, ਉਹਦੀ ਅਥਾਰਟੀ ਜ਼ਿਆਦਾ ਆ। ਇਹ ਸਾਡੇ ਸਮਾਜ ਦੇ ਵਿੱਚ ਇੱਕ ਜਿਹੜਾ ਆ ਚੱਲ ਰਿਹਾ ਆ, ਇੱਕ ਤਰ੍ਹਾਂ ਦੇ ਕੋਨਸੈਪਟ ਚੱਲ ਰਹੀ ਆ ਕਿ ਜਿਹੜਾ ਬੰਦਾ ਬੜਾ ਹੁੰਦਾ ਉਹਨੂੰ ਬਹੁਤੇ ਕੰਮ ਕਰਨ ਦੀ ਲੋੜ ਨਹੀਂ ਹੁੰਦੀ, ਉਹ ਜੋ ਮਰਜ਼ੀ ਕਰ ਸਕਦਾ, ਉਹ ਰੈੱਡ ਲਾਈਟ ਨੂੰ ਵੀ ਕ੍ਰੋਸ ਕਰ ਸਕਦਾ, ਉਹ ਸੜਕ ਦੇ ਕਿਸੇ ਪਾਸੇ ਵੀ ਤੁਰ ਸਕਦਾ, ਉਹ ਸਪੀਡ ਦੇ ਨਾਲ ਵੀ ਆਪਣੀ ਗੱਡੀ ਚਲਾ ਸਕਦਾ, ਉਹ ਸ਼ਰਾਬ ਪੀ ਕੇ ਕਿਤੇ ਵੀ ਜਾ ਸਕਦਾ, ਕਿਉਂਕਿ ਵੱਡਾ ਬੰਦਾ ਆ। ਜੇ ਛੋਟਾ ਬੰਦਾ, ਉਹ ਬੰਦਾ ਆ ਜਿਹਨੂੰ ਇਹ ਸਾਰੇ ਕੰਮ ਕਰਨੇ ਪੈਂਦੇ ਆ। ਸਿਵਿਕ ਸੈਂਸ ਸਾਡੇ ਸਮਾਜ ਵਿੱਚ ਬਹੁਤ ਘੱਟ ਆ। ਕਈ ਲੋਕ ਇਸ ਸਿਵਿਕ ਸੈਂਸ ਤੋਂ ਦੁਖੀ ਹੋ ਕੇ ਦੂਜੇ ਦੇਸ਼ਾਂ ਨੂੰ ਗਏ ਆ। ਮੈਂ ਵੀ ਉਹਨਾਂ ਦੇ ਵਿੱਚੋਂ ਇੱਕ ਆ ਕਿ ਮੈਨੂੰ ਚੰਗਾ ਨਹੀਂ ਲੱਗਦਾ ਹੁੰਦਾ ਹਿੰਦੁਸਤਾਨ ਦੇ ਵਿੱਚ ਜਿੱਦਾਂ ਸਿਵਿਕ ਸੈਂਸ ਹੈ ਹੀ ਨਹੀਂ ਹੈ, ਜਾਂ ਕਿਸੇ ਨੂੰ ਬੋਲਣਾ ਹੈ ਤਾਂ ਬੜੇ ਖੇਬੜੇ ਤਰੀਕੇ ਦੇ ਨਾਲ ਤੁਸੀਂ ਬੋਲਦੇ ਆ। ਜਿਹੜੇ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ, ਮੰਦਿਰ ਜਾਂਦੇ ਆ, ਮਸਜਿਦ ਜਾਂਦੇ, ਉਸ ਵੇਲੇ ਤਾਂ ਬੜੇ ਤੁਹਾਡੇ ਵਿਚਾਰ ਬਹੁਤ ਸ਼ੁੱਧ ਹੁੰਦੇ ਆ, ਬਹੁਤ ਚੰਗੀ ਤਰ੍ਹਾਂ ਬੋਲਦੇ ਆ। ਉਹੀ ਬੰਦਾ ਜਿਹੜੇ ਬਾਹਰ ਆ ਕੇ ਸਮਾਜ ਦੇ ਵਿੱਚ ਬੋਲਦਾ, ਕੀ ਉਹ ਸਮਾਜ ਦੇ ਵਿੱਚ ਲੋਕਾਂ ਦੀਆਂ ਜੁੱਤੀਆਂ ਸਾਫ਼ ਕਰ ਲਊਗਾ, ਜਾਂ ਲੋਕਾਂ ਦੀ ਸੇਵਾ ਕਰ ਲਊਗਾ, ਕਿਸੇ ਦੀ ਮਦਦ ਕਰ ਲਊਗਾ? ਬਹੁਤ ਘੱਟ ਆ ਜੇ ਲੋਕ ਹੁੰਦੇ ਆ। ਉਹਨੂੰ ਕੌੜਾ ਬੋਲਦੇ ਆ, ਜਿਹੜੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਹੁੰਦੇ ਆ, ਮੰਦਿਰ ਦੇ ਵਿੱਚ ਹੁੰਦੇ ਆ, ਮਸਜਿਦ ਦੇ ਵਿੱਚ ਹੁੰਦੇ ਆ, ਉਹਨਾਂ ਦੀ ਪਰਸਨੈਲਿਟੀ ਹੋਰ ਹੁੰਦੀ ਆ। ਜਿਸ ਵੇਲੇ ਅਸੀਂ ਬਾਹਰ ਆ ਕੇ ਵਿਵਹਾਰ ਕਰਦੇ ਹਾਂ, ਇਹ ਸਾਡੀ ਪਰਸਨੈਲਿਟੀ ਹੋਰ ਹੁੰਦੀ ਆ। ਇਹ ਡਿਊਲ ਕਰੈਕਟਰ, ਇਹਨੂੰ ਅਸੀਂ ਕਹਿੰਦੇ ਡਿਊਲ ਕਰੈਕਟਰ। ਜਦੋਂ ਤੱਕ ਤੁਹਾਡਾ ਡਿਊਲ ਕਰੈਕਟਰ, ਸਿੰਗਲ ਕਰੈਕਟਰ ਨਹੀਂ ਬਣਦਾ, ਉਦੋਂ ਤੱਕ ਜਿਹੜੀ ਆ ਤੁਸੀਂ ਕਹੀ ਨਾ ਸਿਵਿਲ ਸੈਂਸ ਆ, ਇਹ ਨਹੀਂ ਆ ਸਕਦੀ। ਇਹਦਾ ਮੁੱਖ ਕਾਰਨ ਮੈਨੂੰ ਤਾਂ ਇਹ ਲੱਗਦਾ ਕਿ ਇਹੀ ਆ ਕਿ ਸਾਡੇ ਜਿਹੜੇ
ਮੈਨੂੰ ਯਾਦ ਆ ਗਏ, ਦਿੱਲੀ ਅਸੀਂ ਗਏ ਬੱਚਿਆਂ ਨੂੰ ਲੈ ਕੇ ਘੁਮਾਉਣ, ਮਤਲਬ ਇੰਡੀਆ ਗਏ, ਅੱਜ ਤੋਂ 6-7 ਸਾਲ ਪਹਿਲਾਂ ਦੀ ਗੱਲ ਹੈ। ਅਤੇ ਉਹ ਸਾਡੇ ਭਾਅ ਜੀ ਆ ਵਕੀਲ ਸਾਹਿਬ ਉੱਥੇ, ਹੈ ਨਾ, ਸਿੰਘ ਸਾਹਿਬ, ਅਤੇ ਭਾਅ ਜੀ ਥੋੜ੍ਹੇ ਪਿੱਛੇ ਨੂੰ ਹੋਵੋ ਤੁਸੀਂ, ਮੈਨੂੰ ਵੱਡੇ ਵੱਡੇ ਦਿਖਾਈ ਦੇ ਯਾਰ। ਹਾਂਜੀ, ਅਤੇ ਹਾਂ ਹਾਂ ਅਤੇ ਉੱਦਾਂ ਤਾਂ ਤੁਸੀਂ ਵੱਡੇ ਹੋ ਪਰ ਸਕਰੀਨ 'ਤੇ ਵੱਡੇ ਦਿਖਾਈ। ਅਤੇ ਉਹ ਨਾ ਅਸੀਂ ਗਏ ਗੁਰਦੁਆਰਾ ਸਾਹਿਬ ਬੰਗਲਾ ਸਾਹਿਬ, ਅਤੇ ਉੱਥੇ ਜ਼ਿਆਦਾ ਸੀ ਅਜੇ ਅੰਦਰ ਵੜੇ ਹੀ ਨਾ ਜੋੜਾ ਘਰ ਦੇ ਵਿੱਚ, ਅਤੇ ਉਹ ਬੰਦੇ ਸਾਹਿਬ ਤੋਂ ਨਾ ਮਤਲਬ ਜਿੱਦਾਂ ਬੜੇ ਰਿਸਪੈਕਟ ਨਾਲ ਖੂਹ ਸ਼ੂ ਲੈ ਕੇ, ਹੈ ਨਾ, ਅਤੇ ਉਹ ਸਾਫ਼ ਕਰਨੇ ਆ ਕਰਨੇ ਅਤੇ ਉਹ ਕਰਕੇ, ਹੁਣ ਉਹ ਉੱਥੇ ਦੇ ਰਹਿਣ ਵਾਲੇ ਆ ਸਾਰੇ, ਇੱਕ ਦੂਜੇ ਨੂੰ ਜਾਣਦੇ ਆ। ਅਤੇ ਚਲੋ ਅਸੀਂ ਅੰਦਰ ਚਲੇ ਗਏ, ਵਾਪਸ ਆਏ ਅਤੇ ਸ਼ੂ ਲਏ ਆਪਣਾ ਟੋਕਨ ਦੇ ਕੇ, ਤਾਂ ਉਹ ਸਾਡੇ ਨਾ ਪੈਰਾਂ 'ਚ ਵੀ ਪਵਾਏ ਉਹਨਾਂ ਨੇ, ਆਪ ਹੱਥੀਂ ਪਾਏ ਸ਼ੂ, ਹੈ ਨਾ, ਸਾਰਿਆਂ ਦੇ ਪਾਏ, ਜਾਣੀ ਕਿ ਇਕੱਲੇ ਸਾਡੇ ਨਹੀਂ, ਇੱਦਾਂ ਕਰ ਰਹੇ ਸੀ। ਅਤੇ ਉਹ ਜਦੋਂ ਬਾਹਰ ਆ ਗਏ ਨਾ, ਉਹ ਉੱਥੇ ਨਹੀਂ ਕੁਛ ਬੋਲੇ, ਉਹ ਹੱਸਣ ਲੱਗ ਗਏ ਜਦੋਂ ਬਾਹਰ ਆਏ ਨਾ। ਅਤੇ ਮੈਂ ਕਿਹਾ ਭਾਅ ਜੀ ਤੁਸੀਂ ਹੱਸਦੇ ਕੱਲ੍ਹ ਸੀ, ਕਹਿੰਦਾ ਮੈਂ ਇਹਨਾਂ ਸਾਰਿਆਂ ਬੰਦਿਆਂ ਨੂੰ ਜਾਣਦਾ ਮੋਸਟਲੀ, ਕਹਿੰਦਾ ਇਹ ਇੱਥੇ ਤਾਂ ਇੱਦਾਂ ਕਰਦੇ ਆ, ਇਹਨੀ ਕਹਿੰਦੇ 2 ਘੰਟੇ ਇੱਥੇ ਇੱਦਾਂ ਕਰਨਾ, ਕਹਿੰਦਾ ਜਿੱਦਾਂ ਹੀ ਨਹੀਂ ਬਾਹਰ ਨਿਕਲਾਂ ਗੁਰਦੁਆਰਾ ਸਾਹਿਬ ਤੋਂ, ਇਹਨੀ ਕਹਿੰਦੇ ਉਹ ਚੰਮ ਲਾਉਣੀ ਸਾਰਿਆਂ ਦੀ ਜਿਹੜੇ ਕਹਿੰਦੇ ਦੁਕਾਨ,
ਬਿਲਕੁਲ
ਕਹਿੰਦੇ ਸਾਰੇ ਆਲਮੋਸਟ ਬਿਜ਼ਨਸਮੈਨ ਹੈ, ਦੁਕਾਨਦਾਰ ਹੈ, ਕਹਿੰਦੇ ਤੁਸੀਂ ਇਹਨਾਂ ਨਾਲ ਖੜ ਵੀ ਨਹੀਂ ਸਕਦੇ, ਇਹ ਤਾਂ ਤੁਹਾਨੂੰ ਖੜਿਆਂ ਦੀਆਂ ਜੇਬਾਂ ਇਹਨਾਂ ਨੇ ਖਾਲੀ ਕਰ ਦੇਣੀਆਂ। ਸੋ ਉਹ ਜਿਹੜਾ ਕਿਰਦਾਰ ਹੈ ਸਾਡਾ, ਮਤਲਬ ਸਾਡਾ ਗੁਰੂ ਘਰ ਦੇ ਵਿੱਚ ਜਾਂ ਕੁਛ ਖਾਸ ਜਗ੍ਹਾਵਾਂ ਦੇ ਵਿੱਚ ਸਾਡਾ ਕਿਰਦਾਰ ਹੋਰ ਹੈ, ਅਤੇ ਜਦੋਂ ਅਸੀਂ ਪਬਲਿਕ ਦੇ ਵਿੱਚ ਵਿਚਰਦੇ ਹਾਂ ਤਾਂ ਸਾਡੇ ਕਿਰਦਾਰ ਹੋਰ ਨੇ, ਹੈ ਨਾ। ਸੋ ਇਹ ਇੱਕ ਸਮੱਸਿਆ ਦਾ ਕਾਰਨ ਇਹ ਹੈ। ਦੂਜੀ ਗੱਲ ਜਿਹੜੀ ਆਪਾਂ ਜਿੱਥੇ ਗੱਲ ਕਰ ਰਹੇ ਸੀ ਵਿਪੀ ਹੰਸਰਾ ਦੀ ਟਿੱਪਣੀ ਦੀ, ਕਿ ਮੈਂ ਉਹਨਾਂ ਬਿਲਕੁਲ ਸਹਿਮਤ ਹਾਂ। ਸਕੂਲੇ ਸਿਖਾਲਦੇ ਨੇ ਸਾਨੂੰ, ਸਕੂਲੇ ਸਿਖਾ ਲਿਆ ਵੀ ਬਿੰਨ ਚਪਾਓ ਜੀ, ਗੰਦ ਨਹੀਂ ਪਾਉਣਾ, ਥਾਂ ਥਾਂ ਬਿੰਨ ਰੱਖੇ ਹੋਏ ਸੀ ਸਾਨੂੰ। 10ਵੀਂ ਤੱਕ ਇਹੀ ਟ੍ਰੇਨਿੰਗ ਚੱਲੀ ਗਈ, ਕਈਆਂ ਦੇ ਤਾਂ ਬਜੰਤਰ ਵੀ ਹੋਇਆ, ਹੈ ਨਾ, ਕਿ ਉਹਨਾਂ ਦੇ ਟੋਫੀਆਂ ਟੂਫੀਆਂ ਦੇ ਕਾਗਜ਼ ਜਿਹੜੇ ਇੱਧਰ ਉੱਧਰ ਕਲਾਸ 'ਚ ਹੁੰਦੇ ਸੀ ਉਹ ਪਤਾ ਲੱਗ ਜਾਂਦਾ ਸੀ, ਅਤੇ ਕੁੱਟ ਵੀ ਪੈਂਦੀ ਸੀ, ਖੂੰਜੇ ਵਿੱਚ ਡਸਟਬਿਨ ਪਿਆ ਹੁੰਦਾ ਸੀ ਉਹਦੇ ਵਿੱਚ ਸਿੱਟ, ਸਾਨੂੰ ਟ੍ਰੇਨ ਇੱਦਾਂ ਕੀਤਾ ਗਿਆ। ਪਰ ਨਾਲ ਦੀ ਨਾਲ ਸਾਡੇ ਘਰ ਵੀ ਜਿਹੜਾ ਕਲਚਰ ਸੀ ਉਸ ਵੇਲੇ ਸਾਰੀ ਜਨਰੇਸ਼ਨ ਦੇ, ਉਹ ਇਹ ਸੀਗਾ ਕਿ ਸਾਡੀਆਂ ਮਾਵਾਂ, ਸਾਡੀਆਂ ਦਾਦੀਆਂ, ਹੈ ਨਾ, ਸਾਡੀਆਂ ਭੈਣਾਂ, ਸਾਡੀਆਂ ਭੂਆਂ, ਇਹ ਘਰ ਦੇ ਵਿੱਚ ਦੇਖ ਰੇਖ ਕਰਦੀਆਂ ਸੀ, ਗ੍ਰਹਿ ਨੂੰ ਸਾਂਭਦੀਆਂ ਹੁੰਦੀਆਂ ਸੀਗੀਆਂ। ਉਹਨਾਂ ਨੇ, ਅਸੀਂ ਉਹਨਾਂ ਨੂੰ ਝਾੜੂ ਲਾਉਂਦੇ ਵੀ ਦੇਖਿਆ, ਸਵੇਰੇ ਉੱਠ ਕੇ ਉਹਨੀ ਸਫਾਈ ਕਰਨੀ, ਸਾਰਾ ਘਰ ਸੰਭਰਨਾ, ਹੈ ਨਾ, ਫਿਰ ਚੱਕ ਕੇ ਉਹਨਾਂ ਨੇ ਢੇਰ 'ਤੇ ਸੁੱਟ ਕੇ ਆਉਣਾ, ਅਤੇ ਕੱਪੜੇ ਧੋਣੇ, ਤਹਿਾਂ ਲਾਉਣੀਆਂ, ਪ੍ਰੈਸ ਕਰਨੇ, ਸਾਰਾ ਕੰਮ ਅਸੀਂ ਆਪਣੀ ਅੱਖੀਂ ਦੇਖਿਆ ਇਹ ਹੁੰਦਾ ਹੋਇਆ। ਸੋ ਸਾਨੂੰ ਇਦਾਂ ਲੱਗਿਆ ਵੀ ਘਰ ਦੇ ਵਿੱਚ ਮੈਂ ਕਿੱਦਾਂ ਯੋਗਦਾਨ ਪਾ ਸਕਦਾ। ਮੈਂ ਵੀ ਕਈ ਵਾਰੀ ਝਾੜੂ ਲਾਇਆ, ਕਈ ਵਾਰੀ ਮੈਂ ਵੀ ਚਲੋ ਚੱਕ ਕੇ ਸਮਾਨ ਢੇਰ 'ਤੇ ਸੁੱਟਿਆ ਹੁੰਦਾ। ਸੋ ਭਾਅ ਜੀ ਇਹ ਜਿਹੜਾ ਮਤਲਬ ਵਰਤਾਰਾ ਹੈ, ਅਸੀਂ ਖੁਦ ਅੱਖੀਂ ਦੇਖਿਆ ਅਤੇ ਅਸੀਂ ਆਪਣੇ ਪੇਰੈਂਟਸ ਨੂੰ ਕੰਮ ਕਰਦੇ ਦੇਖਿਆ, ਦਾਦੀਆਂ ਨੂੰ ਕੰਮ ਕਰਦੇ ਦੇਖਿਆ, ਅਤੇ ਹੁਣ ਉਹ ਚੇਂਜ ਇਸ ਕਰਕੇ ਹੋਇਆ, ਸਾਡਾ ਆਲਾ ਦੁਆਲਾ ਸਾਫ਼ ਹੁੰਦਾ ਸੀ ਕਿ ਹੁਣ ਹਰ ਘਰ ਦੇ ਵਿੱਚ ਨੌਕਰ ਰੱਖੇ ਹੋਏ ਨੇ। ਬੱਚੇ ਨੂੰ ਅਹਿਸਾਸ ਨਹੀਂ ਹੁੰਦਾ, ਉਹ ਐਦੀ ਬੈੱਡ 'ਚ ਉੱਠ ਕੇ ਭੱਜ ਜਾਂਦਾ ਆ। ਸਾਡੇ ਇੱਥੇ ਤੁਸੀਂ ਵੀ ਨਿਆਣੇ ਪੜ੍ਹਾਏ ਨੇ, ਅਸੀਂ ਵੀ ਪੜ੍ਹਾਏ ਨੇ, ਅਸੀਂ ਉਹਨਾਂ ਨੂੰ ਸਾਰਿਆਂ ਨੂੰ ਇਹੀ ਕਹਿੰਦੇ, ਜਦੋਂ ਉੱਠਣਾ ਆ ਆਪਣਾ ਬਿਸਤਰਾ ਲਾ ਕੇ ਉੱਠਣਾ ਆ, ਉੱਠ ਕੇ ਮਤਲਬ ਲਾਉਣਾ ਆ ਅਤੇ ਆਪਣਾ ਸਾਫ਼ ਕਰਨਾ ਆ, ਹਫ਼ਤੇ 'ਚ ਇੱਕ ਵਾਰੀ ਪ੍ਰੋਪਰ ਸਫਾਈ ਕਰਨੀ ਆ, ਬਿੰਨ 'ਚ ਚੀਜ਼ ਪਾਉਣੀ ਆ। ਉੱਥੇ ਬਿਲਕੁਲ ਇਹੋ ਚੀਜ਼ ਹੈ ਨਹੀਂ, ਮੈਂ ਕੁਛ ਇਹੋ ਜਿਹੇ ਵੀ ਦੇਖੇ ਆ, ਈਵਨ ਕਿ ਸਾਡੇ ਹਾਣੀ ਵੀ ਟੂਟੀ ਤੋਂ ਹੱਥ ਧੋਂਦੇ ਆ, ਹੱਥ ਧੋ ਕੇ ਉੱਥੇ ਤੌਲੀਆ ਨਹੀਂ ਰੱਖਿਆ ਹੋਇਆ ਉਹਨੂੰ ਸਾਫ਼ ਕਰਨ ਵਾਸਤੇ, ਨਾ ਇੱਦਾਂ ਝਾੜਦੇ ਤੁਰੇ ਹੁੰਦੇ ਆ ਸਾਰਾ, ਮਤਲਬ ਪਤਾ ਲੱਗ ਜਾਂਦਾ ਵੀ ਬੰਦਾ ਇੱਥੋਂ ਗਿਆ ਆ ਪਾਣੀ ਦੇ ਛਿੱਟਿਆਂ ਤੋਂ। ਜਦੋਂ ਉਹਨਾਂ ਨੂੰ ਕਹੋ ਵੀ ਯਾਰ ਤੁਸੀਂ ਜੁੱਤੀਆਂ ਪਾ ਕੇ ਅੰਦਰ ਹੀ ਘੁੰਮੀ ਜਾਂਦੇ ਆ, ਸਿੱਧੇ ਧੁੱਸ ਦੇਣੀ ਅੰਦਰ ਚੱਲ ਜਾਂਦੇ, ਰੇਤਾ ਰੁਤਾ ਸਭ ਅੰਦਰ, ਉਹ ਕਹਿੰਦੇ ਕੋਈ ਨਹੀਂ ਪੋਚੇ ਵਾਲੀ ਨੇ ਆਉਣਾ ਲਾ ਦੇਣਾ, ਕੋਈ ਚੱਕਰ ਹੀ ਨਹੀਂ, ਹੈਂ, ਛਿੱਟੇ ਇੱਦਾਂ ਹੀ ਮਾਰੀ ਜਾਂਦੇ ਨੇ, ਕੋਈ ਗੱਲ ਨਹੀਂ ਜੀ ਪੋਚਾ ਲੱਗ ਜਾਣਾ, ਹੈ ਨਾ। ਪਰ ਜਿਨ ਲਾਉਣਾ ਵੀ ਆ ਫਿਰ ਜ਼ਰੂਰੀ ਉਹਨੂੰ ਗੰਦਾ ਕਰਕੇ ਹੀ ਦੇਣਾ, ਉਹ ਉੱਦਾਂ ਵੀ ਤਾਂ ਲਾ ਸਕਦੇ ਨਾ। ਇਹੀ ਸੈਂਸ ਜਿਹੜੀ ਆ ਜਦੋਂ ਉਹ ਬਾਹਰ ਜਾਂਦੇ ਨੇ, ਦੂਜਿਆਂ ਦੇ ਘਰਾਂ 'ਚ ਜਾਂਦੇ ਨੇ, ਪਬਲਿਕ ਪਲੇਸਾਂ 'ਤੇ ਜਾਂਦੇ ਨੇ, ਥਾਵਾਂ 'ਤੇ ਜਾਂਦੇ ਨੇ, ਉੱਥੇ ਵੀ ਫਿਰ ਆਹੀ ਕੁਛ ਕਰਦੇ ਨੇ, ਉੱਥੇ ਵੀ ਇੱਦਾਂ ਚੱਕ ਚੱਕ ਮਾਰਦੇ ਨੇ। ਉਹ ਚੱਕ ਚੱਕ ਕਿਉਂ ਮਾਰਦੇ ਨੇ? ਕਿਉਂਕਿ ਉਹਨਾਂ ਨੂੰ ਪਤਾ ਘਰ ਜਿਹੜੇ ਆ ਪੋਚੇ ਵਾਲੀ ਨੇ ਆ ਕੇ ਚੱਕ ਲੈਣਾ ਹੈ। ਹੁਣ ਬਾਹਰ ਜਿਹੜਾ ਆ, ਜਿਹੜਾ ਕੋਈ ਪਬਲਿਕ ਸਰਵੈਂਟ ਵੀ ਆ, ਠੀਕ ਹੈ, ਉਹਦੇ 'ਤੇ ਕਿਉਂ ਲੋਡ ਪਾ ਰਹੇ ਹੋ ਤੁਸੀਂ? ਉਹਦਾ ਕੰਮ ਤੁਸੀਂ ਘਟਾ ਸਕਦੇ ਆ, ਉਹ ਬਿਨਿਚ ਤਾਂ ਪਾ ਸਕਦੇ ਨਾ ਜੀ। ਸੋ ਜਿਹੜਾ ਨੌਕਰ ਕਲਚਰ ਆ ਇੰਡੀਆ ਦਾ, ਉਹ ਬਹੁਤ ਵੱਡਾ ਜਾਣੀ ਕਿ ਇੱਕ ਇਹ ਕਾਰਨ ਬਣਿਆ ਹੋਇਆ ਆ ਜਿਹੜੀ ਇਹ ਸਮੱਸਿਆ ਦਾ। ਤੁਹਾਡਾ ਕੀ ਖਿਆਲ ਹੈ ਭਾਈ?
ਮੈਂ ਅਮਨਦੀਪ ਨੌਕਰ ਕਲਚਰ ਤੇ ਵੀ ਗੱਲ ਕਰੂੰਗਾ ਤੇ ਇਹ ਜਿਹੜਾ ਵਰਤਾਰਾ ਹੋ ਰਿਹਾ ਆ, ਜਿੱਦਾਂ ਹੁਣ ਨੌਕਰ ਰੱਖੇ ਆ, ਇਹ ਕਿਉਂ ਹੋ ਰਿਹਾ, ਇਹਦੇ ਤੇ ਵੀ ਥੋੜੀ ਜਿਹੀ ਗੱਲ ਕਰਨੀ ਬਣਦੀ ਆ। ਕਿਉਂਕਿ ਪਹਿਲਾਂ ਸਾਡੇ ਸਮਾਜ ਦੇ ਵਿੱਚ ਜਿਹੜੀ ਇਨਕਮ ਹੁੰਦੀ ਸੀ ਉਹ ਸਸਟੇਨੇਬਲ ਇਨਕਮ ਹੁੰਦੀ ਸੀ, ਕਿ ਜਿੰਨੀ ਇਨਕਮ ਤੁਹਾਨੂੰ ਚਾਹੀਦੀ ਆ ਉਨੀ ਇਨਕਮ ਤੁਸੀਂ ਤੁਹਾਡੇ ਕੋਲ ਹੁੰਦੀ ਸੀ, ਜਿਹੜੀ ਜ਼ਰੂਰੀ ਹੁੰਦੀ ਸੀ, ਜ਼ਰੂਰੀ ਵਸਤਾਂ ਲੈਣ ਦੇ ਲਈ, ਜਿਹੜੀਆਂ ਰੋਜ਼ਮਰਾ ਦੀਆਂ ਚੀਜ਼ਾਂ ਲੈਣ ਦੇ ਲਈ ਉਨੀ ਕੁ ਤੁਹਾਡੇ ਕੋਲ ਆਮਦਨ ਹੁੰਦੀ ਸੀ, ਉਸ ਤੋਂ ਵੱਧ ਨਹੀਂ ਹੁੰਦੀ ਸੀ। ਹੁਣ ਜਿੱਦਾਂ ਜਿੱਦਾਂ ਗਲੋਬਲਾਈਜੇਸ਼ਨ ਹੋਈ, ਜਿੱਦਾਂ ਜਿੱਦਾਂ ਕੈਪੀਟਲਿਜ਼ਮ ਆਇਆ, ਇਹਦੇ ਨਾਲ ਕਈ ਨੌਕਰੀਆਂ ਵੀ ਮਿਲੀਆਂ, ਕੰਮਾਂ ਕਾਰਾਂ ਵਿੱਚ ਤੁਹਾਨੂੰ ਆਮਦਨ ਵੀ ਵਧੀਆ, ਆਮਦਨ ਵਧਣ ਦੇ ਨਾਲ ਤੁਹਾਡੇ ਕੋਲ ਬਹੁਤ ਜ਼ਿਆਦਾ ਵੈਲਥ ਕ੍ਰੀਏਟ ਹੋ ਗਈ, ਜਿਹਨੂੰ ਸਰਪਲਸ ਮਨੀ ਕਹਿੰਦੇ ਹਾਂ ਅਸੀਂ। ਜਿਸ ਵੇਲੇ ਪਰਿਵਾਰ ਕੋਲ ਸਰਪਲਸ ਮਨੀ ਆ ਜਾਂਦੀ ਆ, ਫਿਰ ਉਹ ਸੋਚਦਾ ਕਿਉਂ ਨਾ ਹੁਣ ਨੌਕਰ ਰੱਖ ਲਿਆ ਜਾਵੇ, ਘਰ ਦੀਆਂ ਜਿਹੜੀਆਂ ਔਰਤਾਂ ਆ ਉਹ ਥੋੜ੍ਹਾ ਜਿਹਾ ਆਰਾਮ ਕਰ ਲੈਣ, ਅਤੇ ਜਿਹੜੇ ਆਦਮੀ ਆ ਬਾਹਰ ਪੈਸਾ ਕਮਾ ਕੇ ਲਿਆਉਣ, ਪੈਸਾ ਜ਼ਿਆਦਾ ਕਮਾ ਹੋ ਜਾਂਦਾ। ਇੱਦਾਂ ਵੀ ਹੋਈ ਆ ਕਿ ਜਿਹੜੀਆਂ ਔਰਤਾਂ ਉਹ ਵੀ ਕੰਮ ਕਰਨ ਲੱਗ ਪਈਆਂ, ਘਰ ਦੇ ਵਿੱਚ ਜ਼ਿਆਦਾ ਇਨਕਮ ਆ ਗਈ। ਇਨਕਮ ਆਉਣ ਦੇ ਨਾਲ ਫਿਰ ਤੁਹਾਨੂੰ ਸੋਚਣਾ ਪੈਂਦਾ ਇਹ ਇਨਕਮ ਨੂੰ ਡਾਇਵਰਟ ਕਿੱਦਾਂ ਕਰਨਾ, ਇਹਨੂੰ ਖਰਚਣਾ ਕਿੱਦਾਂ ਆ। ਉੱਥੋਂ ਜਿਹੜੀ ਇਨਕਮ ਆਈ ਆ, ਜ਼ਿਆਦਾ ਇਨਕਮ ਆਈ ਆ, ਅਤੇ ਉਹਨੂੰ ਫਿਰ ਉਹਨਾਂ ਨੇ ਨੌਕਰ ਕਲਚਰ ਦੇ ਵਿੱਚ ਬਦਲਿਆ। ਇਹਦਾ ਇੱਕ ਬੈਨੀਫਿਟ ਵੀ ਆ ਕਿ ਲੋਕਾਂ ਨੂੰ ਥੋੜ੍ਹਾ ਬਹੁਤ ਕੰਮ ਵੀ ਮਿਲਿਆ ਇਹਦੇ ਨਾਲ। ਹੁਣ ਤਾਂ ਮੈਂ ਤਾਂ ਇਹ ਵੀ ਸੁਣਿਆ ਕਿ ਅੱਗੇ ਜਿਹੜੇ ਨੌਕਰ ਘਰਾਂ 'ਚ ਕੰਮ ਕਰਦੇ ਆ ਉਹਨਾਂ ਨੇ ਵੀ ਆਪਣੇ ਘਰਾਂ 'ਚ ਨੌਕਰ ਰੱਖੇ ਹੋਆ, ਤਾਂ ਕਿ ਉਹਨਾਂ ਦਾ ਵੀ ਕੰਮ ਜਿਹੜੇ ਉਹ ਕਰਨ। ਨੌਕਰੀ ਦੂਜੇ ਦੇ ਘਰ ਜਾ ਕੇ ਕੰਮ ਕਰਨਾ, ਉਹ ਤਾਂ ਉਹਨਾਂ ਦੀ ਨੌਕਰੀ ਆ। ਕਈ ਘਰਾਂ 'ਚ ਕੰਮ ਕਰਦੀਆਂ ਆ, ਉਹ ਜਾਂ ਕਰਦੇ ਆ, ਤੇ ਉਹਨਾਂ ਕੋਲ ਜਿਹੜੀ ਆਮਦਨ ਕਾਫੀ ਹੋ ਜਾਂਦੀ ਆ, ਕਿ ਉਹ ਘਰ ਜਾ ਕੇ ਥੋੜਾ ਕੰਮ ਕਰਦੇ, ਘਰ ਉਹਨੇ ਹੋਰ ਨੌਕਰ ਰੱਖਿਆ ਹੁੰਦਾ। ਤਾਂ ਇੱਦਾਂ ਜਿਹੜਾ ਨੌਕਰ ਕਲਚਰ ਆ, ਇਹਦਾ ਮੇਨ ਰੀਜ਼ਨ ਆ ਕਿ ਵੈਲਥ ਜਨਰੇਸ਼ਨ ਜਿਹੜੀ ਉਹ ਬਹੁਤ ਜ਼ਿਆਦਾ ਹੋ ਗਈ ਆ, ਤੇ ਉਸ ਕਰਕੇ ਜਿਹੜਾ ਤੁਸੀਂ ਇਹ ਕਰ ਸਕਦੇ ਆ। ਜੇ ਤੁਹਾਡੇ ਕੋਲ ਹੋਵੇ ਹੀ ਨਾ ਪੈਸਾ, ਤੁਸੀਂ ਅਫੋਰਡ ਹੀ ਨਾ ਕਰ ਸਕੋ, ਤੁਹਾਡੀ ਇਨਕਮ ਹੀ ਇੰਨੀ ਉੰਨੀ ਹੋਵੇ ਜਿਹੜੀ ਕਿ ਚਾਹੀਦੀ, ਜਿਹੜੀ ਠੀਕ ਵੀ ਆ, ਇਨਕਮ ਉੰਨੀ ਹੋਣੀ ਚਾਹੀਦੀ ਹੈ ਜਿਹਦੇ ਨਾਲ ਤੁਹਾਡੇ ਗੁਜ਼ਾਰੇ ਹੋਣ। ਜਿਸ ਵੇਲੇ ਇਨਕਮ ਤੁਹਾਡੀ ਜ਼ਿਆਦਾ ਹੋ ਜਾਂਦੀ ਆ, ਫਿਰ ਤੁਹਾਡਾ ਜਿਹੜਾ ਖਾਣ ਪੀਣ ਦਾ ਜਿਹੜਾ ਭੋਜਨ ਬਣਦਾ ਘਰ ਦੇ ਵਿੱਚ, ਉਹਦੇ ਵਿੱਚ ਵੀ ਡਿਸਟੋਰਸ਼ਨ ਉਹਦੀ ਪੈਦਾ ਹੋ ਜਾਂਦੀ ਆ। ਹੁਣ ਕਈ ਤਾਂ ਮਹਾਂ ਦਾਲ ਵਿੱਚ ਬਦਾਮ ਪਾਉਣ ਲੱਗ ਪਏ ਆ, ਕਾਜੂ ਪਾਉਣ ਲੱਗ ਪਏ ਆ, ਸਬਜ਼ੀ ਵਿੱਚ ਕਾਜੂ ਪਾਉਣ ਲੱਗ ਪਏ ਆ, ਉਹਦਾ ਕੋਈ ਮੇਲ ਨਹੀਂ ਹੈ। ਜਿਹੜੀ ਸਬਜ਼ੀ ਆ ਉਹ 3-4 ਘੰਟੇ ਵਿੱਚ ਹਜ਼ਮ ਹੁੰਦੀ ਆ, ਜਿਹੜੇ ਬਦਾਮ ਉਹਨਾਂ ਨੂੰ ਹਜ਼ਮ ਹੋਣ ਦੇ ਲਈ 6-7 ਘੰਟੇ ਲੱਗਦੇ ਆ, 10 ਘੰਟੇ ਵੀ ਲੱਗਦੇ ਆ। ਜਿਹੜੀ ਹਰ ਚੀਜ਼ ਹੁੰਦੀ ਆ ਉਹਦਾ ਹਜ਼ਮ ਹੋਣ ਦਾ ਜਾਂ ਡਾਈਜੈਸਟ ਹੋਣ ਦਾ ਅਲੱਗ ਅਲੱਗ ਟਾਈਮ ਆ। ਜੇ ਤੁਸੀਂ ਰੋਂਗ ਕੰਬੀਨੇਸ਼ਨ 'ਚ ਉਹ ਚੀਜ਼ਾਂ ਕਰੋਗੇ ਤਾਂ ਤੁਹਾਡੀ ਸਿਹਤ ਡਿੱਗੂਗੀ, ਕਿਉਂਕਿ ਤੁਹਾਡਾ ਜਿਹੜਾ ਮੈਟਾਬੋਲਿਜ਼ਮ ਆ ਉਹਨੂੰ ਡਿਊਲ ਕੰਮ ਕਰਨਾ ਪੈਂਦਾ। ਉਹਨੂੰ 3 ਘੰਟੇ ਲਾ ਕੇ ਪਹਿਲਾਂ ਤਾਂ ਸਬਜ਼ੀਆਂ ਪਚਾਉਣੀਆਂ ਪੈਂਦੀਆਂ, ਉਹਦੇ ਵਿੱਚ ਜਿਹੜੇ ਬਦਾਮ ਤੁੰਨਿਓ ਆ ਉਹਨੂੰ 10 ਘੰਟੇ ਲਾ ਕੇ ਉਹ ਪਚਾਉਣੇ ਪੈਂਦੇ। ਫਿਰ ਜਿਹੜੀਆਂ ਉੱਪਰ ਤੁਸੀਂ ਦਵਾਈਆਂ ਖਾਂਦੇ ਆ ਉਸ ਡਿਸਟੋਰਸ਼ਨ ਨੂੰ ਖਤਮ ਕਰਨ ਦੇ ਲਈ, ਉਹਨੂੰ ਵੀ ਪਹੁੰਚਾਉਣ ਦੇ ਲਈ ਕਾਫੀ ਉਹਨੂੰ ਸਟਰਗਲ ਕਰਨੀ ਪੈਂਦੀ ਹੈ। ਮੇਰੇ ਕਹਿਣ ਦਾ ਭਾਵ ਆ, ਜਿਸ ਵੇਲੇ ਪੈਸਾ ਤੁਹਾਡੇ ਕੋਲ ਜ਼ਿਆਦਾ ਆ ਜਾਂਦਾ ਤੇ ਤੁਹਾਨੂੰ ਪਤਾ ਨਹੀਂ ਹੁੰਦਾ ਕਿ ਪੈਸੇ ਦਾ ਕਰਨਾ ਕੀ ਆ, ਇਹ ਦਿਖਾਲਣਾ ਹੁੰਦਾ ਕਿ ਫਲਾਨੀ ਪਾਰਟੀ ਦੇ ਵਿੱਚ ਉਹਨੇ 4 ਸਬਜ਼ੀਆਂ ਬਣਾਈਆਂ ਸੀ, ਹੁਣ 6 ਪਾਣੀਆਂ, ਉਹਨੇ ਬਦਾਮ ਪਾਏ ਨਹੀਂ ਸੀ, ਮੈਂ ਦੱਬ ਕੇ ਪਾਣੇ ਆ। ਇਹ ਜਿਹੜਾ ਇੱਕ ਕੰਪੀਟੀਸ਼ਨ ਦਾ ਜ਼ਮਾਨਾ ਆ ਗਿਆ, ਇਨਕਮ ਵਧਣ ਦੇ ਨਾਲ ਪਾਰਟੀ ਦਾ ਜ਼ਮਾਨਾ ਆ ਗਿਆ, ਇਹਨੇ ਵੀ ਕਾਫੀ ਡਿਸਟੋਰਸ਼ਨ ਦੀ ਪੈਦਾ ਕੀਤੀ ਹੈ। ਇੱਥੇ ਵੀ ਸੋਚਣ ਵਾਲੀ ਗੱਲ ਹੈਗੀ ਹੈ ਜਾਂ ਨਹੀਂ ਹੈਗੀ, ਤਾਂ ਤੁਸੀਂ ਤੁਸੀਂ ਦੱਸ ਸਕਦੇ ਹੋ ਤੁਸੀਂ ਕੀ ਅਬਜ਼ਰਵ ਕੀਤਾ।
ਨਹੀਂ ਨਹੀਂ ਕਰ, ਮੈਂ ਤੁਹਾਨੂੰ ਇਹਦੀ ਐਗਜ਼ਾਮਪਲ ਦੇ ਦਿੰਦਾ ਨਾ, ਤੁਸੀਂ ਇਹ ਦੇਖ ਲਓ ਵੀ ਪਹਿਲਾਂ ਸਾਗ ਬਣਾਉਂਦੇ ਸੀ ਲੋਕ, ਠੀਕ ਹੈ?
ਹਾਂਜੀ,
ਉਹ ਸਾਗ ਬਣਾਉਂਦੇ ਸੀਗੇ ਤਾਂ ਬੜਾ ਟਾਈਮ ਲੱਗਦਾ ਸੀ, ਪਹਿਲਾਂ ਤੋੜਨਾ, ਫਿਰ ਗੰਦਲਾਂ ਚੀਰਨੀਆਂ, ਛਿੱਲਣੀਆਂ ਚੀਰਨੀਆਂ, ਕੱਟਣਾ, ਉਬਾਲਣਾ, 4-5 ਘੰਟੇ ਦਾ ਪ੍ਰੋਜੈਕਟ ਸੀਗਾ ਅਤੇ ਕਿੰਨਾ ਬਾਲਣ ਲੱਗ ਜਾਂਦਾ ਸੀ, ਅਤੇ ਫਿਰ ਸਾਰਾ ਟੱਬਰ ਬੜੇ ਆਨੰਦ ਨਾਲ ਖਾਂਦਾ ਸੀ। ਹੁਣ ਮੈਂ ਇਹੋ ਜਿਹੇ 5-7 ਫੈਮਲੀਆਂ ਨੂੰ ਜਾਣਦਾ ਜਿਹੜੇ ਇਕੱਲਾ ਸਾਗ ਖਾ ਕੇ ਖੁਸ਼ ਨਹੀਂ, ਠੀਕ ਹੈ? ਉਹ ਕਹਿੰਦੇ ਜੀ, ਉਹ ਮੈਂ ਇੱਥੋਂ ਤੱਕ ਦੇਖਿਆ ਵੀ ਉਹ ਸਾਗ ਦੇ ਵਿੱਚ ਮੀਟ ਪਾ ਕੇ ਖਾਂਦੇ ਨੇ, ਮੀਟ ਵੱਖਰਾ ਬਣਾ ਕੇ ਉਹਦੇ 'ਚ ਪਾਉਂਦੇ ਨੇ। ਹੈਂ,
ਬਿਲਕੁਲ ਅਮਨਦੀਪ,
ਮਤਲਬ ਮੈਂ ਕਿਹਾ ਯਾਰ ਵਟ ਇਜ਼ ਦਿਸ, ਹੈ ਨਾ, ਵੀ ਤੁਸੀਂ ਜਿਹੜੀ ਗ੍ਰਹਿਣੀ ਹੈ ਜਿਹਨੇ ਸਾਗ ਬਣਾਇਆ ਤੁਸੀਂ ਉਹਦੀ ਤੋਹੀਨ ਕਰ ਰਹੇ ਹੋ, ਠੀਕ ਹੈ? ਵੀ ਇਹ ਕੋਈ ਕੰਬੀਨੇਸ਼ਨ ਹੈ ਸਾਗ ਅਤੇ ਮੀਟ ਦਾ, ਤੁਸੀਂ ਉਹਦੇ ਵਿੱਚ ਮਿਕਸ ਕਰ ਰਹੇ ਨੇ, ਮਤਲਬ ਉਹ ਬਣਿਆ ਵੱਖਰਾ ਵੱਖਰਾ ਆ। ਅਤੇ ਉਹ ਬੰਦੇ ਮੈਨੂੰ, ਮੈਂ ਕਿਹਾ ਯਾਰ ਤੁਸੀਂ ਕਿਹੜੀ ਪਲੈਨਟ ਤੋਂ ਆਏ ਹੋ, ਮੇਰੇ ਆਪਣੇ ਦੋਸਤ ਹੈ, ਮੈਂ ਕਿਹਾ ਤੁਸੀਂ ਕਿਹੜੀ ਪਲੈਨਟ ਤੋਂ ਆਏ ਹੋ, ਕਿਉਂਕਿ ਇਹ ਕੰਬੀਨੇਸ਼ਨ ਆਇਆ ਕਿੱਥੋਂ? ਇਹ ਜਿਹੜਾ ਇਹ ਉਹਨੂੰ ਨਾ ਪਤਾ ਕੀ ਸਮਝਦੇ ਨੇ, ਇਹ ਸਟੇਟਸ ਸਿੰਬਲ ਸਮਝਦੇ ਨੇ, ਸ਼ਾਹੀ,
ਬਿਲਕੁਲ ਬਿਲਕੁਲ
ਸ਼ਾਹੀ, ਪਈ ਅਸੀਂ ਸ਼ਾਹੀ ਹਾਂ, ਅਸੀਂ ਸਾਗ 'ਚ ਵੀ ਮੀਟ। ਪਈ ਮੈਂ ਜ਼ਿੰਦਗੀ ਦੇ ਵਿੱਚ ਨਾ, ਮਤਲਬ ਬਹੁਤ ਲੇਟ ਇਹ ਗੱਲ ਮੈਂ 1-2 ਪਰਿਵਾਰਾਂ 'ਚ ਦੇਖੀ, ਪਈ ਸਾਗ ਦੇ ਵਿੱਚ ਵੀ ਮੀਟ ਪਾਈ ਜਾਂਦੇ ਨੇ, ਹੈ ਨਾ? ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਟੋਟਲੀ ਉਹ ਵੈਜੀਟੇਰੀਅਨ ਹੈ, ਤੁਸੀਂ ਉਹਦਾ ਆਨੰਦ ਲਓ, ਮੀਟ ਤੁਸੀਂ ਖਾਣਾ ਵੱਖਰਾ ਖਾ ਲਓ, ਹੈ ਨਾ? ਚਲੋ ਐਨੀਵੇ, ਤੇ
ਨਹੀਂ ਅਮਨਦੀਪ, ਸਾਗ ਦੇ ਵਿੱਚ ਸਿਰਫ ਮੀਟ ਹੀ ਨਹੀਂ ਪਾਉਂਦੇ, ਸਾਗ ਵਿੱਚ ਲੌਂਗ ਇਲਾਇਚੀ ਵੀ ਕਈ ਵੀ ਪਾਉਂਦੇ, ਮੈਂ ਦੇਖੀ ਆ।
ਉਹ ਤਾਂ ਚਲੋ ਕੋਈ ਗੱਲ,
ਮਹਿਸੂਸ ਕਰਦੇ ਆ ਵੀ ਅਸੀਂ ਮਹਿੰਗੀਆਂ ਚੀਜ਼ਾਂ ਆਪਣੇ ਖਾਣੇ ਦੇ ਵਿੱਚ ਵਰਤਦੇ ਆ, ਵੀ ਉਹਦੇ ਨਾਲ ਬੇਸ਼ੱਕ ਸਿਹਤ ਹੀ ਖਰਾਬ ਹੋ ਜਾਵੇ। ਹੁਣ ਦੇਖੋ, ਜੇ ਤੁਸੀਂ ਇੱਕ ਸੂਟ ਪਾ ਕੇ ਜਾਂਦੇ ਆ ਕਿਤੇ, ਦੂਜੇ ਮਹਿਫਿਲ 'ਚ ਜਾਣਾ ਹੋਵੇ, ਨਹੀਂ ਯਾਰ ਇਹ ਤਾਂ ਮੈਂ ਪਹਿਲਾਂ ਪਾਏ ਆ ਸੀ, ਮੰਗਲਵਾਰ ਨੂੰ ਪਾਰਟੀ ਹੋਈ ਸੀ, ਹੁਣ ਸ਼ੁੱਕਰਵਾਰ ਦੀ ਪਾਰਟੀ ਥੋੜੀ ਬੜੀ ਆ, ਉਹਦੇ ਲਈ ਮੈਨੂੰ ਨਾ ਹੋਰ ਹੋਰ ਕੱਪੜਾ ਚਾਹੀਦਾ ਜਿਹੜਾ ਕਿ ਮੈਂ ਪਾਉਣਾ ਆ, ਮੈਂ ਸਾੜੀ ਲਾਣੀ ਆ, ਜਾਂ ਤਾਂ ਮੈਂ ਕੋਈ ਹੋਰ ਵਧੀਆ ਸੂਟ ਪਾਉਣਾ, ਜਿਹੜਾ ਇੱਕ ਵਾਰੀ ਪਾ ਲਿਆ ਉਹਨੂੰ ਦੂਜੀ ਵਾਰੀ ਪਾਉਣਾ ਨਹੀਂ ਹੈ। ਇਹਦੇ ਰੀਜ਼ਨ ਕੀ ਆ, ਆਮਦਨ ਜ਼ਿਆਦਾ ਵੱਧ ਗਈ ਆ। ਹੁਣ ਸਾੜੀ ਤੋਂ ਗੱਲ ਯਾਦ ਆ ਗਈ ਆ ਕਿ ਇਹ ਤਨ ਢੱਕਣ ਦੇ ਲਈ ਹੁੰਦੀ ਆ, ਇਹ ਤੁਹਾਡੇ ਲਈ ਇਹ ਵਧੀਆ ਚੀਜ਼ ਹੈ, ਇੱਕ ਪਹਿਰਾਵਾ ਬਹੁਤ ਵਧੀਆ ਹੈ, ਔਖੇ ਵੇਲੇ ਵੀ ਅਮਨਦੀਪ ਕਈ ਵਾਰੀ ਕੰਮ ਆਉਂਦੀ ਆ। ਤੁਸੀਂ ਉਹ ਕਹਾਣੀ ਸੁਣਾਉਂਦੇ,
ਚਲੋ ਛੱਡ। ਉਹ ਸਾਡੇ ਅਮਰਦੀਪ ਭੈਣ ਜੀ ਕਹਿੰਦੇ ਨੇ ਕਿ ਸਾਗ ਪਨੀਰ ਦਾ ਵੀ ਟ੍ਰੈਂਡ ਹੈ। ਹਾਂਜੀ, ਉਹ ਜਿਹੜੇ ਵੈਜੀਟੇਰੀਅਨ ਆ ਉਹ ਉਹ ਉਹਦੇ ਵਿੱਚ ਪਨੀਰ ਪਾਈ ਜਾਂਦੇ ਨੇ, ਹੈ ਨਾ? ਸਾਗ ਆਪਣੇ ਆਪ ਦੇ ਵਿੱਚ ਇੱਕ ਬਹੁਤ ਸ਼ਾਹੀ ਖਾਣਾ ਹੈ, ਮਤਲਬ ਇਹਨੂੰ ਆਮ ਬੰਦਾ ਬਣਾ ਨਹੀਂ ਸਕਦਾ, ਮਤਲਬ ਪਰ ਲੋਕ ਸਮਝਦੇ ਨੇ ਕਿ ਇਹ ਸਾਗ ਜੀ ਪੇਂਡੂਆਂ ਦਾ ਖਾਣਾ ਆ, ਜਿਹੜੇ ਪੇਂਡੂ ਆ ਉਹ ਵੀ ਸ਼ਾਹੀ ਖਾਣਾ ਖਾਂਦੇ ਸੀਗੇ। ਮੈਨੂੰ ਦੱਸੋ ਵੀ ਸ਼ਹਿਰ ਦੇ ਵਿੱਚ ਸਾਗ ਕਦੋਂ ਬਣਦਾ, ਕਿੱਥੋਂ ਲਿਆਉਂਦੇ ਸੀ? ਸ਼ਹਿਰ ਵਾਲੇ ਫੋੜੇ ਨਹੀਂ ਸੀ ਕਰਦੇ, ਪਹਿਲੀ ਗੱਲ ਤਾਂ ਆਲੇ ਦੁਆਲੇ ਖੇਤਾਂ 'ਚ ਪਿੰਡਾਂ ਤੋਂ ਲਿਆਉਣਾ ਪੈਂਦਾ ਸੀ, ਫਿਰ ਉਹਨੂੰ ਇੰਨਾ ਬਾਲਣ ਲੱਗਦਾ ਸੀ, ਇੰਨਾ ਘਿਓ ਲੱਗਦਾ ਸੀ ਉਹ 'ਚ, ਇੰਨੀ ਮੱਕੀ ਦਾ ਆਟਾ ਪੈਂਦਾ ਉਹਨੂੰ ਅੱਲਣ ਪਾਉਣ ਦੇ ਲਈ। ਇਹ ਪਹਿਲਾਂ ਹੀ ਸ਼ਾਹੀ ਖਾਣਾ ਸੀਗਾ, ਸਾਰਾ ਪਿੰਡ ਸ਼ਾਹੀ ਖਾਣਾ ਖਾਂਦੇ ਹੁੰਦੇ ਸੀ ਅਸੀਂ, ਹੈ ਨਾ, ਵਧੀਆ ਵਧੀਆ। ਅਤੇ ਹੁਣ ਇਹਨੂੰ ਅਸੀਂ ਇਹਦੇ ਵਿੱਚ ਮੀਟ ਤੁੰਨੀ ਜਾਂਦੇ ਹਾਂ, ਇਹਦੇ ਵਿੱਚ ਪਨੀਰ ਪਾਈ ਜਾਂਦੇ ਹਾਂ, ਉਹ ਸਿਰਫ ਕੀ ਹੁੰਦਾ ਵੀ ਸਾਗ 'ਚ ਪਨੀਰ ਪਾਇਆ ਆ ਅਮੀਰੀ ਦਿਖਾਲਣ ਨੂੰ, ਜਿੱਦਾਂ
ਮੇਰੀ ਦੁਕਾਨ ਤੇ
ਅਮੀਰੀ ਦਿਖਾਲਣ ਨੂੰ ਵੀ ਅਸੀਂ ਜੀ,
ਪਾਏ
ਹਾਂ ਅਸੀਂ 600 ਰੁਪਏ ਕਿਲੋ ਵਾਲਾ ਜੀ ਇਹਦੇ ਵਿੱਚ ਅੱਧਾ ਕਿਲੋ ਪਨੀਰ ਪਾਇਆ ਹੋਇਆ। ਖੈਰ
ਉਹ ਮੇਰੀ ਖੱਜਲ ਕਰਦੀ ਹੈ। ਮੈਂ ਕਿਹਾ ਹੀ ਤਾਂ ਜਿਹੜੀ ਵੈਲਥ ਜਨਰੇਸ਼ਨ ਹੋਈ ਹੋ ਆ ਜ਼ਿਆਦਾ, ਉਹੀ ਖੱਜਲ ਕਰਦੀ ਆ। ਇਹ ਇੱਕੋ ਇਸੇ ਕਨਸੈਪਟ ਵਿੱਚ ਖੱਜਲ ਨਹੀਂ ਕਰਦੀ, ਕਈ ਹੋਰ ਕਨਸੈਪਟ ਵੀ ਆ ਜਿਹੜੀਆਂ
ਹਾਂਜੀ,
ਡਿਸਕਸ ਅਸੀਂ ਕਰ
ਗੱਲ
ਸਕਦੇ ਹਾਂ।
ਥੋੜ੍ਹੀ ਹੋਰ ਭਾਜੀ,
ਜਿਹੜੀ ਜਿਹੜੀ ਮਨੀ ਜਿਹੜੀ ਪੈਸਾ ਆ ਇਹਨੂੰ ਪਹਿਚਾਣਾ ਵੀ ਇਹ ਬਹੁਤ ਵੱਡੀ ਕਲਾ ਆ, ਇਹਨੂੰ ਕੋਈ ਕੋਈ ਪਹੁੰਚਾ ਸਕਦਾ, ਨਹੀਂ ਤਾਂ ਇਹ ਨਾ ਤੁਹਾਡੇ ਇੱਦਾਂ ਦੇ ਕੰਮ ਕਰਾਉਂਦੀ ਆ ਕਿ ਤੁਹਾਨੂੰ ਖੱਜਲ ਤੋਂ ਖੱਜਲ ਕਰਕੇ ਰੱਖ ਦਿੰਦੀ ਆ। ਪੈਸਾ ਹੈ ਹੀ ਇੱਦਾਂ ਦਾ ਆ,
ਹਾਂਜੀ
ਜਿਸ
ਹਾਂਜੀ
ਵੇਲੇ ਆ ਜਾਂਦਾ ਨਾ ਉਹ ਸਾਂਭਿਆ ਨਹੀਂ ਜਾਂਦਾ, ਉਹ ਵੀ ਬੰਦਾ ਸਾਰਾ ਦਿਨ ਸੋਚਦਾ ਰਹਿੰਦਾ ਮੈਂ ਹੁਣ ਸਾਗ ਵਿੱਚ ਕੀ ਪਾਵਾਂ, ਮੈਂ ਹੁਣ ਕਿੰਨੀਆਂ ਸਬਜ਼ੀਆਂ ਬਣਾਵਾਂ, ਜਿੰਨਾ ਮੈਂ ਆਪਣੇ ਦੂਜੇ ਬੰਦੇ ਨੂੰ ਥੱਲੇ ਲਾਣਾ, ਦੂਜੀ ਪਾਰਟੀ ਨੂੰ ਥੱਲੇ ਲਾਣਾ, ਤਾਂ ਮੈਂ ਕੀ ਕਰਾਂ। ਮੈਂ ਉਹ ਸੋਚਦਾ ਹੀ ਰਹਿੰਦਾ, ਇੱਦਾਂ ਹੀ ਸੋਚਦਾ ਰਹਿੰਦਾ। ਉਹ ਕਈ ਵਾਰੀ ਤੁਸੀਂ ਦੇਖੋ ਪੈਸਾ ਜਿਹੜਾ ਤੁਹਾਨੂੰ ਜਿੱਦਾਂ ਨਾ ਨੱਚਦੇ ਹੁੰਦੇ ਆ, ਗਾਣੇ ਗਵਾਉਂਦੇ ਹੁੰਦੇ ਆ, ਇੱਦਾਂ ਕਰਾਉਣ ਲੱਗ ਪੈਂਦਾ ਤੁਹਾਡੇ ਤੋਂ, ਮਤਲਬ ਇੰਬੈਲੈਂਸ ਕਰ ਦਿੰਦੇ
ਬਿਲਕੁਲ
ਤੁਹਾਡੀ ਸੋਚ ਨੂੰ,
ਬਿਲਕੁਲ
ਤੁਹਾਡੀ ਪ੍ਰਵਿਰਤੀ ਨੂੰ।
ਬਿਲਕੁਲ ਭਾਜੀ। ਕਮਲ ਹੈਪੀ ਕਹਿੰਦੇ ਨੇ ਕਿ ਅਰੇ ਕਹਿਣਾ ਕਿਆ ਚਾਹਤੇ ਹੋ, ਹਜੇ ਤਾਂ ਅਸੀਂ ਜੀ ਸਾਰ ਤਾਂ ਕੱਢਾਂਗੇ ਪਰ ਹਜੇ ਚੱਲੀ ਜਾਣ ਦਿਓ, ਦੇਖਦੇ ਹਾਂ ਫਿਰ ਐਂਡ ਦੇ ਵਿੱਚ ਕਿਹੜਾ ਸਾਰ ਨਿਕਲਦਾ। ਹਜੇ ਤਾਂ ਸਾਗ ਤੱਕ ਹੀ ਪਹੁੰਚੇ ਹਾਂ। ਅਤੇ ਅਜਮੇਰ ਸਿੰਘ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਸਾਡੇ ਕਰਨਵੀਰ ਬਾਈ ਸ਼ੈਪਟਨ ਤੋਂ ਜੁੜੇ, ਕਹਿੰਦੇ ਪਦਮ ਸ਼੍ਰੀ ਸਰਦਾਰ ਇੰਦਰਜੀਤ ਸਿੰਘ ਸਿੱਧੂ ਰਿਟਾਇਰਡ IPS, ਉਹਨਾਂ ਦਾ ਕਹਿਣਾ ਹੈ ਕਿ ਲੋਕ ਕੂੜਾ ਖਿਲਾਰਨ 'ਚ ਮਾਣ ਮਹਿਸੂਸ ਕਰਦੇ ਨੇ ਅਤੇ ਕੂੜਾ ਇਕੱਠਾ ਕਰਨ 'ਚ ਸ਼ਰਮ ਮਹਿਸੂਸ ਕਰਦੇ ਨੇ।
ਬਿਲਕੁਲ ਬਿਲਕੁਲ
ਬਿਲਕੁਲ ਸਹੀ ਗੱਲ ਹੈ। ਅਤੇ ਸਾਡੇ ਨੀਰੂ ਭੈਣ ਜੀ ਜੁੜੇ ਨੇ ਸਿਡਨੀ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਿ ਹੈਪੀ ਇੰਟਰਨੈਸ਼ਨਲ ਯੋਗਾ ਡੇ। ਅਤੇ ਬਿਲਕੁਲ ਯੋਗਾ ਡੇ ਹੈ ਜੀ, ਅਤੇ ਮਨਾਉਣਾ ਚਾਹੀਦਾ ਅਤੇ ਕਰਨਾ ਵੀ ਚਾਹੀਦਾ ਹੈ ਆਪਣੀ ਸਿਹਤ ਨੂੰ ਹੈਲਥੀ ਰੱਖਣ ਵਾਸਤੇ। ਇੱਕ ਬਹੁਤ ਵਧੀਆ ਐਕਸਰਸਾਈਜ਼ ਹੈ ਵਿਦਾਊਟ ਜਿਮ, ਅਗਰ ਅਸੀਂ ਟ੍ਰੈਡੀਸ਼ਨਲ ਫੋਲੋ ਕਰਕੇ ਸਟ੍ਰੈਚਿੰਗ ਐਕਸਰਸਾਈਜ਼ ਕਰਨਾ ਚਾਹੀਏ ਤਾਂ ਇਹ ਸਾਰਿਆਂ ਨਾਲੋਂ ਬੈਸਟ ਹੈ। ਅਤੇ ਸਾਡੇ ਸਤਿਕਾਰਯੋਗ ਤਰਲੋਚਨ ਸਿੰਘ ਦਪਾਲਪੁਰ ਸੈਨੋਜ਼ੇ ਤੋਂ ਸਾਡੇ ਨਾਲ ਜੁੜੇ ਨੇ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸੇਧ ਦੇਣ ਵਾਲੀਆਂ ਗੱਲਾਂ ਸੁਣ ਰਹੇ ਜੀ, ਧੰਨਵਾਦ। ਅਤੇ ਉਹਨਾਂ ਨੇ ਸਾਂਝ ਪਾਈ ਆਪਣੇ ਵਿਚਾਰ ਦੀ ਕਿ ਪੱਤਰਕਾਰ ਵਿਜੇ ਬੰਬੇਲੀ ਨੇ ਗੱਲ ਸੁਣਾਈ ਕਿ ਕਿਸੇ ਸੰਸਥਾ ਦਾ ਉਦਘਾਟਨ ਕਰਨ ਲਈ ਭਗਤ ਪੂਰਨ ਸਿੰਘ ਹੋਰ ਪਤਵੰਤਿਆਂ ਨਾਲ ਤੁਰੇ ਜਾ ਰਹੇ ਸਨ ਅਤੇ ਰਾਹ ਦੇ ਵਿੱਚ ਪਿਆ ਗੋਹਾ ਦੇਖ ਕੇ ਬਾਕੀ ਸਾਰੇ ਪਤਵੰਤੇ ਤਾਂ ਇੱਕ ਪਾਸੇ ਹੋ ਕੇ ਲੰਘਣ ਲੱਗੇ ਪਰ ਭਗਤ ਪੂਰਨ ਸਿੰਘ ਹੁਣੀ ਜੇਬ ਦੇ ਵਿੱਚੋਂ ਲਿਫਾਫਾ ਕੱਢਿਆ ਅਤੇ ਸਾਰਾ ਗੋਹਾ ਚੁੱਕ ਕੇ ਲਿਫਾਫੇ ਵਿੱਚ ਪਾ ਕੇ ਲਾਗੇ ਢੇਰ 'ਤੇ ਸੁੱਟ ਦਿੱਤਾ। ਗੋਹੇ ਵਾਲੇ ਹੱਥ ਨਲਕੇ 'ਤੇ ਧੋ ਲਏ ਜੀ। ਅਤੇ ਇੰਨਾ ਮਤਲਬ ਇਹ ਹੁੰਦਾ ਫਰਕ ਹਾਈ ਥਿੰਕਿੰਗ ਅਤੇ ਸਿਵਿਕ ਸੈਂਸ ਦੇ ਨਾਲ ਜਿਹੜੇ ਭਰਪੂਰ ਲਵਰੇਜ ਬੰਦੇ ਨੇ ਉਹਨਾਂ 'ਚ ਇਹ ਫਰਕ ਹੁੰਦਾ। ਤਾਂ ਬਹੁਤ ਵਧੀਆ ਸਾਂਝ ਪਾਈ ਹੈ ਤੁਹਾਡਾ, ਬਹੁਤ ਬਹੁਤ ਧੰਨਵਾਦ। ਅਤੇ ਹਰਜਿੰਦਰ ਘੁੰਮਣ ਭਾਜ ਵੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਸਾਰਿਆਂ ਨੂੰ ਅਸੀਸ ਦੇ ਰਹੇ ਨੇ ਚੜ੍ਹਦੀ ਕਲਾ ਦੀ। ਜਤਿੰਦਰ ਸਿੰਘ ਮੈਲਟਨ ਤੋਂ ਸਾਡੇ ਨਾਲ ਜੁੜੇ ਨੇ, ਮੈਲਟਨ ਸਾਊਥ ਤੋਂ, ਅਤੇ ਕਹਿੰਦੇ ਆਪਣੇ ਘਰ ਲਾਗੇ ਕਹਿੰਦੇ ਕਿ ਪੱਤੇ ਇਕੱਠੇ ਕਰਕੇ ਬਿੰਨ ਵਿੱਚ ਪਾਉਂਦਾ ਰਹਿੰਦਾ ਹਾਂ ਜੀ। ਮੈਨੂੰ ਲੋਕ ਕਹਿੰਦੇ ਆ ਕਿ ਇਹ ਤਾਂ ਦਿਖਾਵਾ, ਇਹ ਤਾਂ ਡਿੱਗਦੇ ਹੀ ਰਹਿਣੇ ਆ ਛੱਡ ਪਰੇ। ਨਹੀਂ ਨਹੀਂ ਉਹ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ, ਗੋਰੇ ਵੀ ਬਹੁਤ ਇਹੋ ਜਿਹੇ ਕੰਮ ਕਰਦੇ ਨੇ, ਤੁਹਾਡਾ ਧੰਨਵਾਦ। ਤੁਸੀਂ ਸਮਾਜ ਸੇਵਾ ਦੇ ਵਿੱਚ ਲੱਗੇ ਹੋਏ। ਸਾਡੇ ਨਾਲ ਸੁਖਦੇਵ ਸਿੰਘ ਹੁਣੀ ਜੁੜੇ ਨੇ ਅਤੇ ਉਹ ਸਾਂਝ ਪਾ ਰਹੇ ਨੇ, ਆਪਾਂ ਟੌਪਿਕ ਜਾਰੀ ਰੱਖਣਾ। ਕੁਲਵੰਤ ਸਿੰਘ ਹੁਣੀ ਬਸ 2 ਮਿੰਟਾਂ 'ਚ ਅਸੀਂ ਉਹਨਾਂ ਨੂੰ ਲੈ ਲੈਣਾ ਨਾਲ। ਅਤੇ ਉਹ ਕਹਿੰਦੇ ਨੇ ਕਿ ਮੇਰਾ ਬੇਟਾ 12 ਸਾਲ ਦਾ ਹੈ ਅਤੇ ਉਹ ਆਪਣਾ ਬੈੱਡ ਆਪ ਬਣਾਉਂਦਾ ਆ, ਆਪਣਾ ਕਮਰਾ ਆਪ ਸਾਫ਼ ਕਰਦਾ ਆ ਅਤੇ ਡਿਸ਼ਵਾਸ਼ਰ ਵੀ ਕਲੀਅਰ ਕਰਦਾ ਆ, ਬਿਨ ਵੀ ਕਲੀਅਰ ਕਰਦਾ ਅਤੇ ਹੋਰ ਕਈ ਘਰ ਦੇ ਜਿਹੜੇ ਕੰਮ ਹੈ। ਉਹ 7 ਸਾਲ ਦਾ ਸੀ ਜਦੋਂ ਉਦੋਂ ਉਹ ਕਰਦਾ ਆ। ਅਤੇ ਜਿਹੜੀ ਸਿਵਿਕ ਸੈਂਸ ਆ ਚਾਈਲਡਹੁੱਡ ਤੋਂ ਸਟਾਰਟ ਹੁੰਦੀ ਆ, ਹੁਣ ਉਹ ਆਪਣੀ ਜਿਹੜੀ ਬੇਸਿਕ ਕੁਕਿੰਗ ਦੇ ਵਿੱਚ ਵੀ ਕਿਚਨ ਦੇ ਵਿੱਚ ਜਿਹੜਾ ਆ ਉਹ ਸਿੱਖ ਰਿਹਾ ਅਤੇ ਖਾਣਾ ਬਣਾਉਣਾ ਵੀ ਸਿੱਖ ਰਿਹਾ। ਬਹੁਤ ਵਧੀਆ ਗੱਲ ਹੈ, ਬਹੁਤ ਵਧੀਆ ਐਥਿਕਸ ਤੁਸੀਂ ਦੇ ਰਹੇ ਹੋ। ਇਸ ਵਿਸ਼ੇ 'ਤੇ ਅਸੀਂ ਗੱਲਬਾਤ ਅੱਗੇ ਤੋਰਦੇ ਰਹਾਂਗੇ। ਸ਼੍ਰੀ ਅਨੰਦਪੁਰ ਸਾਹਿਬ ਦਾ ਸਥਾਪਨਾ ਦਿਵਸ ਵੀ ਚੱਲ ਰਿਹਾ, ਇਹ ਦਿਨ ਚੱਲ ਰਹੇ ਨੇ, ਅਤੇ ਅੰਮ੍ਰਿਤਸਰ ਸਾਹਿਬ ਦਾ ਵੀ ਸਥਾਪਨਾ ਦਿਵਸ ਜਿਹੜਾ ਆ ਰਿਹਾ, ਉਹ ਵੀ ਸਫਾਈ ਦੇ ਨਾਲ ਲਿੰਕਡ ਖਬਰਾਂ ਨੇ ਕੁਛ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਮੇਰੇ ਨਾਲ ਮੈਲਬਨ ਤੋਂ ਜੁੜ ਚੁੱਕੇ ਨੇ ਜੀ ਕੁਲਵੰਤ ਸਿੰਘ ਹੁਣੀ, ਅਤੇ ਮੈਂ ਕੁਲਵੰਤ ਸਿੰਘ ਬਾਰੇ ਦੱਸਦਾ। ਕੁਲਵੰਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਹਾਂਜੀ ਜੀ ਆਇਆਂ ਨੂੰ ਮੈਂ ਕੁਲਵੰਤ ਸਿੰਘ ਬਾਰੇ ਦੱਸਦਾ ਕਿ ਆਸਟ੍ਰੇਲੀਅਨ ਸਿੱਖ ਗੇਮਸ ਜਿਹੜੀਆਂ ਮੈਲਬਨ 'ਚ ਹੋ ਗਏ ਹਟੀਆਂ ਨੇ, ਅਤੇ ਇਹਨਾਂ ਕੋਲ ਸਿੱਖ ਫੋਰਮ ਅਤੇ ਹੋਰ ਆਰਟਸ ਅਤੇ ਕ੍ਰਾਫਟਸ ਦੇ ਪ੍ਰੋਜੈਕਟਸ ਹਨ। ਇਹਨਾਂ ਬਹੁਤ ਵਧੀਆ ਤਰੀਕੇ ਨਾਲ ਨਿਭਾਇਆ, ਬਹੁਤ ਬੱਚੇ ਸ਼ਾਮਿਲ ਹੋਏ ਇਹਦੇ ਵਿੱਚ, ਪਾਰਲੀਮੈਂਟ ਦੇ ਵਿੱਚ ਵੀ ਮੌਕ ਪਾਰਲੀਮੈਂਟ ਰਨ ਕਰਵਾਇਆ। ਸੋ ਕੁਲਵੰਤ ਸਿੰਘ ਜੀ, ਅੱਜ ਮੈਂ ਕੱਲ੍ਹ ਹੀ ਖਬਰ ਦੇਖੀ ਸੀ ਤੁਹਾਡੀ ਕਿ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰਵਾ ਰਹੇ ਹੋ, ਅਤੇ ਇਹਦੇ ਬਾਰੇ ਥੋੜੀ ਪ੍ਰਾਈਜ਼ ਡਿਸਟ੍ਰੀਬਿਊਸ਼ਨ ਦੇ ਬਾਰੇ ਆਪਾਂ ਗੱਲ ਕਰ ਲਈਏ।
ਹਾਂਜੀ, ਪਹਿਲਾਂ ਤਾਂ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ
ਤੇ ਆਪਣੇ ਜੀ ਸਿੱਖ ਫੋਰਮ ਵੱਲੋਂ ਮਾਲਕ ਦੀ ਮਿਹਰ ਨਾਲ ਇਸ ਵਾਰੀ ਆਪਾਂ ਕਾਫੀ ਅਲੱਗ ਡਿਫਰੈਂਟ ਐਕਟੀਵਿਟੀਜ਼ ਕੀਤੀਆਂ ਸੀਗੀਆਂ।
ਜੀ
ਸੋ ਤੇ ਸੰਗਤ ਨੇ ਬਹੁਤ ਵਧੀਆ ਹੁੰਗਾਰਾ ਦਿੱਤਾ, ਤੇ ਇਸ ਕਰਕੇ ਅਵਸੇ ਕਿ ਵੈਸੇ ਤਾਂ ਅਵਸੇ ਕਿ ਗਾਈਡੈਂਸ ਜਿਹੜੀ ਆ ਸੁਖਮਨੀ ਸਾਹਿਬ ਦੀ ਪਾਠ ਵਾਲੀ ਤੁਹਾਡੇ ਤੋਂ ਮਿਲੀ ਆ। ਹਾਂ ਅਮਨਦੀਪ ਭਾਜੀ, ਕਿਉਂਕਿ ਤੁਸੀਂ ਜਦੋਂ ਪ੍ਰੈਜ਼ੀਡੈਂਟ ਸੀਗੇ ਆਈ ਥਿੰਕ ਤੁਸੀਂ ਸਟਾਰਟ ਕੀਤਾ ਸੀਗਾ ਆਲ ਓਵਰ, ਪਹਿਲਾਂ
ਹਾਂਜੀ
ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ, ਹਨਾ, ਸਿੱਖ
ਹਾਂਜੀ
ਸਿੱਖ ਖੇਡਾਂ ਤੋਂ ਪਹਿਲਾਂ। ਸੋ ਫਿਰ ਮੈਨੂੰ ਪਰਸਨਲੀ ਉਹ ਸਾਡੀ ਟੀਮ ਨੂੰ ਲੱਗਦਾ ਸੀਗਾ ਕਿ ਐਜ਼ ਏ ਜਦੋਂ ਆਪਾਂ ਕੰਕਲੂਡ ਕਰਨਾ ਚਾਹੁੰਦੇ ਹਾਂ ਸੋ ਵੀ ਸ਼ੁੱਡ ਗੋ ਐਜ਼ ਏ ਪ੍ਰੋਪਰ, ਹਨਾ, ਸੁਖਮਨੀ ਸਾਹਿਬ ਦਾ ਪਾਠ ਕਰਾ ਕੇ। ਸੋ ਦੈਟਸ ਵਾਈ ਆਪਾਂ ਅੱਜ ਐਪਰੀਸੀਏਸ਼ਨਸ ਵਗੈਰਾ ਕਰਨੀਆਂ ਬੱਚਿਆਂ ਦੀਆਂ,
ਅੱਛਾ ਜੀ
ਕਿਉਂਕਿ ਐਤਵਾਰ ਨੂੰ ਕਲਾਸਾਂ ਹੁੰਦੀਆਂ ਹੈ ਆਲਰੇਡੀ, ਫਿਰ ਆਪਾਂ ਇੱਕ ਕਲੀਗੀਬਨ ਕਰ ਚੁੱਕੇ ਹਾਂ ਆਲਰੇਡੀ
ਹਾਂਜੀ
ਉੱਥੇ, ਪਰ ਬੱਚੇ ਕਿਉਂਕਿ ਸਾਰੇ ਬੱਚਿਆਂ ਨੂੰ ਇੱਕ ਜਗ੍ਹਾ ਲਿਆਉਣਾ ਔਖਾ,
ਜੀ
ਫਿਰ
ਜੀ
ਇਸ ਕਰਕੇ ਸਾਨੂੰ ਸੀਗਾ ਕਿ ਆਪਾਂ
ਵੱਖਰਾ,
ਟੂਡੇ ਇਜ਼ ਆਵਰ ਫਾਈਨਲ ਡੇ ਤੇ
ਅੱਛਾ
ਆਪਾਂ
ਜੀ
ਸਾਰੇ, ਮੇਰੇ ਕੋਲ ਪੋਸਟਰ ਬਹੁਤ ਪਏ ਆ ਜੀ,
ਅੱਛਾ
ਮਾਲਕ ਦੀ ਮਿਹਰ ਨਾਲ 7-8 ਸੌ ਪੋਸਟਰ ਹੈਗੇ ਆ
ਅੱਛਾ
ਤੇ ਬਹੁਤ ਸੋਹਣੀਆਂ ਜੀ। ਮਤਲਬ ਬਹੁਤ ਜ਼ਿਆਦਾ ਖੁਸ਼ੀ ਵਾਲੀ ਮੈਂ ਚੀਜ਼ਾਂ ਰੱਖੀਆਂ, ਮੈਂ ਤੁਹਾਨੂੰ ਦਿਖਾਉਣਾ
ਜੀ
ਥੋੜ੍ਹੇ ਜਿਹਾ
ਜੀ
ਇਹਨੂੰ ਵਾਂਸ ਯੂ ਟਾਕ।
ਹਾਂਜੀ
ਹਾਂਜੀ
ਹਾਂਜੀ ਨਹੀਂ
ਤੇ ਹਾਂਜੀ
ਬਹੁਤ ਵਧੀਆ, ਤੁਸੀਂ ਸਾਡੇ ਸ਼ੇਅਰ ਵੀ ਕਰ ਸਕਦੇ ਹੋ। ਅਤੇ ਪਰ ਓਵਰਆਲ ਜਿੱਦਾਂ ਸਿੱਖ ਫੋਰਮ ਦੇ ਵਿੱਚ ਹੋਰ ਬਹੁਤ ਪਾਰਟ ਸੀਗੇ, ਜਿੱਦਾਂ ਆਰਟ ਕੰਪੀਟੀਸ਼ਨ
ਹਾਂਜੀ
ਸੀ, ਸਪੀਚ ਕੰਪੀਟੀਸ਼ਨ ਸੀ, ਮੌਕ ਰਨ ਸੀ, ਉਹ ਸਾਰਿਆਂ ਦਾ ਕਲੈਕਟਿਵ ਤੁਸੀਂ ਪ੍ਰਾਈਸ ਡਿਸਟ੍ਰੀਬਿਊਸ਼ਨ ਕਰ ਰਹੇ ਹੋ।
ਹਾਂਜੀ ਹਾਂਜੀ
ਹਾਂਜੀ
ਸਾਰਿਆਂ ਦੇ, ਸਾਡੇ ਕੋਲ ਲਿਸਟ ਹੈਗੀ, ਮੈਂ ਲਿਸਟ ਆਲਰੇਡੀ ਸੈਂਡ ਕੀਤੀ ਹੈ, ਜਿੱਦਾਂ ਸਾਰੇ ਆਪਾਂ ਏਜ ਜਿੱਦਾਂ ਏਜ ਕੈਟੇਗਰੀ 'ਚ ਸਾਰਾ ਡਿਵਾਈਡ ਕਰ ਲਿਆ ਸੀਗਾ
ਜੀ
ਅਲੱਗ ਅਲੱਗ ਚੀਜ਼ਾਂ,
ਜੀ
ਤੇ ਉਹ ਕੈਟੇਗਰੀਜ਼ ਦੇ ਵਿੱਚ ਤਿੰਨ ਤਿੰਨ ਪ੍ਰਾਈਜ਼ ਕੱਢਤੇ, ਦਾ
ਜੀ
ਫਸਟ ਸੈਕਿੰਡ ਥਰਡ,
ਜੀ
ਤਿੰਨ ਜਿੱਦਾਂ ਪ੍ਰੈਜੈਂਟੇਸ਼ਨ। ਹੁਣ ਮੈਂ ਤੁਹਾਨੂੰ ਦਿਖਾਉਣਾ, ਜਿੱਦਾਂ ਇੱਕ ਆ
ਅੱਛਾ
ਹੈਗੀ ਹੈ ਜੀ,
ਜੀ
ਨਿਆਣਿਆਂ ਨੇ ਪੋਸਟਰ ਤਿਆਰ ਕੀਤਾ ਹੋਇਆ ਆ,
ਅੱਛਾ ਜੀ
ਕੈਨ ਸੀ,
ਜੀ ਕਿਆ ਬਾਤ ਹੈ।
ਤੇ
ਹਾਂ ਇਹ ਬਾਬਾ ਦੀਪ ਸਿੰਘ ਜੀ ਦਾ ਹੈ ਨਾ,
ਹਾਂਜੀ।
ਠੀਕ ਹੈ, ਬਹੁਤ ਸੋਹਣਾ। ਸੋ ਇਹਨੂੰ ਵੀ ਤੁਸੀਂ,
ਸੋ
ਇਹ ਵੀ ਅਵਾਰਡ ਵਿਨਰ ਨੇ।
ਇਹ ਹਾਂਜੀ, ਇਹ ਜਿਹੜੇ ਅਵਾਰਡ ਵਿਨਰ ਆ ਮੈਂ ਉਹੀ ਤੁਹਾਨੂੰ ਦਿਖਾਉਣਾ,
ਜੀ
ਬਾਕੀ ਜਿਹੜੇ ਹੈਗੇ ਆ ਯੂ ਹੈਵ, ਮੇਰੇ ਕੋਲ ਤਾਂ 7-8 ਸੌ ਆ, ਪਰ ਦੀਜ਼
ਅੱਛਾ
ਆਰ ਦਾ ਦੇਖੋ
ਕਿਆ ਬਾਤ ਹੈ,
ਹੋਲਾ ਮਾਲਾ
ਠੀਕ ਹੈ।
ਬਹੁਤ ਜ਼ਿਆਦਾ ਜੀ ਰੂਹ ਖੁਸ਼ ਹੁੰਦੀ ਆ, ਜਿੱਦਾਂ ਹੈ ਨਾ ਨਿਆਣਿਆਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਆ, ਤੇ ਅਸੀਂ ਚਾਹੁੰਦੇ ਹਾਂ ਕਿ ਇਹ ਚੀਜ਼ ਯੂਨੋ ਜਿੱਦਾਂ ਵੀ ਆਪਾਂ ਹਾਈਲਾਈਟ ਕਰ ਸਕਦੇ ਹਾਂ। ਦੇਖੋ ਮਾਈ ਸਿੱਖ ਆਇਡੈਂਟੀ
ਠੀਕ ਹੈ, ਕਿਆ ਬਾਤ ਹੈ।
ਕਿੰਨਾ, ਨਿਆਣਿਆਂ ਨੇ ਤੁਸੀਂ ਦੇਖ ਸਕਦੇ ਹਾਂ ਕਿੰਨੀ ਮਿਹਨਤ ਕੀਤੀ ਆ,
ਬਹੁਤ ਵੈਰੀ ਨਾਈਸ।
ਤੇ ਹਾਂਜੀ ਸੋ ਇੱਕ ਆ ਹੈਗੀ ਹੈ ਜੀ ਮੱਖਣ ਸਿੰਘ ਲਵਾਣਾ,
ਹਾਂਜੀ
ਜਿੱਦਾਂ ਸੋ ਇਟਸ ਗੁੱਡ ਕਿ ਆਪਾਂ ਸਾਖੀ ਜਿੱਦਾਂ ਆਪਾਂ ਉਹਦੀ ਅਲੱਗ ਅਲੱਗ ਟੋਪਿਕ ਰੱਖੇ ਸੀਗੇ, ਤੁਸੀਂ ਜਿੱਦਾਂ ਮਾਈ ਸਿੱਖ ਆਇਡੈਂਟੀ ਇਹ ਵੀ ਇੱਕ ਟੋਪਿਕ ਸੀਗਾ,
ਅੱਛਾ ਜੀ
ਤੇ ਇਹ ਸਾਰੇ ਜਿੱਦਾਂ ਜਿੱਦਾਂ ਹਨਾ ਸੋ ਬੱਚਿਆਂ ਨੇ ਉਹ ਤੇ ਉਹ ਕੀਤਾ ਆ ਕੰਮ, ਤੇ ਸੇਵਾ
ਸੇਵਾ
ਧੰਨ ਸ਼੍ਰੀ ਗੁਰੂ ਅਮਰਦਾਸ
ਅਮਰਦਾਸ
ਜੀ
ਪਾਤਸ਼ਾਹ ਜੀ,
92 ਸਾਲ ਦੀ ਉਮਰ ਦੇ ਵਿੱਚ
ਠੀਕ,
ਸੇਵਾ ਕਰ ਰਹੇ ਸੀਗੇ, ਤੇ ਜਦੋਂ ਦਿਆ ਹੁਣ ਜਿਹੜੇ ਹੈਗੇ ਆ ਸੈਕਿੰਡ ਤੇ ਥਰਡ ਵਾਲੇ ਆ, ਫਸਟ ਵਾਲੇ ਕਹਿ ਲਓ ਵਾਲੇ, ਇੱਕ ਆ
ਅੱਛਾ
ਦੇਖੋ
ਕਿਆ ਬਾਤ, ਵੈਰੀ ਨਾਈਸ।
ਹਾਂਜੀ
बहुत सोहना जी, बहुत सोहना
सो बहुत ज्यादा।
जी।
हाँ जी, ये हो गया। ते एक हैगा कीर्त करो नाम जपो गण छको, आया नो?
अच्छा जी,
हाँ जी। सो सिख रोल मॉडल का, पर उन्होंने ऑब्वियसली जिदा साडे रोल मॉडल था साडे कलो
हाँ जी,
शहीद सिंह आ या उदा, है ना, अपने गुरु साहब ने। बट न्याणे वालों बहुत वधिया जी, क्रिएटिविटी हैगी आ। एंड दिस वाज द फर्स्ट वन
अच्छा ए फर्स्ट
शेरे
प्राइज,
पंजाब।
ठीक है।
हाँ जी, महाराजा रणजीत सिंह ने जिदा उन्होंने उदा दस्या कि इट्स अ प्रॉपर नाल ऐसे भी दिता गया सगा
हाँ जी, हाँ जी,
सिफत कौर ते उम्र 12 साल। सो काफी जिदा मतलब काफी मोटिवेशन मिलती है जी ये चीजा मेरे को अवल है। मेरे को जिदा मैं क्या 400-500 हैगा या बाकी अः जिदा ऐसे भी लिखे से आप ऐसे कॉम्पिटिशन हैगी है ते इना
हाँ
दे भी टॉपिक्स बहुत ज्यादा न्याणे ने बहुत ज्यादा सोहना लिखा है। तो
जी
साडा फोकस है कि सारे नु भी कलेक्ट इकट्ठा करके
जी
किसी तरीके ना प्रिंट करके जाके दसिया जाए बाकी न्याणे पढ़ सकन या कम्युनिटी है बाकी जंदे पढ़ सकन ताकि फ्यूचर दे विच चीजां ज्यादा तो ज्यादा होर ज्यादा डूंगियां होन।
कुलवंत सिंह, एक बेनती है कि ये उन्हां नूं वापस ना
दसो।
मोड़ियो। साडी गलबात चल रही है, मैं थोड़े नाल भी करांगा कि इन्हां नूं सांभ के
ओके
रखियो, ते असीं इन्हां नूं कितें म्यूजियम दे विच जां गैलरी दे विच जरूर डिस्प्ले करना चाहांगे बाकी शहरां दे विच,
ओके
ते खास करके
हाँ जी
वलगुलगे विच अपने कोल गैलरी भी हैगी है ते म्यूजियम भी हैगा। सो
अच्छा जी
साडी बेनती है कि सारे सांभ के रखियो, स्कैन करके आपां
डन।
ऑनलाइन कमेटी नूं कह के गेमां दी नूं पा दांगे, ते
हाँ जी
नाल दी नाल ये सांभ के असीं गैलरी दे विच रख लांगे। सो ये साडी मतलब हथ,
ओके
मैं क्योंकि मैं खुद देखिया जदों
नहीं नहीं
तुसीं
नहीं
ये तुसीं इकट्ठे कर रहे सीगे ना, ते आपां उत्थे गेमां दे
हाँ
विच
जी
ही सी, ते आपां किन्ने हैरान होए भई देखो किन्नी मेहनत कीती है ना बच्चिआं ने,
हाँ जी
ते आपां इन्हां चीज़ां नूं
कोई
सांभ के
गल नहीं।
रखणा आ, ये भी साडा इतिहास
हाँ
बनना
जी
है ना। ते
नहीं,
पर
नहीं वैसे आप मौका दे रहे थे कि बच्चे आने जो कोई लेके जाना चाहता अपनी जिदा यादगार, पर आप फॉर द मोमेंट आप होल्ड
हाँ होल्ड
ते
रखियो।
मैं जदों
हाँ
अपना हो जाऊंगा फिर आप डिटेलियां
हाँ
ले लांगे उन्हां दियां
हाँ
ते
जी,
जदों बाद चो फ्यूचर दे विच आप पहुंचदा कर दांगे।
उन्होंने पहुंचता कर देंगे।
हाँ जी
फिलहाल असीं इन्हां दी प्रदर्शनियां लगानियां
हाले
चाहुंदे
रख
हाँ।
लेना मैं।
हाँ जी, हाँ जी,
हाँ जी
ते बहुत वधिया उपराला कीता तुसीं, एंड आई होप कि अगे इहनूं कंटिन्यू रख सकीए असीं ये सारा कुछ, ते तुहाडे कोल
हाँ
एक्सपर्टीज
जी
है, एनर्जी है, ते मैं कोशिश असीं सारे
हाँ जी
कोशिश करांगे। जरनैल होणां नूं, जरनैल भौर भाजी होणी हैगे, परथ वाले सारे जिन्ने भी कमेटी मैंबर है, कि उन्हां नूं कहीए कि इहनूं
हाँ जी
कैरी ऑन रखण, है ना। ते
जरूरी
कुलवंत
है जी। मैं तो काफी फील किया। हाँ जी कहते कि एक बारी नहीं सानू घट्टो घट लगातार 7 वारी करना पैना फिर चीज कंटिन्यू।
हाँ जी, नहीं नहीं करांगे, मतलब तुहाडे यार, तुहाडे वर्गे नौजवान है जिन्हां च एक्चुअली विजन भी होना चाहिए ना, भई असीं करना है ना। ते मैं तहे दिलों, मैं तां ही तुहाडा मैसेज आया ना, मैं कहा मैं थोड़ा धन्नवाद करां कि तुसीं एडा
नहीं
प्रोजेक्ट
नहीं
कीता, ते
धन्यवाद।
ये नवीं चीज़ां इंट्रोड्यूस कीतियां, और बच्चियां
हाँ
नूं कह
जी
लो कि जां आर्टिस्ट नूं थां दित्ता सी, आर्टिस्टां नूं इंट्रोड्यूस कीता सी 19 च, पर तुसीं उहनूं होर लैवल ते लै गए, बहुत वधिया गल है। ते जाते जाते तुसीं कोई धन्नवाद करना चाहो अपने मेंबर्स दा, टीम्स दा।
हाँ जी सारे वॉलंटियर्स दा अवल से स्टार्ट विद पहले तक कह लो कि गुरु महाराज दा धन्यवाद आ जिन्हां
जी
ने मौका दिता सानू सेवा दा।
जी
ਤੇ ਬਾਅਦ ਚੋਂ ਸਾਰੇ ਸਾਡੇ ਕਮਿਊਨਿਟੀ ਦੇ ਜਿਹੜੇ ਲੀਡਰਸ ਹੈਗੇ ਜਿਨ੍ਹਾਂ ਨੇ ਗੇਮਾਂ ਆਰਗੇਨਾਈਜ਼ ਕਰਾਈਆਂ ਅੱਜ ਤੱਕ ਕਮੇਟੀਆਂ ਚਲੇ ਉਹਨਾਂ ਦਾ ਧੰਨਵਾਦ ਕਿ
जी
ਉਹਨਾਂ ਨੇ ਇੰਨਾ ਹੈ ਨਾ ਸਾਰਾ ਕੁਝ ਪਲੇਟਫਾਰਮ ਇੰਨਾ ਵੱਡਾ ਕੀਤਾ
जी
ਤੇ ਤਾਂ ਕਿ ਅਸੀਂ ਇਹ ਚੀਜ਼ਾਂ ਕਰਨ ਦੇ ਯੋਗ ਬਣੇ ਤੇ ਬਾਕੀ ਸਾਰੇ ਵਲੰਟੀਅਰ ਦਾ ਸਾਰੇ ਕਮੇਟੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ। ਬਹੁਤ ਵਲੰਟੀਅਰ ਨੇ ਜੀ ਸੇਵਾ ਕੀਤੀ ਆ ਤੇ ਵਲੰਟੀਅਰ ਦੀ ਸੇਵਾ ਤੋਂ ਬਗੈਰ ਤਾਂ ਕੁਝ ਵੀ ਨਹੀਂ ਹੈਗਾ।
ਬਿਲਕੁਲ
ਬਸ ਅਸੀਂ ਮਾਲਕ ਦੀ ਬਹੁਤ ਮਿਹਰ ਰਹੀ ਹੈ ਜੀ ਅਵਲ ਸੇ ਸਿੱਖ ਫੋਰਮ ਦੇ ਉੱਤੇ
जी
ਸਾਡੇ ਖੰਡ ਨਹੀਂ ਪਈ ਤੇ ਬਾਕੀ ਤੇ ਪਰ ਬਹੁत ਵਧੀਆ ਪਰ ਬਹੁਤ ਵਧੀਆ ਜੀ ਮੈਂ ਬਹੁਤ ਖੁਸ਼ ਆ ਮਾਲਕ ਦੀ ਮਿਹਰ ਨਾਲ ਤੇ ਅਵਲ ਚਾਹੁੰਦੇ ਆ ਕਿ ਇਹ ਚੀਜ਼ ਕੰਟੀਨਿਊ ਹੁੰਦੀ ਰਹੇ ਤੇ ਸਾਡਾ ਇਹ ਵਿਜ਼ਨ ਹੈਗਾ ਆ ਜੀ ਰਿਗਾਰਡਿੰਗ ਸਿੱਖ ਫੋਰਮ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਥੋੜਾ ਕੰਟੀਨਿਊਟੀ ਦੇ ਵਿੱਚ ਰੱਖਣਾ ਤਾਂ ਕਿ ਬਿਕੋਜ਼ ਵੈਰੀ ਇੰਪੋਰਟੈਂਟ। ਮੇਰੀ ਹਰਕੀਰਤ ਭਾਜੀ ਨਾਲ ਵੀ ਗੱਲ ਹੋ ਰਹੀ ਸੀਗੀ ਮੌਕ ਪਾਰਲੀਮੈਂਟ ਨੂੰ ਲੈ ਕੇ ਦੈਟਸ ਵੈਰੀ ਇੰਪੋਰਟੈਂਟ ਥਿੰਗ ਐਸ ਵੈਲ ਕਿ ਉਹਨੂੰ ਆਪਾਂ ਹੋਰ ਥੋੜਾ ਜਿਹਾ ਕੰਟੀਨਿਊ ਰੱਖਾਂਗੇ ਜੀ ਤੇ ਬਾਕੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਹਰਮਨ ਰੇਡੀਓ ਦਾ, ਸਾਰੇ ਵਲੰਟੀਅਰ ਦਾ, ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ, ਤੇ
ਥੈਂਕ ਯੂ,
ਪਰਮਾਤਮਾ ਸਾਡੇ ਸਿੱਖ ਖੇਡਾਂ ਨੂੰ ਚੜ੍ਹਦੀ ਕਲਾ 'ਚ
ਚੜ੍ਹਦੇ
ਰੱਖੇ ਜੀ।
ਕਲਾ ਕੇ
ਸੋ
ਬਹੁਤ ਬਹੁਤ ਧੰਨਵਾਦ ਕੁਲਵੰਤ, ਅਤੇ ਬੈਸਟ ਵਿਸ਼ਿਸ਼, ਅਤੇ
ਥੈਂਕ
ਆਪਾਂ ਗੱਲ ਕਰਦੇ ਰਹਾਂਗੇ। ਥੈਂਕ ਯੂ, ਓਕੇ ਜੀ,
ਯੂ, ਹਾਂਜੀ,
ਓਕੇ।
ਸਤਿ ਸ੍ਰੀ ਅਕਾਲ।
ਸੋ ਇਹ ਸਨ ਸਰਦਾਰ ਕੁਲਵੰਤ ਸਿੰਘ, ਜਿਹੜੇ ਸਾਡੇ ਨਾਲ ਮੈਲਬਨ ਤੋਂ ਜੁੜੇ ਹੋਏ ਨੇ, ਅਤੇ ਇਹਨਾਂ ਨੇ ਬਹੁਤ ਵੱਡਾ ਐਫਰਟ ਕੀਤਾ, ਅਤੇ ਅਸੀਂ ਬੇਨਤੀ ਵੀ ਕਰਦੇ ਰਹਿੰਦੇ ਇਹਨਾਂ ਨੂੰ ਕਿ ਇਹਨੂੰ ਕੈਰੀ ਓਨ ਰੱਖਣਾ ਆ, ਅਤੇ ਬੱਚਿਆਂ ਨੂੰ ਨਾਲ ਜੋੜੀ ਰੱਖਣਾ ਹੈ, ਇਹ ਸਾਡੀ ਅਗਲੀ ਪੀੜ੍ਹੀ 'ਚ ਇਨਵੈਸਟ ਕਰ ਰਹੇ ਨੇ। ਸੋ ਭਾਅ ਜੀ ਵਧੀਆ ਵਧੀਆ ਗੱਲ ਹੈ, ਦੇਖੋ ਕਿੰਨਾ ਸੋਹਣਾ ਆਰਟ, ਤੁਸੀਂ ਤਾਂ ਸਕੂਲ ਟੀਚਰ ਹੋ, ਅਤੇ ਕੀ ਖਿਆਲ ਹੈ ਤੁਹਾਡਾ?
ਜੀ ਅਮਦੀਪ, ਇਹ ਤਾਂ ਕਲਚਰ ਨੂੰ ਪ੍ਰਜ਼ਰਵ ਕਰਨਾ ਨਾ, ਜਿੱਦਾਂ ਵਿਜ਼ੂਅਲ ਥਿੰਗਸ ਦੇ ਨਾਲ, ਵਿਜ਼ੂਅਲ ਪੇਂਟਿੰਗ ਦੇ ਨਾਲ, ਬਹੁਤ ਵਧੀਆ ਗੱਲ ਆ ਕਿ ਇਹਨਾਂ ਨੇ ਇਹ ਸਾਰੇ ਕੰਪੀਟੀਸ਼ਨ ਉੱਥੇ ਕਰਾਏ ਆ, ਤੇ ਆਪਣੇ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਇਨਵੋਲਵ ਕੀਤਾ ਆ। ਜਿਹੜੀ ਟੀਚਿੰਗ ਦੀ ਅਮਨਦੀਪ ਬੈਸਟ ਸਟ੍ਰੈਟਜੀ ਆ, ਜੇ ਤੁਸੀਂ ਕਿਸੇ ਚੀਜ਼ ਨੂੰ ਦੱਸਣਾ ਆ, ਉਹਨੂੰ ਡਿਲੀਵਰ ਕਰਨਾ ਆ, ਇਹ ਸਭ ਤੋਂ ਵਧੀਆ ਮੈਥਡ ਹੁੰਦਾ ਕਿ ਤੁਸੀਂ ਵਿਜੁਅਲਾਈਜ਼ ਉਹਨੂੰ ਕਰਦੇ ਆ, ਤੇ ਉਹਦੇ ਨਾਲ ਜਿਹੜੇ ਬੱਚੇ ਬਹੁਤ ਛੇਤੀ ਸਮਝਦੇ ਆ, ਸਿਆਣੇ ਵੀ, ਬੱਚੇ ਵੀ, ਸਾਰੇ ਲੋਕ। ਜਿਹੜੀ ਵਿਜੁਅਲ ਟੀਚਿੰਗ ਹੁੰਦੀ ਹੈ ਨਾ, ਵਿਜੁਅਲ ਪ੍ਰੈਜੈਂਟੇਸ਼ਨ ਹੁੰਦੀ ਆ, ਦੈਟ ਦ ਬੈਸਟ ਪ੍ਰੈਜੈਂਟੇਸ਼ਨ ਇਨ ਟੀਚਿੰਗ ਸਟ੍ਰੈਟਜੀਜ਼। ਤੇ ਮੇਰੇ ਖਿਆਲ ਦੇ ਵਿੱਚ ਇਹ ਬਹੁਤ ਵਧੀਆ ਇਹਨਾਂ ਨੇ ਇੱਕ ਸ਼ਲਾਘਾਯੋਗ ਕਦਮ ਚੁੱਕਿਆ ਹੈ, ਜਿੱਦਾਂ ਤੁਸੀਂ ਉਹਦੇ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਕਰ ਦਿੱਤੀ ਕਿ ਇਹਨੂੰ ਪ੍ਰਿਜ਼ਰਵ ਕਰਕੇ ਰੱਖੋ, ਇਹਨੂੰ ਕਿਸੇ ਜਗ੍ਹਾ ਤੇ ਜਿੱਥੇ ਡਿਸਪਲੇ ਕੀਤੀਆਂ ਜਾਂਦੀਆਂ ਚੀਜ਼ਾਂ, ਮੈਮੋਰੀਅਲ ਥਿੰਗ, ਉਹਨੂੰ ਉੱਥੇ ਰੱਖੋ। ਉਹ ਬਹੁਤ ਸੋਹਣਾ ਤੁਸੀਂ ਵਿਚਾਰ ਦਿੱਤਾ ਆ, ਤੇ ਇਹ ਜਿਹੜੇ ਕੰਪੀਟੀਸ਼ਨ ਦੇ ਐਲੀਮੈਂਟਸ ਹੁੰਦੇ ਆ, ਪੀਸਿਸ ਆਫ ਕੰਪੀਟੀਸ਼ਨ ਹੁੰਦੇ ਆ, ਉਹਨਾਂ ਨੂੰ ਸਾਂਭ ਕੇ ਰੱਖਣਾ ਸਾਡਾ ਫਰਜ਼ ਵੀ ਬਣਦਾ, ਤੇ ਇਹਦੇ ਵਿੱਚ ਸਾਨੂੰ ਮਾਣ ਵੀ ਮਹਿਸੂਸ ਹੁੰਦਾ। ਜੀ ਅਮਨਦੀਪ
ਜੀ, ਬਹੁਤ ਅਸੀਂ ਕਰ ਰਹੇ ਹਾਂ ਉਪਰਾਲਾ ਬੁਲਗੁਲਗੇ ਦੇ ਵਿੱਚ ਕਿ ਗੈਲਰੀ ਸਟੇਸ਼ਨ ਨੂੰ ਸਪੋਰਟ ਕੀਤਾ ਜਾਵੇ। ਸੋ ਭਾਜੀ ਆਪਾਂ ਅੱਗੇ ਚੱਲਦੇ ਹਾਂ, ਕੁਝ ਸੁਨੇਹੇ ਜਿਹੜੇ ਨੇ ਉਹ ਆਪਾਂ ਲੈ ਲਈਏ। ਮਹਿੰਦਰ ਸਿੰਘ ਹੰਸ ਭਾਜੀ ਸਾਡੇ ਨਾਲ ਜੁੜੇ ਨੇ ਕੈਨੇਡਾ।
ਜਿੱਥੇ ਇਸ ਵੇਲੇ ਅਮਨਦੀਪ, ਮੈਂ ਤੁਹਾਡੀ ਗੱਲ ਟੋਕਦਾ ਹਾਂ, ਇਹ ਉੱਥੋਂ ਜੁੜੇ ਆ ਜਿੱਥੇ ਅੱਜ ਵਰਲਡ ਕੱਪ ਦਾ ਇੱਕ ਮੈਚ ਵੀ ਹੋਇਆ ਸਵੇਰੇ ਸਵੇਰੇ, ਜਰਮਨੀ ਤੇ ਇੱਕ ਹੋਰ ਅਫਰੀਕਨ ਦੇਸ਼ ਦੇ ਕਿਸੇ ਟੀਮ ਦਾ, ਉੱਥੇ ਬਹੁਤ ਸੰਘਰਸ਼ਪੂਰਨ ਮੈਚ ਹੋਇਆ। ਇਹ ਬ੍ਰੈਂਪਟਨ ਤੋਂ ਬੋਲ ਰਿਹਾ, ਉਹਦੇ ਨਾਲ ਹੀ ਮੇਰੇ ਖਿਆਲ ਦੇ ਵਿੱਚ ਬਹੁਤ ਵੱਡਾ ਸ਼ਹਿਰ ਹੈ ਕਿ ਟੋਰਾਂਟੋ, ਉੱਥੋਂ ਮੈਚ ਆ ਰਿਹਾ ਸੀ, ਤੇ ਮੈਨੂੰ ਇਹਨਾਂ ਦੀ ਯਾਦ ਵੀ ਆਈ ਕਿ ਬਹੁਤ ਦੇਰ ਬਾਅਦ ਇਹ ਕਦੇ ਫੋਨ ਕਰਦੇ ਨਹੀਂ ਹੈ, ਅੱਜ ਉਹਨਾਂ ਨੇ ਕਰ ਲਿਆ, ਤੇ ਵਧੀਆ ਗੱਲ ਹੈ। ਜਿਹਦੇ ਬਾਰੇ ਸੋਚੋ ਤੁਹਾਡੇ, ਉਹ ਆਏ ਜਾਂਦੇ ਖਿਆਲਾਂ ਦੇ ਵਿੱਚ, ਤੇ ਹੁਣ ਤਾਂ ਪ੍ਰਗਟ ਵੀ ਹੋ ਗਏ ਆ।
ਪ੍ਰਗਟ ਵੀ ਹੋ ਗਏ, ਬਹੁਤ ਵਧੀਆ। ਅਤੇ ਸਾਡੇ ਰਣਜੋਤ ਸਿੰਘ ਜੁੜੇ ਨੇ ਐਡਲੇਡ ਤੋਂ, ਅਤੇ ਗੁੱਡ ਮਾਰਨਿੰਗ ਬੁਲਾ ਰਹੇ ਨੇ ਬੱਚਿਆਂ ਨੂੰ, ਇਹ ਫੁੱਟਬਾਲ ਖੇਡ ਦਾ ਦੇਖ ਰਹੇ ਨੇ, ਗਰਾਊਂਡਾਂ ਦੇ ਵਿੱਚ ਖੜੇ ਨੇ, ਧੁੱਪ ਖਿੜੀ ਹੋਈ ਹੈ, ਕਿਆ ਬਾਤ ਹੈ ਸਰਦੀਆਂ ਦੀ। ਸੋ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ, ਇਹਨਾਂ ਨੂੰ ਰਾਜਨਦੀਪ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਸੁਨੇਹਿਆਂ ਦੇ ਵਿੱਚ ਸਾਡੇ ਨਾਲ ਨਰਿੰਦਰ ਰਠੌਰ ਜੁੜੇ ਨੇ, ਬੜੀ ਦੇਰ ਬਾਅਦ ਆਏ, ਕਿਆ ਬਾਤ ਹੈ। ਸਤਿ ਸ਼੍ਰੀ ਅਕਾਲ ਅਮਨਦੀਪ ਭਾਜੀ ਅਤੇ ਮਾਸਟਰ ਜੀ, ਸਤਿ ਸ਼੍ਰੀ ਅਕਾਲ। ਦਾਲ 'ਚ ਰਾਜਮਾਂ ਵਾਲੀ ਗੱਲ ਤਾਂ ਮੈਂ ਮੰਨ ਲੈਂਦਾ, ਪਰ ਬਦਾਮਾਂ ਵਾਲੀ ਗੱਲ ਤਾਂ ਜ਼ਿਆਦਾ ਹੋ ਗਈ। ਉਹ ਨਹੀਂ ਜੀ, ਜ਼ਿਆਦਾ ਨਹੀਂ ਹੋਈ,
ਜ਼ਿਆਦਾ ਨਹੀਂ ਹੈ, ਇਹ
ਘੱਟ ਹੈ।
ਤੁਸੀਂ ਥੋੜੇ ਦੇਰ ਬਾਅਦ, ਪਤਾ ਨਹੀਂ ਹੈ ਮੈਨੂੰ, ਸੁਣਿਆ ਆ ਕਿ ਜਿਹੜੇ ਗੁਰਦੁਆਰਾ ਸਾਹਿਬ ਲੰਗਰ ਹੁੰਦੇ ਆ ਨਾ, ਉਹਨਾਂ ਵਿੱਚ ਵੀ
ਸ਼ੁਰੂ ਹੋ
ਸਬਜ਼ੀਆਂ
ਗਏ,
ਵਿੱਚ ਕਾਜੂ ਬਦਾਮ ਪਾਉਣ ਲੱਗ ਪਏ ਆ, ਪਤਾ ਨਹੀਂ ਕਿੱਥੇ ਪਾਉਂਦੇ ਆ, ਐਵੇਂ ਸੁਣੀ ਸੁਣਾਈ ਗੱਲ ਆ, ਸੱਚੀ ਹੋਏ ਜਾਂ ਝੂਠੀ ਹੋਏ ਪਤਾ ਨਹੀਂ ਹੈ,
ਉਹ ਸਭ
ਲੇਕਿਨ
ਸੱਚ ਹੈ,
ਸੁਣੀ ਆ
ਪਰ
ਕਿ ਇੱਦਾਂ ਸਭ
ਇੱਕ
ਸੱਚ ਹੈ।
ਇੱਕ ਗੱਲ ਹੈ ਬਾਜੀ, ਜੇ ਨਾਮ ਵੀ ਪਾਉਂਦੇ ਹੋਣ ਤੁਹਾਡਾ ਪ੍ਰੋਗਰਾਮ ਸੁਣ ਕੇ, ਕਈਆਂ ਨੇ ਪਾਉਣ ਲੱਗ ਪੈਣਾ।
ਰੋਕਣ ਦੇ ਲਹਿਜੇ ਦੇ ਨਾਲ ਕਰ ਰਹੇ ਆ, ਜਿਹੜੇ ਬਦਾਮ ਆ ਇਹਨੂੰ ਭੇਜ ਕੇ ਖਾਣਾ ਚਾਹੀਦਾ, ਕਿੰਨੇ ਤਸੀਰ ਗਰਮ ਹੁੰਦੀ ਆ, ਜਿਸ ਵੇਲੇ ਤੁਸੀਂ ਭੇਜ ਕੇ ਖਾਂਦੇ ਆ ਨਾ ਇਹਨਾਂ ਬਦਾਮਾਂ ਨੂੰ ਜਾਂ ਕਾਜੂਆਂ ਨੂੰ, ਉਹ ਐਕਟਿਵ ਹੋ ਜਾਂਦੀ, ਉਹਨਾਂ ਦੀ ਜਿਹੜੀ 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 ਪਾਵਰ ਹੁੰਦੀ ਆ ਨਾ, ਜਿਹਨੂੰ ਤੁਸੀਂ ਕਹਿੰਦੇ ਆ ਕਿ ਜਿਹਦੇ ਨਾਲ ਵਿਟਾਮਿਨ ਜਿਹੜੇ ਹੁੰਦੇ ਇਨਐਕਟਿਵ ਹੁੰਦੇ, ਡੋਰਮੈਂਟ ਹੁੰਦੇ ਆ, ਉਹ ਜ਼ਿਆਦਾ ਇੱਕ ਵਾਰੀ ਫਿਰ ਉਹ ਕਾਰਗਰ ਹੋ ਜਾਂਦੇ ਆ, ਇਹਨੂੰ ਭੇਜ ਕੇ ਖਾਣਾ ਚਾਹੀਦਾ, ਬਹੁਤ ਵਧੀਆ ਚੀਜ਼ ਆ। ਲੇਕਿਨ ਸਾਗ, ਮਹਾਂ ਦੀ ਦਾਲ, ਮਸਾਂ ਦੀ ਦਾਲ, ਉਹ ਕੱਲੀ ਖਾਓ, ਤੇ ਬਦਾਮਾਂ ਨੂੰ ਵੀ ਖਾਓ, ਉਸ ਵੇਲੇ ਖਾਓ ਜਿਹੜੇ ਤੁਸੀਂ ਚਾਹ ਪੀਂਦੇ ਆ, ਸ਼ਾਹ ਵੇਲੇ ਜਾਂ ਲੋਡੇ ਵੇਲੇ, ਉਹਨੂੰ ਆਪਣੇ ਲੰਚ ਵਿੱਚ ਖੱਜਲ ਖੁਆਰ ਨਾ ਕਰੋ, ਉਹਨਾਂ ਨੂੰ ਆਪਣੇ ਡਿਨਰ ਵਿੱਚ, ਅਸੀਂ ਤਾਂ ਸਵੇਰ ਦੀ ਰੋਟੀ ਕਹਿੰਦੇ, ਸ਼ਾਮ ਦੀ ਰੋਟੀ ਕਹਿੰਦੇ ਆ, ਡਿਨਰ ਵੀ ਨਹੀਂ ਕਹਿੰਦੇ, ਰਾਤ ਦੀ ਰੋਟੀ ਕਹਿੰਦੇ ਆ, ਉਹਦੇ ਵਿੱਚ ਤੁਸੀਂ ਉਹ ਅਲੱਗ ਅਲੱਗ ਤਰੀਕੇ ਨਾਲ ਖਾ ਲਓ। ਜੇ ਤੁਸੀਂ ਮਹਿਮਾਨ ਨਵਾਜ਼ੀ ਕਰਨੀ ਆ ਤਾਂ ਇਹਨਾਂ ਨੂੰ ਭੁੰਨ ਕੇ ਵਧੀਆ ਜਿਹੀ ਚਾਹ ਬਣਾ ਕੇ, ਜਿਸ ਵੇਲੇ ਤੁਹਾਡੇ ਮਹਿਮਾਨ ਆਉਂਦੇ ਆ, ਉਹਨਾਂ ਨੂੰ ਇਕੱਲੇ ਬਦਾਮੇ ਦੇ ਦਿਓ, ਕਾਜੂ ਦੇ ਦਿਓ, ਅਖਰੋਟ ਦੇ ਦਿਓ, ਉਹ ਬੜੇ ਖੁਸ਼ ਹੋ ਕੇ ਖਾਣ, ਲੇਕਿਨ ਮਿਲਾਵਟ ਕਰਕੇ ਖਿਲਾਣੇ, ਉਹ ਬਹੁਤੀ ਚੰਗੀ ਗੱਲ ਨਹੀਂ ਹੈ, ਬਾਕੀ
ਹਾਂਜੀ
ਇਹਨਾਂ ਦੀ ਆਪਣੀ ਮਰਜ਼ੀ ਹੈ।
ਸਾਡੇ ਸਤਿਕਾਰਯੋਗ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਇਹਨਾਂ ਨੂੰ ਅਗਲੇ ਹਫ਼ਤੇ ਅਸੀਂ ਪ੍ਰੋਗਰਾਮ 'ਚ ਸ਼ਾਮਿਲ ਕਰਨਾ। ਅਤੇ ਡਾਕਟਰ ਸਰਮਬਤ ਰੰਧਾਵਾ ਵੀ ਜੁੜੇ ਨੇ, ਸਤਿ ਸ਼੍ਰੀ ਅਕਾਲ ਅਤੇ ਸਤਿਕਾਰ ਭੇਜ ਰਹੇ ਨੇ। ਭਾਅ ਜੀ ਸਾਨੂੰ ਬੜੀ ਖੁਸ਼ੀ ਹੁੰਦੀ ਆ ਕਿ ਅਸੀਂ, ਮਤਲਬ ਚਲੋ ਤੁਸੀਂ ਤਾਂ ਫਿਰ ਪੜ੍ਹੇ ਲਿਖੇ, ਆਪਾਂ ਤਾਂ ਅਨਪੜ੍ਹ ਬੰਦੇ ਆ, ਕਿ ਸਾਡੇ ਪ੍ਰੋਗਰਾਮ ਡਾਕਟਰ ਸੁਣਦੇ ਨੇ ਅਤੇ ਡਾਕਟਰ ਦੇਖਦੇ ਨੇ, ਮੈਨੂੰ ਬਹੁਤ ਖੁਸ਼ੀ
ਉਸ
ਹੁੰਦੀ।
ਦਿਨ ਬਹੁਤ ਖੁਸ਼ੀ ਹੁੰਦੀ ਹੈ ਜਿਸ ਵੇਲੇ ਡਾਕਟਰ ਸਾਹਿਬ ਸਾਡੇ ਛੋਟੇ ਵੀਰ ਸਾਡੇ ਨਾਲ ਗੱਲਬਾਤ ਵੀ ਕਰਦੇ ਆ, ਇਹਨਾਂ ਤੋਂ ਸਲਾਹ ਵੀ ਲਈਦੀ ਹੈ, ਕਈ ਵਾਰੀ ਇਹਨਾਂ ਦਾ ਹਵਾਲਾ ਦੇ ਕੇ ਵੀ ਗੱਲ ਕਰਨੀ ਪੈਂਦੀ ਆ। ਬੜੇ ਸੁਲਝੇ ਹੋਏ ਨੌਜਵਾਨ ਆ, ਇੱਕ ਇੰਟਰਪ੍ਰਨੇਅਰ ਆ, ਸਕਸੈਸਫੁਲ ਇੰਟਰਪ੍ਰਨੇਅਰ ਆ, ਤੇ ਆਮ ਤੌਰ ਤੇ ਇਹ ਵਿਦੇਸ਼ਾਂ ਦੀ ਯਾਤਰਾ ਕਰਦੇ ਰਹਿੰਦੇ ਆਪਣੇ ਬਿਜ਼ਨਸ ਦੇ ਸਿਲਸਿਲੇ ਦੇ ਵਿੱਚ, ਜਾਂ ਉਦਾਂ ਵੀ ਬਹੁਤ ਹਸਮੁੱਖ ਪਰਸਨੈਲਿਟੀ ਵੀ ਆ, ਤੇ ਇਹਨਾਂ ਦੇ ਨਾਲ ਫਿਰ ਜਿਹੜਾ ਸਮਾਂ ਬਿਤਾਇਆ ਜਾਂਦਾ ਉਹਦੀ ਕਿਆ ਬਾਤ ਆ, ਮਨ ਜੀ
ਕਿਆ ਬਾਤ ਹੈ। ਚਲੋ
ਇਹ ਤੋਂ ਵੱਧ ਹੋਰ ਕੁਛ ਨਹੀਂ
ਹਾਂ,
ਕਹੂੰਗਾ।
ਅਸੀਂ ਸਤਿਕਾਰਯੋਗ ਸ਼ਖਸੀਅਤਾਂ ਦੀ ਗੱਲ ਕਰੀਏ ਤੇ ਹਰਮੋਨ ਵਾਲੀਆ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਈਮੇਲ ਦੇ ਜ਼ਰੀਏ, ਤੇ ਉਹ ਕਹਿੰਦੇ ਕਿ ਮੈਂ ਕੈਮਲ ਟਾਊਨ ਸਿਵਿਕ ਹਾਲ 'ਚ ਜਾ ਰਿਹਾ, ਵੈਲਨੈਸ ਅਵੇਅਰਨੈਸ ਸੈਮੀਨਾਰ ਹੈ ਅੱਜ, ਤੇ ਉੱਤੇ ਪਹੁੰਚ ਰਿਹਾ। ਵੈਸੇ ਅੱਜ ਉਹਨਾਂ ਨੂੰ ਅਸੀਂ ਪ੍ਰੋਗਰਾਮ 'ਚ ਲੈ ਕੇ ਆਉਣਾ ਸੀ, ਪਰ ਇਸ ਫੰਕਸ਼ਨ ਦੇ ਕਾਰਨ ਅਸੀਂ ਉਹਨਾਂ ਨੂੰ ਲਿਆ ਨਹੀਂ ਸਕੇ। ਤੇ ਉਹਨਾਂ ਦੀ ਜਿਹੜੀ ਚੌਥੀ ਕਿਤਾਬ ਕੌਫੀ ਬੁੱਕ ਟੇਬਲ ਹੈ, ਕ੍ਰਾਫਟਿੰਗ ਪੈਸ਼ਨ ਥਰੂ ਡਾਂਸ, ਹੈ ਨਾ, ਉਹ ਉਹਨਾਂ ਦੀ ਰਿਲੀਜ਼ ਜਿਹੜੀ ਹੈ ਉਹ ਹੋਈ ਹੈ 19 ਜੂਨ ਨੂੰ, ਯਾਨੀ ਕਿ ਸੈਟਰਡੇ ਵਾਲੇ ਦਿਨ। ਮੈਂ ਥੋੜ੍ਹਾ ਫੰਕਸ਼ਨ ਦੇਖਿਆ ਵੀ ਸੀਗਾ, ਅਤੇ ਇਹਦੇ ਬਾਰੇ ਅਸੀਂ ਅਗਲੇ ਹਫ਼ਤੇ ਗੱਲ ਕਰਾਂਗੇ ਇਸ ਕਿਤਾਬ ਦੇ ਬਾਰੇ। ਅਤੇ ਇਹਨਾਂ ਦਾ ਸਵਾਗਤ ਹੈ ਜੀ ਆਇਆਂ ਨੂੰ, ਬੈਸਟ ਵਿਸ਼ਿਜ਼ ਨਾਲੇ। ਅਤੇ ਨਰਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਭਾਅ ਜੀ, ਮੈਂ ਪ੍ਰੋਗਰਾਮ ਤਾਂ ਸੁਣਦਾ ਹਾਂ ਪਰ ਡਰਾਈਵਿੰਗ ਕਰਕੇ ਮੈਸੇਜ ਨਹੀਂ ਭੇਜ ਸਕਦਾ। ਚਲੋ ਕੋਈ ਗੱਲ ਨਹੀਂ, ਅੰਡਰਸਟੂਡ ਹੈ, ਤੁਸੀਂ ਕਿਤੇ ਹਾਜ਼ਰੀ ਲਾਤੀ ਦੱਸਤਾ ਅਤੇ ਨੋ ਪ੍ਰੋਬਲਮ ਐਟ ਆਲ, ਪਰ ਡਰਾਈਵਿੰਗ ਸੇਫ ਰੱਖਣੀ ਹੈ ਹਮੇਸ਼ਾ ਹੀ, ਇੰਨਾ ਖਿਆਲ ਰੱਖਣਾ ਜਿਹੜਾ ਕਿ ਤੁਸੀਂ ਕਰ ਰਹੇ ਹੋ, ਬਹੁਤ ਵਧੀਆ ਗੱਲ ਹੈ। ਅਤੇ ਆਪਣੇ ਨੀਰੂ ਭੈਣ ਜੀ ਸਿਡਨੀ ਤੋਂ ਕਹਿ ਰਹੇ ਨੇ ਕਿ ਵੀ ਸ਼ੁੱਡ ਕਨਵਰਟ ਦਿਸ ਡਿਜੀਟਲ ਕਾਰਡ ਸੋ ਮੋਰ ਪੀਪਲ ਕੈਨ ਐਕਸੈਸ ਐਂਡ ਸਪਰੈਡ ਇਟ, ਲਵ ਦੀਸ ਪੇਂਟਿੰਗਸ। ਅਤੇ ਇਹਨਾਂ ਦੇ ਜਵਾਬ ਦੇ ਵਿੱਚ ਅਮਰਦੀਪ ਭੈਣ ਜੀ ਕਹਿ ਰਹੇ ਨੇ ਗ੍ਰੇਟ ਆਈਡੀਆ। ਅਤੇ ਹੁਣ ਮੈਨੂੰ ਲੱਗਦਾ ਜਿਹੜਾ ਬੋਲੂ ਉਹੀ ਕੁੰਡਾ ਖੋਲੂ, ਮੈਨੂੰ ਲੱਗਦਾ ਇਹਨਾਂ ਦੋਨਾਂ ਭੈਣ ਜੀਆਂ ਦੇ ਪੈ ਜਾਣੀ ਹੈ ਜ਼ਿੰਮੇਵਾਰੀ ਸਿਰ। ਆਹੋ ਫਿਰ ਤੁਸੀਂ ਆਈਡੀਆ ਦਿੱਤਾ ਸੀ ਅਤੇ ਹੁਣ ਕਰੋ, ਕੋਈ ਗੱਲ ਨਹੀਂ, ਆਪਾਂ ਕਰਦੇ ਹਾਂ ਗੱਲ ਭੈਣ ਜੀ, ਅਤੇ ਇਹਦੇ ਬਾਰੇ ਡਿਟੇਲ 'ਚ ਇੱਕ ਦੋ ਹਫ਼ਤਿਆਂ ਦੇ ਵਿੱਚ। ਅਤੇ ਅੱਜ ਗੁਰੂ ਘਰ ਜਾਣਾ ਹੈ ਅਤੇ ਉੱਥੇ ਸਾਡੇ ਤਿਆਰੀ ਚੱਲ ਰਹੀ ਆ ਗੈਲਰੀ ਦੀ, ਅਤੇ ਆਪਾਂ ਉਹ ਉਹ ਇਹ ਪਾਰਟ ਆਫ ਉਹਦਾ ਬਣਾ ਲੈਣਾ ਹੈ ਕਿ ਅਸੀਂ ਸਾਰੇ ਉਹ ਉਹ ਸਟੋਰੇਜ ਵਗੈਰਾ ਕਰਾਂਗੇ ਡਿਸਪਲੇ ਵਾਸਤੇ। ਹਰਮੀਤ ਭਾਅ ਜੀ ਜੁੜੇ ਨੇ ਸਾਡੇ ਨਾਲ ਮੈਲਬਨ ਤੋਂ, ਇਹਨਾਂ ਦਾ ਵੀ ਸਵਾਗਤ ਹੈ। ਸਾਡੇ ਸਤਿਕਾਰਯੋਗ ਭਾਅ ਜੀ ਹਰਜਿੰਦਰ ਢੀਂਡਸਾ ਜੀ ਜੁੜੇ ਨੇ ਸਟਨ ACT ਤੋਂ, ਹੈਗੇ ਤਾਂ ਵੈਸੇ ਨਿਊ ਸਾਊਥ ਵੇਲ 'ਚ ਪਰ ਅਸੀਂ ਨੂੰ ਕੈਨਬਰਾ ਵਾਲੇ ਸੱਦੇ ਇਹਨਾਂ ਨੂੰ, ਅਤੇ ਇਹਨਾਂ ਦਾ ਵੀ ਸਵਾਗਤ ਹੈ। ਗੁਰਿੰਦਰ ਸਿੰਘ ਹੁਣੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਅਤੇ ਇਹਨਾਂ ਦਾ ਵੀ ਸਵਾਗਤ ਹੈ। ਅਤੇ ਸਤਨਾਮ ਸਿੰਘ ਮੈਲਬਨ ਤੋਂ ਸ਼ਾਮਿਲ ਹੋਏ ਨੇ, ਅਤੇ ਇਹ ਵੀ ਆਪਣੇ ਨਾਲ ਬਹੁਤ ਪਹਿਲਾਂ ਤੋਂ ਜੁੜੇ ਹੋਏ ਨੇ, ਇਹਨਾਂ ਦਾ ਵੀ ਸਵਾਗਤ ਹੈ ਜੀ। ਅਤੇ GS ਪਾੜਾ ਸਾਹਿਬ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਇਹ ਵੀ ਆਸਟ੍ਰੇਲੀਆ ਆਉਂਦੇ ਜਾਂਦੇ ਰਹਿੰਦੇ ਨੇ ਅਤੇ ਹੁਣ ਆਏ ਹੋਏ ਨੇ ਅਤੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਿਲ ਹੁੰਦੇ ਨੇ, ਇਹਨਾਂ ਦਾ ਵੀ ਸਵਾਗਤ ਹੈ। ਅਤੇ ਆਪਾਂ ਆਉਣ ਵਾਲੇ ਪ੍ਰੋਗਰਾਮਾਂ 'ਚ ਕਿਸ ਦਿਨ ਇਹਨਾਂ ਨੂੰ ਵੀ 10-15 ਮਿੰਟ ਅਮਰਦੀਪ ਭੈਣ ਜੀ ਪ੍ਰੋਗਰਾਮ 'ਚ ਲੈ ਲੈਣਗੇ ਮੈਲਬਨ ਵਾਲੇ ਪ੍ਰੋਗਰਾਮ 'ਚ, ਕਿਉਂਕਿ ਮੈਲਬਨ ਹੀ ਰਹਿੰਦੇ ਨੇ। ਅਤੇ ਭਾਅ ਜੀ ਤੁਸੀਂ ਆ ਚਾਹ ਪੀ ਰਹੇ ਹੋ ਜਾਂ ਕੌਫੀ ਪੀ ਰਹੇ ਹੋ, ਤੁਸੀਂ ਮੈਨੂੰ ਕਿਉਂ ਤੰਗ ਕਰੀ ਜਾ ਰਹੇ ਹੋ, ਮੇਰਾ ਵੀ ਦਿਲ ਕਰੀ ਜਾ ਰਿਹਾ।
ਚਾਹ ਪੀ ਰਹੇ ਹਾਂ, ਭਾਵੇਂ ਕੌਫੀ ਪੀ ਰਹੇ ਹਾਂ,
ਕੀ ਕਰ ਰਹੇ ਹੋ?
ਫੇਰ ਵੀ ਅੱਜ ਪਾਣੀ ਪਾਏ ਆ।
ਪਾਣੀ ਪਾ ਲੈ, ਤੁਸੀਂ ਪਾਣੀ ਤੇ ਚੱਲਣ ਲੱਗ ਗਏ ਹੁਣ, ਤੁਸੀਂ ਇਹ ਜੋ ਤੁਸੀਂ ਮਰਜ਼ੀ, ਜੋ ਤੁਸੀਂ ਮਰਜ਼ੀ ਪਾਇਆ ਆ, ਜਿੱਦਾਂ ਆਵਾਸੀਆਂ ਨੂੰ ਦੇਖ ਕੇ ਇੱਕ ਬੰਦਾ ਆਵਾਸੀ ਮਾਰ ਦੇਵੇ ਸਾਰਿਆਂ ਨੂੰ ਆਵਾਸੀਆਂ ਆਉਣ ਲੱਗ ਜਾਂਦੀਆਂ, ਤਾਂ ਤੁਸੀਂ ਪਾਣੀ ਵਾਲੇ ਗਲਾਸ 'ਚ ਪਾਓ ਤਾਂ ਫਿਰ ਲੋਕਾਂ ਨੂੰ ਕੱਲੇ ਤੰਗ ਕਰੀ ਜਾਂਦੇ ਆ।
ਅਮਨਦੀਪ ਅੱਜ ਤਾਂ ਕੱਪ 'ਚ ਪਾਣੀ ਪਾਇਆ, ਪਹਿਲਾਂ ਤਾਂ ਮੈਂ ਮੱਗ 'ਚ ਪਾਣੀ ਪਾ ਕੇ ਪੀਂਦਾ ਰਿਹਾ।
ਉਹ ਤਾਂ ਠੀਕ ਹੈ, ਪਰ ਇਹ ਇਹ ਵੀ ਕਾਹਦੀ ਸਿਵਿਕ ਸੈਂਸ ਹੈ ਵੀ ਪੀਣਾ ਕੁਝ ਹੋਰ ਤੇ ਦਿਖਾਉਣਾ ਕੁਝ ਹੋਰ, ਇਹ ਕੋਈ ਚੰਗੀਆਂ ਗੱਲਾਂ ਨੇ? ਹੈ
ਹੈ ਤਾਂ ਸਿਵਿਕ ਸੈਂਸ ਤਾਂ ਹੈ ਨਹੀਂ ਇਹ,
ਹਾਂ
ਇਹਦੇ ਵਿੱਚ ਤਾਂ ਚਾਹ ਤੇ ਕਾਫੀ ਪੀਣੀ ਚਾਹੀਦੀ, ਕਾਫੀ ਪੀਣੀ ਚਾਹੀਦੀ ਆ। ਚਲੋ ਮੰਨ ਲੈਣੇ ਤੁਹਾਡੀ ਗੱਲ, ਜਿਸ ਵੇਲੇ ਜੇ ਬੰਦਾ ਨਾ ਸਮਾਜ 'ਚ ਵਿਚਰਦਾ ਆ, ਉਸ ਵੇਲੇ ਜਿਹੜੇ ਐਕਸ਼ਨ ਕਰਦਾ ਆ, ਉਹਨਾਂ ਐਕਸ਼ਨ ਤਾਂ ਤੁਹਾਨੂੰ ਲੈਸਨ ਵੀ ਮਿਲਦੇ ਆ।
ਆ ਦੇਖੋ,
ਹੁਣ ਜਿੱਦਾਂ ਪਾਣੀ ਪੀਣਾ ਤੁਸੀਂ, ਠੀਕ ਹੈ ਬਿਲਕੁਲ, ਪਾਣੀ ਇੱਚੇ ਪੀਣਾ ਚਾਹੀਦਾ,
ਮੈਂ ਤਾਂ
ਵਧੀਆ ਗੱਲ ਹੈ। ਮੈਂ ਵੀ ਇਦਾਂ ਦਾ ਹੀ ਗਲਾਸ ਲੈ ਕੇ
ਨਾ ਨਾ
ਆਊਂਗਾ, ਕਦਰ ਦਾ ਗਲਾਸ।
ਕਦਰ ਦਾ ਨਹੀਂ, ਮੈਂ ਉਹੀ ਲੈ ਕੇ ਆਉਣਾ, ਮੈਂ ਤਾਂ ਦੂਜਾ ਲੈ ਕੇ ਆਉਣਾ, ਗੜ ਵੀ ਲੈ ਕੇ ਆਉਣੀ ਆ,
ਉਹ ਸਭ ਤੋਂ ਵਧੀਆ ਹੁੰਦੀ
ਪਿੱਤਲ ਦੀ ਜਿਹੜੀ ਗੜਵੀ ਹੈ ਨਾ, ਮੈਂ ਉਹ ਲੈ ਕੇ ਆਉਣੀ ਆ, ਉਹਦੇ ਨਾਲ ਪਾਣੀ ਪੀਆ ਕਰਨਾ। ਆਪਣਾ ਸੱਭਿਆਚਾਰ ਵੀ ਹੈ ਨਾ ਆਪਣੇ, ਮਤਲਬ
ਸਾਡੀਆਂ ਵੈਸੇ ਵੀ ਜਿਹੜੀ ਮੈਟਲ ਦੀ ਚੀਜ਼ ਹੁੰਦੀ ਨਾ, ਉਹਦੇ ਵਿੱਚ ਤੁਸੀਂ ਪਲਾਸਟਿਕ ਦੀਆਂ ਬੋਤਲਾਂ ਜਿਹੜੀਆਂ ਆ, ਮੈਂ ਕਿ ਸੋਚ ਰਿਹਾ ਸੀ ਪਲਾਸਟਿਕ ਦੀਆਂ ਬੋਤਲਾਂ 'ਚ ਪਾਣੀ ਪੀਣਾ ਵੀ ਖਤਰਨਾਕ ਆ। ਪੜ੍ਹਾਇਆ ਵੀ ਜਾਂਦਾ ਤੁਹਾਨੂੰ ਕਲਾਸਾਂ ਦੇ ਵਿੱਚ ਕਿ ਪਲਾਸਟਿਕ ਦੀ ਬੋਤਲ ਦੀ ਵਰਤੋਂ ਬਹੁਤ ਘੱਟ ਕਰਨੀ ਚਾਹੀਦੀ ਹੈ, ਜੇ ਘੱਟ ਜੇ ਕਰਨੀ ਚਾਹੀਦੀ ਆ ਉਹਦੇ ਵਿੱਚ ਜਿਹੜਾ ਪਾਣੀ ਦੀ ਡਿਊਰੇਸ਼ਨ ਹੈ ਨਾ, ਕਿੰਨਾ ਚਿਰ ਪਾਣੀ ਰੱਖਣਾ, ਬਹੁਤ ਘੱਟ ਹੋਣੀ ਚਾਹੀਦੀ ਆ। ਅਦਰਵਾਈਜ਼ ਪਲਾਸਟਿਕ ਉਹਦੇ ਵਿੱਚ ਖੁਰਦੀ ਰਹਿੰਦੀ ਆ ਥੋੜ੍ਹੀ ਥੋੜ੍ਹੀ ਮਾਤਰਾ ਦੇ ਵਿੱਚ, ਉਹ ਤੁਹਾਡੇ ਅੰਦਰ ਜਾ ਕੇ ਇਹ ਤੁਹਾਨੂੰ ਨੁਕਸਾਨ ਵੀ ਕਰ ਸਕਦੀ ਆ। ਹੁਣ ਆਹ ਜਿਹੜਾ ਕੱਪ ਆ ਇਹਦੇ ਵਿੱਚ ਵੀ ਹੋ ਸਕਦਾ ਨੁਕਸਾਨ ਹੋਵੇ, ਲੇਕਿਨ ਜਿਹੜਾ ਤੁਸੀਂ ਮੈਟਲ ਦਾ ਦਿਖਾ ਰਿਹਾ ਕੱਪ ਜਾਂ ਮੱਗ, ਉਹਦੇ ਵਿੱਚ ਜੇ ਜਿਹੜਾ ਪਾਣੀ ਪੀਣਾ ਜਾਂ ਕੋਈ ਵੀ ਚੀਜ਼ ਪੀਣੀ, ਉਹ
ਉਹਦਾ
ਬਹੁਤ ਸਾਜ਼ਗਰ ਹੁੰਦੀ ਆ,
ਹਾਂ ਉਹਦੇ ਬਾਰੇ
ਉਹਦੇ
ਆਪਾਂ, ਉਹਦਾ
ਨਾਲ ਸਾਇੰਟਿਫਿਕ
ਟਾਈਮ ਵੀ ਘਟੇ
ਜਾਂਦਾ।
ਸਾਇੰਟੀਫਿਕ ਰੀਜ਼ਨ ਦੱਸਾਂਗੇ, ਉਹਦੇ ਵਿੱਚ ਪੋਜ਼ਿਟਿਵ ਆਇਨਸ ਹੁੰਦੇ ਨੇ ਜਿਹੜੇ ਤੁਹਾਨੂੰ ਚਾਰਜ ਕਰਦੇ ਨੇ, ਤੇ ਉਹਦੇ 'ਚ ਕੋਈ ਐਕਸਟਰਾ
ਚਾਰਜ
ਤੱਤ ਨਹੀਂ ਜਾਂਦਾ, ਪਰ ਉਹ ਪੋਜ਼ਿਟਿਵ ਆਇਨਸ ਤੁਹਾਨੂੰ ਚਾਰਜ ਕਰਦੇ ਨੇ। ਚਾਰਜ ਹੋਣ ਦੇ ਨਾਲ ਤੁਹਾਡੇ ਜਿਹੜੇ ਅੰਦਰ ਐਲੀਮੈਂਟਸ ਨੇ ਉਹ ਐਕਟੀਵੇਟ ਹੋ ਜਾਂਦੇ ਨੇ। ਹੁਣ ਐਲੀਮੈਂਟ ਜਿਹੜੇ ਐਕਟੀਵੇਟ ਕਿੱਦਾਂ ਹੋਣ, ਐਲੀਮੈਂਟ ਦੇ ਲਈ ਸਾਡੇ ਨਾਲ ਸਾਂਝ ਪਾਈ ਆ ਪਰਮਜੀਤ ਸਿੰਘ ਧਾਲੀਵਾਲ ਹੋਣਾ ਨੇ, ਤੇ ਇਹ ਦੇਖੋ ਕੀ ਬਣਾ ਰਹੇ ਨੇ, ਤੁਸੀਂ ਮੈਨੂੰ ਦੱਸੋ। ਆਹ ਦੇਖੋ ਇਹ ਇਹਨਾਂ ਨੇ ਵੀਡੀਓ ਭੇਜਿਆ ਆ,
ਮਿਸਟਰੀ ਆ,
ਸਾਡਾ ਇਹ ਪ੍ਰੋਗਰਾਮ ਸੁਣ ਲੈ।
ਜੋ ਵੀ ਬਣਾ ਰਹੇ ਆ, ਪਰ ਮੈਂ ਇਹ ਦੱਸਾਂ ਦੁੱਧ ਤੋਂ ਬਣਾ ਰਹੇ ਆ।
ਦੁੱਧ ਤੋਂ ਇਹ ਖੋਆ ਮਾਰ ਰਹੇ ਨੇ ਜੀ, ਤੇ ਇਹ ਖੋਆ ਮਾਰ ਰਹੇ ਨੇ ਤਾਂ ਵਧੀਆ, ਤੇ ਸਾਡਾ ਨਾਲੇ ਪ੍ਰੋਗਰਾਮ ਸੁਣ ਰਹੇ ਨੇ ਤੇ ਨਾਲੇ ਖੋਆ ਵੱਜ ਰਿਹਾ ਤੇ ਬਹੁਤ ਵਧੀਆ, ਤੇ ਕਹਿੰਦੇ ਆਓ ਤੇ ਤਾਜ਼ਾ ਖਾਓ। ਸੋ
ਕਿੱਥੇ ਰਹਿੰਦੇ ਆ ਮਨਦੀਪ?
ਇਹ ਬ੍ਰਿਸਬਨ ਰਹਿੰਦੇ ਆ,
ਇੱਥੇ ਦੂਰ ਆ, ਨਹੀਂ ਤਾਂ ਚਲੇ ਜਾਂਦੇ।
ਆਹੋ ਆਹੋ, ਤੇ ਉਹ ਇੱਥੇ ਧਨੀ ਨੂੰ ਕਹੋ, ਰਵਿੰਦਰ ਧਨੀ ਨੂੰ, ਵੀ ਤੂੰ ਖੋਆ ਮਾਰ।
ਕੋਈ ਨਹੀਂ, ਉਹਨਾਂ ਨੂੰ ਵੀ ਕਹਿੰਦੇ ਆ, ਸਾਡੇ ਛੋਟੇ ਵੀਰ ਆ, ਉਹਨਾਂ ਨੂੰ ਵੀ ਕਹਿੰਦੇ ਆ।
ਉਹ ਚਾਲ ਸਾਹਿਬ ਅਜੇ ਆਏ ਨਹੀਂ, ਚਾਲ ਸਾਹਿਬ ਜਿੱਥੇ ਵੀ ਤੁਸੀਂ ਆਵਾਜ਼ ਸੁਣਦੇ ਹੋ ਜਿੱਥੇ ਜਿੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਅਤੇ ਪਰਮਿੰਦਰਜੀਤ ਸਿੰਘ ਭੱਟੀ ਕੈਨਬਰਾ ਤੋਂ ਕਹਿ ਰਹੇ ਨੇ ਕਿ ਕੱਪ ਵਿੱਚ ਕੁਝ ਹੋਰ ਪਾ ਕੇ ਫਿਰ ਪਾਣੀ ਤਾਂ ਨਹੀਂ ਪਾਇਆ ਨਾਲ? ਨਹੀਂ ਨਹੀਂ ਇਹ ਸਵੇਰ ਵਾਲੇ ਨਹੀਂ ਹੈਗੇ। ਅੱਛਾ ਭਾਅ ਜੀ ਅੱਗੇ ਚੱਲਦੇ ਹਾਂ, ਅਤੇ ਇੱਕ ਨਾ ਬੜਾ ਥੋੜ੍ਹੀ ਆਪਾਂ ਜਾਣਕਾਰੀ ਸਾਂਝੀ ਕਰ ਲਈਏ ਕਿ ਅਨੰਦਪੁਰ ਸਾਹਿਬ ਦਾ ਸਥਾਪਨਾ ਦਿਵਸ ਜਿਹੜਾ ਚੱਲ ਰਿਹਾ, 361 ਸਾਲ ਹੋ ਗਏ ਅਨੰਦਪੁਰ ਸਾਹਿਬ ਦੀ ਸਥਾਪਨਾ ਕੀਤੀ ਨੂੰ, ਅਤੇ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਉਹਨਾਂ ਨੇ ਇਹ ਜਗ੍ਹਾ 700 ਰੁਪਏ ਦੇ ਵਿੱਚ ਖਰੀਦੀ ਸੀ, ਅਤੇ 19 ਜੂਨ 1965 ਨੂੰ ਅਤੇ ਬਾਬਾ ਗੁਰਦਿੱਤਾ ਜੀ ਕੋਲੋਂ ਇਸ ਨਗਰ ਦੇ ਵਸਾਉਣ ਦੀ ਮੋਹੜੀ ਜਿਹੜੀ ਉਹ ਗਡਾਈ ਗਈ ਸੀਗੀ। ਸੋ
ਸੌਰੀ
1665 ਸੋਰੀ 1665 ਹਾਂਜੀ। ਸੋ ਇਹ ਇੱਕ ਖਬਰ ਹੈ, ਪਰ ਇੱਕ ਖਬਰ ਜਿਹੜੀ ਮੈਂ ਹੋਰ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ, ਉਹ ਹੈਗਾ ਹੈ ਕਿ 450 ਸਾਲਾ ਅੰਮ੍ਰਿਤਸਰ ਸਾਹਿਬ ਦਾ ਆ ਰਿਹਾ ਹੈ ਸਥਾਪਨਾ ਦਿਵਸ, ਗੁਰੂ ਅਰਜਨ ਪਾਤਸ਼ਾਹ ਜੀ ਨੇ ਸਥਾਪਿਤ ਕੀਤਾ ਸੀਗਾ, ਅਤੇ ਇਹਦੇ ਸੰਬੰਧ ਦੇ ਵਿੱਚ ਜਿਹੜੀ ਖਬਰ ਬਣੀ ਹੈ, ਖਬਰ ਇਹ ਬਣੀ ਹੈ ਕਿ ਜਿਹੜੀ ਸਫਾਈ ਹੈ, ਜਿਹੜਾ ਸ਼ਹਿਰ ਵਸਾਇਆ ਸੀ ਗੁਰੂ ਸਾਹਿਬ ਨੇ ਚਿਤਵਿਆ ਸੀਗਾ, ਔਰ ਇਸ ਵੇਲੇ ਪੰਜਾਬ ਦੇ ਮੋਸਟ ਗੰਦੇ ਸ਼ਹਿਰਾਂ ਦੇ ਵਿੱਚੋਂ ਅੰਮ੍ਰਿਤਸਰ ਆਉਂਦਾ ਆ। ਦਰਬਾਰ ਸਾਹਿਬ ਦੇ ਆਲੇ ਦੁਆਲੇ ਤਾਂ ਸਫਾਈ ਹੈ, ਜਿੰਨਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਕੋਲ ਹੈ ਉਹ ਤਾਂ ਬਿਲਕੁਲ ਸਹੀ ਚੱਲ ਰਿਹਾ, ਜਿੰਨਾ ਕਹਿ ਲਓ ਕਿ ਸਿੱਖਾਂ ਕੋਲ ਹੈ ਉਹ ਬਿਲਕੁਲ ਸਹੀ ਚੱਲ ਰਿਹਾ, ਜਿਹੜਾ ਪ੍ਰਸ਼ਾਸਨ ਕੋਲ ਹੈ ਉਹਦੇ ਹਾਲ ਤੁਸੀਂ ਦੇਖ ਲਓ ਵੀ ਆਹ ਆਹ ਅੰਮ੍ਰਿਤਸਰ ਦੀ ਸਿਚੁਏਸ਼ਨ ਹੈ। ਡਾਕਟਰ ਸਰਮਾ ਬੱਤ ਰੰਧਾਵਾ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ, ਮੈਂ ਉਹਨਾਂ ਦੇ ਘਰ ਕਈ ਵਾਰੀ ਜਾ ਆਇਆ, ਬਿਲਕੁਲ ਆਹੀ ਹਾਲਾਤ ਨੇ ਆਲੇ ਦੁਆਲੇ, ਔਰ ਉਹ ਬੜੇ ਪੀੜਿਤ ਨੇ, ਉਹਨਾਂ ਨੇ ਬੜੀਆਂ ਮੁਹਿੰਮਾਂ ਚਲਾਈਆਂ, ਬੜੇ ਵੀਡੀਓ ਪਾਏ, ਲੋਕਾਂ ਨੂੰ ਹਾਇਰ ਵੀ ਕੀਤਾ ਹੋਇਆ, ਪੈਸੇ ਵੀ ਦੇ ਰਹੇ ਨੇ ਸਫਾਈ ਕਰਨ ਦੇ, ਪਰ ਜਿਹੜਾ ਪ੍ਰਸ਼ਾਸਨ ਹੈ ਉਹਨਾਂ 'ਤੇ ਟਸ ਅਤੇ ਮਸ ਨਹੀਂ ਹੋ ਰਹੇ। ਤੁਸੀਂ ਦੇਖੋ ਹਰ ਖੂੰਜੇ 'ਤੇ ਕੂੜੇ ਦਾ ਢੇਰ ਲੱਗਾ ਹੋਇਆ, ਇਹ ਹਾਲਤ ਨੇ ਅੰਮ੍ਰਿਤਸਰ ਦੇ। ਔਰ ਉੱਥੇ ਜਿਹੜਾ ਆਪਾਂ ਲੋਕਾਂ ਨੂੰ ਪੁੱਛੀਏ ਤਾਂ ਉਹ ਇਹ ਕਹਿ ਰਹੇ ਨੇ ਕਿ ਇਹ ਪੰਜਾਬ ਸਰਕਾਰ ਖੁਦ ਇਸ ਦੀ ਜ਼ਿੰਮੇਵਾਰ ਹੈ, ਅਤੇ ਉਹ ਜਿੰਨੇ ਵੀ ਸਿੱਖ ਸ਼ਹਿਰ ਨੇ ਉਹਨਾਂ ਨੂੰ ਇਹ ਇਸੇ ਤਰ੍ਹਾਂ ਹੀ ਬਣਾਉਣਾ ਚਾਹੁੰਦੇ ਨੇ, ਅਤੇ ਇਹ ਸਾਰਾ ਜਿੱਦਾਂ ਲੋਡ ਇਹ ਚਾਹੁੰਦੇ ਨੇ ਕਿ ਸਿੱਖ ਹੀ ਚੱਕਣ, ਸ਼੍ਰੋਮਣੀ ਕਮੇਟੀ ਹੀ ਚੱਕੇ, ਪਰ ਜਿਹੜੇ ਸ਼ਹਿਰਾਂ ਦਾ ਸਾਰਾ ਟੈਕਸ ਹੈ ਉਹ ਆਪ ਖਾਂਦੇ ਨੇ, ਕੌਂਸਲਰਾਂ ਦੇ ਕੋਲ ਜਾਂਦਾ ਹੈ, ਸਾਰਾ ਕੁਝ ਜਾਂਦਾ, ਪਰ ਆਹ ਕੰਮ ਜਿਹੜਾ ਉਹ ਹੋਇਆ। ਹੁਣ ਜਦੋਂ ਅਸੀਂ ਕੂੜੇ ਵਾਲਿਆਂ ਦੀ ਗੱਲ ਕਰੀਏ, ਕੂੜੇ ਵਾਲਿਆਂ ਨਾਲ ਵੀ ਮੁਲਾਕਾਤ ਹੋਈ, ਜਿਹੜੇ ਚੱਕਦੇ ਨੇ ਉਹ ਕਹਿੰਦੇ ਵੀ ਸਾਨੂੰ ਸਿੱਟਣ ਨੂੰ ਥਾਂ ਹੈ ਨਹੀਂ, ਸਿੱਟੀਏ ਕਿੱਥੇ? ਮੂਹਰੇ ਰੀਸਾਈਕਲਿੰਗ ਦਾ ਪ੍ਰਬੰਧ ਹੈ ਨਹੀਂ। ਸੋ ਪ੍ਰੋਬਲਮਾਂ ਬਹੁਤ ਜ਼ਿਆਦਾ ਨੇ। ਸੋ ਸਥਾਪਨਾ ਦਿਵਸ ਤਾਂ ਹੈ, ਗੁਰੂ ਸਾਹਿਬ ਨੇ ਇਸ ਤਰ੍ਹਾਂ ਚਿਤਵਿਆ ਨਹੀਂ ਸੀ ਇਹ ਸ਼ਹਿਰ ਜਿਸ ਤਰ੍ਹਾਂ ਸਾਡੇ ਲੋਕਾਂ ਨੇ ਇਹ ਬਣਾ ਦਿੱਤਾ ਹੈ।
ਬਣਾ
ਰਹਿਣਾ
ਦਿੱਤਾ
ਹੈ
ਹੈ।
ਗੁਰੂ ਦੀ ਧਰਤੀ ਤੇ
ਵੈਸੇ
ਰਹਿਣਾ।
ਮੈਂ ਤੁਹਾਨੂੰ ਅਮਦੀ ਟੋਕਦਾ ਹਾਂ, ਇਹਦੀ ਜਿਹੜੀ ਜ਼ਿੰਮੇਵਾਰੀ ਹੈ ਨਾ,
ਹਾਂਜੀ
ਥਾਂ ਬਣਾਉਣਾ ਆ, ਸਟੋਰੇਜ ਕਿੱਥੇ ਰੱਖਣੀ ਆ, ਉਹਨੂੰ ਡਿਸਪੋਜ਼ ਆਫ ਕਿੱਥੇ ਕਰਨਾ, ਇਹ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਆ, ਉਹ ਪਾਲਿਸੀਆਂ ਕਰਨੀਆਂ ਚਾਹੀਦੀਆਂ। ਸਰਕਾਰਾਂ ਤਾਂ ਕਈ ਅਜਿਹੇ ਅੱਜ ਕੱਲ੍ਹ ਕੰਮ ਕਰਨ ਲੱਗ ਪਈਆਂ ਜਿਹੜੇ ਕਿ ਲੋੜੀਂਦੇ ਨਹੀਂ ਹੈ, ਜਿਹੜਾ ਸਮਾਂ ਬਤੀਤ
ਹਾਂ
ਕਰਦੇ ਆ, ਭੈਂਸ
ਹਾਂ
ਵਸਾਈ ਦੇ,
ਹੁਣ ਸਰਕਾਰਾਂ ਕਿਸ ਕੰਮ
ਇਕਨੋਮਿਕ
ਸਰਕਾਰਾਂ ਕਿਸ ਕੰਮ 'ਚ ਜੁਟੀਆਂ ਹੋਈਆਂ ਨੇ? ਗੋਲਕਾਂ ਚੱਕ ਦਿਓ ਜੀ, ਇਹ ਸਰਕਾਰ ਕਹਿ ਰਹੀ ਹੈ। ਸਰਕਾਰ ਦਾ ਕੰਮ ਇਹ ਹੈ ਵੀ ਗੋਲਕਾਂ ਚੁਕਾਉਣੀਆਂ ਹੈ, ਠੀਕ ਹੈ। ਸਰਕਾਰ ਦਾ ਕੰਮ ਇਹ ਹੈ ਵੀ ਜਥੇਦਾਰ ਕਿੱਦਾਂ ਲਾਉਣਾ ਹੈ, ਹਾਲਾਂਕਿ ਉਹਨਾਂ ਦਾ ਕੋਈ
ਹਾਂਜੀ
ਜ਼ਿੰਮੇਵਾਰੀ ਨਹੀਂ। ਸਰਕਾਰ ਦਾ ਕੰਮ ਇਹ ਹੈ ਕਿ ਮੱਥਾ ਕਿੱਦਾਂ ਟੇਕਣਾ, ਮੱਥਾ ਨਹੀਂ ਟੇਕਣਾ, ਹੈ ਨਾ। ਇਹ ਸਰਕਾਰ ਨੇ ਕੰਮ ਸਾਂਭੇ ਹੋਏ ਨੇ, ਅਤੇ ਜਿਹੜੇ ਕੰਮ ਕਰਨ ਵਾਲੇ ਨੇ, ਹੈ ਨਾ, ਉਹ ਕਰ ਨਹੀਂ ਰਹੇ। ਅਤੇ ਇਹ ਅੰਮ੍ਰਿਤਸਰ ਸਾਹਿਬ ਦਾ ਇੱਕ ਸ਼ਹਿਰ ਹੈ, ਬਾਕੀ ਤਕਰੀਬਨ ਪੰਜਾਬ ਦੇ ਵਿੱਚ ਤੁਸੀਂ ਆਲੇ ਦੁਆਲੇ ਜਾ ਕੇ ਦੇਖ ਲਓ, ਸਾਰੇ ਪਾਸੇ ਇਹੀ ਕੰਮ ਹੈ। ਕਿਤੇ ਵੀ ਪਲਾਸਟਿਕ ਜਾਂ ਰੀਸਾਈਕਲਿੰਗ ਦਾ ਕੋਈ ਵੀ ਸਿਸਟਮ ਨਹੀਂ ਹੈਗਾ। ਜਿਹੜਾ ਮਰਜ਼ੀ ਜਿੱਥੇ ਸੁੱਟੀ ਜਾਂਦਾ ਆ, ਜੋ ਕਰੀ ਜਾਂਦਾ, ਗੰਦ ਪਾ ਕੇ ਰੱਖਿਆ ਹੋਇਆ ਆ। ਸੋ ਲੋਕੀ, ਆਪਾਂ ਸਿਵਿਕ ਸੈਂਸ ਦੀ ਗੱਲ ਕਰ ਰਹੇ ਸੀਗੇ, ਵੀ ਮੈਂ ਕਹਿੰਦਾ ਹੁੰਦਾ ਵੀ ਕੁੱਤਾ ਵੀ ਪੂਛ ਮਾਰ ਕੇ ਬਹਿੰਦਾ ਆ। ਜਦੋਂ ਕੁੱਤਾ ਬਹਿੰਦਾ ਹੈ ਨਾ, ਉਹ
ਹਾਂਜੀ
ਪਹਿਲਾਂ ਪੂਛ ਮਾਰਦਾ ਵੀ ਸਾਫ਼ ਕਰਕੇ ਬਹਿੰਦਾ। ਵੀ ਸਾਡੇ ਬੰਦਿਆਂ ਨੂੰ ਤਾਂ ਮਤਲਬ ਕੁੱਤੇ ਜਿੰਨੀ ਵੀ ਸੈਂਸ ਨਹੀਂ, ਵੀ ਕਮ ਸੇ ਕਮ ਆਪਣਾ ਆਲਾ ਦੁਆਲਾ ਹੀ ਸਾਫ਼ ਰੱਖੋ, ਹੈ ਨਾ। ਸੋ ਇਹ ਪ੍ਰੋਬਲਮ ਜਿਹੜੀਆਂ ਆਉਂਦੀਆਂ ਨੇ, ਸਾਡੇ ਬੜੇ ਹੀ ਸਤਿਕਾਰਯੋਗ ਰਾਮੂ ਵਾਲੇ ਬਲਦੀਪ ਸਿੰਘ ਜੀ ਜੁੜੇ ਨੇ ਅਤੇ ਫਤਿਹ ਦੀ ਸਾਂਝ ਬੁਲਾ ਰਹੇ ਨੇ। ਇਹਨਾਂ ਦਾ ਤਹਿ ਦਿਲੋਂ ਧੰਨਵਾਦ, ਸਵਾਗਤ ਕੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ। ਅਤੇ ਹੁਣ ਸਾਡੇ ਨਾਲ GS ਚਾਹਲ ਸ਼ਾਮਲ ਹੋ ਗਏ ਨੇ ਪ੍ਰੋਗਰਾਮ ਦੇ ਵਿੱਚ, ਇਹਨਾਂ ਦਾ ਸਵਾਗਤ ਕਰਦੇ ਹਾਂ। ਚਾਹਲ ਸਾਹਿਬ, ਗੁੱਡ ਮਾਰਨਿੰਗ ਜੀ ਆਇਆਂ ਨੂੰ।
ਸਤਿ ਸ੍ਰੀ ਅਕਾਲ ਅਮਨਦੀਪ ਭਾਜੀ, ਤੇ ਸਤਿ ਸ੍ਰੀ ਅਕਾਲ ਅਮਰੀਕ ਭਾਜੀ, ਤੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ, ਤੇ ਆਸ ਕਰਦੇ ਸਾਰੇ ਠੀਕ ਠਾਕ ਹੋਣਗੇ।
ਬਿਲਕੁਲ ਠੀਕ ਭਾਜੀ, ਹੁਣ ਬੁਲਾਓ। ਸਤਿ ਸ੍ਰੀ ਅਕਾਲ ਭਾਜੀ ਦਾ ਮਿਊਟ
ਸਤਿ ਸ੍ਰੀ
ਤੇ
ਅਕਾਲ ਚਾਲ ਸਾਹਿਬ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ।
ਮੁਬਾਰਕ
ਹਾਂਜੀ,
ਇਹ ਅੱਗੇ ਜਾ ਕੇ ਦੱਸਾਂਗੇ, ਲੇਕਿਨ
ਠੀਕ
ਤੁਹਾਡਾ ਚਿਹਰਾ ਬੜਾ ਚਮਕਦਾ ਆ ਅੱਜ, ਛੋਟੇ ਤੋਂ ਛੋਟਾ ਦਿਨ ਹੈ ਤੇ ਵੱਡੇ ਤੋਂ ਵੱਡੀ ਰਾਤ ਹੈ ਮੈਨੂੰ, ਮੈਂ ਤੁਸੀਂ ਨੀਂਦ ਕਾਫੀ ਅੱਜ ਸੋਇਆ ਕਾਫੀ ਹੈ, ਤੁਹਾਡਾ ਚਿਹਰਾ ਨਾ ਬਿਲਕੁਲ ਗਲਿਟਰਿੰਗ ਆ।
ਹਾਂਜੀ, ਨੀਂਦ ਤੇ ਚੰਗੀ ਤਰ੍ਹਾਂ ਪੂਰੀ ਹੋਈ ਹੈ ਜੀ, ਅੱਜ ਸਾਡਾ ਮੰਥਲੀ ਰਨ ਹੁੰਦਾ ਤੇ ਬਸ ਉਹ ਰਨ ਪੂਰਾ ਕਰਕੇ ਤੇ ਆਪਾਂ ਵਾਪਸ ਆਏ ਹਾਂ ਜੀ, ਤੇ ਉੱਥੇ ਵਧੀਆ ਦਿਨ ਲੱਗਾ ਹੋਇਆ, ਧੁੱਪ ਲੱਗੀ ਖਿੜੀ ਹੋਈ ਹੈ, ਠੰਡ ਤੇ ਜ਼ਰੂਰ ਆ ਕਾਫੀ ਆ ਸਿਡਨੀ 'ਚ, ਪਰ ਧੁੱਪ ਬਹੁਤ ਵਧੀਆ ਲੱਗੀ ਹੋਈ ਹੈ।
ਦੱਸ ਦਿਓ ਭਾਜੀ ਨੂੰ, ਇਹਨਾਂ ਨੂੰ ਮੌਸਮ ਦਾ ਪਤਾ ਲੱਗ ਜਾਊਗਾ ਸਿਡਨੀ ਦਾ, ਤੇ ਧੁੱਪ ਧੁੱਪ ਚੰਗੀ ਖਿੜੀ ਹੋਈ ਆ। ਭਾਜੀ ਨੂੰ ਵਿੰਡੋ ਸੀਟ ਦੇ ਦਈਏ, ਬਾਹਰ ਦੇਖ ਸਕਣ। ਚਾਲ ਸਾਹਿਬ,
ਹਾਂਜੀ ਹਾਂਜੀ,
ਹੈ ਨਾ,
ਦੇ ਦਿਓ ਦੇ ਦਿਓ ਜੀ, ਦੇ
ਵਿੰਡੋ
ਦਿਓ
ਸੀਟ ਦੇ
ਦੇ
ਦਈਏ।
ਦੇ
ਚਲੋ ਠੀਕ ਹੈ, ਆ ਲਓ ਭਾਜੀ, ਤੁਹਾਨੂੰ ਵਿੰਡੋ ਸੀਟ ਦੇ
ਵਿੰਡੋ
ਦਿੱਤੇ।
ਵਿੰਡੋ ਸੀਟ ਪਿੱਛੇ ਤੇ ਲੜਾਈ ਹੁੰਦੀ ਆ ਜੀ, ਦੇ ਦਿਓ ਦੇ
ਦਿਓ ਸੀਟ ਉਹਦੇ ਆਉਂਦੇ ਆ। ਚਾਲ ਸਾਹਿਬ, ਤੁਹਾਡੀ ਦਾ ਟੋਪੀ ਹੁਣ ਮੈਨੂੰ ਲੈ ਕੇ ਦੇਣੀ ਹੈ ਇੱਕ, ਮੈਂ ਕਿਹਾ
ਜ਼ਰੂਰ
ਸਰੋਤਿਆਂ ਨੂੰ ਪੈਸੇ ਇਕੱਠੇ ਕਰਕੇ ਟੋਪੀ ਲੈ ਕੇ ਦਿਓ, ਇਹਦਾ ਹੁਣ ਠੰਡ ਬਹੁਤ ਹੁੰਦੀ ਹੈ, ਇਸ ਕਰਕੇ ਵੀ ਬਾਹਰ ਜਾਣਾ ਥੋੜਾ ਮੁਸ਼ਕਿਲ ਹੋ ਗਿਆ ਆ।
ਜ਼ਰੂਰ ਜ਼ਰੂਰ ਜੀ। ਅਮਰੀਕ ਭਾਜੀ, ਉਦਾਂ ਤੁਸੀਂ ਇੰਨੇ ਸਾਲ ਟਰੈਵਲ ਕਰਦੇ ਰਹੇ, ਤੁਹਾਡੇ ਹਿਸਾਬ ਨਾਲ ਜਹਾਜ਼ ਦੇ ਵਿੱਚ ਕਿਹੜੀ ਸੀਟ ਸਭ ਤੋਂ ਵਧੀਆ ਸੀਟ ਹੁੰਦੀ ਆ?
ਇਹ ਡਿਪੈਂਡ ਕਰਦਾ ਕਿ ਤੁਸੀਂ ਕਦੋਂ ਸਫ਼ਰ ਕਰਦੇ ਆ, ਜਦੋਂ ਚੜ੍ਹਦੀ ਉਮਰ ਦੇ ਵਿੱਚ ਸਫ਼ਰ ਕਰਦੇ ਆ, ਜਦੋਂ ਪਹਿਲੀ ਵਾਰ ਸਫ਼ਰ ਕਰਦੇ ਆ, ਹਲੇ ਜਹਾਜ਼ 'ਚ ਬੈਠੇ ਨਹੀਂ ਹੁੰਦੇ, ਉਦੋਂ ਤਾਂ ਤੁਹਾਨੂੰ ਵਿੰਡੋ ਸੀਟ ਵਧੀਆ ਲੱਗਦੀ ਆ, ਕਹਿ ਕੇ ਵਿੰਡੋ ਸੀਟ ਲਈਦੀ ਹੁੰਦੀ ਸੀ ਜਦੋਂ ਪਹਿਲਾਂ ਪਹਿਲਾਂ ਜਹਾਜ਼ ਸਫ਼ਰ ਕਰਨ ਲੱਗੇ, ਫਿਰ ਜਿੱਦਾਂ ਜਿੱਦਾਂ ਸਮਝ ਆਉਣ ਲੱਗ ਪਈ ਫਿਰ ਉੱਥੇ ਔਖਾ ਵੀ ਬੰਦਾ ਬਹੁਤ ਬਹੁਤ ਹੁੰਦਾ, ਲੰਬੀਆਂ ਫਲਾਈਟਾਂ ਦੇ ਵਿੱਚ ਬਾਹਰ ਜਾਣਾ ਬਾਰ ਬਾਰ, ਫਿਰ ਆਇਲ ਜਿਹੜੀ ਆਇਲ ਸੀਟ ਹੈ ਨਾ, ਮੇਰੇ ਖਿਆਲ 'ਚ ਉਹੀ ਵਧੀਆ ਹੁੰਦੀ, ਜਿਹੜੀ ਗੱਬੇ ਹੁੰਦੀ ਨਾ ਸੀਟ ਆਇਲ ਕਿਨਾਰੇ ਤੇ, ਉਹ ਸਭ
ਹਾਂਜੀ
ਤੋਂ ਵਧੀਆ ਸੀਟ ਹੁੰਦੀ ਹੈ, ਕਿਸੇ ਵੇਲੇ ਵੀ ਤੁਸੀਂ ਉੱਠ ਕੇ ਇੱਧਰ ਉੱਧਰ ਜਾ ਸਕਦੇ ਆ, ਸਟ੍ਰੈਚ ਆਊਟ ਹੋ ਸਕਦੇ ਆ, ਲੇਕਿਨ ਜਿਹੜੀਆਂ ਛੋਟੀਆਂ ਫਲਾਈਟਾਂ ਹੁੰਦੀਆਂ ਉਹਨਾਂ ਦੇ ਵਿੱਚ ਆਇਲ ਸੀਟ ਵਧੀਆ ਹੁੰਦੀ ਆ, ਕਿਉਂਕਿ ਤੁਹਾਨੂੰ ਬਾਹਰ ਤਾਂ ਜਾਣਾ ਨਹੀਂ ਹੁੰਦਾ, ਅਜੇ ਜਿਹੜੀ ਵਿੰਡੋ ਸੀਟ ਆ ਉਹਦੇ ਵਿੱਚ ਤੁਸੀਂ ਬਾਹਰ ਨਜ਼ਾਰੇ ਵੀ ਦੇਖ ਸਕਦੇ ਆ, ਜਹਾਜ਼ ਚੜ੍ਹਦਾ ਸ਼ਹਿਰ ਕਿੱਦਾਂ ਦਾ, ਜਿੱਥੇ ਉਤਰਦਾ ਜਾ ਕੇ ਉਹ ਸ਼ਹਿਰ ਕਿੱਦਾਂ ਦਾ, ਇਹ ਸਭ ਕੁਝ ਦੇਖ ਸਕਦੇ ਆ। ਡਿਪੈਂਡ ਕਰਦਾ ਕਿ ਫਲਾਈਟ ਡਿਊਰੇਸ਼ਨ, ਤੁਹਾਡੀ ਜਿਹੜੀ ਏਜ ਕਿੰਨੀ ਆ, ਤੁਹਾਡੇ ਮੰਤਵ ਕੀ ਆ, ਉਹਨਾਂ ਸਾਰਿਆਂ ਤੇ ਡਿਪੈਂਡ। ਹੁਣ ਜੇ ਤੁਸੀਂ ਬਿਜ਼ਨਸ ਪਰਸਨ ਆ, ਜਿੱਦਾਂ ਸਾਡੇ ਛੋਟੇ ਵੀਰ ਸਰ ਮੁਹੱਬਤ ਆ, ਉਹਨਾਂ ਨੇ ਲੈਪਟਾਪ ਵੀ ਚਲਾਉਣਾ ਹੁੰਦਾ, ਆਪਣਾ ਬਿਜ਼ਨਸ ਵੀ ਮੇਨਟੇਨ ਕਰਨਾ ਹੁੰਦਾ, ਉਹਨਾਂ ਲਈ ਵਿੰਡੋਜ਼ ਜਿਹੜੀ ਸੀਟ ਆ ਉਹ ਠੀਕ ਨਹੀਂ ਹੈ, ਉਹਨਾਂ ਲਈ ਸੀਟ ਜਿਹੜੀ ਗੱਬੇ ਹੁੰਦੀ ਆ ਉਹਨੂੰ ਕਿ ਪਾਸੇ ਵਾਲੀ ਸੀਟ ਕਹਿ ਸਕਦੇ ਅਸੀਂ, ਉਹ ਵਧੀਆ ਹੁੰਦੀ ਹੈ। ਤੇ ਉਹ ਉੱਥੇ ਉਹ ਉੱਥੇ ਉਹਨਾਂ ਨੇ ਇੰਜੋਏ ਵੀ ਕਰਨਾ, ਬੈਠ ਕੇ ਉਹਨੇ ਗੱਲਾਂ ਬਾਤਾਂ ਵੀ ਫੋਨ ਫਾਨ ਵੀ ਕਰਨੇ ਹੁੰਦੇ ਬਾਹਰ। ਹੁਣ ਤੁਸੀਂ ਕਹੋਗੇ ਕਿ ਜਹਾਜ਼ ਚੋਂ ਕਿੱਦਾਂ ਫੋਨ ਹੁੰਦੇ ਆ, ਜਿਹੜੇ ਵੱਡੇ ਬਿਜ਼ਨਸਮੈਨ ਹੁੰਦੇ ਆ ਇਹਨਾਂ ਕੋਲ ਕਾਫੀ ਟੈਕਨੋਲੋਜੀ ਐਡਵਾਂਸ ਹੁੰਦੀ ਆ, ਇਹ ਜਹਾਜ਼ ਤੋਂ ਵੀ ਫੋਨ ਕਰ ਲੈਂਦੇ ਆ। ਇਹ ਵੀ ਗੱਲ ਸੁਣ, ਜੇ ਤੁਸੀਂ ਕਹਿੰਦੇ ਪਹਿਲੇ ਕਹਿਤੀ ਤਾਂ ਇਹ ਇਦਾਂ ਵੀ ਡਿਪੈਂਡ ਕਰਦਾ ਕਿਸ ਸਿਚੁਏਸ਼ਨ ਤੇ, ਕਿ ਵਿੰਡੋ ਸੀ ਸੀਟ
ਭਾਜੀ,
ਕਿਸ ਵੇਲੇ ਚੰਗੀ ਹੁੰਦੀ ਕਿਸ ਵੇਲੇ ਨਹੀਂ ਚੰਗੀ।
ਨਹੀਂ ਨਹੀਂ ਤੁਸੀਂ ਗਲਤ ਸਟੋਰੀ ਘੜ ਗਏ। ਉਹ ਆਪ ਫਿਰ ਗੱਲ ਉਹੀ ਆ ਗਈ ਨਾ, ਵੱਡੇ ਛੋਟੇ ਦਾ ਫਰਕ ਤਾਂ ਹੁੰਦਾ ਹੀ ਹੈ ਨਾ। ਉਹ ਜੇ ਐਡੇ ਵੱਡੇ ਬਿਜ਼ਨਸਮੈਨ ਹੈ, ਇਹਨਾਂ ਨੇ ਇਕਨੋਮੀ 'ਚ ਥੋੜ੍ਹੇ ਜਾਣਾ, ਤਾਂ ਬਿਜ਼ਨਸ ਕਲਾਸ 'ਚ ਹੀ ਜਾਣਾ, ਉੱਥੇ ਤਾਂ ਕੋਈ ਰੌਲਾ ਹੀ ਨਹੀਂ
ਜਾਣਗੇ
ਹੈ ਨਾ
ਹਾਂਜੀ, ਕੋਈ ਰੌਲਾ ਨਹੀਂ, ਰੌਲਾ ਨਹੀਂ
ਭਾਜੀ, ਘੜੀ ਘੜਾਈ ਰਹਿ ਗਏ।
ਜਿਹੜੇ ਵੱਡੇ ਵੱਡੇ ਬਿਜ਼ਨਸਮੈਨ ਹੁੰਦੇ ਨਾ, ਵੱਡੇ ਬਿਜ਼ਨਸਮੈਨ ਹੁੰਦੇ ਆ, ਆਈਕਨ ਹੁੰਦੇ ਆ, ਇਹਨਾਂ ਨੇ ਇਹ ਵੀ ਪ੍ਰੈਜੈਂਟੇਸ਼ਨ ਦੇਣੀ ਹੁੰਦੀ ਆ ਕਿ ਜੇ ਤੁਸੀਂ ਕੋਈ ਪ੍ਰੋਡਕਟ ਚ ਵੇਚਦੇ ਆ, ਜੇ ਪ੍ਰੋਡਕਟ ਵੇਚਦੇ ਹੋ ਮਿਡਲ ਕਲਾਸ ਲਈ ਉਹ ਪ੍ਰੋਡਕਟ ਆ, ਠੀਕ ਹੈ,
ਫਿਰ
ਹੁਣ ਉਸ
ਇਕਨੋਮੀ ਵਿੱਚ
ਪ੍ਰੋਡਕਟ ਮੂਹਰੇ ਜਾ ਕੇ ਤੁਸੀਂ ਉਹਦੀ ਪ੍ਰਮੋਸ਼ਨ ਕਰਨੀ ਆ, ਤੇ ਉਸ ਵੇਲੇ ਜਿਹੜੇ ਪ੍ਰਮੋਸ਼ਨ ਕਰਨੀ ਆ ਉਹਦੇ ਵਿੱਚ ਤੁਹਾਨੂੰ ਦੱਸਣਾ ਪੈਂਦਾ ਕਿ ਆਪਣੇ ਸਧਾਰਨ ਵਾਤਾਵਰਣ ਵਿੱਚ ਵੀ ਤੁਹਾਨੂੰ ਮੋਡਰੇਟ ਰਹਿਣਾ ਚਾਹੀਦਾ। ਉਹ ਫਿਰ ਆਪਣੀ ਫਲਾਈਟ ਦੀ ਐਗਜ਼ਾਮਪਲ ਵੀ ਦੇ ਸਕਦੇ, ਦਿਓ ਜੀ ਦੇਖੋ ਜੀ ਮੈਂ ਬਿਜ਼ਨਸਮੈਨ, ਮੈਂ ਅਫੋਰਡ ਕਰ ਸਕਦਾ ਬਿਜ਼ਨਸ ਬਿਜ਼ਨਸ ਕਲਾਸ ਚ ਆਉਣਾ ਜਾਂ ਉਹ ਦੂਜੀ ਕਲੱਬ ਕਲਾਸ ਦੇ ਵਿੱਚ, ਮੈਂ ਤਾਂ ਟਰੈਵਲ ਕਰਦਾ ਆਪਣੇ ਨੋਰਮਲ ਕਲਾਸ ਦੇ ਵਿੱਚ। ਇਸੇ ਤਰ੍ਹਾਂ ਜਿਹੜੀ ਚੀਜ਼ ਪ੍ਰੋਡਕਟ ਬਣਾਇਆ ਨਾ, ਇਹ ਨੋਰਮਲ ਵਿਅਕਤੀਆਂ ਦੇ ਲਈ ਸਾਰੇ ਯੂਜ਼ ਕਰਨਗੇ।
ਕਿਆ ਬਾਤ ਹੈ ਭਾਈ, ਲੱਗ ਗਿਆ ਪੈਂਚਰ ਲਾਤਾ ਤੁਸੀਂ, ਠੀਕ ਹੈ।
ਅਫਰੀਕ ਭਾਜੀ ਤੁਸੀਂ ਤੇ ਮੰਨਦੇ ਹਾਂ, ਪਰ ਸੰਗਤ ਅਜੇ ਵੀ ਨਹੀਂ ਇਹ ਗੱਲ
ਸੰਗਤ ਅਜੇ ਵੀ ਨਹੀਂ ਮੰਨਦੀ। ਅੱਛਾ ਉਹ ਉਹ ਗੱਲ ਇਦਾਂ, ਮੇਰੇ ਹਿਸਾਬ ਦੇ ਨਾਲ ਜਿੱਦਾਂ ਮੈਂ ਤੱਤ ਕੱਢੇ ਨੇ ਕਿ ਜਿਹੜੀ ਆ ਨਾ ਸੀਟਾਂ ਨੇ, ਜਿੱਦਾਂ ਭਾਜੀ ਕਹਿੰਦੇ ਆ ਵੀ ਬੱਚਿਆਂ ਨੂੰ ਚਾਅ ਹੁੰਦਾ, ਜਿੱਦਾਂ ਬੱਚੇ ਆ ਤੁਸੀਂ 3 ਜਣੇ ਹੋ ਫਿਰ ਤਾਂ ਤੁਸੀਂ ਉਹ ਇੱਕੋ ਹੀ ਲੈ ਲਓ, ਫਿਰ ਤਾਂ ਤੁਸੀਂ ਆਪੇ ਹੀ ਹੋ ਨਾ, ਠੀਕ ਹੈ।
ਹਾਂਜੀ,
ਤੇ ਜੇ ਤੁਸੀਂ ਇਕੱਲੇ ਹੋ ਜਾਂ ਕਪਲ ਹੋ,
ਟਰੈਵਲ ਕਰ ਰਹੇ ਹਾਂ
ਇਕੱਲੇ ਜਾਂ ਕਪਲ ਹੋ, ਤੇ ਮੈਨੂੰ ਲੱਗਦਾ ਕਿ ਜਿਹੜੀ ਵਿਚਾਲੇ ਵਾਲੀ ਰੋ ਹੁੰਦੀ ਹੈ ਨਾ, ਉਹਦੀਆਂ 2 ਆਇਲ ਸੀਟਾਂ ਲੈ ਲਓ, ਚੌਂ ਵਾਲੀ ਹੁੰਦੀ ਆ ਤੇ 2 ਇੱਕ ਸਾਈਡ ਦੀਆਂ ਲੈ ਲਓ, ਹਸਬੈਂਡ ਵਾਈਫ ਤੁਸੀਂ ਇਕੱਠੇ ਬੈਠੋ, ਨਾ ਤੁਹਾਨੂੰ ਉੱਠਣ ਦਾ ਰੌਲਾ, ਨਾ ਬੈਠਣ ਦਾ ਰੌਲਾ, ਨਾ ਤੰਗੀ ਦਾ ਰੌਲਾ, ਠੀਕ ਹੈ। ਤੇ ਦੂਜਾ ਜਿਹੜਾ ਆ ਉਹ ਤੁਸੀਂ ਸੀਟ ਲਓ, ਜਾਂ ਤਾਂ ਮੂਹਰਿਓਂ 2-3 ਛੱਡ ਕੇ ਲਓ ਜਾਂ ਪਿੱਛੇ 2-3 ਛੱਡ ਕੇ ਲਓ, ਕਿਉਂਕਿ ਉਹਦੇ ਨਾਲ ਕੀ ਹੈ ਕਿ ਜਿਹੜੇ ਟਾਇਲਟਸ ਵਗੈਰਾ ਲਾਗੇ ਹੁੰਦੀਆਂ, ਉੱਠ ਕੇ ਬੰਦਾ ਯੂਜ਼ ਕਰ ਸਕਦਾ ਛੇਤੀ। ਔਰ ਦੇਖੋ, ਨਹੀਂ ਮੈਂ ਇਹ ਨਹੀਂ ਕਹਿੰਦਾ ਵੀ ਤੁਰਨਾ ਨਹੀਂ ਚਾਹੀਦਾ, ਬਹੁਤ ਦੂਰ ਹੈ ਪਿੰਡ ਦਾ, ਪਿੰਡ ਆ ਬਹੁਤ ਦੂਰ ਹੈ, ਗੱਲ ਇਹ ਹੈ ਕਿ ਜਦੋਂ ਇੱਕ ਮਿੰਟ ਭਾਜੀ, ਜਦੋਂ ਜਹਾਜ਼ ਉੱਤਰਦਾ ਨਾ ਤੇ ਉਦੋਂ ਪਰਨਾ ਵਗੈਰਾ ਸੈੱਟ ਕਰਨਾ ਹੁੰਦਾ, ਬਰੱਸ਼ ਕਰਨਾ ਹੁੰਦਾ, ਜਾਂ ਲੇਡੀਜ਼ ਨੇ ਆਪਣਾ ਹੱਥ ਮੂੰਹ ਸਾਫ਼ ਕਰਨਾ ਹੁੰਦਾ ਨਾ, ਤੇ ਉਹ ਜੇ ਉਹ ਫਿਰ ਲਾਈਨ ਬਹੁਤ ਲੱਗ ਜਾਂਦੀ ਹੈ ਉਤਰਨ ਵੇਲੇ, ਫਿਰ ਜੇ ਟਾਇਲਟ ਨੇੜੇ ਆ ਤਾਂ ਬੰਦਾ ਛੇਤੀ ਮੌਕਾ ਜਿਹਾ ਦੇਖ ਕੇ ਆਪਣਾ ਜਾ ਸਕਦਾ।
ਅਮਨਦੀਪ ਕਹਿਣਾ ਸੌਖਾ ਆ ਵੀ ਇਹ ਸੀਟ ਇੱਥੇ ਲੈਣੀ ਚਾਹੀਦੀ, ਉੱਥੇ ਲੈਣੀ ਚਾਹੀਦੀ, ਜਿਹੜੀ ਏਅਰਲਾਈਨਸ ਨਾ ਕਾਫੀ ਕਲੈਵਰ ਆ, ਜਿਸ ਵੇਲੇ ਤੁਸੀਂ ਸੀਟ ਨਾ ਆਨਲਾਈਨ ਤੇ ਇਸ਼ੂ ਕਰਦੇ, ਆਨਲਾਈਨ ਖੋਲ ਦਿੱਤੀਆਂ ਸੀਟਾਂ, ਉਹ ਖੋਲਦੇ ਸਾਰੀਆਂ ਨਹੀਂ ਹੈ, ਜਿਹੜੀਆਂ ਸੋਹਣੀਆਂ ਸੀਟਾਂ ਇੱਕ ਦੋ ਇੱਥੇ ਦੋ ਬੰਦੇ ਇਕੱਠੇ ਬਹਿ ਸਕਦੇ ਉਹ ਵੀ ਨਹੀਂ ਖੋਲਣੀ, ਚਾਹੀਦੀ ਸੀਟ ਖੋਲਣੀ ਨਹੀਂ ਹੈ, ਉਹਨੇ ਉਹੀ ਸੀਟਾਂ ਖੋਲਣੀ ਜਿਹੜੀਆਂ ਅਵਾਰਾ ਹੁੰਦੀਆਂ, ਅਵਾਰਾ ਮਤਲਬ
ਇਹ ਦਿਲ ਇਹ ਦਿਲ ਵਾਲੀ ਗੱਲ ਕਰ ਗਏ ਆਪਣੇ।
ਜਿਹੜੀਆਂ ਘੱਟ ਲਾਈਕ ਕੀਤੀਆਂ ਜਾਂਦੀਆਂ ਉਹ ਖੋਲ ਦੇਣੀਆਂ, ਉਹ ਬੰਦਾ ਫਿਰ ਕਰੇ ਕੀ, ਜਿਵੇਂ ਤੁਸੀਂ ਉੱਥੇ ਜਾਂਦੇ ਆ ਏਅਰਪੋਰਟ ਤੇ, ਫਿਰ ਲੇਡੀਜ਼ ਬੈਠੀਆਂ ਹੁੰਦੀਆਂ, ਉਹ ਕਹਿਣਾ ਉਹ ਤਾਂ ਸਿੱਧੇ ਹੀ ਚੱਲ ਗਈਆਂ, ਸਿੱਧੀਆਂ ਖੋਲੀਆਂ ਹੁੰਦੀਆਂ ਨਹੀਂ ਹੈ, ਉਹ ਪੈਸੇ ਲੈਂਦੇ ਐਕਚੁਅਲੀ।
ਨਹੀਂ ਉਹ ਤਾਂ ਠੀਕ ਹੈ, ਬਿਜ਼ਨਸ ਹੋਣਾ
ਭਾਜੀ, ਕਈ ਵਾਰੀ ਜਿੱਦਾਂ ਆਇਲ ਸੀਟ ਆਪਾਂ ਕਹਿ ਤੇ ਰਹੇ ਹਾਂ, ਪਰ ਉਹਦੇ 'ਚ ਵੀ ਕਈ ਵਾਰੀ ਬੜੀ ਮੁਸ਼ਕਿਲ ਆਉਂਦੀ, ਕਈ ਬੰਦਿਆਂ ਨੂੰ ਪਤਾ ਨਹੀਂ ਕੀ ਉਹਨਾਂ ਦਾ ਕਿਹੜਾ ਸਮਾਨ ਉੱਤੇ ਰਹਿ ਜਾਂਦਾ, ਘੜੀ ਘੜੀ ਉੱਤੋਂ ਖੋਲ ਖੋਲ ਕੇ ਉਹ ਸਮਾਨ ਕੱਢਦੇ ਆ ਜੀ, ਉਹ ਤਾਜਾ ਮਤਲਬ ਜੀਣਾ ਜੀਣਾ ਉੱਪਰ ਕੀਤਾ ਹੁੰਦਾ ਉਹਨਾਂ ਨੇ,
ਉਹ ਤਾਂ ਹੀ ਤਾਂ ਉਹਨਾਂ ਨੂੰ ਭਾਜੀ ਨੇ ਅਵਾਰਾ ਸੀਟਾਂ ਦਾ ਖਿਤਾਬ ਦਿੱਤਾ। ਰਾਜਵਿੰਦਰ ਖਾਖੋੜੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮੈਲਬਨ ਤੋਂ ਜੀ ਆਇਆਂ ਨੂੰ। ਤੇ ਬਲਵੰਤ ਸੰਧੂ ਕਹਿੰਦੇ ਨੇ ਵਿਟ ਸੰਡੇ ਵਾਲੇ ਕਹਿੰਦੇ ਬਦਾਮ ਕਾਜੂ ਜਾਂ ਹੋਰ ਨਟਸ ਇਹ ਰਾਜੇ ਨੇ ਆਪਣੇ ਖਾਣੇ ਵਿੱਚ ਮੀਟ ਤੇ ਸਬਜ਼ੀਆਂ ਪਾਉਂਦੇ ਸੀ ਤੇ ਐਕਸਟਰਾ ਤਾਕਤ ਮਿਲ ਸਕੇ, ਇੱਥੇ ਕੋਰਮਾ ਦੀ ਉਪਜ ਹੋਈ ਹੈ ਜੀ। ਹਾਂਜੀ, ਬੜਾ ਕੁਛ ਕਰਦੇ ਨੇ ਜੀ ਆਪਣੇ ਬੰਦੇ। ਤੇ ਅਮਰਜੀਤ ਸਿੰਘ ਸੋਤਾ ਬਲਗੁਲਗੇ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤੇ ਰਿੱਕੀ ਦਿਓਲ ਜੀ ਜੁੜੇ ਨੇ, ਤੇ ਅੰਕਲ ਜੀ ਗ੍ਰੇਟ ਪਰਸਨ, ਇਹ ਤੁਹਾਨੂੰ ਕਹਿ ਰਿਹਾ ਭਾਜੀ ਗ੍ਰੇਟ ਪਰਸਨ। ਤੇ ਬਾਕੀ ਇੱਕ ਹਾਂ, ਕਰਨਵੀਰ ਹੁਣੀ ਮੁਬਾਰਕਾਂ ਦੇ ਰਹੇ ਕਿ ਅੱਜ ਪੂਰੇ 2 ਸਾਲ ਹੋ ਗਏ ਦਿਲ ਵਾਲੀ ਗੱਲ ਸ਼ੁਰੂ ਹੋਏ ਨੂੰ, ਇਹ ਵੀਡੀਓ ਬ੍ਰੌਡਕਾਸਟ 2 ਸਾਲ ਹੋ ਗਏ ਨੇ, ਚਲੋ ਅੱਜ ਦੂਜੀ ਐਨੀਵਰਸਰੀ ਆ। ਤੇ ਕਿਆ ਬਾਤ
ਯੂਨੀਵਰਸਿਟੀ ਹੋ
ਹੈ,
ਗਈ ਜੀ।
ਬਹੁਤ ਵਧੀਆ ਜੀ, ਧੰਨਵਾਦ, ਇਹ ਖਿਆਲ ਰੱਖਦੇ ਨੇ ਅਤੇ ਮੈਂਸ਼ਨ ਕੀਤਾ, ਔਰ ਸਾਡੇ ਸਤਿਕਾਰਯੋਗ ਡਾਕਟਰ ਸੰਤੋਖ ਸਿੰਘ ਔਜਲਾ ਜੁੜੇ ਨੇ ਮੈਲਬਨ ਤੋਂ, ਫਤਿਹ ਦੀ ਸਾਂਝ ਪਾ ਰਹੇ ਨੇ। ਫਤਿਹ ਜੀ, ਮੈਂ ਪਹਿਲਾਂ ਵੀ ਕਹਿ ਰਿਹਾ ਕਿ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਸਾਡੇ ਨਾਲ ਬਹੁਤ ਸਾਰੇ ਡਾਕਟਰ ਜੁੜੇ ਹੋਏ ਨੇ, ਬੜੇ ਪੜ੍ਹੇ ਲਿਖੇ ਸ਼ਖਸੀਅਤਾਂ
ਹਾਂਜੀ
ਸਾਨੂੰ ਸੁਣ ਰਹੀਆਂ ਨੇ। ਅਤੇ ਉਹ ਅਸਲ ਦੇ ਵਿੱਚ
ਹਾਂਜੀ
ਕੀ ਹੈ ਨਾ, ਉਹ ਸੇਮ ਥਿਊਰੀ ਹੈ ਭਾਅ ਜੀ ਤੁਹਾਡੀ, ਕਿ ਵੱਡੇ ਬੰਦੇ ਨੇ ਅਤੇ ਪੜ੍ਹੇ ਲਿਖੇ ਬੰਦੇ ਨੇ ਅਤੇ ਇਹ ਆਮ ਲੋਕਾਂ ਦੇ ਪ੍ਰੋਗਰਾਮ ਸੁਣਦੇ ਨੇ ਤਾਂ ਕਿ ਲੋਕਾਂ ਨੂੰ ਲੱਗੇ ਵੀ ਇਹ ਬੜੇ ਡਾਊਨ ਟੂ ਅਰਥ ਬੰਦੇ ਨੇ, ਹੈ ਨਾ।
ਆਪਣੇ ਛੋਟੇ ਵੀਰ ਤੋਂ ਪੁੱਛ ਹੀ ਲਓ ਸਰ ਮੁਹੱਬਤ ਤੋਂ ਕਿ ਉਹ ਬਿਜ਼ਨਸ ਕਲਾਸ ਦੇ ਵਿੱਚ ਕਿਉਂ ਸਫ਼ਰ ਕਰਦੇ ਆ, ਮੇਰੀ ਗੱਲ
ਅੱਛਾ,
ਦੀ ਪ੍ਰੋੜਤਾ ਕਰਦੇ ਆ ਜਾਂ ਨਹੀਂ ਕਰਦੇ।
ਚਲੋ ਜੇ ਉਹ ਸੁਣਦੇ ਹੋਣ ਤਾਂ ਜ਼ਰੂਰ ਆਪਣਾ ਜਵਾਬ ਦੇਣਗੇ, ਨਹੀਂ
ਬਿਜ਼ਨਸ ਕਲਾਸ
ਫਿਰ
ਕਿਉਂ ਸਫ਼ਰ ਕਰਦੇ ਆ,
ਹਾਂ
ਜੇ ਸੁਣਦੇ ਹੋਣ ਤੇ ਦੱਸ ਦੇਣ ਜੀ, ਦੱਸ ਦੇਣ
ਆ ਦੇਖ
ਹਾਂਜੀ।
ਲਓ, ਕਹਿੰਦੇ ਡਾਕਟਰ ਸਾਹਿਬ ਕਹਿੰਦੇ ਭਾਜੀ ਨੇ ਛਿੱਕਾ ਮਾਰ ਦਿੱਤਾ। ਠੀਕ ਹੈ, ਸੋ ਚੱਲ ਸਾਹਿਬ ਥੋੜ੍ਹੀ ਜਿਹੀ ਆਪਾਂ ਖਬਰਾਂ ਵੱਲ ਨੂੰ ਚੱਲੀਏ ਕਿ 1
ਹਾਂਜੀ
ਜੁਲਾਈ ਤੋਂ ਨਵੇਂ ਕਾਨੂੰਨ ਜਿਹੜੇ ਲਾਗੂ ਹੋ ਰਹੇ ਨੇ ਅਤੇ ਇਹਨਾਂ ਦੇ ਵਿੱਚ ਕਈ ਜਿਹੜੇ ਸੈਕਟਰ ਨੇ, ਕਈ ਹਿੱਸੇ ਨੇ, ਉਹ ਪ੍ਰਭਾਵਿਤ ਹੋਣਗੇ ਸਾਡੇ ਸਮਾਜ ਦੇ।
ਬਿਲਕੁਲ
ਆਪਾਂ ਤਰਤੀਬਵਾਰ ਆਪਾਂ ਬਰੀਫਲੀ ਉਹਨਾਂ ਨਾਲ ਉਹਨਾਂ ਦੇ ਬਾਰੇ ਜਾਣ ਲਈਏ, ਡਿਸਕਸ ਕਰ ਲਈਏ ਕਿ ਕਿਹੜੀਆਂ ਕਿਹੜੀਆਂ ਚੇਂਜਸ ਆ ਰਹੀਆਂ ਨੇ।
ਹਾਂਜੀ, ਜਿੱਦਾਂ ਜੀ ਫਾਈਨੈਂਸ਼ੀਅਲ ਈਅਰ ਖਤਮ ਹੋ ਰਿਹਾ ਤੇ ਇੰਡੀਆ 'ਚ ਤੇ ਜਿੱਦਾਂ ਮਾਰਚ ਦੇ ਵਿੱਚ ਜਾ ਕੇ ਤੇ ਮੁੜ ਕੇ ਖਤਮ ਹੁੰਦਾ ਤੇ ਆਸਟ੍ਰੇਲੀਆ ਦੇ ਵਿੱਚ ਜੁਲਾਈ ਦੇ ਵਿੱਚ ਲੋਕਾਂ ਦੇ ਸਾਹ ਤੁੱਤੇ ਰਹਿੰਦੇ ਆ, ਕਈਆਂ ਦੇ ਲਈ ਇਹ ਫਾਇਦਾ ਹੁੰਦਾ ਤੇ ਕਈਆਂ ਦੇ ਲਈ ਚੇਂਜਸ ਇਹਦਾ ਨੁਕਸਾਨਦੇਹ ਤੇ ਨਹੀਂ ਕਹਿ ਸਕਦੇ, ਮਤਲਬ ਉਹਨਾਂ ਨੂੰ ਹਜਮ ਕਰਨਾ ਥੋੜਾ ਜਿਹਾ ਔਖਾ ਲੱਗਦਾ, ਜਾਂ ਚੇਂਜ
ਹਾਂਜੀ
ਜਿਹੜੀ ਚੇਂਜ ਜਦੋਂ ਵੀ ਆਉਂਦੀ ਆ ਕਿਸੇ ਬੰਦੇ ਲਈ ਵੀ ਉਹਨੂੰ ਅਸੈਪਟ ਕਰਨਾ
ਔਖਾ ਹੋ
ਔਖੀ
ਜਾਂਦਾ।
ਹੁੰਦੀ ਆ ਵੀ ਇਹ,
ਹਾਂਜੀ
ਹਾਂਜੀ ਵੀ ਇਹ ਚੇਂਜ ਹੋ ਰਹੀ ਆ। ਸੋ ਇਹਦੇ ਵਿੱਚ ਹੀ ਜਿੱਦਾਂ ਆਸਟ੍ਰੇਲੀਆ ਦੇ ਵਿੱਚ ਟੈਕਸ, ਤਨਖਾਹ ਤੇ ਬਿਜਲੀ, ਸੁਪਰ ਐਨੀਵੇਸ਼ਨ, ਕਾਫੀ ਸਾਰੀਆਂ ਚੀਜ਼ਾਂ 1 ਜੁਲਾਈ ਤੋਂ ਚੇਂਜ ਹੋ ਰਹੀਆਂ ਜਿਹੜੀਆਂ ਸਰਕਾਰ ਆਮ ਤੌਰ ਤੇ 1 ਜੁਲਾਈ ਤੋਂ ਕਰਦੀ ਆ। ਸੋ ਉਹਦੇ ਵਿੱਚ ਜੀ ਜਿਹੜੀ ਘੱਟੋ ਘੱਟ ਤਨਖਾਹ ਵਾ ਆਸਟ੍ਰੇਲੀਆ ਦੇ ਵਿੱਚ ਉਹ $26.44 ਹੋ ਜਾਏਗੀ ਜੀ
ਅੱਛਾ
ਪਰ ਆਵਰ, $26.44
ਹਾਂਜੀ
ਤੇ ਹਫਤੇ ਦੀ ਘੱਟੋ ਘੱਟ ਜੀ ਇਹ $1,004.90 ਹੋ ਜਾਏਗੀ,
ਇਨਕਲੂਡਿੰਗ ਟੈਕਸ।
ਹਾਂਜੀ ਇਨਕਲੂਡਿੰਗ ਟੈਕਸ।
ਠੀਕ ਠੀਕ ਹੈ
ਤੇ ਇਹਦੇ ਤੋਂ ਬਾਅਦ ਜਿਹੜੀ ਟੈਕਸ ਦੇ ਵਿੱਚ ਥੋੜੀ ਰਾਹਤ ਮਿਲੇਗੀ ਜੀ, ਜਿਹੜੀ $18,201 ਤੋਂ ਲੈ ਕੇ $45,000 ਤੱਕ ਦੀ ਆਮਦਨ ਵਾਲੇ ਜਿਹੜੇ ਆ ਉਹਨਾਂ ਦੀ ਜਿਹੜੀ ਟੈਕਸ 16% ਤੋਂ ਘੱਟ ਕੇ 15% ਹੋ ਜਾਏਗਾ ਜੀ, 1% ਦੀ ਉਹਨਾਂ ਨੂੰ ਛੋਟ ਆ, ਜਿਹਦੇ ਨਾਲ ਅੰਦਾਜ਼ਨ $268 ਸਾਲ ਦੀ ਬਚਤ ਹੋ ਸਕਦੀ ਆ।
ਅੱਛਾ ਠੀਕ ਹੈ
ਹਾਂਜੀ। ਇਹਦੇ ਤੋਂ ਇਲਾਵਾ $1,000 ਦੀ ਇੰਸਟੈਂਟ ਡਿਟੈਕਸ਼ਨ ਜਿਹੜੀ ਕਟੌਤੀ ਹੋ ਜਾਏਗੀ ਜੀ ਉਹਦੇ ਵਿੱਚ ਟੈਕਸ ਦੇ ਵਿੱਚ ਬਿਨਾਂ ਬਿੱਲ ਤੋਂ,
ਅੱਛਾ
ਅੱਗੇ ਜਿਹੜੀ $300 $500 ਤੱਕ ਹੁੰਦੀ ਸੀਗੀ ਉਹ ਹੁਣ $1,000 ਤੱਕ ਬਿਨਾਂ ਰਸੀਦ ਤੋਂ
ਹੋ ਜਾਏਗੀ
ਹੋ ਜਾਏਗੀ। ਤੇ ਅਮਰੀਕ ਭਾਈ ਥੋੜਾ ਥੋੜਾ ਮੁਸਕਰਾ ਰਹੇ ਆ ਕਿਉਂਕਿ ਯਾਰ ਕਿ 2 ਪੈਸੇ ਵੱਧ ਲੱਗਦਾ ਜੇਬ 'ਚ ਆਉਣਗੇ ਇਹਨਾਂ ਦੇ।
$1,000 ਤਾਂ ਬਚੇ ਜਾਣਾ ਨਾ ਸਿੱਧਾ ਹੀ ਤੇ
ਇੰਪਲੋਇਰਸ ਦੇ ਲਈ ਇਹ ਆ ਵੀ ਉਹਨਾਂ ਨੂੰ ਪੇ ਡੇ ਦੇ ਨਾਲ ਹੀ ਸੁਪਰ ਭਰਨਾ ਪਏਗਾ, ਜਿੱਦਾਂ ਉਹਦੇ ਵਿੱਚ ਇਹ ਨਹੀਂ ਆ ਕਿ ਉਹ ਕੁਆਟਰਲੀ ਭਰਨਗੇ ਜਾਂ ਕੋਈ 4 ਹਫਤੇ ਬਾਅਦ ਭਰਨਗੇ ਜਾਂ 6 ਹਫਤੇ ਬਾਅਦ ਭਰਨਗੇ, ਹੁਣ
ਨਾਲ ਦੀ ਨਾਲ
ਜਿਸ ਦਿਨ ਤੁਹਾਡੀ ਪੇ ਹੋਏਗੀ ਉਸੇ ਦਿਨ ਹੀ ਉਹਨਾਂ ਨੂੰ ਸੁਪਰ ਵੀ ਉਸੇ ਦਿਨ ਹੀ
ਇਹ
ਭਰਨਾ ਪਏਗਾ।
ਇਹ ਇਹ ਵੈਸੇ ਵਧੀਆ ਗੱਲ ਕੀਤੀ ਆ, ਵਧੀਆ ਹੋਈ ਆ, ਇਦਾਂ ਹੋਣੀ ਚਾਹੀਦੀ ਸੀ। ਉਹ ਇਹਦਾ ਕਾਰਨ ਇਹ ਹੈ ਕਿ ਬਹੁਤ ਸਾਰੀਆਂ ਜਿਹੜੀਆਂ ਡੌਜੀ ਕੰਪਨੀਆਂ ਖੁੱਲ੍ਹ ਗਈਆਂ ਸੀਗੀਆਂ, ਜਾਅਲੀ ਕੰਪਨੀਆਂ, ਉਹ ਕੀ ਕਰਦੇ ਸੀ, ਜਮ੍ਹਾਂ ਰੱਖਦੇ ਸੀਗੇ ਅਤੇ ਜਦੋਂ ਉਹਨਾਂ ਨੇ ਇਨ ਦਾ ਐਂਡ ਭਾਂਡਾ ਭੰਨਣਾ ਹੁੰਦਾ ਸੀ ਕਿ ਉਹ ਬੰਦ ਕਰਨੀਆਂ ਹੁੰਦੀਆਂ ਸੀ, ਅਤੇ ਉਹ ਜੇ ਜੇ 30 ਦਾ ਮਹੀਨਾ ਹੈ ਤਾਂ ਉਹ 29 ਨੂੰ ਬੰਦ ਕਰਕੇ ਦਿਵਾਲੀਆ ਦੇ ਦਿੰਦੇ ਹੁੰਦੇ ਸੀ, ਅਤੇ 3 ਮਹੀਨਿਆਂ ਦਾ ਜਿੰਨਾ ਸੁਪਰ ਜਮ੍ਹਾਂ ਕਰਾਉਣਾ ਹੁੰਦਾ ਸੀ, ਟੈਕਸ ਜਮ੍ਹਾਂ ਕਰਾਉਣਾ ਹੁੰਦਾ ਸੀ, ਉਹ ਸਾਰਾ ਬੈਂਕਰਪਟ ਹੋ ਜਾਂਦੇ ਸੀ ਅਤੇ ਉਹਨਾਂ ਦਾ ਸਾਰਾ ਮਰ ਜਾਂਦਾ ਸੀਗਾ, ਹੈ ਨਾ। ਸੋ ਇਹ 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 ਵਧੀਆ ਗੱਲ ਹੋਈ ਆ, ਵੀਕ ਟੂ ਵੀਕ ਮੈਂ ਇਹਦੇ ਹੱਕ ਦੇ ਵਿੱਚ ਹਾਂ। ਅਤੇ ਚਲੋ ਅੱਗੇ ਚੱਲਦੇ ਹਾਂ। ਅਤੇ
ਇਹਦੇ ਤੋਂ ਇਲਾਵਾ ਇਹ ਨਿਊ ਸਾਊਥ ਵੇਲ ਦੇ ਵਿੱਚ ਜੀ ਰੀਸਾਈਕਲਿੰਗ, ਖਾਣ ਪੀਣ ਵਾਲਾ ਜਿਹੜਾ ਕਚਰਾ ਵਾ ਉਹ ਵੱਖਰਾ ਜਿਹੜਾ ਉਹਨੂੰ ਇਕੱਠਾ ਕਰਨ ਦਾ ਪ੍ਰੋਸੈਸਿੰਗ ਦਾ ਨਵਾਂ ਨਵਾਂ ਜਿੱਦਾਂ ਸਿਸਟਮ ਸ਼ੁਰੂ ਹੋਏਗਾ ਉਹਦੇ 'ਚ ਵੀ ਉਹਨਾਂ ਨੇ ਚੇਂਜਿਸ ਕਰ ਰਹੇ ਆ ਜੀ 1 ਜੁਲਾਈ ਦੇ ਉੱਤੋਂ। ਬਿਲਡਿੰਗ ਤੇ ਟ੍ਰੇਡ ਦੇ ਲਈ ਕੁਝ ਨਵੀਆਂ ਇੰਸ਼ੋਰੈਂਸਾਂ ਦੀ ਲੋੜ ਹੋਊਗੀ, ਕੁਝ ਨਵੀਆਂ ਰਜਿਸਟ੍ਰੇਸ਼ਨਸ ਦੀ ਚੇਂਜ ਹੋ ਰਹੀ ਆ। ਐਂਟੀ ਮਨੀ ਲਾਂਡਰਿੰਗ ਦੇ ਲਈ ਨਵੇਂ ਕਾਨੂੰਨ ਆ ਜੀ, ਜਿਹਦੇ ਵਿੱਚ ਰੀਅਲ ਸਟੇਟ ਏਜੰਟ, ਵਕੀਲ, ਅਕਾਊਂਟੈਂਟ ਤੇ ਹੋਰ ਜਿਹੜੇ ਪੇਸ਼ੇਵਰ ਆ ਉਹਨਾਂ ਲਈ ਨਵੇਂ ਨਵੇਂ ਲਾਅਸ ਜਿਹੜੇ ਆਏ ਆ
ਆਏ ਨਾ।
ਕਿ ਉਹਨਾਂ ਨੇ ਕਿੱਦਾਂ ਕਿੱਦਾਂ ਇਸ ਚੀਜ਼ ਨੂੰ ਉਹਨਾਂ ਤੋਂ ਬਚਾਉਣਾ ਵਾ। ਸੋ ਇਹ ਸਾਰੀਆਂ ਚੇਂਜਸ ਜਿਹੜੀਆਂ 1 ਜੁਲਾਈ ਤੋਂ ਬਾਅਦ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਜੀ।
ਹਾਂਜੀ ਹਾਂਜੀ ਬਿਲਕੁਲ, ਆਪਾਂ ਇਹਦੇ ਬਾਰੇ ਗੱਲ ਕਰਾਂਗੇ ਕਿਉਂਕਿ ਮੇਰੀ ਗੱਲਬਾਤ ਚੱਲਦੀ ਰਹਿੰਦੀ ਹੈ ਅੰਮ੍ਰਿਤਪਾਲ ਮਨਿਹਾਸ ਉਹਨਾਂ ਨਾਲ ਜੋ ਅਕਾਊਂਟੈਂਟ ਨੇ,
ਹਾਂਜੀ
ਅਤੇ ਅਸੀਂ ਆਲਰੇਡੀ ਉਸ
ਹਾਂਜੀ
ਪ੍ਰੋਸੈਸ ਦੇ ਵਿੱਚ ਦੁਬਾਰਾ ਰਜਿਸਟ੍ਰੇਸ਼ਨਸ ਹੋ ਰਹੀਆਂ ਨੇ ਬਿਜ਼ਨੈਸਿਸ ਦੀਆਂ, ਉਹਨੂੰ ਟੈਗ ਕੀਤਾ ਜਾ ਰਿਹਾ, ਸੋ ਕਾਫੀ ਮਤਲਬ ਬਦਲਾਅ ਕੀਤੇ ਜਾ ਰਹੇ ਨੇ, ਪਰ ਇਹ ਸਾਰਾ ਕੁਝ ਫਰਾਡ ਰੋਕਣ ਦੇ ਲਈ ਹੋ ਰਿਹਾ ਕਿਉਂਕਿ ਸਮੱਸਿਆਵਾਂ ਆਈਆਂ ਨੇ ਪਿੱਛੇ ਜੇ ਅਤੇ ਉਹਦੀ ਪ੍ਰੋਬਲਮ ਹੈ, ਸੋ ਇਸ ਕਰਕੇ ਚਲੋ ਆਪਾਂ ਕੈਰੀ ਔਨ ਰੱਖਦੇ ਹਾਂ ਗੱਲਬਾਤ, ਨਾਲ ਦੀ ਨਾਲ ਦਿਲ ਵਾਲੀ ਗੱਲ ਵੀ ਚੱਲ ਰਹੀ ਹੈ ਅਤੇ ਸਾਡੇ ਨਾਲ ਬੜੇ ਸਤਿਕਾਰਯੋਗ ਸੱਜਣ ਮਿੱਤਰ ਪਿਆਰੇ ਜੁੜੇ ਹੋਏ ਨੇ, ਅਤੇ ਡਾਕਟਰ ਸੰਤੋਖ ਸਿੰਘ ਕਹਿ ਰਹੇ ਨੇ ਕਿ ਵਾਹਿਗੁਰੂ ਜੀ ਮਿਹਰ ਦਾ ਸਦਕਾ ਭਾਜੀ ਦੇ ਘਰ ਤਾਂ ਬੱਕਰੀਆਂ ਵੀ ਨੋਟ ਨਹੀਂ ਕਰਦੀਆਂ, ਭਾਜੀ ਤੁਹਾਨੂੰ ਕਹਿ ਰਹੇ ਨੇ ਠੀਕ ਹੈ। ਅਤੇ ਪਰਮਿੰਦਰਜੀਤ ਸਿੰਘ ਕੈਨਬਰਾ ਤੋਂ ਕਹਿੰਦੇ ਨੇ ਕਿ ਅੱਜ ਕੱਲ੍ਹ ਆਲਮੋਸਟ ਸਾਰੀਆਂ ਫਲਾਈਟਾਂ ਦੇ ਵਿੱਚ ਵਾਈਫਾਈ ਸਰਵਿਸ ਦੇਣ ਲੱਗ ਗਏ ਨੇ। ਹਾਂਜੀ ਇਹ ਵੀ ਮੈਂ ਨੋਟ ਕੀਤਾ, ਜਦੋਂ ਪਲੇਨ ਕਹਿੰਦਾ ਉੱਪਰ ਫਲਾਈ ਕਰਦਾ ਉਦੋਂ ਤੁਸੀਂ ਵਟਸਐਪ ਕਾਲ ਕਰ ਸਕਦੇ ਹਾਂ, ਮੈਨੂੰ ਲੱਗਦਾ ਨਹੀਂ ਉਹ ਕਰਨ ਦਿੰਦੇ, ਹਜੇ ਤੱਕ ਨਹੀਂ ਅਲਾਊਡ ਹੈਗੀ ਕਾਲ, ਪਰ ਕਾਲ ਨਹੀਂ ਕਰ ਸਕਦੇ, ਮੈਨੂੰ ਲੱਗਦਾ ਕਿ ਉੱਦਾਂ ਤੁਸੀਂ ਯੂਟਿਊਬ ਵਗੈਰਾ ਦੇਖ ਸਕਦੇ ਹੋ, ਟੈਕਸਟ ਵਗੈਰਾ ਜਾਂ ਮੈਸੇਜ ਭੇਜ ਸਕਦੇ ਹੋ, ਪਰ ਆਈ ਡੋਂਟ ਥਿੰਕ ਕਿ ਤੁਸੀਂ ਕਰ ਤਾਂ ਸਕਦੇ ਹੋ, ਪਰ ਆਉਣ ਵਾਲੇ ਟਾਈਮ 'ਚ ਬੰਦ ਕਰ ਦੇਣਗੇ ਕਾਲ ਕਰਨੀ, ਪਿੱਛੋਂ ਹੀ ਬੰਦ ਕਰ
ਦੇਣਗੇ। ਮੈਂ ਇੱਥੇ ਗੱਲ ਕਰਨੀ ਚਾਹਨਾ, ਵਾਈਫਾਈ ਉੱਪਰ ਕਰਨਾ ਕੀ ਆ, ਵਾਈਫਾਈ ਨੇ ਥੱਲੇ ਥੋੜਾ ਘੜਵੱਚ ਮਚਾਇਆ ਹੈ, ਜੇ ਥੋੜੀ 8 ਘੰਟੇ ਦੀ 10 ਘੰਟੇ ਫਲਾਈਟ ਹੈ ਆਰਾਮ ਨਾਲ ਫਲਾਈਟ ਕਰ ਲਓ, ਮੂਹਰੇ ਟੀਵੀ ਲੱਗਾ ਹੁੰਦਾ ਉਹਦੇ ਵਿੱਚ ਪੰਜਾਬੀ ਮੂਵੀਜ਼ ਵੀ ਆਉਣੀਆਂ, ਉਹਦੇ ਵਿੱਚ ਟੀਵੀ ਪ੍ਰੋਗਰਾਮ ਵੀ ਆਉਂਦੇ, ਉਹਦੇ ਵਿੱਚ ਸੀਰੀਅਲ ਵੀ ਆਉਂਦੇ, ਉਹਦੇ ਸਭ ਕੁਛ ਆਉਂਦਾ, ਉਹੀ ਯੂਜ਼ ਕਰ ਲਓ, ਉੱਥੇ ਜਾ ਕੇ ਵੀ ਉਹੀ ਵਾਈਫਾਈ ਦੇਖਣੀ।
ਅਮਰੀਕ ਭਾਜੀ ਲੱਗਦਾ ਭੁਲੇਖਾ ਲੱਗ ਗਿਆ ਉਹਨਾਂ ਨੂੰ, ਵਾਈਫਾਈ ਨਹੀਂ ਵਾਈਫ ਚਾਹੀਦੀ ਆ ਉੱਥੇ,
ਉਹ ਤਾਂ ਵਾਈਫ ਨਾਲੇ ਹੁੰਦੀ ਆ ਆਮ ਤੌਰ ਤੇ ਸਫ਼ਰ ਦੇ ਵਿੱਚ। ਆਪਣੇ ਨਜ਼ਰੀਏ ਤੋਂ ਕਰਦੇ ਆ, ਆਪਣੀ ਕਨਸੈਪਟ ਤੋਂ ਕਰਦੇ ਆ, ਆਪਣੇ ਪਰਸਪੈਕਟਿਵ ਤੋਂ ਕਰਦੇ ਆ ਕਿ ਆਹ ਚੀਜ਼ ਨਹੀਂ ਹੋਣੀ ਚਾਹੀਦੀ ਮਾੜੀ ਚੰਗੀ, ਉਹ ਤੁਹਾਡਾ ਪਰਸਪੈਕਟਿਵ ਆ, ਲੇਕਿਨ
ਕਨੈਕਟਿਵਿਟੀ ਦੀ ਲੋੜ ਹੈ ਜਾਂ ਉਹਨਾਂ ਦੇ ਜਿਹੜੇ ਬਿਜ਼ਨਸ ਹੈ ਉਹ ਨੈੱਟ ਨਾਲ ਕਨੈਕਟਡ ਨੇ, ਉਹਨਾਂ ਨੂੰ ਐਕਟੀਵੇਟ ਕਰਨੇ ਪੈਣੇ ਨੇ, ਬਿਜਲੀ ਬੱਤੀਆਂ ਵੀ ਉਹਦੇ ਨਾਲ ਜਗਦੀਆਂ, ਕਈ ਵਾਰੀ ਏਸੀ ਵੀ ਪੰਪ ਵੀ ਚੱਲਦੇ ਨੇ, ਸੋ ਇੱਕ ਬਹੁਤ ਵੱਡੀ ਵਧੀਆ ਗੱਲ ਹੈ। ਅਤੇ ਬਾਕੀ ਡਾਕਟਰ ਸ਼ਰਮਾ ਬਦ ਰੰਧਾਵਾ ਕਹਿੰਦੇ ਨੇ ਕਿ ਭਾਅ ਜੀ ਬਿਜ਼ਨਸ ਕਲਾਸ ਤਾਂ ਪਤਾ ਨਹੀਂ ਪਰ ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਫਰੋਤੀ ਦਾ ਫੋਨ ਜ਼ਰੂਰ ਆ ਜਾ, ਆਓ ਮੈਨੂੰ ਪਤਾ ਲੱਗਾ ਗੈਂਗਸਟਰ ਹੁਣ ਆਸਟ੍ਰੇਲੀਆ 'ਚ ਵੀ ਐਕਟਿਵ ਨੇ।
ਇੱਦਾਂ ਦੀ ਛੋਟੇ ਵੀਰ ਜੀ ਕੋਈ ਗੱਲ ਨੀ ਹੈ, ਅਸੀਂ ਤਾਂ ਪੈਸੇ ਤੁਹਾਡੀ ਜਿਹੜੀ ਇੰਟਰਪ੍ਰੀਨਿਓਰ ਸਕਿੱਲਸ਼ਿਪ ਆ ਨਾ ਉਹਨੂੰ ਉਜਾਗਰ ਕਰਦੇ ਹਾਂ, ਤੁਹਾਡੇ 'ਚ ਕਾਫੀ ਸਕਿੱਲਸ ਆ, ਤੁਹਾਡੇ ਤੋਂ ਕਾਫੀ ਇਨਫੋਰਮੇਸ਼ਨ ਵੀ ਲਈ ਜਾਂਦੀ ਹੈ, ਤੁਸੀਂ ਚੀਨ ਵੀ ਜਾ ਕੇ ਆਏ ਹਾਂ, ਤੇ ਏਦਾਂ ਦੀਆਂ ਗੱਲਾਂ ਜਿਹੜੀਆਂ ਤੁਹਾਡੇ ਸੁਣ ਕੇ ਕਈ ਵਾਰ ਤਾਂ ਅਸੀਂ ਸਾਡੇ ਦਿਮਾਗ 'ਚ ਹੁੰਦੀਆਂ ਹੀ ਨਹੀਂ ਹੈ ਜਿਹੜੀਆਂ ਤੁਸੀਂ ਦੱਸ
ਅੱਛਾ
ਦਿੰਦੇ ਆ।
ਉਹ ਇਹ ਚੀਨ ਜਾ ਕੇ ਆਏ, ਮਿੰਟੂ ਭਾਜੀ ਵੀ ਚੀਨ ਜਾ ਕੇ ਆਏ ਆ, ਤੇ ਉਹ ਜਿੱਦਾਂ ਸਾਡੇ ਵੀ ਇੱਥੇ ਬਹੁਤ ਦੇਰ ਤੋਂ ਪਿਛਲੇ 10-15 ਸਾਲ ਤੋਂ ਚੀਨੇ ਕੰਮ ਕਰਦੇ, 5 ਤਾਂ ਸਾਡੇ ਪੱਕੇ ਹੀ ਸੀਗੇ ਨਾ, ਸੋ ਸਾਨੂੰ ਵੀ ਕਾਫੀ ਚਾਈਨੀਜ਼ ਆ ਗਈ ਸੀਗੀ, ਸਤਿ ਸ਼੍ਰੀ ਅਕਾਲ ਬੁਲਾਉਣੀ ਆ ਗਈ ਸੀ, ਉਹ ਕਹਿੰਦੇ ਨੀ ਹਾਓ ਹੈ ਨਾ, ਅਤੇ ਆਪਾਂ ਤਾਂ ਫਿਰ ਸਾਰੇ ਆਪ 'ਚ ਵੀ ਘਰ ਵੀ ਕਈ ਵਾਰੀ ਨੀ ਹਾਓ ਕਰੀ ਜਾਈਦੀ ਹੈ, ਅਤੇ ਉਹ ਸਾਤੋਂ ਵੀ ਸਿੱਖ ਗਏ ਹੈ ਨਾ, ਅਤੇ ਸਾਨੂੰ ਵੀ ਪੁੱਛਣ ਲੱਗ ਪਿਆ ਕਿੱਦਾਂ ਸਤਿ ਸ਼੍ਰੀ ਅਕਾਲ, ਅਤੇ ਕਹਿੰਦੇ ਵੀ ਜਿੱਦਾਂ ਨੀ ਹਾਓ ਸਤਿ ਸ਼੍ਰੀ ਅਕਾਲ ਹੈ, ਫਿਰ ਸਵਾਗਤ ਨੂੰ ਕੀ ਕਹਿੰਦੇ ਹਾਂ ਅਸੀਂ, ਕਿ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਅਸੀਂ, ਅਤੇ ਉਹ ਹੌਲੀ ਹੌਲੀ ਸਿੱਖ ਗਏ, ਅਤੇ ਇੱਕ ਵਾਰੀ ਮੈਂ ਉਹਨਾਂ ਦੇ ਕੁਆਟਰਾਂ 'ਚ ਗਿਆ ਅਤੇ ਮੈਨੂੰ ਕਹਿੰਦਾ ਨੀ ਆਇਆਂ ਨੂੰ, ਨੀ ਆਇਆਂ ਨੂੰ ਬਣਾ ਲਿਆ ਹੈ ਨਾ, ਤੇ ਮੈਂ ਕਿਹਾ ਯਾਰ ਗੱਲ ਤਾਂ
ਠੀਕ
ਠੀਕ ਹੈ। ਤੇ
ਹੈ
ਅੰਮ੍ਰਿਤਪਾਲ ਮਨਿਆਸ ਵੀ ਆਏ ਨੇ ਤੇ ਜੁੜੇ ਨੇ ਪ੍ਰੋਗਰਾਮ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਇਸ ਤੋਂ ਬਾਅਦ ਆਪਾਂ ਥੋੜ੍ਹੇ ਜਿਹਾ ਚੱਲਦੇ ਹਾਂ। ਆਪਾਂ ਪਿੱਛੇ ਜੇ ਗੱਲ ਕੀਤੀ ਸੀਗੀ ਕਿ ਜਿਹੜੇ ਮਾਈਗ੍ਰੈਂਟਸ ਨੂੰ ਆਉਣਾ ਦੇਣਾ, ਇੱਥੇ ਰੱਖਣਾ ਜਾਂ ਆਉਣ ਦੇਣਾ ਜਾਂ ਨਹੀਂ ਦੇਣਾ, ਉਹਦੇ ਨਾਲ ਹੁਣ ਕਾਫੀ ਇਹਦਾ ਚਰਚਾ ਬਣ ਰਹੀ ਹੈ, ਇਹਨੂੰ ਇੱਕ ਮੁੱਦਾ ਬਣਾਇਆ ਜਾ ਰਿਹਾ। ਹੈਗੀ ਤਾਂ ਇਕਨੋਮਿਕ ਪ੍ਰੋਬਲਮ ਸਾਰਿਆਂ ਨੂੰ, ਪਰ ਪ੍ਰੈਸ਼ਰ ਹੈ, ਸਕਿੱਲ ਪ੍ਰੈਸ਼ਰ ਹੈ, ਪਰ ਉਹਨੂੰ ਨਾ ਫੇ ਆਪਣੀ ਨਾਕਾਮੀਆਂ, ਜਿੱਦਾਂ ਹੁਣ ਪੰਜਾਬ ਦੇ ਵਿੱਚ ਹੈ, ਅਸੀਂ ਬਈ ਇਹ ਨਹੀਂ ਮੰਗਦੇ ਕੁਝ ਨਹੀਂ, ਪਰ ਝੋਨਾ ਲਾਉਣ ਨੂੰ ਕੋਈ ਨਹੀਂ ਹੈਗਾ। ਸੋ ਅਸੀਂ
ਬਿਲਕੁਲ
ਮਤਲਬ, ਪਰ ਉਹਨਾਂ ਜਦੋਂ ਨਹੀਂ ਆਉਣਾ ਆ ਤਾਂ ਉਹਨਾਂ ਨੇ ਆਪਣਾ ਖਾਣਾ ਵੀ ਆ, ਪਹਿਨਣਾ ਵੀ, ਉਹਨਾਂ ਦਾ ਆਪਣਾ ਕਲਚਰ ਵੀ ਆ, ਉਹਨਾਂ ਤੇ ਨਾਚ ਗਾਣਾ ਵੀ ਆ, ਸਟਾਈਲ ਵੀ ਆ। ਸੋ ਉੱਥੇ ਅਸੀਂ ਪਰੇਸ਼ਾਨ ਹੋ ਜਾਈਦਾ। ਸੋ ਇਦਾਂ ਹੀ ਵਿਦੇਸ਼ਾਂ ਦੇ ਵਿੱਚ ਆ, ਤੇ ਖਾਸ ਕਰਕੇ ਇੱਕ ਸ਼ਾਇਦ ਤੁਸੀਂ ਕਈ ਹਫ਼ਤੇ ਪਹਿਲਾਂ ਮੈਂਸ਼ਨ ਕੀਤਾ ਸੀਗਾ, ਸਵਿਟਜ਼ਰਲੈਂਡ ਦੇ ਵਿੱਚ ਵੀ ਵੋਟ ਵੀ ਪੈਣੀ ਸੀ ਨਾ ਇਸ ਕੰਮ ਦੀ, ਕੋਈ ਉਹਦੀ
ਹਾਂਜੀ,
ਰਿਪੋਰਟ,
ਰੈਫਰੈਂਡਮ ਹੋਣਾ
ਹਾਂ
ਸੀ।
ਹਾਂ ਰੈਫਰੈਂਡਮ, ਹਾਂ ਉਹਦਾ ਕੋਈ ਪਤਾ ਆਇਆ?
ਹਾਂਜੀ, ਰੈਫਰੈਂਡਮ ਦੀ ਜਿਹੜੀ ਜੀ ਉਹ ਨਤੀਜਾ ਆ ਗਿਆ ਵਾ, ਤੇ ਜਿੱਦਾਂ ਆਪਾਂ ਗੱਲ ਕਰਦੇ ਵੀ ਉਦਾਂ ਕੁਝ ਪਾਰਟੀਆਂ ਜਿੱਦਾਂ ਇਦਾਂ ਦੀ ਹੇਟ ਫੈਲਾਉਣ ਦੀ ਜਾਂ ਉਹ ਕੋਸ਼ਿਸ਼ ਕਰਦੀਆਂ, ਪਰ ਗਰਾਊਂਡ ਲੈਵਲ ਤੇ ਰਿਐਲਿਟੀ ਕੁਝ ਹੋਰ ਹੁੰਦੀ ਆ। ਸੋ ਉਸੇ ਤਰ੍ਹਾਂ ਹੀ ਉੱਥੇ ਹੋਇਆ ਜੀ ਕਿ ਜਿੱਦਾਂ ਜਿਹੜੀ ਪਾਰਟੀ ਨੇ ਕਿਹਾ ਸੀਗਾ ਵੀ ਸਵਿਟਜ਼ਰਲੈਂਡ ਦੀ ਜਿਹੜੀ ਆਬਾਦੀ ਆ ਉਹ ਆਪਾਂ 1 ਕਰੋੜ 10 ਮਿਲੀਅਨ ਤੱਕ ਸੀਮਿਤ ਕਰਨੀ ਆ 2050 ਤੱਕ ਨਾ,
ਅੱਛਾ
ਕਿ ਉਹਦੇ ਤੋਂ ਜ਼ਿਆਦਾ ਨਾ ਵਧੇ, ਪਰ ਲੋਕਾਂ ਨੇ ਜੀ ਇਹ ਪ੍ਰਸਤਾਵ ਜਿਹੜਾ ਵਾ ਉਹ ਖਾਰਜ ਕਰਤਾ ਵੀ ਨਹੀਂ ਸਾਨੂੰ ਇੱਦਾਂ ਦੀ
ਅੱਛਾ
ਕੋਈ ਰਿਸਟ੍ਰਿਕਸ਼ਨ ਨਹੀਂ ਚਾਹੀਦੀ,
ਅੱਛਾ
ਕਿਉਂਕਿ ਇਹਦੇ ਨਾਲ ਕੰਟਰੀ ਨੂੰ ਕੋਈ ਬਹੁਤਾ ਜ਼ਿਆਦਾ ਫਾਇਦਾ ਨਹੀਂ ਹੋਏਗਾ, ਸਗੋਂ ਕਿ ਸਾਡੇ ਤੇ ਰਿਸਟ੍ਰਿਕਸ਼ਨਸ ਲੱਗਣਗੀਆਂ, ਲੇਬਰ ਘਟੇਗੀ, ਯੂਰਪੀਅਨ ਯੂਨੀਅਨ ਨਾਲ ਸਾਡੇ ਰਿਸ਼ਤੇ ਖਰਾਬ ਹੋ ਸਕਦੇ ਆ, ਸਾਡਾ ਬਿਜ਼ਨਸ ਖਰਾਬ ਹੋ ਸਕਦਾ। ਲਗਭਗ 55% ਲੋਕਾਂ ਨੇ ਇਹਦੇ ਨਾਂ 'ਚ ਪਾਈ ਆ ਜੀ ਵੋਟ, ਤੇ 45% ਲੋਕਾਂ ਨੇ ਇਹਦੇ ਹੱਕ 'ਚ ਵੋਟ ਪਾਈ ਆ ਜਿੱਦਾਂ।
ਅੱਛਾ,
ਸੋ ਇਹਦੇ ਤੋਂ ਇਹੀ ਪਤਾ ਲੱਗਦਾ ਵਾ ਕਿ ਵੀ ਆਮ ਲੋਕਾਂ ਨੂੰ ਜਿੱਦਾਂ ਬਹੁਤੀ ਜ਼ਿਆਦਾ ਸਮੱਸਿਆ ਨਹੀਂ ਆ, ਅਨਲੈਸ ਕਿ ਕੁਝ ਪੋਲੀਟੀਕਲ ਲੀਡਰ ਤੇ ਕੁਝ ਉਦਾਂ ਦੇ ਬੰਦੇ ਜਿੱਦਾਂ ਲੋਕਾਂ ਨੂੰ ਭੜਕਾਉਂਦੇ ਆ ਮਾਈਗ੍ਰੇਸ਼ਨ ਦੇ ਪ੍ਰਤੀ ਵੀ ਇਹ ਲੋਕ ਆ ਗਏ ਜਾਂ ਇਹਨਾਂ ਨੇ ਤੁਹਾਡੀਆਂ ਜੌਬਾਂ ਲੈ ਲਈਆਂ ਜਾਂ ਜਿਹੜੀ ਵੀ ਪ੍ਰੋਬਲਮ ਕੰਟਰੀ 'ਚ ਹੋ ਰਹੀ ਆ ਉਹ ਇਹੀ ਕ੍ਰੀਏਟ ਕਰ ਰਹੇ ਆ, ਸਿਰਫ ਮਾਈਗ੍ਰੇਸ਼ਨ ਹੀ ਇਹਦਾ ਇਹਦੀ ਪ੍ਰੋਬਲਮ ਆ, ਜਾਂ ਇਹਨੂੰ ਘੱਟ ਕਰ ਦਿਓ ਤੇ ਤੁਸੀਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਊਗਾ।
ਹਾਂ, ਇਹਦਾ ਜਿਹੜਾ ਰੂਟ ਕੌਜ਼ ਹੈ, ਇਹਦੀ ਜੜ੍ਹ ਹੈ, ਉਹ ਸੋਸ਼ਲ ਮੀਡੀਆ 'ਤੇ ਜਿਹੜੇ ਜ਼ਿਆਦਾ ਹੀ ਐਕਟਿਵ ਹੋਏ ਨੇ। ਇਹਦੇ ਪਿੱਛੇ ਸੋਸ਼ਲ ਮੀਡੀਆ 'ਤੇ ਜਿੱਦਾਂ ਬਾਹਰਲੀਆਂ ਤਾਕਤਾਂ ਵੀ ਬਹੁਤ ਕੰਮ ਕਰਦੀਆਂ ਨੇ, ਕਿਸੇ ਦੇਸ਼ ਨੂੰ ਥੱਲੇ ਲਵਾਉਣਾ, ਉਹ ਹਵਾ ਬਣਾਉਂਦੇ ਨੇ, ਅਤੇ ਇਹ ਤਾਂ ਜੱਗ ਜ਼ਾਹਰ ਹੈ, ਸਾਰਿਆਂ ਨੂੰ ਪਤਾ ਹੀ ਆ ਕਿ ਕਈ ਦੇਸ਼ਾਂ ਦੇ ਜਿਹੜੇ ਤਖਤ ਪਲਟੇ ਵੀ ਸੋਸ਼ਲ ਮੀਡੀਆ ਦੇ ਰਾਹੀਂ ਕਰਵਾਏ ਆ, ਹੈ ਨਾ। ਸੋ ਉਹ ਇਸ
ਬਿਲਕੁਲ
ਕਰਕੇ ਬਹੁਤਾ ਯਕੀਨ ਨਹੀਂ ਕਰਨਾ ਚਾਹੀਦਾ ਸੋਸ਼ਲ ਮੀਡੀਆ ਦੇ ਖਬਰਾਂ, ਬਹੁਤਾ ਸੀਰੀਅਸ ਨਹੀਂ ਲੈਣਾ ਚਾਹੀਦਾ। ਦੂਜੀ ਗੱਲ, ਰੈਫਰੈਂਡਮ ਉਹਨਾਂ ਨੂੰ ਇਹ ਕਰਾਉਣਾ ਚਾਹੀਦਾ ਸੀਗਾ ਚਾਹਲ ਸਾਹਿਬ, ਵੀ ਜਿਹੜਾ
ਹਾਂਜੀ
ਲੋਕਾਂ ਦੇ ਦੇਸ਼ਾਂ ਦਾ ਲੁੱਟ ਦਾ ਮਾਲ ਹੈ, ਹੇਰਾ ਫੇਰੀ ਦਾ ਮਾਲ ਹੈ, ਵੀ ਉਹ ਸਾਨੂੰ ਰੱਖਣਾ ਚਾਹੀਦਾ, ਲੈਣਾ ਚਾਹੀਦਾ ਜਾਂ ਨਹੀਂ ਲੈਣਾ ਚਾਹੀਦਾ, ਉਹਦੇ ਬਾਰੇ ਕੋਈ
ਨਹੀਂ
ਗੱਲ ਨਹੀਂ।
ਲੈਣਾ
ਹਾਂ,
ਚਾਹੀਦਾ
ਉਹ ਜਿਹੜੇ ਉਹਨਾਂ ਦੇ ਲੁੱਟ ਦਾ ਮਾਲ ਹੈ, ਠੀਕ ਹੈ, ਓਕੇ ਹੈ, ਪਰ ਉਹ ਲੋਕ ਨਹੀਂ ਇੱਥੇ ਆਉਣੇ ਚਾਹੀਦੇ, ਹੈ ਉਹ ਤੁਸੀਂ
ਲੋਕ ਨਹੀਂ ਇੱਥੇ
ਲੁੱਟ ਕੇ ਇੱਥੇ ਦੱਬ ਦਿਓ ਸਾਡੇ, ਹੈ ਨਾ, ਸਮਾਨ, ਮਤਲਬ ਇਹ ਇਹ ਹਾਂਜੀ
ਹਾਂਜੀ ਹਾਂਜੀ ਭਾਜੀ, ਤੁਹਾਡਾ ਤੇ ਖਾਤਾ ਹੈਗਾ ਨਾ ਉਸੇ ਵੇਲੇ, ਉਸੇ ਵੇਲੇ ਪਛਾਣ ਲਿਆ ਅਮਰੀਕਾ, ਹਾਂਜੀ ਵੇਖ ਲਓ ਭਾਜੀ ਨੇ ਉਸੇ ਵੇਲੇ ਪਛਾਣ ਲਿਆ,
ਹਾਂ
ਮੇਰਾ ਖਾਤਾ ਨਵਾਂ ਕਰਾ ਦਿਓ ਗੱਲਾਂ ਕਰ ਕਰਕੇ।
ਉਹ ਪਤਾ ਕੀ ਆ, ਹੁਣ ਸਰ ਮੁਹੱਬਤ ਵੀ ਡਰੀ ਜਾ ਰਿਹਾ, ਤੁਸੀਂ ਵੀ, ਆਪਾਂ ਖੁੱਲ੍ਹ ਕੇ ਗੱਲ ਕਰ ਰਹੇ ਹਾਂ, ਉਹ ਜਿਹੜੇ ਫਰੌਤੀਆਂ ਲੈਣ ਵਾਲੇ ਉਹਨੇ ਕਹਿਣਾ ਯਾਰ ਐਵੇਂ ਗੱਲਾਂ ਵਾਲੀ ਹੈ, ਇਹਨਾਂ ਕੋਲ ਹੈ ਉਹ ਕੱਖ ਨਹੀਂ, ਜਿਨ੍ਹਾਂ ਦੇ ਕੋਲ ਹੁੰਦੇ ਉਹ ਦੱਸ ਦੇ ਨਹੀਂ,
ਉਹਨਾਂ ਨੂੰ ਪਤਾ ਲੱਗ ਜਾਣਾ ਵੀ ਇਹ ਗੱਲਾਂ ਵਾਲੇ ਹੀ ਆ ਜੀ,
ਗੱਲਾਂ
ਇਹਨਾਂ
ਵਾਲੀ ਆ, ਇਹਨਾਂ ਕੋਲ ਹੈ ਉਹ ਕੱਖ ਨਹੀਂ, ਅਤੇ ਇਹ ਤਾਂ ਗੱਲਾਂ ਵਾਲੀ, ਇਹਨਾਂ ਤੋਂ ਕੀ ਲੈਣਾ ਆਪਾਂ, ਹੈ ਨਾ। ਸੋ ਇਸ ਕਰਕੇ ਉਹ ਉਹਨੀ ਜਾਣੀ ਕਿ ਫਰੌਤੀਆਂ ਲਈ ਉਹਨਾਂ ਨੂੰ ਫੋਨ ਕਰਨੇ ਜਿਹੜੇ ਮੈਸੇਜ ਨਹੀਂ ਪਾਉਂਦੇ, ਜਿਹੜੇ ਰੇਡੀਓ ਤੇ ਮੈਸੇਜ ਨਹੀਂ ਨਾ ਪਾਉਂਦੇ ਕਦੇ ਵੀ, ਪਰ ਸੁਣਦੇ ਆ, ਉਹਨਾਂ ਨੂੰ
ਸੁਣਦੇ ਰਹਿੰਦੇ ਆ,
ਸੁਣਦੇ ਰਹਿੰਦੇ ਆ, ਉਹਨਾਂ ਨੂੰ ਮੈਸੇਜ, ਉਹਨਾਂ ਦੇ ਫਰੌਤੀਆਂ ਦੇ ਜਾਣੇ ਆ। ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਜੇ ਬਚਣਾ ਫਰੌਤੀਆਂ ਦੇ ਸਾਨੂੰ ਮੈਸੇਜ ਪਾ ਦਿਓ, ਨਹੀਂ ਤਾਂ ਤੁਹਾਨੂੰ ਆਉਣ ਲੱਗ ਜਾਣੇ ਨੇ।
ਚੰਗੀ ਹੈ,
ਚੰਗੀ ਗੱਲ ਹੈ ਨਾ। ਹਾਂ, ਇਹਨੂੰ ਕਹਿੰਦੇ ਆ ਵੀ ਮੈਸੇਜ ਆਫ ਫੀਅਰ। ਹਾਂਜੀ, ਤੇ ਇੱਕ ਹੁਣ ਅੱਜ ਕੱਲ੍ਹ ਕਿਉਂਕਿ ਬਹੁਤ ਸਾਰੀ ਸ਼ੋਪਿੰਗ ਜਿਹੜੀ ਔਨਲਾਈਨ ਹੁੰਦੀ ਆ, ਹਰ ਚੀਜ਼ ਔਨਲਾਈਨ ਕੀਤੀ ਜਾ ਸਕਦੀ, ਮੈਨੂੰ ਹੁਣ ਬਹੁਤ ਟਾਈਮ ਹੋ ਗਿਆ, ਮੈਂ ਦੁਕਾਨਾਂ 'ਚ ਨਹੀਂ ਗਿਆ, ਸ਼ੋਪਾਂ 'ਚ ਨਹੀਂ ਗਿਆ, ਅਤੇ ਉਹ ਚਲੋ ਅੱਜ ਕੱਲ੍ਹ ਤਾਂ ਦੁੱਧ ਬ੍ਰੈਡਾਂ ਉਹ ਵੀ ਔਨ
ਇੱਕ ਮਿੰਟ ਠਹਿਰੇ ਹੋ ਜਰਾ, ਆਨਲਾਈਨ ਸ਼ਾਪਿੰਗ ਦਾ ਵੀ ਡਰਾਮਾ ਸੁਣ ਲਓ ਇੱਕ, ਗੱਲ ਪੂਰੀ ਕਰ ਕਿਸੇ ਨੇ ਵਿਆਹ ਜਾਣਾ ਸੀਗਾ, ਕੋਟ ਪੈਂਟ ਨਹੀਂ ਸੀ,
ਅੱਛਾ
ਉਹਦੇ ਕੋਲ ਕੋਟ ਪੈਂਟ ਨਹੀਂ ਸੀ, ਉਹਨੇ ਨਾ ਆਨਲਾਈਨ ਤੇ ਕੋਟ ਪੈਂਟ ਮੰਗਾਇਆ ਤੇ ਮੈਂ ਵਿਆਹ ਜਾਣਾ, ਮੈਂ ਘੰਟੇ ਬਾਅਦ ਜਾਣਾ, ਮੈਨੂੰ ਕੋਟ, ਉਹ ਕਹਿੰਦੇ ਜੀ ਘੰਟੇ 15-20 ਮਿੰਟ ਸਪਲਾਈ ਹੋ ਜਾਊਗੀ, ਉਹ ਕੋਟ ਪੈਂਟ ਦੇ ਥਾਂ ਤੇ ਨਾ ਉਹਨੇ ਉਹਨੂੰ ਸੌਣ ਵਾਲਾ ਕੁੜਤਾ ਪਜਾਮਾ ਭੇਜ ਦਿੱਤਾ। ਵਿਆਹ ਕਿੱਦਾਂ ਜਾਵੇ, ਕਿਤੇ ਗਲਤੀ ਹੋ ਗਈ ਹੋਗੀ, ਕਾਲੀ ਕਾਲੀ ਦੇ ਵਿੱਚ ਪੈਕਿੰਗ ਕਾਲਿਆਂ ਕੋਲ,
ਅੱਛਾ
ਕੋਟ ਪੈਂਟ ਤਾਂ ਆਇਆ ਨੀ ਹੈ,
ਕੁੜਤਾ
ਕੁੜਤਾ ਪਜਾਮਾ ਜਿਹਾ ਆ ਗਿਆ, ਹੁਣ ਉਹ ਪਾ ਕੇ ਤਾਂ ਵਿਆਹ ਜਾ ਨਹੀਂ ਸਕਦਾ। ਉਹ ਫਿਰ ਉਹਨੂੰ ਉਹਨਾਂ ਨੱਠ ਕੇ ਜਾ ਕੇ ਜਿਹੜੀ ਨਾਲ ਦੀ ਸ਼ੋਪ ਸੀ ਉੱਥੇ ਜਿੱਦਾਂ ਦਾ ਵੀ ਸੀਗਾ ਕੋਟ ਪੈਂਟ, ਉਹ ਲੈ ਕੇ ਤਾਂ ਉਹ ਉਹਦੇ ਵਿੱਚ ਪਾ ਕੇ ਨਾ ਆਪਣੇ ਸਰੀਰ ਦੇ ਉੱਪਰ, ਤੇ ਉਹ ਵਿਆਹ। ਆਨਲਾਈਨ ਦੇ ਫਾਇਦੇ ਵੀ ਆ, ਨੁਕਸਾਨ ਵੀ ਆ। ਆਨਲਾਈਨ ਤੁਸੀਂ ਪਜਾਮਾ ਮੰਗਾਉਣੇ ਤਾਂ ਪੈਂਟ ਆ ਜਾਂਦੀ ਆ, ਬੂਟ ਮੰਗਾਉਣੇ ਤਾਂ ਚੱਪਲਾਂ ਆ ਜਾਂਦੀਆਂ, ਹੁੰਦੀ ਆ ਬਹੁਤ।
ਇਹੀ ਗੱਲ ਕਰਨੀ ਆ ਵੀ ਜਿਹੜਾ ਕਲਿੱਕ ਐਂਡ ਬੇਟ ਐਂਡ ਗਲਤ ਹੈਗਾ, ਤੇ ਇਹ ਕੀ ਕੀ ਸੀਨ ਚੱਲ ਰਿਹਾ ਅੱਜ ਕੱਲ, ਕੀ ਟ੍ਰੈਂਡ ਚੱਲ ਰਿਹਾ?
ਕਿੱਦਾਂ ਉਹਨੂੰ ਬੇਟ ਐਂਡ ਸਵਿਚ ਕਹਿੰਦੇ ਆ ਜੀ, ਲਾਲਚ ਦੇ ਕੇ ਫਸਾਉਣਾ। ਲਾਲਚ ਦੇ ਕੇ ਉਹ ਕਹਿੰਦੇ ਵੀ ਜੀ ਕਿੱਦਾਂ ਫਸਾਉਂਦੇ ਆ ਕਿ ਤਸਵੀਰ ਉਸ ਪ੍ਰੋਡਕਟ ਦੀ ਬਹੁਤ ਵੱਡੀ ਲਾ ਦਿੰਦੇ ਆ ਤੇ ਉਹਦੇ ਤੇ ਪ੍ਰਾਈਸ ਜਿਹੜਾ ਛੋਟਾ ਕਰਕੇ ਲਿਖ ਦੇਣਾ, ਤੇ ਤੁਸੀਂ ਤਸਵੀਰ ਵੇਖ ਕੇ ਜਿਹੜਾ ਹਿਊਮਨ ਬ੍ਰੇਨ ਆ ਉਹ ਇਦਾਂ ਉਹਨੂੰ ਲੱਗਦਾ ਵੀ ਇਹ ਚੀਜ਼ ਉਹ ਇੰਨੀ ਸਸਤੀ ਲੱਗੀ ਆ, ਤੇ ਜਦੋਂ ਤੁਸੀਂ ਉਹਦੇ ਤੇ ਕਲਿੱਕ ਕਰਦੇ ਆ ਤੇ ਤੁਹਾਨੂੰ ਫਿਰ ਉਹਦੇ ਅਸਲੀ ਰੀਅਲ ਪ੍ਰਾਈਸ ਤੇ ਲੈ ਜਾਂਦਾ। ਜਿੱਦਾਂ ਜਿੱਦਾਂ ਕੋਈ ਚੀਜ਼ ਉਹ ਕਹਿੰਦੇ ਵੀ ਕੋਈ ਜੈਕਟ ਆ ਜਿੱਦਾਂ 1899 ਦੀ ਲੱਗੀ ਆ, ਤੇ ਉਹਦੇ ਤੇ ਉਹਦੀ ਫੋਟੋ ਵੱਡੀ ਕਰਕੇ ਲਾਈ ਜਾਂਦੀ ਆ ਤੁਹਾਡੇ ਦਿਮਾਗ ਨਾਲ ਬ੍ਰੇਨ ਨਾਲ ਖੇਡਣ ਲਈ, ਪਰ ਜਦੋਂ ਤੁਸੀਂ ਉੱਤੇ ਕਲਿੱਕ ਕਰਦੇ ਆ ਤੇ ਉਹਦੀ ਅਸਲੀ ਜਿਹੜੀ ਪ੍ਰਾਈਸ ਉਹ ਜਾ ਕੇ 39.99 ਜਾਂ 49.99 ਤੇ ਚਲੇ ਜਾਂਦੀ ਆ।
ਉਹ ਪਹਿਲਾਂ ਲਿਖਿਆ ਹੁੰਦਾ ਹੈ ਉਹਦੇ ਉੱਪਰ, ਲਿਖਿਆ ਹੁੰਦਾ ਫਰੋਮ, ਛੋਟਾ ਜਿਹਾ ਲਿਖਿਆ ਹੁੰਦਾ ਫਰੋਮ 1899, ਤੇ ਜਦੋਂ ਕਲਿੱਕ ਕਰਦੇ ਆ ਤੇ ਅੰਦਰ ਫਿਰ ਉਹ ਕਰ ਕਰਾ ਕੇ ਜਿਹੜੀ ਤੁਹਾਨੂੰ ਚੀਜ਼ ਚਾਹੀਦੀ ਹੁੰਦੀ ਉਹ $50 ਤੱਕ ਪਹੁੰਚ ਜਾਂਦੀ ਹੈ,
$50 ਤੱਕ ਚਲ ਜਾਂਦੀ ਆ।
ਹੋਰ ਵੀ ਡਰਾਮਾ ਚਾਲ ਸਾਹਿਬ ਚੱਲ ਰਿਹਾ ਬਹੁਤ, ਕਿ 50% ਡਿਸਕਾਊਂਟ, 75% ਡਿਸਕਾਊਂਟ, 40% ਡਿਸਕਾਊਂਟ, ਉਹ ਤਾਂ ਐਵੇਂ
ਗਲਤ ਗਲਤ ਇਨਫੋਰਮੇਸ਼ਨ ਜਿਹੜੀ ਦੇਣੀ ਆ ਉਹਦੇ ਉਹਦੇ ਪ੍ਰਤੀ ਜਿਹੜਾ ਨਵਾਂ ਕੰਜ਼ੂਮਰ ACCC ਨਵਾਂ ਲਾਅ ਵੀ ਲਿਆ ਰਹੀ ਆ, ਤੇ ਉਹ ਸਾਰਿਆਂ ਨੂੰ ਕੰਜ਼ੂਮਰ ਨੂੰ ਕਹਿ ਵੀ ਰਹੀ ਹੈ ਵੀ ਤੁਸੀਂ ਇਹਦੀ ਸ਼ਿਕਾਇਤ ਵੀ ਕਰ ਸਕਦੇ ਆ ਵੀ ਜੇ ਇਹ ਜਿਹੜੀ ਮਿਸ ਐਡਵਰਟਾਈਜ਼ਮੈਂਟ ਜਿਹੜੀ ਉਹ ਕਰ ਰਹੇ ਆ ਕਿ ਦਿਖਾਇਆ ਕੁਝ ਹੋਰ ਜਾ ਰਿਹਾ ਤੇ ਫਿਰ ਤੁਹਾਨੂੰ ਵੇਚਿਆ ਕੁਝ ਹੋਰ ਜਾ ਰਿਹਾ, ਜਦਕਿ ਉਹ ਉਸ ਤਸਵੀਰ ਦੇ ਨਾਲ ਉਸ ਪ੍ਰਾਈਜ਼ ਦਾ ਕੋਈ ਮੈਚ ਨਹੀਂ ਹੈਗਾ, ਪਰ ਉਹਨਾਂ ਨੂੰ ਪਤਾ ਕਿ ਲੋਕਾਂ ਨੂੰ ਇਹ ਜਿਹੜੇ ਲੁਭਾਵਣੇ ਹੈਗੀਆਂ ਚੀਜ਼ਾਂ ਇਹ ਅਟਰੈਕਟ ਕਰਦੀਆਂ ਤੁਹਾਨੂੰ ਸ਼ੋਪਿੰਗ ਕਰਨ ਲਈ, ਤੇ ਇਹਨੂੰ ਡਾਰਕ ਪੈਟਰਨ ACCC ਨੇ ਦਿੱਤਾ ਵਾ ਨਾਂ, ਵੀ ਜੇ ਇਹ ਡਾਰਕ ਪੈਟਰਨ ਦੇ ਅਧੀਨ ਕੋਈ ਵੀ ਸ਼ੋਪਿੰਗ ਹੋ ਰਹੀ ਆ ਤੁਸੀਂ ਉਹਦੀ ਸਾਨੂੰ ਕੰਪਲੇਨ ਕਰ ਸਕਦੇ ਆ, ਤੇ ਇਹਦੇ ਤੋਂ ਬਚਣ ਲਈ ਵੀ ਉਹਨਾਂ ਨੇ ਦੱਸਿਆ ਵੀ ਕੀਮਤ ਤੇ ਉਹਦਾ ਵੇਰਵਾ ਧਿਆਨ ਨਾਲ ਚੈੱਕ ਕਰੋ, ਦੂਜੀ ਗੱਲ ਇੱਕ ਦੋ ਵੈਬਸਾਈਟਾਂ ਤੇ ਜਾ ਕੇ ਉਹ ਸੇਮ ਪ੍ਰੋਡਕਟ ਨੂੰ ਤੁਸੀਂ ਕੰਪੇਅਰ ਕਰੋ ਵੀ ਹੋਰ ਹੋਰ ਕਿਤੇ ਇਹ ਪ੍ਰੋਡਕਟ ਕਿੰਨੇ ਦਾ ਲੱਗਾ, ਤੇ ਵੱਡੀ ਤਸਵੀਰ ਜਾਂ ਉਹ ਕਹਿੰਦੇ ਵੀ ਸ਼ੋਰਟ ਦੇਖ ਕੇ ਆਪਣਾ ਮਨ ਨਾ ਲਲਚਾਓ ਕਿ ਵੀ ਹਾਂ ਹਾਂ ਇਹ ਤੇ ਬੜੀ ਸਸਤੀ ਲੱਗੀ ਆ ਚੀਜ਼, ਜਦਕਿ ਤੁਸੀਂ ਉਹਨਾਂ ਦੇ ਟ੍ਰੈਪ ਚ ਫਸ ਜਾਓਗੇ, ਉਹ ਐਂਡ ਆਫ ਦੀ ਡੇ ਤੁਸੀਂ ਫਿਰ ਵੱਧ ਪੈਸੇ ਦੇ ਕੇ ਛੁੱਟੋਗੇ ਜਾਂ ਤੁਸੀਂ ਬਾਏ ਕਰੋਗੇ, ਤੇ ਜੇ ਤੁਹਾਨੂੰ ਕੋਈ ਵੀ ਐਡਵਰਟਾਈਜ਼ਮੈਂਟ ਉਹ ਕਹਿੰਦੇ ਇੱਦਾਂ ਦੀ ਲੱਗ ਰਹੀ ਆ ਵੀ ਜਿਹੜੀ ਗੁੰਮਰਾਹ ਕਰ ਰਹੀ ਆ, ਉਹਦਾ ਸਕਰੀਨਸ਼ਾਟ ਲੈ ਕੇ ਤੁਸੀਂ ACCC ਤੇ ਕੰਪਲੇਨ ਵੀ ਕਰ ਸਕਦੇ।
ਚਾਲ ਸਾਹਿਬ
ਸਾਰੀਆਂ ਚਾਲ ਸਾਹਿਬ ਜਿਹੜੀਆਂ ਤੁਸੀਂ ਗੱਲਾਂ ਦੱਸੀਆਂ ਨਾ ਬਹੁਤ ਵਧੀਆ ਦੱਸੀਆਂ ਆ, ਤੇ ਜੇ ਤੁਸੀਂ ਇਹ ਸਾਰੀਆਂ ਗੱਲਾਂ ਕਰਨ ਲੱਗ ਪਓ ਤਾਂ ਨਿਆਣੇ ਨੂੰ ਸਕੂਲੋਂ ਕਿਸ ਵੇਲੇ ਲੈ ਕੇ ਆਉਣਾ, ਛੱਡ ਕੇ ਕੱਪੜੇ ਕਿੱਦਾਂ ਪ੍ਰੈਸ ਕਰਨੇ ਆ, ਆ ਜਿਹੜੀ ਚੈਕਿੰਗ ਚੁੱਕਣ ਵਾਲੀਆਂ ਗੱਲਾਂ ਕੀਤੀਆਂ, ਸਾਰਾ ਦਿਨ ਤਾਂ ਚੈੱਕਾਂ ਤੇ ਲੱਗ ਜਾਣਾ, ਜਿੰਨੇ ਜਿੰਨੇ ਤੁਸੀਂ ਪੈਸੇ ਬਚਾਣੇ ਆ ਉਹਨੇ ਤੇ ਸ਼ਿਕਾਇਤਾਂ ਤੇ ਲਾ ਜਾਣਾ, ਗਲਤ ਮਲਤ ਸ਼ਿਕਾਇਤ ਹੋਵੇ ਤੇ ਉੱਦਾਂ ਫਸ ਜਾਣਾ, ਉਹ ਆਰਾਮ ਨਾਲ ਬੈਠਾ ਰਹੇ ਜਾ ਕੇ ਚੀਜ਼
ਤੇ ਜਾ ਕੇ ਲੈ ਆਵੇ ਇਹਦੇ ਨਾਲੋਂ ਤਾਂ ਹਨਾ। ਅੱਛਾ ਉਹ ਮੈਂ ਤੁਹਾਨੂੰ ਦੱਸਦਾ ਵੀ ਜਿੱਦਾਂ ਇਹ ਕਈ ਵਾਰੀ ਕਹਿੰਦੇ ਅਸੀਂ ਸੇਲ ਤੇ ਲਾਤੀ ਜੀ, ਵੱਡੇ ਸਟੋਰ ਹੈ ਨਾ, ਇਹ ਸੇਲ ਤੇ ਲਾਤੀ ਜੀ, ਆਹ ਕਰਨੀ ਪਿੱਛੇ ਦੋ ਹਫ਼ਤਾ ਕੁ ਪਹਿਲਾਂ ਮੇਰਾ ਬੇਟਾ ਤੇ ਸਾਡੀ ਬਹੂ ਹੈ ਨਾ, ਉਹ ਸ਼ਾਪਿੰਗ ਗਏ ਗਰੋਸਰੀ ਲੈਣੀ ਸੀ, ਤਾਂ ਉਹ ਨਾ ਇੱਕ ਕਾਊਂਟਰ ਦੇ ਬਾਹਰ ਹੀ ਰੱਖੇ ਹੁੰਦੇ ਨਾ ਫੁੱਲ ਵੱਡੇ
ਹਾਂਜੀ
ਬਹੁਤ ਸੋਹਣੇ ਲਿੱਲੀ ਦੇ ਫੁੱਲ ਹੈ ਨਾ, ਤੇ ਉਹ ਨਾ ਚੱਕ ਕੇ ਨਾ ਤੁਰੀ ਉਹ ਤੇ ਉਹ ਬਿੰਨ 'ਚ ਪਾਉਣ ਲੱਗੀ, ਇਹ ਵੀ ਰਸੀਦ ਬਿੰਨ 'ਚ ਪਾ, ਕਹਿੰਦੇ ਤੂੰ ਬਿੰਨ 'ਚ ਕਾਹਲੇ ਪਾਉਣ ਲੱਗੀ, ਕਹਿੰਦੇ ਬਸ ਇਹ ਐਕਸਪਾਇਰ ਹੋ ਗਏ ਅਤੇ ਹੁਣ ਅਸੀਂ ਸਿੱਟਣੇ ਆ, ਕਹਿੰਦੀ ਲੈਣੇ ਤੁਸੀਂ, ਤੂੰ ਕਹਿੰਦਾ ਉਹ ਕਹਿੰਦੇ ਫ੍ਰੀ ਆ ਅਸੀਂ ਸਿੱਟਣੇ ਹੀ ਆ ਉਹ ਫੁੱਲ, ਉਹ ਲੈ ਆਏ ਗੁਲਦਸਤਾ ਅਤੇ ਆਉਂਦੇ ਹੀ ਨਾ, ਅਤੇ ਉਹ ਅਜੇ ਥੱਲੇ ਹੀ, ਅਤੇ ਬਹੂ ਨੂੰ ਕਹਿੰਦੇ ਵੀ ਤੂੰ ਮਾਮਨ ਨੂੰ ਦੇ ਦੇਈਂ ਜਾ ਕੇ ਵੀ ਹਰਮਨ ਤੁਹਾਡੇ ਲਈ ਫੁੱਲ ਲੈ ਕੇ ਆਇਆ, ਅਤੇ ਉਹ ਫੁੱਲ ਫੜਾਇਆ, ਕਹਿੰਦੀ ਹਰਮਨ ਨੇ ਨਾ ਤੁਹਾਡੇ ਲਈ ਫੁੱਲ ਲਿਆਂਦੇ, ਉਹ ਕਹਿੰਦੀ ਹੋ ਹੀ ਨਹੀਂ ਸਕਦਾ ਉਹ ਐਡੇ ਜੋਗਾ ਹੈ ਹੀ ਨਹੀਂ ਹੈ ਨਾ ਵੀ ਮੇਰੇ ਲਈ ਫੁੱਲ ਖਰੀਦ ਲਵੇ ਹੈ ਨਾ, ਅਤੇ ਉਹ ਵੀ ਖਰੀਦ ਕੇ ਲਿਆਵੇ, ਅਤੇ ਉਹ ਸਾਰੇ ਹੱਸਣ ਲੱਗ ਪਏ, ਉਹ ਵੀ ਪਿੱਛੇ ਚੜੇ, ਉਹ ਕਹਿੰਦੇ ਜੀ ਇੱਦਾਂ ਇੱਦਾਂ ਉਹ ਫ੍ਰੀ ਸੀਗੇ ਜਿੱਦਾਂ, ਮਤਲਬ ਉਹ ਸਿੱਟਦੇ ਸੀਗੇ, ਅਸੀਂ ਸਾਨੂੰ ਜਿਹੜੇ ਕਿ ਤਰਸ ਜਿਹਾ ਆਇਆ ਵੀ ਯਾਰ ਇੰਨੇ ਵਧੀਆ ਫੁੱਲ ਆ, ਅਸੀਂ ਘਰੇ ਜਾ ਕੇ ਰੱਖ
ਫੁੱਲ
ਲਾਂਗੇ ਪਾਣੀ
ਸੁੱਟਣ
ਚ ਨਾ,
ਲੱਗੇ।
ਫੁੱਲ
ਹਾਂਜੀ
ਸੁੱਟਣ
ਹਾਂਜੀ
ਲੱਗੇ, ਦਰਦ
ਹਾਂ
ਹੁੰਦਾ ਨਾ ਇੱਦਾਂ ਵਧੀਆ ਚੀਜ਼, ਚਲੋ ਉਹਨਾਂ ਨੂੰ ਤਾਂ ਸੁੱਟਣੇ ਹੀ ਪੈਣੇ ਸੀ, ਤੇ ਉਹ ਫੁੱਲ ਅਸੀਂ ਕੱਟ ਕੁੱਟ ਕੇ, ਕਿਉਂਕਿ ਅਸੀਂ ਆਪ ਫੁੱਲ ਲਗਾਉਂਦੇ ਰਹੇ ਆ, ਉਹ ਕੱਟ ਕੇ ਉਹਨੂੰ ਵਾਸ 'ਚ ਪਾ ਕੇ ਉਹਦੇ 'ਚ ਨਾ ਥੋੜ੍ਹਾ ਕੋਕ ਪਾ ਦਿਓ, ਫੁੱਲ ਬਹੁਤ ਹਜੇ ਵੀ ਹੈਗੇ, 2 ਹਫ਼ਤੇ ਹੋ ਗਏ ਫੁੱਲ ਹਜੇ ਵੀ ਉੱਦਾਂ ਹੀ ਆ, ਉਹਦੇ 'ਚ ਕੋਕ ਪਾ ਦਿੱਤਾ ਥੋੜ੍ਹੀ ਅੱਧੀ ਬੋਤਲ, ਤੇ ਉਹ ਐਕਚੁਅਲੀ ਪੀ ਗਿਆ, ਤੁਹਾਨੂੰ ਪਤਾ ਇੱਕ 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 ਵਾਸ ਤਾਂ ਉਹ ਪੀ ਗਿਆ ਆ ਕੋਕ ਦਾ ਫੁੱਲ,
ਅੱਛਾ ਜੀ
ਹਾਂ ਮਤਲਬ ਇੱਕ ਬੋਤਲ ਪੂਰੀ ਹੋ ਗਈ, ਹੁਣ ਦੂਜੀ ਬੋਤਲ ਚੱਲ ਰਹੀ ਹੈ, ਫੁੱਲ ਅਜੇ ਉਦਾਂ ਦੇ ਉਦਾਂ ਹੀ ਆ, ਸਮੈਲ ਵੀ ਪੂਰੀ ਆ ਰਹੀ ਆ, ਸੋ ਮਤਲਬ ਕਹਿਣ ਦਾ ਮਤਲਬ ਹੈ ਕਿ ਅਸੀਂ ਉਹ ਬੰਦੇ ਆ ਜਿਹੜੇ ਵੁਲਵਰ ਤੋਂ ਵੀ ਅਸੀਂ ਫ੍ਰੀ ਚੀਜ਼ ਲੈ ਆਉਂਦੀ ਆ, ਹੈ ਨਾ
ਫ੍ਰੀ ਦੀ ਗੱਲ ਕਰਦੇ ਆ, ਜਿਹੜੀ ਨਵਾਂ ਐਡ ਟ੍ਰੈਂਡ ਆ ਰਿਹਾ ਨਾ ਹੁਣ ਨਵਾਂ,
ਹਾਂਜੀ
ਜਿਹਦਾ USA ਦੇ ਵਿੱਚ, ਈਵਨ ਆਸਟ੍ਰੇਲੀਆ ਦੇ ਵਿੱਚ, ਹੋਰ ਵੀ ਕੰਟਰੀਆਂ ਦੇ ਵਿੱਚ, ਉਹਦੇ ਵਿੱਚ ਇੱਦਾਂ ਹੋਇਆ ਕਰਨੀ ਆ ਜਿੱਦਾਂ ਆਪਣੇ ਚਾਰ ਸਾਹਿਬ ਨੇ ਜੈਕਟ ਪਾਈ ਹੋ ਜਿਹੜੀ, ਇਹ ਜੈਕਟ ਲਾਓ ਨਾਲ $50 ਮਿਲੂਗੇ,
ਅੱਛਾ
ਜੈਕਟ ਵੀ ਲੈ ਲਓ $50 ਵੀ ਤੁਹਾਨੂੰ ਨਾਲ ਮਿਲੂਗੇ, ਤੇ
ਓਕੇ
ਨਾਲ ਉਹਦੇ ਪਿੱਛੇ ਨਾ ਉਹਦੇ ਪਿੱਛੇ ਕੁਛ ਕੁਛ ਲੱਗਾ ਆ ਹੋਣਾ ਕਿ ਕਾਫੀ ਚੀਜ਼ਾਂ ਦੀ ਐਡ ਲੱਗੀ ਹੋਣੀ, ਜਿਵੇਂ ਐਡ ਪੜੂਗੇ ਵੀ ਆ ਡਾਕਟਰ ਦੀ ਐਡ ਆ, ਫਲਾਣੇ ਦੀ ਐਡ ਆ, ਪੇ ਐਕਚੁਅਲੀ ਉਹਨਾਂ ਨੇ ਕੀਤਾ ਹੁੰਦਾ,
ਅੱਛਾ
ਜੈਕਟ ਤੁਸੀਂ ਲੈ ਲਈ, ਐਡ ਉਹਨਾਂ ਦੀ ਹੋਵੇ ਤੁਹਾਨੂੰ $50 ਉਹਨੂੰ ਦੇ ਦੇਣੇ ਪੜਨ ਦੇ, ਮਸ਼ਹੂਰੀ ਹੋ ਗਈ ਨਾ, ਇਹ ਵੀ ਟ੍ਰੈਂਡ ਆ ਜਾਣਾ ਜਦੋਂ ਤੁਹਾਨੂੰ ਇੱਕ ਟੀਵੀ ਮਿਲਿਆ ਕਰਨਾ, ਇੱਕ ਟੀਵੀ ਨਾਲ ਫ੍ਰੀ ਮਿਲਿਆ ਕਰਨਾ,
ਨਹੀਂ ਦੇਖੋ ਹੁਣ
ਟੀਵੀ ਲਾਣ ਲੈ ਲਓ ਫ੍ਰੀ ਦਾ ਤੇ ਨਾਲ ਇੱਕ ਟੀਵੀ ਫ੍ਰੀ ਆ ਕੇ, ਜਿਸ ਵੇਲੇ ਲਾਣਾ ਨਾ 1 ਘੰਟਾ ਉਹ ਚ ਐਡ ਹੀ ਆਇਆ ਕਰਨੀ ਆ, ਉਹਦੇ ਚ ਜ਼ਿਆਦਾ ਐਡ ਆਇਆ ਕਰਨੀ ਆ, ਪ੍ਰੋਗਰਾਮ ਘੱਟ ਆਇਆ ਕਰਨੇ ਆ, ਲੇਕਿਨ ਕੁਛ ਦੇਰ ਤੋਂ ਬਾਅਦ ਉਹ ਨਾਰਮਲ ਹੋ
ਅੱਛਾ
ਜਾਂਦਾ।
ਚਾਲ ਸਾਹਿਬ
ਇਹ ਵੀ
ਮੈਂ ਵੀ ਜੈਕਟ ਪਾਈ ਹੋਈ, ਮੈਂ ਵੀ ਮਸ਼ਹੂਰੀ ਕਰ ਰਿਹਾ ਆ, ਦੇਖੋ ਆਪਣੇ
ਕੋਲ ਉਹ ਵੇਖੋ ਭਾਜੀ ਵੀ ਕਰ ਰਹੇ ਆ,
ਮੈਂ ਵੀ ਮਸ਼ਹੂਰੀ ਕਰ ਰਿਹਾ, ਹਾਂ ਨਹੀਂ, ਇਹ ਫ੍ਰੀ ਮਿਲੀ ਹੋਇਆ ਸਾਨੂੰ, ਫ੍ਰੀ ਨਹੀਂ ਮਿਲੀ ਹੋਈ, ਸਾਡੇ ਗਰੁੱਪ
ਫੌਜ ਗਰੁੱਪ ਫੌਜ ਗਰੁੱਪ ਦੀ ਕਰ ਰਹੇ ਆ,
ਫੌਜ ਗਰੁੱਪ ਹੈ ਸਾਡਾ, ਪੈਕਿੰਗ ਸੈਂਟਰ ਹੈ ਸਾਡਾ, ਕੋਆਪਰੇਟਿਵ ਹੈ, ਉਹ ਸਾਰੇ ਮੈਂਬਰਾਂ ਨੂੰ ਫ੍ਰੀ ਦਿੰਦੇ ਆ, ਤੇ ਮੈਂ ਦੇਖੋ ਮੈਂ ਆਪਣਾ ਪੂਰਾ ਫਰਜ਼ ਨਿਭਾ ਰਿਹਾ ਕਿ ਅਸੀਂ ਆਪਣੇ ਗਰੁੱਪ ਦੀ ਜਿਹੜੀ ਐਡ ਕਰ ਰਹੇ ਹਾਂ, ਤੇ ਇੱਕ ਨਾ ਐਡ ਦੀ ਗੱਲ ਚੱਲਦੇ ਜਾਂਦੇ ਜਾਂਦੇ ਆਪਾਂ ਕਰ ਲਈਏ, ਚਾਲ ਸਾਹਿਬ ਸਾਨੂੰ ਤੁਹਾਨੂੰ ਪਤਾ ਹੋਣਾ, ਅਮਰੀਕ ਭਾਜੀ ਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਇੱਕ ਟਾਈਮ ਇਹ ਸੀਗਾ ਜਦੋਂ ਆਪਟਸ ਟੈਲਸਟਰਾ ਦੇ ਉੱਤੇ ਇੰਟਰਨੈਸ਼ਨਲ ਕਾਲ ਕਰਨ ਦੇ ਲਈ ਜਾਂ ਪੈਕੇਜ ਹੁੰਦੇ ਸੀਗੇ ਹੈ ਨਾ, $2.5 ਹੈ ਨਾ, ਅਤੇ $3 ਅੱਧੇ ਘੰਟੇ ਦੇ, ਅਤੇ ਫਿਰ ਇੱਕ ਵਾਰੀ ਇਹ ਵੀ ਡਿਬੇਟ ਚੱਲਿਆ, ਪ੍ਰਪੋਜ਼ ਕੀਤਾ ਕੰਪਨੀਆਂ ਨੇ ਕਿ ਅਸੀਂ ਇਹ ਸਾਰਾ ਕੁਝ ਫ੍ਰੀ ਕਰ ਦਾਂਗੇ, ਲੈਂਡਲਾਈਨਾਂ ਨੂੰ ਵੀ ਕਾਲਾਂ ਫ੍ਰੀ ਕਰ ਦਾਂਗੇ, ਇੰਟਰਨੈਸ਼ਨਲ ਫ੍ਰੀ ਕਰ ਦਾਂਗੇ, ਪਰ ਉਹਦੇ ਵਿੱਚ ਐਡ ਚੱਲਿਆ ਕਰੂਗੀ, ਯਾਦ ਹੈ ਇੱਕ ਵਾਰੀ ਇਹ ਵੀ ਪ੍ਰਪੋਜ਼ਲ ਆਇਆ ਸੀਗਾ ਹੈ ਨਾ, ਹਾਂ ਅਤੇ ਉਹ ਉਦੋਂ ਰੌਲਾ ਪਿਆ ਸੀ ਵੀ ਯਾਰ ਤੁਸੀਂ ਐਡ ਕਿੱਦਾਂ ਚਲਾਇਆ ਕਰੋਗੇ, ਅਗਲਾ ਮਤਲਬ ਉਹ ਗੱਲ ਕਰ ਰਿਹਾ ਹੋਊਗਾ ਵੀ ਕਿਤੇ ਅਫਸੋਸ ਕਰ ਰਿਹਾ ਹੋਊਗਾ ਵੀ ਸੋਰੀ ਜੀ ਉਹ ਪੂਰੇ ਹੋ ਗਏ, ਵਿੱਚੇ ਮਤਲਬ ਫਿਊਨਰਲ ਵਾਲਿਆਂ ਦੀ ਐਡ ਚੱਲਣ ਲੱਗ ਜਾਵੇ ਹੈ ਨਾ, ਜਾਂ ਜਿੱਦਾਂ ਹੁਣ ਆਪਾਂ ਫੁੱਲਾਂ ਦੀ ਗੱਲ ਕਰਦੇ ਹਾਂ ਫੋਨ 'ਤੇ ਇੱਕ ਦੂਜੇ, ਵਿੱਚ ਮਤਲਬ ਫੁੱਲਾਂ ਦੀ ਐਡ ਚੱਲਣ ਲੱਗ ਪਏ, ਫੁੱਲ ਲੈਣਾ ਚਾਹੁੰਦੇ ਹੋ ਬੁਲਵਰਤ ਪਹੁੰਚੋ, ਤੁਹਾਨੂੰ ਉੱਥੇ ਸਸਤੀ,
ਅਮਰੀਕ ਭਾਜੀ ਤੁਹਾਨੂੰ ਕਾਲ ਕਰ ਰਹੇ ਹੋਣ ਤੇ ਵਿੱਚੋਂ ਮੈਕਡੋਨਲ ਦੀ ਐਡ ਆ ਜੇ, ਕਾਫੀ ਫ੍ਰੀ ਮਿਲ ਰਹੀ ਅੱਜ 10 ਤੋਂ 12, ਅਤੇ ਅਮਰੀਕ ਭਾਜੀ ਨੇ ਕਹਿਣਾ ਇੱਕ ਮਿੰਟ ਅਮਨਦੀਪ ਰੁਕੀ ਮੈਂ ਪਹਿਲਾਂ ਕਾਫੀ ਪੀ ਆਵਾਂ ਅੱਗੇ ਗੱਲ ਕਰਦਾ
ਹੁਣ ਐਡ ਨਹੀਂ, ਇੱਕ ਜਦੋਂ ਆਪਾਂ ਫੁੱਲਾਂ ਦੀ ਗੱਲ ਕਰ ਰਹੇ ਹਾਂ ਤੇ ਫੁੱਲਾਂ ਦੀ ਗੱਲ ਕਰ ਰਹੇ ਸੀਗੇ ਹੈ ਨਾ, ਤੇ ਇਹ ਤਾਂ ਅਸੀਂ ਅਸਲੀ ਫੁੱਲਾਂ ਦੀ ਗੱਲ ਕਰ ਰਹੇ, ਅਸੀਂ ਪੰਜਾਬੀ 'ਚ ਕਹਿ ਨਹੀਂ ਯਾਰ ਮੈਂ ਉਹਦੇ ਫੁੱਲ ਪਾਉਣੇ ਹੁਣ ਜਿਹੜੇ ਗੁੱਸੇ 'ਚ ਹੈ ਨਾ, ਮੈਂ ਹੁਣ ਉਹਦੇ ਉਹਦੇ ਫੁੱਲ ਪਾ ਦੇਣੇ ਆ, ਤੇ ਉਹ ਵਿੱਚ ਐਡ ਚੱਲ ਪਈ ਫੁੱਲ ਪਾਉਣਾ ਚਾਹੁੰਦੇ ਹੋ ਪਹੁੰਚੋ ਫੁੱਲ ਵਰਤ,
ਤੁਸੀਂ ਤਾਂ ਇਹ ਗੱਲਾਂ ਕਰਦੇ ਆ ਨਾ, ਅਸੀਂ ਤਾਂ ਫੋਨ ਫੋਨ ਕਰਦੇ ਕਰਦੇ ਜਾਨ ਨਿਕਲਦੀ ਵੀ ਦੇਖੀ,
ਅੱਛਾ
ਅੱਛਾ ਜੀ
ਕਿਹਦੀ,
ਜਦੋਂ ਅਸੀਂ ਇੱਥੇ 1996 ਦੇ ਵਿੱਚ ਫੋਨ ਕਰ ਅਜੇ ਫੋਨ ਕਰਨਾ ਨਾ ਇੰਡੀਆ ਨੂੰ, $2 ਇੱਕ ਮਿੰਟ ਦੇ ਹੁੰਦੇ ਸੀ, ਜੇ ਤੁਸੀਂ 10 ਮਿੰਟ ਕਰ ਲਿਆ ਤੇ ਤੁਹਾਡੇ $20 ਲੱਗ ਗਏ, ਉਹ ਜਾਣੇ ਨਿਕਲ ਜਾਂਦੇ ਸੀ।
ਆਹੋ, ਉਹ ਨਹੀਂ ਤੁਸੀਂ $2 ਜਾਨ ਕਢਾਈ ਫਿਰਦੇ। ਡਾਕਟਰ ਸੰਤੋਖ ਸਿੰਘ ਜੀ ਕਹਿੰਦੇ ਨੇ $3 ਦੇ ਮਿੰਟ ਦੇ ਵੀ ਹੁੰਦੇ ਸੀ।
ਪਹਿਲਾਂ ਤਾਂ ਹੁੰਦੇ ਸੀ ਜੀ, ਸਾਡੇ ਆਉਣ ਤੋਂ ਪਹਿਲਾਂ ਤਾਂ $3 ਮਿੰਟ ਦੇ ਹੁੰਦੇ ਸੀ, ਜਾਣੇ ਨਿਕਲ ਜਾਂਦੇ ਸੀ,
ਉਹ
ਫਿਰ ਵੀ ਫੋਨ ਕਰ ਲਈਦੇ ਸੀ।
ਆਹੋ,
ਉਤਸ਼ਾਹ ਬਹੁਤ
ਇਹਦੇ ਤੇ ਹੀ। ਉਹ ਮੁੱਖ ਮੰਤਰੀ ਸਾਹਿਬ ਦਾ ਚੁਟਕਲਾ ਵੀ ਹੈਗਾ ਨਾ ਜੀ, ਵੀ ਭਗਵੰਤ ਮਾਨ ਸਾਹਿਬ ਦਾ ਜਦੋਂ ਇਹ ਮਹਿੰਗੀਆਂ ਕਾਲਾਂ ਦੇ ਵੀ, ਉਹ ਕਹਿੰਦੇ ਇਧਰੋਂ ਕਾਲ ਕਰਤੀ ਕੈਨੇਡਾ ਨੂੰ ਉਹਨਾਂ ਨੇ, ਵੀ ਬੇਬੇ ਚਾੜਤੀ ਆ ਬਸ ਲਾ ਲਿਓ,
ਚਾੜਤੀ ਲਾ ਲਿਓ,
ਬੇਬੇ ਸਾਹਿਬ ਕਹਿੰਦੇ ਚਾੜਤੀ ਲਾ ਲਓ,
ਚਾੜਤੀ ਲਾ ਲਿਓ, ਬੇਬੇ ਤੇ ਵੀ ਪੈਸੇ ਨਹੀਂ ਸਪੈਂਡ ਕਰਨੇ। ਤੇ ਅੱਛਾ, ਸਾਡੇ ਨਾਲ ਪੱਡਾ ਵੀ ਜੁੜੇ ਨੇ, ਲਾਈ ਜਾਂਦੇ ਉਹ ਸਕੀਮਾਂ ਪੂਰੀਆਂ, ਮੈਂ ਕਿਹਾ ਘੜੀਆਂ ਪਈਆਂ। ਤੇ ਅੰਮ੍ਰਿਤਪਾਲ ਸਿੰਘ ਹੁਣੀ ਆਪਣੇ ਅਕਾਊਂਟੈਂਟ ਵੀਰ ਨੇ ਇਹਨਾਂ ਨੇ ਹਿਸਾਬ ਲਾ ਲਿਆ, ਕਹਿੰਦੇ ਭਾਜੀ ਫੁੱਲ ਫ੍ਰੀ ਦੇ ਪਰ $5 ਦਾ ਕੋਕ ਪੀ ਲਿਆ। ਬਸ ਯਾ ਬਾਤ, ਚਲੋ ਹੁਣ ਆਪਾਂ ਲਈਏ ਇਜਾਜ਼ਤ ਫਿਰ।
ਸਾਡੇ ਸਰੋਤਿਆਂ ਨੂੰ ਵੀ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੀ, ਤੇ ਸਤਿ ਸ੍ਰੀ ਅਕਾਲ ਅਮਰੀਕ ਭਾਜੀ, ਸਤਿ ਸ੍ਰੀ ਅਕਾਲ ਅਮਨਦੀਪ ਭਾਜੀ, ਤੇ ਸਾਰੇ ਸਰੋਤਿਆਂ ਨੂੰ ਵੀ ਜੀ, ਤੇ ਆਸ ਕਰਦੇ ਸਾਰਿਆਂ ਦਾ ਦਿਨ ਬਹੁਤ ਵਧੀਆ ਵਧੀਆ ਲੰਘੇ ਜੀ, ਤੇ ਮਿਲਦੇ ਹਾਂ ਅਗਲੇ ਹਫਤੇ ਜੀ।
ਬਿਲਕੁਲ, ਥੈਂਕ ਯੂ। ਤੇ ਭਾਜੀ ਮਿਲਦੇ ਹਾਂ ਫਿਰ ਅਗਲੇ ਹਫਤੇ, ਥੈਂਕ ਯੂ। ਤੇ ਇਹ ਸਨ ਅਮਰੀਕ ਸਿੰਘ ਫਲੋਰਾ ਤੇ GS ਚਾਲ ਸਾਡੇ ਨਾਲ ਜੁੜੇ ਹੋਏ ਸੀ। ਦਿਲ ਵਾਲੀ ਪੜਾਸ ਹੈ ਜੀ ਇਸ ਸੈਕਸ਼ਨ ਦਾ ਨਾਮ, ਤੇ ਬਾਕੀ ਪੜਾਸ ਨਿਕਲਦੀ ਹੈ, ਸਾਰੇ ਖੁਸ਼ ਨੇ। ਤੁਸੀਂ ਬੜੇ ਟਿਕਾਓ ਦੇ ਨਾਲ ਪ੍ਰੋਗਰਾਮ ਸੁਣਦੇ ਹੋ, ਸਾਡੇ ਨਾਲ ਜੁੜਦੇ ਹੋ, ਤੇ ਫੀਡਬੈਕ ਵੀ ਦਿੰਦੇ ਹੋ, ਬੜਾ ਤਹਿ ਦਿਲੋਂ ਧੰਨਵਾਦ ਤੁਹਾਡਾ। ਤੇ ਕੱਲ੍ਹ ਨੂੰ ਲਾਈਵ ਪ੍ਰੋਗਰਾਮ ਅਮਰਦੀਪ ਭੈਣ ਜੀ ਕਰਨਗੇ ਸਵੇਰੇ 8 ਤੋਂ 10 ਮੈਲਬਨ ਸਟੂਡੀਓ ਤੋਂ, ਤੇ ਹੋਰ ਵੀ ਅਸੀਂ ਪ੍ਰੋਗਰਾਮ ਜਿਹੜੇ ਆ ਉਹ ਪੇਸ਼ ਕਰਦੇ ਹਾਂ 3 ਤੋਂ 5 ਹਰ ਸੋਮਵਾਰ ਤੋਂ ਫਰਾਈਡੇ ਜਾਂ ਸ਼ੁੱਕਰਵਾਰ। ਤਾਇਆ ਬਿਸ਼ਨ ਸਿੰਘ ਅਤੇ ਮਨਦੀਪ ਢਿੱਲੋਂ ਅਤੇ ਗੱਜਣਵਾਲਾ ਬਾਈ ਜੀ ਦਾ ਐਪੀਸੋਡ ਆ ਰਿਹਾ ਬਸ ਥੋੜ੍ਹੇ ਮਿੰਟਾਂ ਤੱਕ ਹੀ, ਸੋ ਸਾਡੇ ਨਾਲ ਜੁੜੇ ਰਹੋ, ਪ੍ਰੋਗਰਾਮ ਚੱਲਦੇ ਰਹਿਣਗੇ। ਅਤੇ ਆਪਾਂ ਮਿਲਦੇ ਹਾਂ ਜੀ ਫਿਰ ਅਗਲੇ ਹਫਤੇ, ਆਪਣਾ ਰੱਖਿਓ ਖਿਆਲ, ਰੱਬ ਰੱਖਾ ਜੀ।